ਕਰਨਗੇ ਉਹ ਆਪ ਵੀ ਲਾਇਸੈਂਸਡ ਬਿਲਡਰ ਨੇ ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ ਮੁੜ ਕੇ ਆਵਾਂਗੇ ਦੇਣ ਚੋਂ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋਂ ਕੁਝ ਪਲ ਤੁਹਾਡੇ ਨਾਲ ਹਰਮ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਨ ਤੋਂ ਪ੍ਰੋਗਰਾਮ ਲਹਿਰਾਂ ਦੇ ਸਾਂਗ ਸਾਂਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ
ਜਿੱਥੇ ਹੋਏ ਵੀਰ ਜੋਧੇ ਜਿੱਥੇ ਹੋਏ ਦਰਵੇਸ਼ ਜਿੱਥੇ ਹੋਏ ਵੀਰ ਜੋਧੇ ਜਿੱਥੇ ਹੋਏ ਦਰਵੇਸ਼ ਨੀਲੇ ਰੰਗਾਂ ਵਿੱਚ ਰੰਗਿਆ ਏ ਖਾਲਸੇ ਦਾ ਭੇਸ ਜਿੱਥੇ ਸ਼ੀਸ਼ ਕਟਵਾਏ ਪਰ ਸਾਂਭੇ ਜਾਂਦੇ ਕੇਸ਼ ਜੇ ਕੋਈ ਪੁੱਛਦਾ ਮੈਂ ਆਖਾਂ ਮੇਰਾ ਪੱਗਾਂ ਵਾਲਾ ਦੇਸ਼ ਜੇ ਕੋਈ ਪੁੱਛਦਾ ਮੈਂ ਆਖਾਂ ਮੇਰਾ ਪੱਗਾਂ ਵਾਲਾ ਦੇਸ਼ ਸੋ ਸੁਪਨਿਆਂ ਦਾ ਪਿੱਛਾ ਕਿਤਾਬ ਦੇ ਵਿੱਚ ਇਹਨਾਂ ਲਾਈਨਾਂ ਦੇ ਨਾਲ ਕਰਦੇ ਹਾਂ ਜੀ ਸ਼ੁਰੂਆਤ ਅੱਜ ਦੇ ਦਿਨ ਦੀ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਪ੍ਰਿਸਨ ਤੋਂ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਜਾਣੀ ਕਿ ਹਰਮਨ ਰੇਡੀਓ ਦੇ ਵਿਹੜੇ ਪ੍ਰੋਗਰਾਮ ਲਹਿਰਾਂ ਦੇ ਸੰਗ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਹਾਲ ਚਾਲ ਤੁਹਾਡੇ ਬਹੁਤ ਵਧੀਆ ਹੋਣਗੇ ਤੇ ਵੀਕਐਂਡ ਦਾ ਇੰਜੋਏ ਸ਼ੁਰੂ ਵੀ ਹੋ ਗਿਆ ਹੋਵੇਗਾ ਤੇ ਲਓ ਜੀ ਫਿਰ ਅੱਜ ਮੈਂ ਬੜਾ ਵਾਹ ਵਾਹ ਨਹੀਂ ਕਹਿਣਾ ਕਿਉਂਕਿ ਵਾਹ 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 ਤਾਂ ਪਹਿਲਾਂ ਹੀ ਹੋਈ ਪਈ ਆ ਹਨਾ ਤੇ ਦੁਆ ਵਾ ਜੀ ਸਾਡੀ ਦੁਨੀਆਂ ਦੇ ਜਿਸ ਕੋਨੇ ਵਿੱਚ ਦੁਨੀਆਂ ਦੀ ਜਿਸ ਕੋਨੇ ਦੇ ਵਿੱਚ ਹੱਸਦੇ ਵਸਦੇ ਹੋ ਹੱਸਦੇ ਵਸਦੇ ਰਹੋ ਤੇ ਇਸੇ ਤਰ੍ਹਾਂ ਹੀ ਜਵਾਨੀਆਂ ਮਾਣੋ ਤੇ ਜ਼ਿੰਦਗੀ ਦਾ ਹਰ ਪਲ ਤੁਹਾਨੂੰ ਇੱਕ ਨਵਾਂ ਤਜਰਬਾ ਤੇ ਇੱਕ ਨਵਾਂ ਸੰਦੇਸ਼ ਤੇ ਇੱਕ ਨਵੀਂ ਖੁਸ਼ੀ ਲੈ ਕੇ ਆਵੇ ਸੋ ਲਓ ਜੀ ਫਿਰ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਹਾਂ ਬਹੁਤ ਸਾਰੀਆਂ ਦੁਆਵਾਂ ਦੇ ਨਾਲ ਪਰ ਦੱਸ ਦਈਏ ਜੀ ਪਹਿਲਾਂ ਕਿੰਨੀ ਤਰੀਕ ਹੋ ਗਈ ਅੱਜ 15 September ਹੋ ਗਈ ਹੈ ਜੀ ਸਾਲ ਚੱਲ ਰਿਹਾ 2017 ਬਸ ਜੀ 2018 ਵੀ ਆਉਣ ਹੀ ਵਾਲਾ ਵਾ ਕਿਉਂਕਿ ਬਹੁਤ ਛੇਤੀ ਛੇਤੀ ਇਹ ਸਾਲ ਭੱਜ ਗਿਆ ਏਦਾਂ ਲੱਗਦਾ ਕਿ ਅਜੇ ਕੱਲ ਦੀ ਹੀ ਗੱਲ ਹੈ ਜਦੋਂ ਆਪਾਂ ਸਾਰਿਆਂ ਨੇ ਨਵੇਂ ਸਾਲ ਦਾ ਜਾਣੀ ਕਿ 1 January ਵਾਲੇ ਦਿਨ ਸ਼ੋਅ ਕੀਤਾ ਸੀਗਾ ਫਰਾਈਡੇ ਦਾ ਹਨਾ ਯਾਦ ਆ ਨਾ ਕਿ ਫਰਾਈਡੇ ਸੀ ਉਸ ਦਿਨ ਵੀ ਤੇ ਲਓ ਜੀ ਫਿਰ ਹੁਣ ਅਗਲਾ ਸਾਲ ਵੀ ਸਾਡੀਆਂ ਬਰੂਹਾਂ ਦੇ ਨੇੜੇ ਢੁੱਕਣ ਹੀ ਵਾਲਾ ਵਾ ਤੇ ਜ਼ਰੂਰ ਉਸਦਾ ਸਵਾਗਤ ਵੀ ਇਸੇ ਤਰ੍ਹਾਂ ਕਰਾਂਗੇ ਜਿਸ ਤਰ੍ਹਾਂ ਇਹ ਸਾਲ ਸਾਡੇ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਇਆ ਸੀ ਉਮੀਦ ਕਰਦੇ ਹਾਂ ਜੀ ਆਉਣ ਵਾਲਾ ਟਾਈਮ ਵੀ ਏਦਾਂ ਦਾ ਹੀ ਹੋਵੇਗਾ ਤੇ ਦਿਨ ਅੱਜ ਸ਼ੁੱਕਰਵਾਰ ਆ ਤੇ ਟਾਈਮ ਤੁਹਾਨੂੰ ਦੱਸ ਹੀ ਦਿੱਤਾ ਸੀ 8:03 ਹੋ ਚੁੱਕੇ ਆ ਬ੍ਰਿਸਬੇਨ ਦੇ ਵਿੱਚ ਤੇ ਮੌਸਮ ਬ੍ਰਿਸਬੇਨ ਦਾ ਮੌਸਮ ਜੀ ਸੁਬਹ ਸੁਬਹਾ ਤਾਂ ਠੰਡਾ ਕੱਲ ਬਹੁਤ ਤੇਜ਼ ਹਵਾਵਾਂ ਚੱਲੀਆਂ ਸੋ ਕਾਫੀ ਠੰਡ ਸੀਗੀ ਜੀ ਰਾਤ ਤੇ ਸੁਬਹਾ ਸੁਬਹਾ ਵੀ ਕਾਫੀ ਠੰਡ ਸੀ ਪਰ ਜਿਹੜਾ ਹੋਣਾ ਦਿਨ ਉਹ ਨਿੱਘਾ ਜਿਹਾ ਵਾ ਨਿੱਘਾ ਨਿੱਘਾ ਦਿਨ ਆ ਤੇ ਧੁੱਪ ਚੜੀ ਹੋਈ ਆ ਤੇ ਆਪਾਂ ਫਿਰ ਲਾਵਾਂਗੇ ਰੌਣਕਾਂ ਹਰਮਨ ਰੇਡੀਓ ਤੇ ਵਿਹੜੇ 8 to 10 ਪ੍ਰੋਗਰਾਮ ਲਹਿਰਾਂ ਦੇ ਸੰਗ ਤੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਵੀ ਲੈ ਸਕਦੇ ਹੋ ਆ ਵੀ ਸਕਦੇ ਹੋ ਕਿਉਂਕਿ ਤੁਹਾਡੀ ਆਮਦ ਸਾਡੀ ਖੁਸ਼ੀ ਆ ਜੀ ਤੇ ਆਉਣ ਦੇ ਲਈ ਦੱਸ ਦਿਓ ਜੀ ਕੀ ਜ਼ਰੀਆ ਜੀ ਹਾਂ ਤੁਸੀਂ ਆ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਈਮੇਲ ਆਈਡੀ ਦੇ ਜ਼ਰੀਏ ਟੈਲੀਗ੍ਰਾਮ ਦਾ ਨੰਬਰ ਆ +91 750 801 4489 ਤੇ ਈਮੇਲ ਕਰ ਸਕਦੇ ਹੋ ਸਾਨੂੰ request@harmradio.com ਤੇ ਲਓ ਜੀ ਫਿਰ ਆਪਾਂ ਦੱਸ ਦਿੱਤਾ ਕਿ ਪ੍ਰਿਸਟਨ ਦੇ ਵਿੱਚ ਅੱਜ ਕੀ ਵਰਤਾਰੇ ਹੋ ਰਹੇ ਆ ਕਾਫੀ ਮੇਲੇ ਰੌਣਕਾਂ ਦਾ ਮਾਹੌਲ ਆ ਤੇ ਕੱਲ ਨੂੰ ਸ਼ਨੀਵਾਰ 17 ਤਰੀਕ ਨੂੰ ਵੀ ਸਾਡੇ ਇੱਥੇ ਫੰਕਸ਼ਨ ਹੋ ਰਹੇ ਆ ਜੀ ਕਾਫੀ ਜੋਰਾ ਸ਼ੋਰਾਂ ਦੇ ਨਾਲ ਦੀਵਾਲੀ ਦਾ ਮੇਲਾ ਵੀ ਆ ਰਿਹਾ ਵਾ ਤੇ ਕਾਫੀ ਸਿੰਗਰ ਵੀ ਆ ਰਹੇ ਆ ਜੀ ਮੇਲਾ ਪੰਜਾਬਣਾ ਦਾ ਤੇ ਫਿਰ ਤੀਆਂ ਦਾ ਪ੍ਰੋਗਰਾਮ ਵੀ ਹੋ ਰਿਹਾ ਵਾ ਸੋ ਕਾਫੀ ਬਿਜ਼ੀ ਹਾਂ ਜੀ ਅਸੀਂ ਬ੍ਰਿਸਬੇਨ ਬਾਰੇ ਪਰ ਲਓ ਜੀ ਫਿਰ ਅੱਜ ਆਪਾਂ ਲਾਵਾਂਗੇ ਰੌਣਕਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਪਰ ਪਹਿਲਾਂ ਸੁਣਦੇ ਹਾਂ ਜੀ ਇੱਕ ਪਿਆਰਾ ਜਿਹਾ ਗੀਤ ਤੇ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ
ਪਗੜੀ 5-7 ਗਜ ਦਾ ਜੱਗ ਵਿੱਚ ਬੱਲੇ ਬੱਲੇ
ਸੌਖੀ ਨਹੀਂ ਮਿਲਦੀ ਮੈਨੂੰ ਇਹ ਪਗੜੀ ਸਰਦਾਰਾ। ਸੋ ਸੁਖਵਿੰਦਰ ਸ਼ਿੰਦੇ ਦੇ ਗਾਏ ਇਸ ਗੀਤ ਤੋਂ ਬਾਅਦ ਲਓ ਜੀ ਫਿਰ ਆਪਾਂ ਲਾਉਂਦੇ ਹਾਂ ਰੌਣਕਾਂ ਹਰਮਨ ਰੇਡੀਓ ਤੇ ਵਿਹੜੇ। ਉਹ ਕਹਿੰਦੇ ਕਿ ਅਸੀਂ ਮਿੱਟੀਆਂ ਚੋਂ ਉਪਜੇ, ਅਸੀਂ ਮਿੱਟੀਆਂ ਚੋਂ ਉਪਜੇ ਗੱਲ ਮਿੱਟੀਆਂ ਨੂੰ ਲਾਉਣਾ, ਅਸੀਂ ਮਿੱਟੀਆਂ ਦੇ ਪੁੱਤ ਅਸਾਂ ਮਿੱਟੀ ਨੂੰ ਵਿਆਉਣਾ। ਸੋ ਵਾਕਈ ਜੀ ਜਿਹੜੇ ਪੰਜਾਬੀ ਆ ਮਿੱਟੀ ਚੋਂ ਹੀ ਜਨਮ ਲੈਂਦੇ ਆ ਤੇ ਉਹਨਾਂ ਦਾ ਜਿਹੜਾ ਕਹਿੰਦੇ ਇਨਸਾਨ ਦਾ ਹੀ ਵੈਸੇ ਤਾਂ ਹੁੰਦਾ ਵਾ ਕਿ ਮਿੱਟੀ ਚ ਇਨਸਾਨ ਜੰਮਦਾ ਵਾ ਤੇ ਮਿੱਟੀ ਦੇ ਵਿੱਚ ਹੀ ਉਹ ਮਿਲ ਜਾਂਦਾ ਵਾ, ਪਰ ਜਿਹੜਾ ਮਿੱਟੀ ਤੋਂ ਮਿੱਟੀ ਦਾ ਸਫ਼ਰ ਆ ਨਾ, ਇਹ ਇਨਸਾਨ ਨੂੰ ਸਿਖਾ ਕੇ ਬਹੁਤ ਕੁਛ ਜਾਂਦਾ ਵਾ। ਤੇ ਇਸੇ ਤਰ੍ਹਾਂ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਕਾਫੀ ਜ਼ਿਆਦਾ ਗੱਲਾਂ ਬਾਤਾਂ ਕਰਾਂਗੇ। ਸੋ ਮੈਸੇਜ ਤੁਹਾਡੇ ਆ ਹੀ ਰਹੇ ਨੇ ਤੇ ਸੋਹਣੇ ਸੋਹਣੇ ਮੈਸੇਜ ਆ ਰਹੇ ਆ, ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਇਸ ਤੋਂ ਇਲਾਵਾ ਸਪੈਸ਼ਲ ਥੈਂਕਸ ਕਰਦੇ ਹਾਂ ਜੀ ਸਰਬਜੀਤ ਭਾਜੀ ਦਾ, ਜਿਹੜੇ ਕਿ ਅੱਜ ਤੜਕੇ ਉੱਠ ਕੇ ਪ੍ਰੋਗਰਾਮ ਦੇ ਵਿੱਚ ਟੈਕਨੀਕਲ ਸਪੋਰਟ ਵੀ ਦਿੰਦੇ ਆ ਤੇ ਪ੍ਰੋਗਰਾਮ ਦਾ ਜਿਹੜਾ ਸਾਰਾ ਦਾਣਾ ਬਣਾ ਉਹਨਾਂ ਦੇ ਹੱਥ ਹੀ ਹੁੰਦਾ ਵਾ। ਸੋ ਖ਼ਬਰਾਂ ਬਾਰੇ ਗੱਲ ਕਰਾਂਗੇ ਮਿੰਟੂ ਭਾਜੀ ਦੇ ਨਾਲ, ਜਿਹੜੇ ਕਿ ਚਾਂਦੀ ਪਲਾਂ ਵਿੱਚ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣਗੇ। ਤੇ ਇਸ ਤੋਂ ਇਲਾਵਾ ਅੱਜ ਹੋਰ ਕੀ ਆ ਪ੍ਰੋਗਰਾਮ ਦੇ ਵਿੱਚ, ਸੋ ਗੱਲ ਕਰਾਂਗੇ ਜੀ। ਸਾਰੇ ਜਾਣੇ ਆਪੋ ਆਪਣੀ ਜ਼ਿੰਦਗੀ ਦੀਆਂ ਅਗਲੀਆਂ ਪੁਲਾਂਘਾਂ ਪੱਟ ਰਹੇ ਆ ਤੇ ਅਗਲੀ ਪੁਲਾਂਘ ਇੱਕ ਹੋਰ ਵੀ ਆ ਜੀ, ਪਰਦੇਸਾਂ ਦੇ ਵਿੱਚ ਆ ਕੇ ਸੈਟਲ ਹੋਣਾ ਬਹੁਤ ਵੱਡੀ ਚੀਜ਼ ਆ। ਸੋ ਪੜ੍ਹਾਈਆਂ ਕੀਤੀਆਂ ਤੇ ਉਸ ਤੋਂ ਬਾਅਦ ਵਿੱਚ ਸਾਰਿਆਂ ਨੇ ਇੱਥੇ ਪਰਮਾਨੈਂਟ ਰੈਜ਼ੀਡੈਂਸੀ ਵੀ ਲੈ ਲਈ ਆ ਤੇ ਕੁਛ ਹਲੇ ਸਟਰਗਲ ਕਰ ਰਹੇ ਆ। ਹਿੰਮਤ ਨਾ ਹਾਰਿਓ, ਤੁਸੀਂ ਵੀ ਸਾਰੇ ਪਾਰ ਲੱਗ ਹੀ ਜਾਣਾ ਵਾ। ਤੇ ਜਿਨ੍ਹਾਂ ਨੇ ਪਰਮਾਨੈਂਟ ਰੈਜ਼ੀਡੈਂਸੀ ਲੈ ਲਈ ਆ ਜੀ, ਉਹਨਾਂ ਦਾ ਅਗਲਾ ਸਟੈਪ ਹੁੰਦਾ ਵਾ ਇੱਥੇ ਆਪਣਾ ਘਰ ਬਣਾਉਣਾ, ਹੈ ਨਾ। ਸੋ ਘਰ ਬਣਾਉਣ ਵੇਲੇ ਜਾਂ ਘਰ ਲੈਣ ਵੇਲੇ ਤੁਹਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਪੈਣਾ ਵਾ, ਸੋ ਉਸਦੇ ਬਾਰੇ ਡਿਸਕਸ਼ਨ ਕਰਾਂਗੇ। ਤੁਹਾਡੇ ਵਿੱਚੋਂ ਵੀ ਬਹੁਤ ਸਾਰੇ ਸਾਡੇ ਲਿਸਨਰ ਏਦਾਂ ਦੇ ਆ ਜਿਨ੍ਹਾਂ ਨੇ ਕਿ ਘਰ ਆਲਰੇਡੀ ਲੈ ਲਏ ਹੋਣਗੇ, ਸੋ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਆਈਆਂ ਤੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਪਿਆ, ਸੋ ਜ਼ਰੂਰ ਸਾਡੇ ਨਾਲ ਸ਼ੇਅਰ ਕਰਿਓ, ਕਿਉਂਕਿ ਇਸ ਦੇ ਨਾਲ ਬਾਕੀਆਂ ਦਾ ਵੀ ਭਲਾ ਹੋ ਜਾਊਗਾ ਜਿਹੜੇ ਕਿ ਹਲੇ ਇਸ ਰਸਤੇ ਤੋਂ ਹੀ ਸੋਚ ਹੀ ਰਹੇ ਆ ਕਿ ਅਸੀਂ ਘਰ ਲੈ ਲਈਏ ਜਾਂ ਘਰ ਲੈਣ ਦੇ ਲਈ ਕੀ ਕਰਨਾ ਪਊਗਾ। ਸੋ ਜ਼ਰੂਰ ਇਸ ਦੇ ਬਾਰੇ ਥੋੜੀ ਜਿਹੀ ਹਲਕੀ ਫੁਲਕੀ ਗੱਲਬਾਤ ਕਰਾਂਗੇ ਤੇ ਨਾਲ ਹੀ ਪੰਜਾਬ ਨੀ ਭੁੱਲਣ ਦੇਣਾ ਤੁਹਾਨੂੰ ਮੈਂ। ਸੋ ਪੰਜਾਬ ਕਿੱਦਾਂ ਨੀ ਭੁੱਲਣ ਦੇਣਾ ਜੀ, ਤੁਸੀਂ ਮੈਨੂੰ ਦੱਸਣਾ ਵਾ ਕਿ ਬਜਰੀ ਤੇ ਰੋੜੀ ਦੇ ਵਿੱਚ ਕੀ ਫਰਕ ਹੁੰਦਾ। ਕਹੋਗੇ ਪਤਾ ਨੀ ਕਿੱਥੋਂ ਸਵਾਲ ਕੱਢ ਲਿਆਉਂਦੀ ਆ, ਸੋਚਦੀ ਨੀ ਮੈਂ ਕੁਛ ਹੁੰਦੀ, ਇੱਦਾਂ ਤੁਰੀ ਫਿਰਦੀ ਦੇ ਦਿਮਾਗ ਚ ਹੀ ਆ ਜਾਂਦਾ ਵਾ। ਕੱਲ ਕੋਈ ਇੱਦਾਂ ਦੀ ਗੱਲ ਹੋਈ ਸੀਗੀ ਤਾਂ ਸੋਚਿਆ ਕਿ ਉਹਨਾਂ ਤੁਹਾਨੂੰ ਵੀ ਸਾਰਿਆਂ ਨੂੰ ਪੁੱਛ ਲਈਏ, ਯਾਦ ਆ ਨਾ ਕਿ ਬਜਰੀ ਕੀ ਹੁੰਦੀ ਆ ਤੇ ਰੋੜੀ ਕੀ ਹੁੰਦੀ ਆ, ਰੋੜੀ ਬਣਦੀ ਕਿੱਦਾਂ ਵਾ ਤੇ ਕਿਹੜੇ ਕਿਹੜੇ ਕੰਮ ਆਉਂਦੀ ਆ। ਪੰਜਾਬ ਤੁਹਾਨੂੰ ਮੈਂ ਨੀ ਭੁੱਲਣ ਦਿੰਦੀ ਤੇ ਇੱਥੋਂ ਦੀਆਂ ਮੁਸੀਬਤਾਂ ਤੇ ਮੁਸ਼ਕਲਾਂ ਤੇ ਜਿਹੜੀਆਂ ਵੀ ਚੰਗੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਉਹ ਤੁਸੀਂ ਸਾਡੇ ਨਾਲ ਸ਼ੇਅਰ ਕਰਦੇ ਰਹੋ ਜੀ, ਹਰਮਨ ਰੇਡੀਓ ਦੇ ਵਿਹੜੇ ਪ੍ਰੋਗਰਾਮ ਲਹਿਰਾਂ ਦੇ ਸੰਗ। ਤੇ ਇਸ ਤੋਂ ਇਲਾਵਾ ਬੁਜ਼ਾਰਤ ਵੀ ਕਿਤੇ ਨੀ ਜਾਊਗੀ ਜੀ, ਬੁਜ਼ਾਰਤ ਵੀ ਤੁਹਾਡੇ ਲਈ ਹਾਜ਼ਰ ਆ। ਸੋ ਅੱਜ ਦੀ ਬੁਜ਼ਾਰਤ ਆ ਜੀ, ਦੱਸਦਾ ਕਿ ਨਹੀਂ ਹਲੇ ਦੱਸ ਦਿੰਦੀ ਆ, ਚੱਲ ਥੋੜੇ ਥੋੜੇ ਇੱਧਰ ਉੱਧਰੋਂ ਪਰਚੀ ਵੀ ਲੈਣੀ ਹੁੰਦੀ ਆ ਨਾ। ਸੋ ਬੁਜ਼ਾਰਤ ਆ ਜੀ, ਐਡਾ ਸਾਡਾ ਕੋਠੜਾ 80-90 ਬਾਰ ਵਸੇ ਅੰਦਰ ਗੋਦੜਾ ਤੇ ਝੂਟੇ ਦੇਵੇ ਨਾਰ। ਇੱਕ ਵਾਰੀ ਫਿਰ ਤੋਂ ਦੱਸ ਦਿੰਦੇ ਹਾਂ ਜੀ, ਐਡਾ ਸਾਡਾ ਕੋਠੜਾ 80-90 ਬਾਰ ਵਸੇ ਅੰਦਰ ਗੋਦੜਾ ਤੇ ਝੂਟੇ ਦੇਵੇ ਨਾਰ। ਤੇ ਲਓ ਜੀ ਫਿਰ ਦੱਸ ਦੋ ਕੀ ਚੀਜ਼ ਆ ਇਹ, ਬੁਜ਼ਾਰਤ ਵੀ ਪਾ ਦਿੱਤੀ ਆ ਤੇ ਨਾਲ ਆਪਾਂ ਦੱਸ ਵੀ ਦਿੱਤਾ ਕਿ ਰੋੜੀ ਤੇ ਬਜਰੀ ਦੇ ਵਿੱਚ ਕੀ ਫਰਕ ਆ ਤੇ ਕਿਹੜੇ ਕੰਮ ਆਉਂਦੀ ਆ ਇਹ, ਹੈ ਨਾ। ਹਲਕਾ ਜਿਹਾ ਹੈਂਟ ਦੇ ਦਿਓ, ਕੋਈ ਗੱਲ ਨੀ, ਬਾਹਲੀ ਡਿਟੇਲ ਦੇ ਵਿੱਚ ਜਾਣ ਦੀ ਲੋੜ ਨੀ, ਕਿਉਂਕਿ ਨਾ ਉਸ ਤੋਂ ਗਾਂਹ ਦੀ ਵੀ ਇੱਕ ਗੱਲ ਮੈਂ ਪੁੱਛੂਗੀ ਤੁਹਾਡੇ ਤੋਂ ਜਿਹੜੀ ਕਿ ਮੈਨੂੰ ਨੀ ਪਤਾ, ਮੈਨੂੰ ਨਾਮ ਭੁੱਲ ਗਿਆ ਬਟ ਮੈਨੂੰ ਪਤਾ ਹੈਗਾ ਵਾ, ਤੇ ਉਹ ਦੇਖਾਂਗੇ ਜੀ। ਅਗਰ ਇਹ ਸਵਾਲ ਦਾ ਜਵਾਬ, ਸਵਾਲ ਨੀ ਮੈਂ ਕਹਿ ਸਕਦੀ, ਜਿਹੜੀ ਇੱਕ ਸਾਡੀ ਗੱਲਬਾਤ ਆ ਇਸ ਤੋਂ ਅਗਲਾ ਪੜਾ ਹੋਊਗਾ ਜੀ ਉਹ, ਪਰ ਫਿਲਹਾਲ ਆਪਾਂ ਇਸ ਦੀ ਗੱਲ ਕਰਦੇ ਆ ਕਿ ਬਜਰੀ ਤੇ ਰੋੜੀ ਦੇ ਵਿੱਚ ਕੀ ਫਰਕ ਆ ਤੇ ਕਿਹੜੇ ਕਿਹੜੇ ਕੰਮ ਆਉਂਦੀ ਆ। ਜ਼ਿਆਦਾ ਕੰਮ ਦੱਸਣ ਦੀ ਲੋੜ ਨੀ, ਜਸਟ ਬੇਸਿਕ ਹੀ ਦੱਸ ਦਿਓ ਜੀ। ਤੇ ਅੱਗੇ ਇੱਧਰ ਪ੍ਰੋਗਰਾਮ ਦੇ ਵਿੱਚ ਸਾਡੇ ਜਿਹੜੇ ਲਿਸਨਰ ਆ ਲਗਾਤਾਰ ਹਿੱਸਾ ਪਾ ਰਹੇ ਆ ਜੀ, ਹਮੇਸ਼ਾ ਦੀ ਤਰ੍ਹਾਂ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ, ਉਹਨਾਂ ਨੇ ਬਹੁਤ ਸੋਹਣਾ ਵਿਚਾਰ ਭੇਜਿਆ ਵਾ। ਬੜਾ ਸੋਹਣਾ ਕੁਦਰਤੀ ਮਾਹੌਲ ਆ ਜੀ, ਕੁਦਰਤ ਵੀ ਆਪਣਾ ਜਲਵਾ ਦਿਖਾ ਰਹੀ ਆ ਤੇ ਉਧਰੋਂ ਸੂਰਜ ਪਹਾੜਾਂ ਦੇ ਵਿੱਚ ਦੀ ਝਾਤੀਆਂ ਮਾਰ ਰਿਹਾ ਵਾ। ਤੇ ਕੀ ਲਿਖਦੇ ਆ ਜੀ, ਕਹਿੰਦੇ ਕਿ ਸੋਹਣਾ ਦ੍ਰਿਸ਼ ਉਚਾਈ ਤੇ ਚੜਨ ਤੋਂ ਬਾਅਦ ਨਜ਼ਰ ਆਉਂਦਾ ਹੈ, ਉਸੇ ਤਰ੍ਹਾਂ ਵਧੀਆ ਜ਼ਿੰਦਗੀ ਦਾ ਦ੍ਰਿਸ਼ ਵੀ ਕੜੀ ਮਿਹਨਤ ਤੋਂ ਬਾਅਦ ਨਜ਼ਰ ਆਉਂਦਾ ਹੈ। ਸ਼ੁਭ ਸਵੇਰ ਦੋਸਤੋ ਝੁੱਡੀ ਕੇ। ਕਿਆ ਬਾਤ ਆ ਜੀ, ਵਾਕਈ ਜਦੋਂ ਇਨਸਾਨ ਉਚਾਈ ਤੇ ਚਲਾ ਜਾਂਦਾ ਵਾ ਤਾਂ ਪਿੱਛੇ ਮੁੜ ਕੇ ਦੇਖਦਾ ਵਾ, ਪਰ ਇਨਸਾਨ ਤੇ ਕੁਦਰਤੀ ਨਜ਼ਾਰਿਆਂ ਦਾ ਫਰਕ ਹੁੰਦਾ ਵਾ। ਆਪਣਿਆਂ ਨੂੰ ਨਾਲ ਲੈ ਕੇ ਚੱਲੂਗਾ ਤਾਂ ਉਸਨੂੰ ਉਸ ਉਚਾਈ ਤੋਂ ਸਾਰਾ ਕੁਛ ਪਿੱਛੇ ਨੂੰ ਮੁੜ ਕੇ ਦੇਖੂਗਾ ਤਾਂ ਬੜਾ ਸੁਹਾਵਣਾ ਤੇ ਬੜਾ ਵਧੀਆ ਲੱਗੂਗਾ, ਕਿਉਂਕਿ ਉਸਨੂੰ ਨਾਲ ਚੱਲਣ ਵਾਲੇ ਤੇ ਥਾਮਣ ਵਾਲੇ ਹੱਥ ਬਹੁਤ ਹੁੰਦੇ ਨੇ। ਪਰ ਅਗਰ ਆਪਣੀ ਉਚਾਈ ਤੱਕ ਪਹੁੰਚਣ ਦੇ ਲਈ ਆਪਣਿਆਂ ਨੂੰ ਹੀ ਭੁੱਲ ਗਿਆ ਤਾਂ ਫਿਰ ਉਚਾਈ ਤੇ ਜਾ ਕੇ ਪਿੱਛੇ ਨੂੰ ਮੁੜ ਕੇ ਦੇਖੂਗਾ ਤਾਂ ਡਰ ਲੱਗੂਗਾ। ਸੋ ਇਹ ਵੀ ਫਰਕ ਹੁੰਦਾ ਵਾ ਜੀ ਉਚਾਈ ਤੁਸੀਂ ਕਿਹੜੇ ਤਰੀਕੇ ਤੇ ਕਿੱਦਾਂ ਜਾਣਾ ਵਾ ਆਪਣੇ ਨੂੰ ਨਾਲ ਲੈ ਕੇ ਉਸ ਉਚਾਈ ਤੇ ਪਹੁੰਚੋਗੇ ਤਾਂ ਸਭ ਕੁਛ ਵਧੀਆ ਹੋਊਗਾ ਤੇ ਪਰ ਜੇ ਕੱਲੇ ਉਸ ਉਚਾਈ ਤੇ ਪਹੁੰਚ ਗਏ ਤਾਂ ਫਿਰ ਜਿਹੜਾ ਪਿਛਲਾ ਡਰਾਵਣਾ ਦ੍ਰਿਸ਼ ਹੋਊਗਾ ਉਹ ਵੀ ਕੱਲਿਆਂ ਨੂੰ ਹੀ ਭੋਗਣਾ ਪੈਣਾ ਵਾ ਸੋ ਆਪਣਿਆਂ ਦਾ ਸਾਥ ਤੇ ਆਪਣਿਆਂ ਦੇ ਨਾਲ ਇਹੀ ਸਾਡਾ ਸੁਨੇਹਾ ਵਾ ਜੀ ਤੇ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਰਾਜ ਮਹਿੰਦਰ ਸਿੰਘ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਕਹਿੰਦੇ ਕਿ ਕੁਝ ਨਿਯਮ ਜੋ ਮਹਾਨ ਵਿਗਿਆਨਿਕ ਦੀ ਨਾ ਬਤਾ ਪਾਈ ਸੋ ਕਿਹੜੇ ਆ ਜੀ ਹਿੰਦੀ ਦੇ ਵਿੱਚ ਆ ਹਿੰਦੀ ਚ ਮੇਰਾ ਹੱਥ ਬਹੁਤ ਤੰਗ ਆ ਹਨਾ ਤੇ ਉਹ ਮੈਂ ਥੋੜਾ ਜਿਹਾ ਰੋਕ ਕੇ ਪੜੂੰਗੀ ਤੇ ਨਾਲ ਹੀ ਜੀ ਕਹਿੰਦੇ ਕਿ ਦੀਪ ਕਰਨ ਦਾ ਗੀਤ ਹੈਲਮਟਾਂ ਵਾਲਾ ਸ਼ਹਿਰ ਸੁਣਾ ਦਿਓ ਜੀ ਮਿਹਰਬਾਨੀ ਹੋਵੇਗੀ ਤੇ ਲਓ ਬਾਜੀ ਗਾਣਾ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ ਪਰ ਇੱਕ ਹੋਰ ਗੱਲ ਦੱਸਾਂ ਅੱਜ ਨਾ ਮੈਂ ਬੜੀ ਖੁਸ਼ ਹਾਂ ਤੇ ਤੁਸੀਂ ਜਿਹੜੇ ਵੀ ਗਾਣੇ ਦੀ ਫਰਮਾਇਸ਼ ਕਰੋਗੇ ਨਾ ਆਪਾਂ ਅੱਜ ਉਹ ਗਾਣਾ ਤੁਹਾਨੂੰ ਜ਼ਰੂਰ ਸੁਣਾ ਕੇ ਜਾਵਾਂਗੇ ਹਨਾ ਤੇ ਇੱਧਰ ਸਰਬਜੀਤ ਭਾਜੀ ਵੀ ਕਹਿੰਦੇ ਸੀ ਕਿ ਉਹਨਾਂ ਦਾ ਫੇਵਰੇਟ ਸਿੰਗਰ ਮੂਸੇ ਵਾਲਾ ਵਾ ਤੇ ਇਸੇ ਲਈ ਤੁਸੀਂ ਅਗਰ ਕੋਈ ਵੀ ਗਾਣਾ ਸੁਣਨਾ ਚਾਹੁੰਦੇ ਹੋ ਆਪਣੀ ਫਰਮਾਇਸ਼ ਦਾ ਤਾਂ ਜਲਦੀ ਤੋਂ ਪਹਿਲਾਂ ਗਾਣੇ ਦੀ ਫਰਮਾਇਸ਼ ਭੇਜ ਦੋ ਫਿਰ ਨਾ ਕਿਉਂ ਪਿੱਛੇ ਰਹਿ ਗਏ ਜਲਦੀ ਤੋਂ ਪਹਿਲਾਂ ਠੀਕ ਹੈ ਨਾ ਗੱਲ ਯਾਦ ਰੱਖਿਓ ਤੇ ਲਓ ਜੀ ਫਿਰ ਕਹਿੰਦੇ ਕਿ ਇਹਨਾਂ ਨੇ ਦੱਸ ਦਿੱਤਾ ਵਾ ਇੱਟਾਂ ਤੇ ਰੋੜੀ ਦੇ ਵਿੱਚ ਕੀ ਫਰਕ ਹੁੰਦਾ ਬੱਜਰੀ ਹਲੇ ਆਪਾਂ ਨਹੀਂ ਪੜ੍ਹਦੇ ਇਹਨਾਂ ਦਾ ਜਵਾਬ ਆ ਜਿਹੜਾ ਹਨਾ ਤੇ ਇਹਨਾਂ ਨੇ ਇਹ ਤਾਂ ਦੱਸਦਾ ਵੀ ਇੱਟਾਂ ਤੇ ਬੱਜਰੀ ਦਾ ਹਿਸਾਬ ਕਿਤਾਬ ਕੀ ਹੁੰਦਾ ਕੀ ਡਿਫਰੈਂਸ ਆ ਤੇ ਭਾਜੀ ਇਹ ਵੀ ਦੱਸ ਦੋ ਨਾਲ ਕਿ ਜਿਹੜੀਆਂ ਇੱਟਾਂ ਵਾ ਤੇ ਬੱਜਰੀ ਆ ਇਹ ਬੇਸਿਕ ਕਿਹੜੇ ਕੰਮ ਆਉਂਦੀ ਆ ਆਪਾਂ ਕਿੱਥੇ ਯੂਜ ਕਰਦੇ ਆ ਆਲਮੋਸਟ ਆਪਾਂ ਜਦੋਂ ਘਰ ਬਣਾਉਂਦੇ ਆ ਜ਼ਿਆਦਾ ਮੋਸਟਲੀ ਆਪਣੀ ਬੇਸਿਕ ਤਾਂ ਘਰ ਬਣਾਉਣੀ ਹੁੰਦਾ ਸੋ ਘਰ ਦੇ ਬਾਰੇ ਹੀ ਆਪਾਂ ਅੱਜ ਗੱਲਬਾਤ ਕਰ ਰਹੇ ਹਾਂ ਸੋ ਘਰ ਦੇ ਵਿੱਚ ਇਹ ਕਿੱਦਾਂ ਤੇ ਕਿਹੜੇ ਤਰੀਕੇ ਦੇ ਨਾਲ ਕੰਮ ਆਉਂਦੀ ਆ ਘਰ ਬਣਾਉਣ ਵੇਲੇ ਸੋ ਦੱਸ ਦਿਓ ਜੀ ਆਪੋ ਆਪਣੇ ਤਜਰਬੇ ਤੇ ਆਪੋ ਆਪਣਾ ਜੋ ਤੁਹਾਨੂੰ ਪਤਾ ਵਾ ਸੋ ਆਪਾਂ ਉਡੀਕ ਕਰਾਂਗੇ ਜੀ ਤੁਹਾਡੇ ਮੈਸੇਜ ਦੇ ਨਾਲ ਤੇ ਅਦਰ ਜੀ ਗੁਰੀ ਥਿੰਦ ਗੁੱਡ ਮਾਰਨਿੰਗ ਕਹਿ ਰਹੇ ਆ ਸਾਡੇ ਵੱਲੋਂ ਵੀ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਕਹਿੰਦੇ ਕਬ ਸਾਥ ਨਿਭਾਤੇ ਹੈ ਲੋਕ ਕਬ ਸਾਥ ਨਿਭਾਤੇ ਹੈ ਲੋਕ ਆਸੂ ਕੀ ਤਰ੍ਹਾਂ ਬਦਲ ਜਾਤੇ ਹੈ ਲੋਕ ਵੋ ਜ਼ਮਾਨਾ ਥਾ ਵੋ ਜ਼ਮਾਨਾ ਔਰ ਥਾ ਲੋਕ ਰੋਤੇ ਥੇ ਗੈਰੋ ਕੇ ਲੀਏ ਆਜ ਤੋ ਅਪਨੋ ਕੋ ਰੁਲਾ ਕਰ ਮੁਸਕੁਰਾਤੇ ਹੈ ਲੋਕ ਵਾਹ ਜੀ ਵਾਹ ਕਿਆ ਬਾਤ ਹੈ ਜੀ ਪਰ ਨਜ਼ਰੀਆ ਇੱਥੇ ਆਪਾਂ ਫਿਰ ਵੀ ਕਵਾਂਗੇ ਬਹੁਤ ਸੋਹਣੀ ਸ਼ਾਇਰੀ ਭੇਜੀ ਆ ਜੀ ਕੁਛ ਲੋਕ ਹੈ ਜੋ ਆਪਣਿਆਂ ਦੇ ਸਾਥ ਨਾਲ ਖੁਸ਼ ਨੇ ਤੇ ਕੁਛ ਲੋਕ ਹੈ ਜੋ ਆਪਣਿਆਂ ਨੂੰ ਤਕਲੀਫ ਦੇ ਕੇ ਖੁਸ਼ ਨੇ ਚਲੋ ਹਰ ਇੱਕ ਦਾ ਆਪੋ ਆਪਣਾ ਰੀਜ਼ਨ ਹੁੰਦਾ ਟਾਈਮ ਬਹੁਤ ਵੱਡੀ ਚੀਜ਼ ਆ ਤੇ ਇਨਸਾਨ ਨੂੰ ਬਹੁਤ ਕੁਛ ਸਿਖਾ ਦਿੰਦਾ ਵਾ ਤੇ ਅੱਧਰ ਜੀ ਪ੍ਰੋਗਰਾਮ ਦੇ ਜ਼ਰੀਏ ਈਮੇਲ ਦੇ ਜ਼ਰੀਏ ਸਾਡੇ ਨਾਲ ਦਿਲਪ੍ਰੀਤ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਇਆ ਕੋਪਰਮ ਤੋਂ ਕਹਿੰਦੇ ਕਿ ਕੰਡਿਆਂ ਚ ਫਸ ਚੁੰਨੀ ਬੋਸ਼ਕੀ ਦੀ ਪਾਟੀ ਵੇ ਦਿਲ ਨਾਲ ਖੇਡ ਗਿਆ ਕੋਟਲਾ ਛਪਾਕੀ ਵੇ ਕੋਠੇ ਚੜ ਚੜ ਦੇਖ ਹੱਸਦਾ ਏ ਜੱਗ ਵੇ ਦੱਸੀ ਕਿਤੇ ਤੱਕਿਆ ਹੋਵੇ ਜੇ ਸਾਡਾ ਰੱਬ ਵੇ ਕਿਆ ਬਾਤ ਆ ਜੀ ਕਹਿੰਦਾ ਜੰਡੀਆਂ ਕਰੀਰਾਂ ਉੱਤੇ ਸੂਤ ਬੜਾ ਟੰਗਿਆ ਮੈਂ ਅੱਕ ਦੀਆਂ ਜੜਾਂ ਵਿੱਚ ਚੌਲ ਪਾਪਾ ਮੰਗਿਆ ਹਾਏ ਹੱਥੀ ਕੱਢੀ ਮਿੱਟੀ ਨਾਲ ਬਣਿਆ ਸਬੱਬ ਵੇ ਦੱਸ ਕਿਤੇ ਤੱਕਿਆ ਹੋਵੇ ਜੇ ਸਾਡਾ ਰੱਬ ਵੇ ਕਿਆ ਬਾਤ ਆ ਜੀ ਮਾਸ਼ਾਅੱਲਾ ਬਹੁਤ ਸੋਹਣਾ ਲਿਖਿਆ ਵਾ ਕਹਿੰਦੇ ਕਿ ਸਾਡਾ ਰੱਬ ਕਿਤੇ ਤੱਕਿਆ ਤਾਂ ਦੱਸ ਦੋ ਤੇ ਅੱਗੇ ਕਹਿੰਦੇ ਜੀ ਗੁਰਦੀਪ ਸਿੰਘ ਖਾਲਸਾ ਵੀ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਸਾਡੇ ਵੱਲੋਂ ਵੀ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਸੇਜ ਆ ਰਹੇ ਨੇ ਜੀ ਮੈਨੂੰ ਲੱਗਦਾ ਸਾਰਿਆਂ ਨੇ ਬਹੁਤ ਕੰਮ ਕੀਤਾ ਘਰੇ ਹਨਾ ਕਿਸੇ ਤੋਂ ਤਾਂ ਕੁੱਟ ਕੇ ਕਰਵਾਇਆ ਹੋਊ ਘਰਦਿਆਂ ਨੇ ਤੇ ਜਾਂ ਉਹ ਦਿੰਦੇ ਹੁੰਦੇ ਸੀਗੇ ਨਾ ਲਾਲਚ ਦਿੰਦੇ ਹੁੰਦੇ ਸੀ ਰੂੰਗੇ ਦਾ ਹਨਾ ਵੀ ਜਵਾਕੋ ਜੇ ਤੁਸੀਂ ਏਦਾਂ ਏਦਾਂ ਕਰਕੇ ਆਹ ਕੰਮ ਕਰੋਗੇ ਨਾ ਤਾਂ ਫਿਰ ਤੁਹਾਨੂੰ ਨਾ ਚੀਜ਼ੀ ਮਿਲੂਗੀ ਹੱਟੀਆਂ ਤੋਂ ਚੀਜ਼ੀ ਮਿਲਦੀ ਸੀ ਨਾ ਜਿਹੜੇ ਪਿੰਡਾਂ ਵਾਲੇ ਉਹਨਾਂ ਨੂੰ ਤਾਂ ਹੱਟੀਆਂ ਤੋਂ ਚੀਜ਼ੀ ਮਿਲਦੀ ਹੁੰਦੀ ਸੀਗੀ ਰੂੰਗਾ ਤੇ ਬਾਕੀ ਸ਼ਹਿਰਾਂ ਵਾਲੇ ਆ ਜਿਹੜੇ ਉਹਨਾਂ ਨੂੰ ਤਾਂ ਜੀ ਬਾਜ਼ਾਰ ਚੋਂ ਮਿਲਦੀ ਹੁੰਦੀ ਸੀ ਪਰ ਮੇਰੇ ਖਿਆਲ ਘਰਦਿਆਂ ਨੇ ਲਾਲਚ ਦੇ ਕੇ ਕੰਮ ਸਾਰਿਆਂ ਤੋਂ ਕਰਵਾਇਆ ਸੀ ਸੋ ਇਹੀ ਡਿਸਕਸ਼ਨ ਇਸੇ ਤਰ੍ਹਾਂ ਜਾਰੀ ਰੱਖਾਂਗੇ ਕਿ ਘਰ ਬਣਾਉਣ ਦੇ ਵੇਲੇ ਇੱਥੇ ਆਸਟ੍ਰੇਲੀਆ ਦੇ ਵਿੱਚ ਕਿਹੜੀਆਂ ਬੇਸਿਕ ਚੀਜ਼ਾਂ ਨੂੰ ਆਪਾਂ ਪਹਿਲ ਦਿੰਦੇ ਹਾਂ ਕੀ ਕਰਨਾ ਚਾਹੀਦਾ ਵਾ ਤੇ ਬਾਕੀ ਜਾਣਕਾਰੀ ਲਈ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਜੀ ਰਾਜਵਿੰਦਰ ਖੱਕ ਤੇ ਰੇ ਵਾਈਟ ਵਾਲੇ ਬੜੀਆਂ ਮਿੱਠੀਆਂ ਮਿੱਠੀਆਂ ਮਾਰਦੇ ਆ ਬਾਲਾ ਨਾ ਆਇਆ ਕਰੋ ਇਹਨਾਂ ਦੀਆਂ ਗੱਲਾਂ ਚ ਚੰਗਾ ਮਜ਼ਾਕ ਕਰਦੀਆਂ ਸੋਹਣੀ ਸਲਾਹ ਦਿੰਦੇ ਆ ਪੁੱਛ ਲਿਆ ਕਰੋ ਉਹਨਾਂ ਤੋਂ ਵੀ ਕਿਉਂਕਿ ਬੇਸਿਕ ਚੀਜ਼ਾਂ ਅਗਰ ਸਾਨੂੰ ਪਤਾ ਵਾ ਸਾਰੀ ਪ੍ਰੈਪਰੇਸ਼ਨ ਦੇ ਨਾਲ ਤਿਆਰੀ ਦੇ ਨਾਲ ਆਪਾਂ ਕਿਸੇ ਵੀ ਚੀਜ਼ ਨੂੰ ਕਿਸੇ ਵੀ ਬੈਕਅਪ ਬਣਾ ਕੇ ਚੱਲਾਂਗੇ ਤਾਂ ਮੇਰੇ ਖਿਆਲ ਚ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਹੋਊਗੀ ਸੋ ਇਹ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਜੀ ਇੱਧਰ ਮੈਸੇਜ ਕਾਫੀ ਆ ਚੁੱਕੇ ਨੇ ਤੇ ਆਪਾਂ ਤੁਹਾਡੇ ਨਾਂ ਜ਼ਰੂਰ ਪੜ੍ਹਦੇ ਨੇ ਪਰ ਫਿਲਹਾਲ ਆਪਾਂ ਖ਼ਬਰਾਂ ਬਾਰੇ ਵੀ ਗੱਲਬਾਤ ਕਰਨੀ ਆ ਸੋ ਖ਼ਬਰਾਂ ਤੋਂ ਬਾਅਦ ਫਿਰ ਬਾਕੀ ਦੇ ਮੈਸੇਜ ਮੈਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੂੰਗੀ ਪਰ ਹਾਂਜੀ ਅਗਰ ਤੁਹਾਡਾ ਖ਼ਬਰਾਂ ਦੇ ਨਾਲ ਰਿਲੇਟਡ ਕੋਈ ਵੀ ਮੈਸੇਜ ਆ ਕੋਈ ਵੀ ਖ਼ਬਰ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਖਲਬਲੀ ਮਚਾ ਰਹੀ ਆ ਤੁਹਾਡੇ ਦਿਮਾਗ ਦੇ ਵਿੱਚ ਤਾਂ ਫਟਾਫਟ ਮੈਸੇਜ ਕਰਕੇ ਜਾਂ ਫਿਰ ਵੋਇਸ ਮੈਸੇਜ ਦੇ ਜ਼ਰੀਏ ਭੇਜ ਦਿਓ ਜੀ +91 ਪ੍ਰੈਸ 9175080144890 ਜਾਂ ਫਿਰ ਈਮੇਲ ਵੀ ਕਰ ਸਕਦੇ ਹੋ ਰਿਕੁਐਸਟ ਐਟ harmanradio.com ਤੇ ਸਾਡੇ ਨਾਲ ਜੀ ਪ੍ਰੋਗਰਾਮ ਦੇ ਵਿਚ ਸੁਖਪ੍ਰੀਤ ਸਿੰਘ ਸਿੱਧੂ, ਰਾਜ ਮਹਿੰਦਰ ਸਿੰਘ, ਜਿੰਦਾ ਜਿੰਦੂ ਮੰਦੇਰ ਤੇ ਰਵਿੰਦਰ ਸਿੰਘ ਰਵੀ ਤੇ ਸੁਰਿੰਦਰ ਸਿੰਘ ਇੰਦਰ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਚੁੱਕਿਆ ਜੀ। ਮੋਸਟ ਵੈਲਕਮ ਤੁਹਾਡਾ ਸਾਰਿਆਂ ਦਾ। ਸੋ ਜ਼ਰੂਰ ਤੁਹਾਡੇ ਮੈਸੇਜ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਾਂਗੇ, ਪਰ ਜਿੱਦਾਂ ਕਿ ਮੈਂ ਕਿਹਾ ਨਾ ਕਿ ਆਪਾਂ ਤੁਹਾਨੂੰ ਪਿੰਡ ਨਹੀਂ ਭੁੱਲਣ ਦੇਣਾ। ਦੇਖਣਾ ਵਾ ਜੀ ਕੀ ਫਰਕ ਹੁੰਦਾ ਵਾ ਬੱਜਰੀ ਤੇ ਰੋੜੀ ਦੇ ਵਿਚ, ਤੇ ਜੇ ਫਿਰ ਪਿੰਡ ਦੀ ਗੱਲ ਚੱਲੀ ਆ ਤੇ ਟਰੈਕਟਰਾਂ ਦੀ ਗੱਲ ਨਾ ਹੋਵੇ, ਇਹ ਤਾਂ ਹੋ ਹੀ ਨਹੀਂ ਸਕਦਾ। ਤੇ ਲਓ ਫਿਰ ਆਪਾਂ ਤੁਹਾਨੂੰ ਨਛੱਤਰ ਗਿੱਲ ਦਾ ਇੱਕ ਪਿਆਰਾ ਜਿਹਾ ਗੀਤ ਸੁਣਾਉਂਦੇ ਹਾਂ, ਜਿਗਰੇ। ਤੇ ਦੇਖੋ ਜੀ ਕਿੱਦਾਂ ਜਿਗਰੇ ਹੁੰਦੇ ਆ ਤੇ ਕਿਹਨੇ ਕਿਹਨੇ ਉਹ ਜਿਗਰੇ ਅਜਮਾਏ ਹੋਏ ਆ, ਤੇ ਫਿਰ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ।
ਰੱਬ ਦਾ ਤੇ ਮੁੱਛ ਖੜੀ ਕਰਕੇ ਮੇਲੇ ਜੱਟ ਚੱਲੀ ਆਇਆ ਨਿੱਖੀ ਅੱਖੀ ਰੜਕੇ, ਮੇਲੇ ਜੱਟ ਚੱਲੀ ਆਇਆ ਨਿੱਖੀ ਅੱਖੀ ਰੜਕੇ, ਭੱਜ ਭੱਜ ਵੇਖਣ ਰਕਨਾ ਕੋਠੇ ਚੜਕੇ, ਤੀਜੇ ਪਿੰਡ ਦਿਸਦੀਆਂ ਥੂੜਾ ਹੁੰਦੀਆਂ, ਜਾਂਦੇ ਨੇ ਕਸਾਈ ਟੈਰਾਂ ਦੀਆਂ ਗੁੱਡੀਆਂ, ਪਿੰਡ ਦਿਸਦੀਆਂ ਥੂੜਾ ਹੁੰਦੀਆਂ, ਜਾਂਦੇ ਨੇ ਕਸਾਈ ਟੈਰਾਂ ਦੀਆਂ ਗੁੱਡੀਆਂ, ਹਨਕਲੇ ਸਲੈਂਸਰਾਂ ਚੱਲਾ ਦੀ ਅੱਗ ਦੀ ਜਨਾਸਾ ਵਾਲਿਆਂ ਨੇ ਛੱਡੀ ਕੋਈ ਮਝੇਰ ਬੱਲਿਆ, ਜਿਗਰੇ ਵਾਲਾ ਹੀ ਪਾਵੇ, ਜਿਗਰੇ ਵਾਲਾ ਹੀ ਪਾਵੇ, ਸੋਚਣਾ ਦਾ ਪੇਚਾ ਮਾੜੇ ਬੰਦੇ ਦੇ ਤਾਂ ਹਿੱਲ ਜਾਂਦੇ ਪੈਰ ਬੱਲਿਆ, ਜਿਗਰੇ ਵਾਲਾ ਹੀ ਪਾਵੇ, ਸੋਚਣਾ ਦਾ ਪੇਚਾ ਮਾੜੇ ਬੰਦੇ ਦੇ ਤਾਂ ਹਿੱਲ ਜਾਂਦੇ ਪੈਰ ਬੱਲਿਆ,
ਮੁੜ ਕੇ ਆਵਾਂਗੇ ਦੇਣ ਚੋ ਰਿਹਾ ਬਾਕੀ, ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ, ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ, ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ, ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ। ਹਰਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਟਨ ਤੋਂ, ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ। ਜੀ ਹਾਂ, ਹਰੇਕ ਸ਼ੁੱਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ, ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ। ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੀ ਸਾਂ, ਲਹਿਰਾਂ ਦੀ ਸਾਂ, ਲਹਿਰਾਂ ਦੀ ਸਾਂ।
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ, ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ, 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 ਲਹਿਰਾਂ ਤੁਹਾਡੇ ਮਨ ਦੇ ਵਲਵਲਿਆਂ ਦੀਆਂ, ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ, ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ। ਵੱਖਰਾ ਦਿਨ, ਵੱਖਰਾ ਦਿਨ, ਵੱਖਰੀ ਆਵਾਜ਼, ਵੱਖਰੀ ਆਵਾਜ਼, ਵੱਖਰੀ ਗਿਰਾਂ, ਵੱਖਰੀ ਗਿਰਾਂ, ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ।
ਲਓ ਜੀ ਫਿਰ ਗੀਤ ਸੁਣਿਆ ਤੇ ਗੀਤ ਤੋਂ ਬਾਅਦ ਸਾਡਾ ਜਿੰਗਲ ਵੀ ਸੁਣਿਆ। ਕਿੰਨੀ ਸੋਹਣੀ ਆਵਾਜ਼ ਆ ਨਾ ਕੁੜੀ ਦੀ ਜਿਹੜੀ ਕਹਿੰਦੀ ਆ ਮਿਲ ਕੇ ਆਵਾਂਗੇ ਦਿਨ ਜੋ ਰਿਹਾ ਬਾਕੀ ਇਹਨੇ ਲਫ਼ਜ਼ਾਂ ਦੀ ਸਾਡੇ ਨਾਲ ਛਾਤ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਤੇ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਹੈ ਨਾ। ਪਰ ਤੁਸੀਂ ਚੁਗਲੀਆਂ ਦੀ ਆਪਣੀ ਗੱਲ ਹੋਈ ਸੀਗੀ ਨਾ ਪਿਛਲੇ ਹਫ਼ਤੇ, ਸੋ ਦੇਖ ਲਓ ਤੁਸੀਂ ਇੰਨੀਆਂ ਚੁਗਲੀਆਂ ਕੀਤੀਆਂ, ਮੈਨੂੰ ਤਾਂ ਸੁਪਨੇ ਚ ਵੀ ਚੁਗਲੀਆਂ ਸੁਣੀ ਗਈਆਂ ਤੇ ਮੇਰੀਆਂ ਹੀ ਚੁਗਲੀਆਂ ਕਰੀ ਜਾਂਦੇ ਹੋ। ਸੱਚੀ ਕਹਿੰਦੇ ਆ ਮੈਨੂੰ ਨਾ ਇੱਦਾਂ ਹੀ ਸੁਪਨਾ ਆਇਆ ਕਿ ਤੁਸੀਂ ਮੇਰੀਆਂ ਚੁਗਲੀਆਂ ਮਿੰਟੂ ਭਾਜੀ ਕੋਲ ਕੀਤੀਆਂ ਹਨਾ, ਤੇ ਹੁਣ ਮੈਨੂੰ ਨਾ ਪ੍ਰੋਗਰਾਮ ਤੋਂ ਬਾਅਦ ਮਿੰਟੂ ਭਾਜੀ ਨੂੰ ਵੀ ਪੁੱਛਣਾ ਪੈਣਾ ਕਿ ਸੱਚੀ ਮੇਰੀ ਕਿਸੇ ਨੇ ਚੁਗਲੀ ਕੀਤੀ ਆ। ਵੈਸੇ ਮੈਨੂੰ ਸਾਡੇ ਲਿਸਨਰ ਦਾ ਨਾਂ ਵੀ ਯਾਦ ਸੀ ਸੁਪਨੇ ਵਿੱਚ ਜਿਹਨੇ ਚੁਗਲੀ ਕੀਤੀ ਆ, ਪਰ ਹੁਣ ਭੁੱਲ ਗਿਆ। ਤੇ ਤੁਹਾਨੂੰ ਦੱਸ ਦਓ ਜੀ ਤੁਸੀਂ ਕਿਹਦੀਆਂ ਕਿਹਦੀਆਂ ਚੁਗਲੀਆਂ ਕੀਤੀਆਂ, ਕਿੱਦਾਂ ਦੇ ਸੁਪਨੇ ਆਏ ਸੀ, ਚੁਗਲੀਆਂ ਵਾਲਾ ਆਇਆ ਸੀ ਕੋਈ? ਬਿਲਕੁਲ ਆਏ ਹੋਣਗੇ ਪੱਕਾ ਜੀ ਪੱਕਾ। ਤੇ ਇੱਧਰ ਸੰਦੀਪ ਰਾਜ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਜੀ, ਘਰ ਬਣਾਉਣਾ ਵਾ ਜਾਂ ਮਕਾਨ? ਵੈਸੇ ਜ਼ਰੂਰਤ ਤਾਂ ਦੋਨਾਂ ਚੀਜ਼ਾਂ ਦੀ ਆ ਜੀ, ਮਕਾਨ ਵੀ ਚਾਹੀਦਾ ਵਾ ਤੇ ਘਰ ਵੀ ਚਾਹੀਦਾ, ਕਿਉਂਕਿ ਜੇ ਘਰ ਹੋਊਗਾ ਤਾਂ ਫੇਰ ਹੀ ਮਕਾਨ ਸੋਹਣਾ ਲੱਗਦਾ ਵਾ, ਤੇ ਘਰ ਇਨਸਾਨਾਂ ਦੇ ਨਾਲ ਬਣਦਾ ਵਾ, ਤੇ ਇਨਸਾਨ ਚੰਗੀ ਸੋਚ ਦੇ ਨਾਲ, ਸੋਚ ਵੀ ਚੰਗੀ ਚਾਹੀਦੀ ਆ ਤੇ ਇਨਸਾਨ ਵੀ ਵਧੀਆ ਚਾਹੀਦੇ ਆ, ਤੇ ਮਕਾਨ ਵੀ ਫਿਰ ਆਪਣੇ ਆਪ ਹੀ ਘਰ ਬਣ ਜਾਂਦਾ ਵਾ। ਸੋ ਸਾਡੀ ਮੁਰਾਦ ਆ ਜੀ ਸਾਰੇ ਕਾਸੇ ਤੋਂ ਹੀ, ਮਕਾਨ ਵੀ ਚਾਹੀਦਾ ਤੇ ਘਰ ਵੀ ਚਾਹੀਦਾ। ਤੇ ਦੱਸ ਦੋ ਜੀ ਫਿਰ ਜਿਨ੍ਹਾਂ ਜਿਨ੍ਹਾਂ ਨੂੰ ਇਹ ਐਕਸਪੀਰੀਅੰਸ ਹੋ ਚੁੱਕਾ ਵਾ, ਕਿਹੜੀਆਂ ਕਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਤੇ ਜਾਂ ਫਿਰ ਕਿੱਦਾਂ ਦੀ ਤਿਆਰੀ ਕਰਨੀ ਚਾਹੀਦੀ ਆ। ਸੋ ਲਓ ਜੀ ਫਿਰ ਆਪਾਂ ਮੈਸੇਜ ਪੜ੍ਹਦੇ ਹਾਂ ਤੁਹਾਡੇ ਤੇ ਅੱਗੇ ਜੀ ਸਾਡੇ ਨਾਲ ਈਮੇਲ ਦੇ ਜ਼ਰੀਏ। ਸੁਖਪ੍ਰੀਤ ਸਿੱਧੂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਔਕਲੈਂਡ ਤੋਂ, ਸਾਰਿਆਂ ਨੂੰ ਕਿਆ ਬਾਤ ਹੈ ਜੀ। ਕਹਿੰਦੇ ਆਨਸਰ ਉਹਨਾਂ ਨੇ ਦੇ ਦਿੱਤਾ ਵਾ ਜੀ ਜਿਹੜੀ ਮੈਂ ਬੁਝਾਰਤ ਪਾਈ ਸੀ, ਤੇ ਪਰ ਥੋੜਾ ਜਿਹਾ ਆਨਸਰ ਤੁਹਾਡਾ ਗਲਤ ਹੋ ਗਿਆ, ਪਰ ਵਧੀਆ ਲੱਗਦਾ ਜੀ ਤੁਸੀਂ ਕੋਸ਼ਿਸ਼ ਕਰਦੇ ਹੋ, ਕੋਈ ਗੱਲ ਨੀ, ਕੈਰੀ ਓਨ, ਕੀਪ ਇਟ ਅਪ। ਤੇ ਹੁਣ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ, ਉਹ ਕਹਿੰਦੇ ਹੁੰਦੇ ਆ ਨਾ ਕਿ ਮੰਨਿਆ ਤੂੰ ਲਫ਼ਜ਼ਾਂ ਦੀ ਰਾਣੀ ਏ, ਮੰਨਿਆ ਤੂੰ ਲਫ਼ਜ਼ਾਂ ਦੀ ਰਾਣੀ ਏ, ਪਰ ਅਸੀਂ ਵੀ ਖਾਮੋਸ਼ੀਆਂ ਤੇ ਰਾਜ ਕਰਦੇ ਹਾਂ। ਸੋ ਕੀ ਕਹਿੰਦੀਆਂ ਨੇ ਤੁਹਾਡੀਆਂ ਖਾਮੋਸ਼ੀਆਂ, ਜ਼ਰੂਰ ਸਾਨੂੰ ਭੇਜਿਓ ਕਿੱਦਾਂ ਕਿੱਦਾਂ ਦੇ ਵਲਵਲੇ ਉੱਠਦੇ ਨੇ ਇਹਨਾਂ ਖਾਮੋਸ਼ੀਆਂ ਦੇ ਵਿੱਚੋਂ, ਤੇ ਆਪਾਂ ਤੁਹਾਨੂੰ ਸੁਣਾਉਂਦੇ ਹਾਂ ਜੀ ਉਹ ਵਲਵਲੇ ਜੋ ਖ਼ਬਰਾਂ ਦੀ ਦੁਨੀਆਂ ਦੇ ਵਿੱਚ ਉੱਠ ਰਹੇ ਨੇ, ਤੇ ਕੌਣ ਦੱਸਣਗੇ? ਮਿੰਟੂ ਬਰਾੜ ਜੀ। ਤੇ ਲਓ ਫਿਰ ਆਪਾਂ ਕਹਿੰਦੇ ਹਾਂ ਜੀ ਉਹਨਾਂ ਨੂੰ ਨਿੱਘੀ ਜੀਆਂ ਆ ਪ੍ਰੋਗਰਾਮ ਦੇ ਵਿੱਚ। ਹੁਣ ਉਹਨਾਂ ਦਾ ਪਤਾ ਨਹੀਂ ਕਿ ਉਹ ਔਕਲੈਂਡ ਆ, ਨਹੀਂ ਜੀ ਦੇਖਿਆ ਮੈਂ ਉਹਨਾਂ ਨੂੰ ਤੀਸਰੀ ਥਾਂ ਤੇ ਪਹੁੰਚਾ ਦਿੱਤਾ ਕਿ ਉਹ ਐਡੀਲੇਡ ਨੇ ਜਾਂ ਰਿਵਰਲੈਂਡ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ। ਸੋ ਆਪਾਂ ਉਹਨਾਂ ਨੂੰ ਹੀ ਪੁੱਛ ਲੈਂਦੇ ਹਾਂ। ਹਾਂਜੀ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ।
ਪ੍ਰੋਬਲਮ ਸੀ, ਮੈਂ ਤਾਂ ਤਿਆਰ ਪਰ ਤਿਆਰ ਬੈਠਾ ਸੀ ਪਰ ਉਹ ਲਾਈਨ ਨਹੀਂ ਲੱਗ ਰਹੀ ਸੀ, ਇਸ ਕਰਕੇ ਮਾਫੀ ਚਾਹੁੰਦੇ ਹਾਂ ਦੇਰੀ
ਜੀ। ਸੋ ਬ੍ਰਾਦਰ ਸਾਹਿਬ ਕਿੱਦਾਂ ਦਾ ਮੌਸਮ ਆ ਜੀ ਤੁਹਾਡੇ ਸ਼ਹਿਰ ਦੇ ਵਿੱਚ, ਤੇ ਕਿਹੜੇ ਸ਼ਹਿਰ ਵਸਦੇ ਹੋ ਅਜੇ ਹੁਣ, ਐਡੀਲੇਡ ਹੋ ਜਾਂ ਰਿਵਰਲੈਂਡ?
ਦੇਖੋ ਅੱਜ ਮੈਂ ਪਿੰਡ ਦੇ ਸ਼ਹਿਰ ਚ ਨਹੀਂ ਹੈਗਾ, ਐਡੀਲੇਡ ਨਹੀਂ, ਰਿਵਰਲੈਂਡ ਇੱਕ ਪਿੰਡ ਆ, ਪਿੰਡੂ ਏਰੀਆ, ਤੇ ਇਸ ਟਾਈਮ ਕਿੰਗਸਟਨ ਆਉਣ ਤੋਂ ਬਲਾਕ ਦੇ ਵਿੱਚੋਂ ਹੀ ਆਪਣੇ ਫਾਰਮ ਹਾਊਸ ਤੋਂ ਹੀ ਪ੍ਰੋਗਰਾਮ ਪੇਸ਼ ਕਰ ਰਿਹਾ, ਤੇ ਕਈ ਵਾਰ ਦਿੱਕਤ ਆ ਜਾਂਦੀ ਹੈ, ਨਵਾਂ ਨਵਾਂ ਹਜੇ ਸਿਸਟਮ ਸੈਟਅਪ ਨਹੀਂ ਹੋਇਆ ਇਹ, ਤੇ ਆਵਾਜ਼ ਦੇ ਵਿੱਚ ਦਿੱਕਤ ਆ ਜਾਂਦੀ ਹੈ, ਸੋ ਮਾਫ਼ੀ ਚਾਹੁੰਦੇ ਹਾਂ। ਪਰ ਬੜਾ ਖੂਬਸੂਰਤ ਦਿਨ ਚੜਿਆ ਜੀ, ਧੁੱਪ ਖਿੜੀ ਹੋਈ ਆ, ਚਾਰ ਚੁਫੇਰੇ ਉਹ ਜਿਹੜਾ ਚੰਗੀਆਂ ਜਿਹੜੀ ਅੱਜ ਕੱਲ ਫੁੱਲਾਂ ਦੀ ਜਿਹੜੀ ਖੁਸ਼ਬੋਈ ਚਾਰ ਚੁਫੇਰੇ ਫੈਲੀ ਹੋਈ ਆ, ਕਿਉਂਕਿ ਫਰੂਟ ਸਾਰੀਆਂ ਚੀਜ਼ਾਂ ਦੇ ਫੁੱਲ ਆ ਰਹੇ ਆ, ਅੰਗੂਰਾਂ ਦੀ ਜਿਹੜੀ ਫੋਟ ਪੈਣੀ ਸ਼ੁਰੂ ਹੋ ਗਈ ਆ, ਉਹਨੇ ਨਾਲ ਹਰਿਆਲੀ ਦੇ ਵਿੱਚ ਵੀ ਵਾਧਾ ਹੋਇਆ ਥੋੜਾ ਥੋੜਾ। ਪਰ ਜਿਹੜਾ ਕਹਿੰਦੇ ਨੇ ਇਹ ਚਾਰ ਚੁਫੇਰਾ ਦੇਖਦੇ ਆ ਤਾਂ ਬੜਾ ਚੰਗਾ ਲੱਗਦਾ, ਪਰ ਜਦੋਂ ਕਹਿੰਦੇ ਨੇ ਆਪਦੇ ਗਰੇਵਾਂ ਚ ਝਾਤ ਮਾਰਦੇ ਆ ਤਾਂ ਫਿਰ ਉਹ ਸਤਿੰਦਰ ਸਰਤਾਜ ਦਾ ਗਾਣਾ ਚੇਤਾ ਆ ਜਾਂਦਾ ਵੀ ਮੇਰੀ ਇਹ ਅਜੀਬ ਦੁਨੀਆ ਜਿੱਥੇ ਖਿਲਰੀਆਂ ਰਹਿੰਦੀਆਂ ਚੀਜ਼ਾਂ, ਚਾਰ ਚੁਫੇਰੇ ਇੰਨਾ ਕੁਛ ਖਿਲ ਰਿਹਾ ਪਿਆ, ਹੌਲੀ ਹੌਲੀ ਇਕੱਠਾ ਕਰਨ ਲੱਗਿਆ ਹੋਇਆ ਜੀ, ਤੇ ਕਰ ਲਾਂਗੇ ਵਕਤ ਨਾਲ।
ਚਲੋ ਜੀ ਕੋਈ ਗੱਲ ਨੀ, ਵਧੀਆ ਕੰਪਨੀ ਚ ਗਏ ਹੋ ਤੇ ਸਾਰਾ ਕੁਛ ਵਧੀਆ ਵਧੀਆ ਹੋਵੇਗਾ। ਸੋ ਖਬਰਾਂ ਬਾਰੇ ਗੱਲ ਕਰਦੇ ਹਾਂ ਬਰਾੜ ਸਾਹਿਬ, ਸਾਰਿਆਂ ਤੋਂ ਪਹਿਲੀ ਖਬਰ ਆ ਜੀ, ਬੁਲਟ ਦੋਸਤੀ ਨੇ ਦਿੱਤੀ ਪਾਕਿਸਤਾਨ ਤੇ ਚੀਨ ਨੂੰ ਚੇਤਾਵਨੀ। ਸੋ ਇਹ ਕਿਹੜੀ ਚੇਤਾਵਨੀ ਆ ਜੀ ਜਿਹੜੀ ਪਾਕਿਸਤਾਨ ਨੂੰ, ਪਾਕਿਸਤਾਨ ਤੇ ਚੀਨ ਨੂੰ ਮਿਲੀ ਆ?
ਦੇਖੋ ਕੱਲ ਜਿਹੜੀ ਇੱਕ ਇਤਿਹਾਸਿਕ ਸ਼ੁਰੂਆਤ ਹੋਈ ਹੈ ਜੀ ਬੁਲਟ ਟ੍ਰੇਨ ਦੀ ਜਾਪਾਨ ਨਾਲ ਮਿਲ ਕੇ ਭਾਰਤ ਨੇ ਕੀਤੀ ਆ, ਸੋ ਦੋਨਾਂ ਮੁਲਕਾਂ ਨੇ ਕੱਲ ਇੱਕ ਨਵਾਂ ਨਾਰਾ ਦਿੱਤਾ, ਜੈ ਜਾਪਾਨ ਜੈ ਜੈ ਇੰਡੀਆ ਜੈ ਜਾਪਾਨ ਦੋਨਾਂ ਦਾ ਨਾਰਾ ਦਿੱਤਾ ਕੱਲ, ਤੇ ਬੁਲਟ ਟ੍ਰੇਨ ਜਿਹੜੀ ਉਹਦਾ ਅਹਿਮਦਾਬਾਦ ਤੋਂ ਲੈ ਕੇ ਮੁੰਬਈ ਤੱਕ ਦਾ ਜਿਹੜਾ ਇੱਕ ਰੂਟ ਆ ਉਹਦੇ ਤੇ ਕੰਮ ਸ਼ੁਰੂ ਹੋ ਗਿਆ ਜੀ, ਤੇ ਇਹਦੇ ਚ ਜਾਪਾਨ ਦਾ ਬਹੁਤ ਵੱਡਾ ਸਹਿਯੋਗ ਆ ਜਿਹੜਾ ਕਿ ਕਈ ਕਰੋੜ ਰੁਪਈਆ ਸੈਂਕੜੇ ਕਰੋੜ ਰੁਪਇਆ ਸਿਰਫ 0.1% ਵਿਆਜ ਦੇ ਉੱਤੇ ਭਾਰਤ ਨੂੰ ਦੇ ਰਿਹਾ ਤੇ ਇਨਵੈਸਟ ਕਰ ਰਿਹਾ। ਸਭ ਤੋਂ ਵੱਡੀ ਗੱਲ ਇਹ ਜਪਾਨ ਨਾਲ ਇਹ ਡੀਲ ਕਿਉਂ ਹੋਈ ਆ, ਜਪਾਨ ਨਾਲ ਡੀਲ ਹੋਈ ਆ ਜੀ ਵੀ ਕਿਉਂਕਿ ਜਪਾਨ ਦੇ ਵਿੱਚ ਪਿਛਲੇ 50 ਸਾਲਾਂ ਤੋਂ ਬੁਲੇਟ ਟ੍ਰੇਨ ਚੱਲ ਰਹੀ ਹੈ ਤੇ 0% ਇੰਸੀਡੈਂਟ ਜਾਂ ਐਕਸੀਡੈਂਟ ਉੱਥੇ ਹੋਇਆ। ਸੋ ਇਸ ਮੱਦੇਨਜ਼ਰ ਜਪਾਨ ਨੂੰ ਚੁਣਿਆ, ਪਰ ਜਪਾਨ ਨੇ ਵੀ ਖੁੱਲ੍ਹ ਦਿਲੀ ਨਾਲ ਸਹਿਯੋਗ ਦਿੱਤਾ ਤੇ ਹੁਣ ਜਦੋਂ ਜਪਾਨ ਤੇ ਭਾਰਤ ਇਕੱਠੇ ਹੋਏ ਆ, ਦੋਨਾਂ ਦੀ ਤਕਨੀਕ ਇਕੱਠੀ ਹੋਈ ਆ, ਏਸ਼ੀਅਨ ਕੰਟਰੀ ਆ ਦੋਨੇ, ਤਾਂ ਉਹਨਾਂ ਨੇ ਜਿਹੜੀ ਚਾਈਨਾ ਤੇ ਪਾਕਿਸਤਾਨ ਦੀ ਜਿਹੜੀ ਖਿਚੜੀ ਰਲ ਰਹੀ ਸੀ ਉਹਨਾਂ ਨੂੰ ਉਹਨਾਂ ਨੇ ਇੱਕ ਥੋੜੀ ਜਿਹੀ ਚੇਤਾਵਨੀ ਕੱਲ ਚਿਤਰਾਇਆ ਵੀ ਅਸੀਂ ਜੇ ਦੋਨੇ ਮੁਲਕ ਇਕੱਠੇ ਹੋ ਗਏ, ਇੱਕ ਕੋਲੇ ਮੈਨ ਪਾਵਰ ਹੈ, ਇੱਕ ਕੋਲੇ ਤਕਨੀਕ ਆ, ਤਾਂ ਅਸੀਂ ਕਿਤੇ ਨਾ ਕਿਤੇ ਏਸ਼ੀਆ ਦੇ ਵਿੱਚ ਸਭ ਤੋਂ ਵੱਡੀ ਤਾਕਤ ਆ। ਸੋ ਇਸ ਕਰਕੇ ਉਹਨਾਂ ਨੇ ਕੱਲ ਜਿਹੜੀ ਕਿਸਮ ਦੀ ਟੇਢੇ ਰੂਪ ਦੇ ਵਿੱਚ ਚੇਤਾਵਨੀ ਦਿੱਤੀ ਆ ਵੀ ਜਿਹੜੀ ਅੱਤਵਾਦੀ ਗਤੀਵਿਧੀਆਂ ਜਾਂ ਗੈਰ ਮਨੁੱਖੀ ਗਤੀਵਿਧੀਆਂ ਉਹਨਾਂ ਦੇ ਉੱਤੇ ਰੋਕ ਲਾਓ, ਐਵੇਂ ਫਾਲਤੂ ਦਾ ਜਿਹੜਾ ਇੱਕ ਪੈਸੇ ਲੈਣ ਲਈ ਜਿਹੜਾ ਬੰਦਾ ਕੰਮ ਕਰਦੇ ਆ ਉਹਨੂੰ ਬੰਦ ਕੀਤਾ ਜਾਵੇ। ਸੋ ਦੇਖਦੇ ਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬੰਦ ਹੁੰਦਾ ਜਾਂ ਨਹੀਂ ਹੁੰਦਾ, ਇਹ ਤਾਂ ਵਕਤ ਦੱਸੂਗਾ, ਪਰ ਕੁੱਲ ਮਿਲਾ ਕੇ ਜਿਹੜੀ ਇਹ ਜਿਹੜੀ ਕੱਲ ਜਿਹੜੀ ਸ਼ੁਰੂਆਤ ਹੋਈ ਆ ਬੁਲੇਟ ਟ੍ਰੇਨ ਦੀ, ਭਾਵੇਂ ਕਿ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਆ, ਜਿਵੇਂ ਪਹਿਲਾਂ ਕੱਲ ਖੁਦ ਪ੍ਰਧਾਨ ਮੰਤਰੀ ਨੇ ਵੀ ਕਿਹਾ ਵੀ ਜਦੋਂ ਤਾਂ ਮੈਂ ਬੁਲੇਟ ਟ੍ਰੇਨ ਚਲਾਉਣ ਦੀ ਗੱਲ ਕਰਦਾ ਨਹੀਂ, ਇੱਕ ਗੱਲ ਕਰਕੇ ਛੱਡਤੀ ਸੀ, ਉਦੋਂ ਲੋਕ ਕਹਿੰਦੇ ਸੀ ਵੀ ਕਿੱਧਰ ਗਈ ਤੇਰੀ ਬੁਲੇਟ ਟ੍ਰੇਨ, ਜੇ ਅੱਜ ਹੁਣ ਪ੍ਰੋਜੈਕਟ ਸ਼ੁਰੂ ਹੋ ਗਿਆ ਤਾਂ ਹੁਣ ਕਹਿੰਦੇ ਵੀ ਕੀ ਕਰਨੀ ਸੀ ਬੁਲੇਟ ਟ੍ਰੇਨ ਤਾਂ। ਪਰ ਹੁਣ ਸਵਾਲ ਇਹ ਆ ਜੀ ਬੁਲੇਟ ਟ੍ਰੇਨ ਦਾ ਜਿਹੜਾ ਭਾਰਤ ਦਾ ਜਿਹੜਾ ਇਨਫਰਾਸਟ੍ਰਕਚਰ ਆ ਉਹ ਬਹੁਤ ਵੱਡਾ ਚੈਲੰਜ ਆ ਬੁਲੇਟ ਟ੍ਰੇਨ ਲਈ, ਤੇ ਭਾਰਤ ਦੇ ਵਿੱਚ ਜਿਹੜੇ ਇਨਫਰਾਸਟ੍ਰਕਚਰ ਦੇ ਵਿੱਚ ਤੁਸੀਂ ਹਲੇ ਵੀ ਟ੍ਰੇਨ ਜਿਹੜਾ ਸੁਬਾ ਉੱਠ ਕੇ ਸੋਚ ਵੀ ਟ੍ਰੇਨ ਲੀਹ ਦੇ ਉੱਤੇ ਜਾ ਕੇ ਕਰਦੇ ਆ ਲੋਕ, ਤੇ ਉੱਥੇ ਬੁਲੇਟ ਟ੍ਰੇਨ ਚੱਲਣੀ, ਤੇ ਦੂਜੀ ਜਿੱਥੇ ਅਵਾਰਾ ਪਸ਼ੂਆਂ ਦਾ ਜਿੱਥੇ ਭਰਮਾਰ ਹੋਣੀ, ਜਿੱਥੇ ਕੋਈ ਵੀ ਬੰਦਾ ਸਿਗਨਲ ਜਾਂ ਲਿਖੇ ਨੂੰ ਨਾ ਮੰਨਣਾ, ਜਿੱਥੇ ਜੈਲੋ ਲਾਈਨ ਖਿੱਚੀ ਆ ਜਾਂ ਕੋਈ ਲਾਈਨ ਖਿੱਚੀ ਆ ਉਹ ਲਾਈਨ ਅਕਸਰ ਹੀ ਕ੍ਰੋਸ ਕੀਤੀ ਜਾਂਦੀ ਆ, ਜਿੱਥੇ ਤੁਸੀਂ ਸੜਕਾਂ ਦੇ ਗੱਡੀਆਂ ਦੀਆਂ ਲੀਹਾਂ ਦੇ ਉੱਤੋਂ ਦੀ ਟਰੈਕਟਰ ਵੀ ਇੱਕ ਦੂਜੇ ਪਾਸੇ ਟਪਾ ਲੈਂਦੇ ਟੇਢਾ ਵਿੰਗਾ ਕਰਕੇ। ਸੋ ਉਹੋ ਜਿਹੇ ਥਾਵਾਂ ਦੇ ਉੱਤੇ ਬੁਲੇਟ ਟ੍ਰੇਨ ਨੂੰ ਕਾਮਯਾਬ ਕਰਨਾ ਜਾਂ ਲੋਕਾਂ ਨੂੰ ਅਵੇਅਰ ਕਰਨਾ, ਉਸ ਤੋਂ ਹੋ ਸਕਦਾ ਵੀ ਬਹੁਤ ਸਾਰੀਆਂ ਕੁਰਬਾਨੀਆਂ ਲੈਣ ਤੋਂ ਬਾਅਦ ਲੋਕ ਅਵੇਅਰ ਹੋਣ ਜਦੋਂ ਕਿਤੇ ਨਾ ਕਿਤੇ ਅਜਿਹੇ ਹਾਦਸੇ ਵਾਪਰੇ। ਪਰ ਇਹ ਫਿਲਹਾਲ ਜਿਹੜੀ ਅਹਿਮਦਾਬਾਦ ਤੋਂ ਲੈ ਕੇ ਮੁੰਬਈ ਤੱਕ ਸ਼ੁਰੂ ਹੋ ਰਹੀ ਹੈ ਤੇ ਉਸ ਏਰੀਏ ਦੇ ਲੋਕਾਂ ਲਈ ਇਹ ਇੱਕ ਟ੍ਰੇਨਿੰਗ ਦੇਣੀ ਪੈਣੀ ਆ, ਉਸ ਏਰੀਏ ਦੇ ਲੋਕਾਂ ਨੂੰ ਦੱਸਣਾ ਪੈਣਾ ਵੀ ਜਿਹੜੀ ਬੁਲੇਟ ਟ੍ਰੇਨ ਆ ਉਹ ਤੁਹਾਨੂੰ ਇਹ ਨਹੀਂ ਹੈ ਵੀ ਦੇਖਦੇ ਤਾਂ ਤੁਸੀਂ ਅੱਗੋਂ ਦੀ ਲੰਘ ਜਾਓਗੇ, ਤੇ ਉਹ ਤਾਂ ਇਹ ਇੰਡੀਆ ਵਾਲਾ ਜਿਹੜਾ ਸਿਸਟਮ ਅਸੀਂ ਦੇਖਦੇ ਹਾਂ ਵੀ ਗੱਡੀ ਸਾਹਮਣੇ ਆਈ ਜਾਂਦੀ ਹੁੰਦੀ ਆ, ਫੇਰ ਵੀ ਰਿਕਸ਼ਿਆਂ ਨੂੰ ਤਾਂ ਚੱਕ ਚੱਕ ਕੇ ਫਾਟਕਾਂ ਥੱਲੋਂ ਦੀ ਕੱਢਿਆ ਜਾਂਦਾ ਹੁੰਦਾ। ਸੋ ਇਹੋ ਜਿਹੇ ਮਾਹੌਲ ਪਤਾ ਨੀ ਕਿਵੇਂ ਤੇ ਕਿੱਦਾਂ ਕੰਟਰੋਲ ਕੀਤੇ ਜਾਣਗੇ, ਜਪਾਨ ਦਾ ਇੱਕ ਵੱਖਰਾ ਮਾਹੌਲ ਆ ਤੇ ਇੱਥੋਂ ਦਾ ਇੱਕ ਵੱਖਰਾ ਮਾਹੌਲ ਆ, ਪਰ ਇਸ ਚੈਲੰਜ ਨੂੰ ਕਬੂਲ ਕੀਤਾ ਜੀ, ਬਹੁਤ ਵੱਡਾ ਪ੍ਰੋਜੈਕਟ ਆ ਜਿਹੜਾ ਕਹਿੰਦੇ ਆ ਵੀ ਛੇਤੀ ਹੀ ਪੂਰਾ ਕਰਨਾ, ਬੜੀ ਤੇਜ਼ੀ ਨਾਲ ਇਹਦੇ ਤੇ ਕੰਮ ਚੱਲੂਗਾ। ਸਭ ਤੋਂ ਵੱਡੀ ਗੱਲ ਹੈ ਵੀ ਚਾਹੇ ਆਰਜੀ ਸਹੀ ਬਹੁਤ ਸਾਰੀਆਂ ਜੋਬਾਂ ਕ੍ਰੀਏਟ ਹੋਣਗੀਆਂ ਤੇ ਜਿਹਨਾਂ ਨਾਲ ਰੁਜ਼ਗਾਰ ਵੀ ਬਹੁਤ ਸਾਰਾ ਮਿਲੂਗਾ, ਕਿਉਂਕਿ ਜਦੋਂ ਪੈਸਾ ਆਉਂਦਾ ਕਿਤੇ ਵੀ ਤਾਂ ਉਹ ਪੈਸਾ ਵੰਡਿਆ ਜਾਂਦਾ, ਭੇਲੀ ਫੁੱਟਦੀ ਆ ਤਾਂ ਡਲੀ ਡਲੀ ਸਭ ਨੂੰ ਮਿਲਦੀ ਆ, ਇਹ ਇੱਕ ਵਧੀਆ ਗੱਲ ਆ
ਜੀ। ਸੋ ਅਗਲੀ ਖਬਰ ਬਾਰੇ ਗੱਲ ਕਰਦੇ ਹਾਂ ਜੀ, ਅਮਰਨਾਥ ਬੱਸ ਤੇ ਹਮਲਾ ਹੋਇਆ ਸੀ ਜਿਸ ਤੇ ਕਹਿੰਦੇ ਕਿ ਮੁੱਖ ਦੋਸ਼ੀ ਇਸਮਾਇਲ ਨੂੰ ਉੱਥੇ ਹੀ ਮਾਰ ਦਿੱਤਾ ਜਿਹਦੇ ਉੱਪਰ ਕੇ 10 ਲੱਖ ਦਾ ਇਨਾਮ ਸੀ। ਕੀ ਕਹੋਗੇ ਬ੍ਰਾਟ ਸਾਹਿਬ ਇਸ ਬਾਰੇ?
ਬਿਲਕੁਲ ਜੀ, ਇਹ ਤਕਰੀਬਨ ਮੈਨੂੰ ਲੱਗਦਾ ਜੁਲਾਈ ਦੇ ਮਹੀਨੇ ਚ ਹਮਲਾ ਹੋਇਆ ਸੀਗਾ ਤੇ ਉਦੋਂ 10 ਜਿਹੜੇ ਨਿਹੱਥੇ ਤੀਰਥ ਯਾਤਰੀ ਆ ਜਿਹੜੇ ਉਹ ਕਿਸੇ ਨੇ ਬੱਸ ਦੇ ਵਿੱਚ ਆ ਕੇ ਮਾਰ ਦਿੱਤੇ ਸੀ। ਪਰ ਗੱਲ ਜਿਹੜੀ ਇਹ ਕਹੀ ਜਾ ਰਹੀ ਹੈ ਵੀ ਇਹਨੂੰ ਮੁਕਾਬਲੇ ਚ ਮਾਰਿਆ, ਪਰ ਦੂਜਾ ਪੱਖ ਜੇ ਦੇਖੀਏ ਖਬਰ ਦਾ ਜਾਂ ਦੂਜੀ ਧਿਰ ਨੂੰ ਦੇਖੀਏ ਤਾਂ ਉਹ ਕਹਿੰਦੇ ਆ ਵੀ ਨੌਜਵਾਨਾਂ ਨੂੰ ਫੜ ਕੇ ਘਰੋਂ ਲਿਜਾ ਕੇ ਤੇ ਮੁਕਾਬਲੇ ਬਿਠਾਏ ਜਾਂਦੇ ਆ। ਸੋ ਇਹ ਜਿਹੜੀਆਂ ਕੁਝ ਕੁ ਗੱਲਾਂ ਜਿਵੇਂ ਪੰਜਾਬ ਦੇ ਵਿੱਚ 30-25 ਸਾਲ ਪਹਿਲਾਂ ਹੋਈਆਂ, ਉਹੀ ਕੁਛ ਜੰਮੂ ਕਸ਼ਮੀਰ ਚ ਫੇਰ ਹਰ ਰੋਜ਼ ਹੀ ਸੁਣਨ ਨੂੰ ਦੇਖਣ ਨੂੰ ਮਿਲਦੀਆਂ, ਤਾਂ ਇਸ ਕਰਕੇ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਵੀ ਇਹ ਹੋਵੇ ਨਾ ਹੋਵੇ ਤਾਂ ਕਿਤੇ ਐਵੇਂਬਾਜ਼ੀ ਤਾਂ ਨਹੀਂ ਕਿਸੇ ਚੀਜ਼ ਨੂੰ ਸ਼ਾਂਤ ਕਰਨ ਲਈ ਜਾਂ ਕਿਸੇ ਚੀਜ਼ ਦੀ ਬਹਿਸ ਬਣਾਉਣ ਲਈ ਜਾਂ ਜਵਾਬਦੇਹ ਹੋਣ ਲਈ ਲੋਕਾਂ ਨੂੰ ਵੀ ਹਾਂ ਅਸੀਂ ਐਕਸ਼ਨ ਚ, ਕਈ ਵਾਰੀ ਨਿਹੱਥਿਆਂ ਦੀਆਂ ਜਾਨਾਂ ਵੀ ਚਲੀਆਂ ਜਾਂਦੀਆਂ। ਪਰ ਇੱਥੇ ਤਾਂ ਕਿਹਾ ਗਿਆ ਜੀ ਵੀ ਇਹ ਬੰਦਾ ਜਿਹੜਾ ਸਿੱਧੇ ਰੂਪ ਦੇ ਵਿੱਚ ਉਸ ਅਟੈਕ ਦੇ ਵਿੱਚ ਸ਼ਾਮਲ ਸੀ, ਜੇ ਤਾਂ ਸੀ ਸ਼ਾਮਲ ਫੇਰ ਤਾਂ ਚਲੋ ਸਵਾਗਤ ਆ ਜੀ, ਜੇ ਕਿਸੇ ਵੀ ਬੰਦੇ ਨੂੰ ਉਹਨਾਂ ਨੇ ਦੋਸ਼ੀ ਨੂੰ ਇਹ ਸਜ਼ਾ ਦਿੱਤੀ ਆ। ਪਰ ਕਈ ਵਾਰੀ ਦੋਸ਼ੀਆਂ ਨਾਲੋਂ ਨਿਰਦੋਸ਼ਾਂ ਨੂੰ ਜ਼ਿਆਦਾ ਸਿਆਸੀ ਕਾਰਨਾਂ ਕਰਕੇ ਨਿਰਦੋਸ਼ੀਆਂ ਨੂੰ ਜ਼ਿਆਦਾ ਸਜ਼ਾ ਮਿਲ ਜਾਂਦੀ ਆ। ਸੋ ਇਹ ਉਹ ਚਿੰਤਾ ਦਾ ਵਿਸ਼ਾ ਹੈ ਪਰ ਕੁੱਲ ਮਿਲਾ ਕੇ ਜਿਹੜੀ ਇਹ ਵਕਤ ਨਾਲ ਪਤਾ ਲੱਗਣਾ ਤਸਵੀਰ ਦਾ, ਕਿਉਂਕਿ ਜੇ ਤਾਂ ਇੱਕ ਦੋ ਦਿਨਾਂ ਚ ਮੁਜ਼ਾਹਰੇ ਸ਼ੁਰੂ ਹੋ ਗਏ ਕਿਸੇ ਨਿਰਦੋਸ਼ ਦੇ ਹੱਕ ਦੇ ਵਿੱਚ, ਤਾਂ ਵੱਖਰੀ ਗੱਲ ਆ, ਪਤਾ ਲੱਗ ਹੀ ਜਾਣਾ ਵੀ ਕਿੱਥੋਂ ਕੁ ਤੱਕ ਸੱਚਾਈ ਆ। ਪਰ ਹੋ ਸਕਦਾ ਜੀ ਇਹੋ ਹੀ ਭਟਕੇ ਹੋਏ ਨੌਜਵਾਨ ਹੋਣ
ਜੀ। ਸੋ ਅਗਲੀ ਗੱਲ ਕਰਦੇ ਆ ਜੀ ਰਾਮ ਰਹੀਮ। ਰਾਮ ਰਹੀਮ ਦੀ ਕੋਈ ਨਵੀਂ ਅਪਡੇਟ? ਕਹਿੰਦੇ ਕਿ ਉਹਨਾਂ ਦੀ ਮਾਤਾ ਜੀ ਉਹਨਾਂ ਨੂੰ ਮਿਲਣ ਗਈ ਸੀਗੀ ਜੇਲ੍ਹ ਦੇ ਵਿੱਚ। ਸੋ ਉਸ ਦੀ ਨਵੀਂ ਅਪਡੇਟ ਕੋਈ ਬਰਾੜ ਸਾਹਿਬ?
ਦੇਖੋ ਅਸਲ ਚ ਨਾ ਜਿੰਨੀਆਂ ਵੀ ਨਿਊਜ਼ ਬਣ ਰਹੀਆਂ, ਜੋ ਕੁਛ ਵੀ ਬਣ ਰਿਹਾ, ਅੰਦਾਜ਼ਿਆਂ ਨਾਲ ਬਣ ਰਹੀਆਂ ਨਿਊਜ਼, ਕੋਈ ਵੀ ਪਰਫੈਕਟ ਜਿਹੜੀ ਨਿਊਜ਼ ਦਾ ਸੂਤਰ ਨਹੀਂ ਆਇਆ। ਮੈਂ ਇੱਥੇ ਇਹ ਨਹੀਂ ਕਹਿੰਦਾ ਵੀ ਉਹਨਾਂ ਦੀ ਮਾਂ ਕੱਲ ਮਿਲਣ ਨਹੀਂ ਗਈ ਸੀ, ਮਾਂ ਉਹਨਾਂ ਦੀ ਮਿਲਣ ਗਈ ਸੀ ਕੱਲ, ਕਿਉਂਕਿ ਉਹ ਜੇਲ੍ਹ ਤੋਂ ਬਾਹਰ ਤੱਕ ਦੀ ਜਿਹੜੀ ਰਿਪੋਰਟਿੰਗ ਆ, ਜਾਂ ਜੇਲ੍ਹ ਦੇ ਆਉਣ ਜਾਣ ਦੀ ਤਾਂ ਆਉਣ ਦੀ ਰਿਪੋਰਟਿੰਗ ਆ, ਉਹ ਤਾਂ ਹੈਗੀ ਸਹੀ, ਪਰ ਉਦੋਂ ਬਾਅਦ ਜਿਹੜਾ ਵੀ ਅਖਬਾਰ ਆ, ਜਿਹੜਾ ਵੀ ਪੱਤਰਕਾਰ ਆ, ਉਹਦੀ ਮਰਜ਼ੀ ਨਾਲ ਉਹਨੇ ਸ਼ਬਦਾਵਲੀ ਲਿਖੀ ਆ ਇਸ ਖਬਰ ਦੇ ਵਿੱਚ। ਮੈਂ ਦੇਖਿਆ ਤਕਰੀਬਨ ਹਰੇਕ ਅਖਬਾਰਾਂ ਚ ਕਿਸੇ ਨੇ ਕਿਹਾ ਵੀ ਭੱਬਾ ਮਾਰ ਰੋਣ ਲੱਗ ਗਏ, ਕਿਸੇ ਨੇ ਕਿਹਾ ਵੀ ਗਲੇ ਲੱਗਣਾ ਚਾਹੁੰਦੇ ਸੀ ਤੇ ਸ਼ੀਸ਼ੇ ਦੀ ਕੰਧ ਸੀ, ਕਿਸੇ ਨੇ ਕਿਹਾ ਜੰਗਲੇ ਸੀ, ਹਰ ਬੰਦੇ ਨੇ ਆਪੋ ਆਪਦਾ ਇੱਕ ਮਾਹੌਲ ਸਿਰਜਿਆ, ਪਰ ਕਿਸੇ ਨੂੰ ਕੋਈ ਪਤਾ ਨਹੀਂ, ਕਿਸੇ ਨੇ ਕੁਛ ਨਹੀਂ ਦੇਖਿਆ। ਇਹ ਤਾਂ ਇੱਕ ਉਹੀ ਗੱਲ ਆ ਜੀ ਜਿਹੜੀ 10 ਕੁ ਦਿਨ ਪਹਿਲਾਂ ਇੱਕ ਕੈਦੀ ਜੇਲ੍ਹ ਚੋਂ ਆਇਆ ਸੀ ਤੇ ਉਹਦੀਆਂ ਇੰਟਰਵਿਊਆਂ ਚੈਨਲਾਂ ਤੇ ਹੋ ਰਹੀਆਂ ਸੀ, ਜਿਵੇਂ ਉਹ ਕੋਈ ਪਤਾ ਨਹੀਂ ਜੰਗ ਜਿੱਤ ਕੇ ਆਇਆ ਹੋਵੇ, ਤੇ ਉਹ ਅੰਦਾਜ਼ਿਆਂ ਨਾਲ ਕਹਿ ਰਿਹਾ ਸੀ ਜੀ ਰਹੀਮ ਜੀ ਐਂ ਕਰਦੇ ਆ, ਉਹ ਕਰਦੇ ਆ, ਹਾਲਾਂਕਿ ਕੋਈ ਕਿਸੇ ਨੂੰ ਦੇਖ ਨਹੀਂ ਪਾਉਂਦਾ, ਕੋਈ ਉੱਥੇ ਸਾਹਮਣੇ ਨਹੀਂ ਹੈ, ਖਾਸ ਕਰਕੇ ਜਿਹੜੇ ਏਰੀਏ ਚ ਰੱਖਿਆ ਗਿਆ ਜਾਂ ਹੋਰ ਉਹਦੀ ਸਾਰੇ ਕਿਤੇ ਸਰਕਾਰ ਇੱਕੋ ਪੁਸ਼ਟੀ ਕਰ ਰਹੀ ਆ ਵੀ ਉਹਨੂੰ ਐਕਸਟਰਾ ਸਿਕਿਉਰਿਟੀ ਦਿੱਤੀ ਗਈ ਹੈ, ਤੇ ਇਹ ਸਾਨੂੰ ਵੀ ਮੰਨਣੇ ਪੈਣਾ ਗਾ, ਅੰਡਰਸਟੂਡ ਇਹ ਗੱਲ ਕਰਨੀ ਪੈਣੀ ਆ ਵੀ ਭਾਈ ਜਿਹੜੀ ਸਿਕਿਉਰਿਟੀ ਆ ਉਹ ਆਮ ਦੇ ਵਿੱਚ ਜਾਂ ਆਮ ਜੇਲ੍ਹਾਂ ਚ ਜੇ ਕੈਦੀਆਂ ਚ ਨਹੀਂ ਉਹਨੂੰ ਰੱਖਿਆ ਜਾ ਸਕਣਾ, ਕਿਉਂਕਿ ਇੱਕ ਬਹੁਤ ਜ਼ਿਆਦਾ ਖਤਰੇ ਦੀ ਗੱਲ ਆ। ਸੋ ਜਦੋਂ ਉਹ ਰੱਖੇ ਹੀ ਇਹੋ ਜਿਹੇ ਥਾਂ ਤੇ ਗਿਆ ਤੇ ਉਹਦੇ ਚ ਕਿਸੇ ਪਾਸੇ ਜਾਂ ਤਾਂ ਕੋਈ ਜੇਲ੍ਹ ਮੁਲਾਜ਼ਮ ਜਿਹੜਾ ਉਹਦੀ ਸੇਵਾ ਤੇ ਲੱਗਿਆ ਹੋਵੇ ਹੋਰ ਹੋਵੇ ਉਹ ਸਾਹਮਣੇ ਆਵੇ, ਉਹ ਆ ਨਹੀਂ ਸਕਦਾ ਕਿਉਂਕਿ ਉਹਦੀ ਜੌਬ ਨੂੰ ਖਤਰਾ, ਤਾਂ ਫਿਰ ਜਾਂ ਜੇਲਰ ਆ ਕੇ ਦੱਸੇ, ਕੋਈ ਪ੍ਰੈਸ ਕਾਨਫਰੰਸ ਹੋਵੇ, ਨਹੀਂ ਤਾਂ ਸਾਡੇ ਅੰਦਾਜ਼ੇ ਆ ਜੀ ਵੀ ਭੁੱਬਾ ਮਾਰ ਕੇ ਰੋਇਆ। ਹੁਣ ਜਿਵੇਂ ਇੱਕ ਖਬਰ ਬੜੀ ਪਾਪੂਲਰ ਹੋਈ ਸੀ ਵੀ ਜਦੋਂ ਸਜ਼ਾ ਸੁਣਾਈ ਗਈ ਗੁਰਮੀਤ ਰਾਮ ਰਹੀਮ ਗੋਡਿਆਂ ਭਰਨੇ ਬੈਠ ਗਿਆ ਤੇ 10 ਮਿੰਟ ਉੱਠਿਆ ਨੀ, ਫਿਰ ਧੱਕੇ ਨਾਲ ਉਠਾਇਆ ਤੇ ਰੋਣ ਲੱਗ ਗਿਆ, ਏਦਾਂ ਵਾਲ ਪੱਟਣ ਲੱਗ ਗਿਆ। ਪਰ ਜੇ ਤੁਸੀਂ ਉਹਨਾਂ ਦੇ ਵਕੀਲ ਦੀ ਇੰਟਰਵਿਊ ਸੁਣੋਗੇ ਤਾਂ ਉਹਦਾ ਵਕੀਲ ਆ ਜਿਹੜਾ ਉਸ ਟਾਈਮ ਮੌਕੇ ਤੇ ਸੀ, ਉਹਦਾ ਕੁਛ ਨੀ ਹੋਇਆ, ਉਹ ਬੜੇ ਠਰਮੇ ਨਾਲ ਕਹਿੰਦਾ ਸਜ਼ਾ ਜਿਹੜੀ ਉਹ ਕਾਨੂੰਨ ਦਾ ਪਾਲਣ ਕੀਤਾ, ਬੜੇ ਠਰਮੇ ਨਾਲ ਸਜ਼ਾ ਸੁਣੀ ਆ ਤੇ 7 ਵਚਨ ਕਹਿ ਕੇ ਆਪਦੇ ਉੱਥੇ ਹੋ ਗਿਆ। ਪਰ ਇਹ ਤਾਂ ਹੁਣ ਧਿਰਾਂ ਵੱਖੋ ਵੱਖਰੀਆਂ, ਕੋਈ ਇੱਥੇ ਮੈਂ ਨਾ ਤਾਂ ਬਾਬੇ ਨੂੰ ਚਿੱਟ ਦਿੰਦਾ ਤੇ ਨਾ ਕੋਈ ਦੂਜਿਆਂ ਨੂੰ, ਪਰ ਜਿਹੜਾ ਮੀਡੀਆ ਨਾ ਉਹ ਮੀਡੀਆ ਨਿਊਜ਼ ਕ੍ਰੀਏਟ ਕਰਨ ਲਈ ਆਪਦੇ ਅੰਦਾਜ਼ੇ ਬਹੁਤ ਲਾ ਰਿਹਾ ਵੀ ਮਾਤਾ ਨਸੀਬ ਕੌਰ ਉੱਥੇ ਗਈ, ਦੋਨੇ ਜਾਣੇ ਕਹਿੰਦੇ 20-25 ਮਿੰਟ ਮਿਲੇ ਪਰ 20-25 ਮਿੰਟ ਰੋਈ ਗਏ, ਦੋਨੇ ਜਾਣੇ ਕੁਛ ਵੀ ਗੱਲ ਨਹੀਂ ਕਰੀ। ਹੁਣ ਕੌਣ ਸੀ ਉੱਥੇ, ਕਿਵੇਂ ਸੀ, ਕਿਹਦੇ ਸੂਤਰਾਂ ਤੋਂ ਅਸੀਂ ਗੱਲ ਕਰਦੇ ਹਾਂ, ਇਹ ਸਿਰਫ ਅੰਦਾਜ਼ੇ ਆ, ਕੋਈ ਵੀ ਉਹ ਨਹੀਂ ਹੈ। ਉਹ ਅੰਦਾਜ਼ਾ ਫਿਰ ਤੁਸੀਂ ਦੇਖ ਲਓ ਜੀ, ਉਹ ਪੰਜਾਬ ਚ ਬਹਿ ਕੇ ਲਾ ਲਓ, ਆਸਟ੍ਰੇਲੀਆ ਚ ਲਾ ਲਓ ਤੇ ਜਾਂ ਚੰਦ ਤੇ ਬਹਿ ਕੇ ਲੈ ਲਓ, ਅੰਦਾਜ਼ਾ ਤਾਂ ਅੰਦਾਜ਼ਾ ਹੀ ਰਹਿਣਾ
ਜੀ। ਸੋ ਇਹਨਾਂ ਅੰਦਾਜ਼ਿਆਂ ਤੋਂ ਅੱਗੇ ਚੱਲਦੇ ਹਾਂ ਜੀ ਕਿਸਾਨਾਂ ਵੱਲ। ਕਿਸਾਨਾਂ ਦੀ ਕਰਜ਼ਾ ਮਾਫ਼ੀ ਦਾ ਨੋਟੀਫਿਕੇਸ਼ਨ ਲਈ ਚੋਣ ਕਮਿਸ਼ਨ ਕੋਲ ਜਾਵੇਗੀ ਸਰਕਾਰ, ਸੋ ਇਸ ਦੀ ਕੀ ਨਵੀਂ ਅਪਡੇਟ ਹੈ ਜੀ?
ਜੀ ਕਹਿੰਦੇ ਆ ਵੀ ਛੇਤੀ ਜਿਹੜੀ ਰਿਪੋਰਟ ਆ ਜਿਹੜੀ ਉਹ ਜਨਤਕ ਹੋ ਰਹੀ ਆ, ਜਿਹਦੇ ਤਹਿਤ ਸਰਵੇ ਹੋਏ ਆ, ਸਰਵੇ ਜਿਹੜੇ ਹੁੰਦੇ ਆ ਉਹ ਕੱਲ ਪਰਸੋਂ ਮੈਂ ਕਿਸੇ ਦਾ ਪੜਿਆ ਸੀ, ਕਹਿੰਦੇ ਕਿ ਸਰਵੇ ਵੀ ਬੜੀ ਚੀਜ਼ ਹੁੰਦੀ ਆ, ਕਰਨ ਵਾਲੇ ਤਾਂ ਕਿਤੇ ਦਿਖਦੇ ਨੀ ਤੇ ਪਰ ਸਰਵੇ ਆ ਜ਼ਰੂਰ ਜਾਂਦੇ ਆ, ਅੰਕੜੇ ਬਹੁਤ ਵੱਡੇ ਵੱਡੇ ਆ ਜਾਂਦੇ ਆ, ਪਰ ਕਿਤੇ ਕਿਸੇ ਨੇ ਦੇਖੇ ਆ ਨੀ ਸਰਵੇ ਕਰਨ ਵਾਲੇ, ਬਹੁਤ ਘੱਟ ਚਾਂਸ ਹੁੰਦਾ ਜਿਹੜਾ ਜਨਹਿਤ ਸਰਵੇ ਹੁੰਦੇ ਆ ਉਹ ਦੇਖੇ ਹੋਣ, ਉਹ ਸਾਰੇ ਰਜਾਈਆਂ ਚ ਬਹਿ ਕੇ ਹੀ ਕੀਤੇ ਜਾਂਦੇ ਆ, ਦਫ਼ਤਰਾਂ ਚ ਏਸੀ ਦਫ਼ਤਰਾਂ ਚ ਬਹਿ ਕੇ ਹੀ ਸਰਵੇ ਹੁੰਦੇ ਆ, ਫਾਰਮ ਹੀ ਭਰੇ ਜਾਂਦੇ ਆ, ਹੋਰ ਕੁਛ ਨੀ ਹੁੰਦਾ। ਸੋ ਉਹੀ ਸਰਵੇ ਜਿਹੜਾ ਹੁਣ ਹੋਇਆ ਹੋਇਆ ਜੀ ਕਿਸਾਨਾਂ ਦੀ ਜਿਹੜੇ ਕਰਜ਼ੇ ਦੇ ਮਾਮਲੇ ਦੇ ਵਿੱਚ ਉਹ ਜਨਤਕ ਕਰਨਾ ਜੀ, ਤੇ ਫਿਰ ਉਦੋਂ ਬਾਅਦ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਣਾ ਵੀ ਕੀ ਕੀਤਾ ਜਾਊਗਾ ਕਰਜ਼ੇ ਦੇ ਮਾਮਲੇ ਦੇ ਵਿੱਚ, ਇਸ ਢੰਗ ਨਾਲ ਜਿਹੜਾ ਇਸ ਨੂੰ ਹੈਂਡਲ ਕੀਤਾ ਜਾਊ। ਪਰ ਅੱਜ ਦੀ ਘੜੀ ਜੇ ਸਰਕਾਰ ਦੀ ਪੋਜੀਸ਼ਨ ਦੇਖੀਏ ਤਾਂ ਇਹ ਇੱਕ ਸਿਰਫ ਦੁਰਲਭ ਗੱਲ ਨਾ ਹੋ ਕੇ ਤੇ ਸਬਜ਼ ਬਾਗ ਤੱਕ ਦਿਖਾਈ ਦੇ ਰਿਹਾ, ਤੇ ਲੱਗਦਾ ਨੀ ਵੀ ਕਿਸੇ ਰੂਪ ਦੇ ਵਿੱਚ ਜਿਹੜੀ ਇਹਦੇ ਕਾਮਯਾਬੀ ਹਾਸਲ ਹੋਊਗੀ ਸਰਕਾਰ ਨੂੰ ਜਾਂ ਜ਼ਿਮੀਂਦਾਰਾਂ ਨੂੰ ਕੁਛ ਮਿਲੂਗਾ, ਇਹ ਮਹਿਸੂਸ ਨੀ ਹੁੰਦਾ ਅੱਜ ਦੀ ਘੜੀ। ਪਰ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਇਹ ਜਾ ਹੋ ਜੇ ਜਾਂ ਕਰਨ ਚ ਕਾਮਯਾਬ ਹੋ ਜੇ ਤਾਂ ਇੱਕ ਵੱਖਰੀ ਗੱਲ ਆ
ਜੀ ਸੋ ਅੱਗੇ ਗੱਲ ਕਰਦੇ ਹਾਂ ਜੀ, ਕਹਿੰਦੇ ਕਿ ਪੰਜਾਬ ਨੂੰ ਬਣਦਾ ਮਾਨ ਸਮਾਨ ਦਵਾਉਣ ਦੇ ਲਈ ਮੁਹਿੰਮ ਦਾ ਆਗਾਜ਼ ਕੀਤਾ ਵਾ ਜੀ ਪੰਡਿਤ ਰਾਓ ਤਰਨੇਵਰ ਨੇ। ਕਹਿੰਦੇ ਕਿ ਕਰਨਾਟਕਾ ਦੇ ਵਿੱਚ ਪਹਿਲਾਂ ਜਿਹੜੇ ਪੰਜਾਬੀ ਉਹਨਾਂ ਨੂੰ ਘਰਾਂ ਦੇ ਮਕਾਨ ਵੀ ਨਹੀਂ ਸੀ ਮਿਲਦੇ ਜੀ ਉੱਥੇ ਰਹਿਣ ਲਈ ਕਿਰਾਏ ਤੇ ਕੁਛ ਵੀ, ਕਿਉਂਕਿ ਉਹ ਪੰਜਾਬੀਆਂ ਨੂੰ ਚੰਗਾ ਨਹੀਂ ਸੀ ਸਮਝਦੇ। ਉਹਨਾਂ ਨੂੰ ਇਹੀ ਸੀਗੇ ਕਿ ਜਿਹੜੇ ਪੰਜਾਬੀ ਆ ਉਹ ਦਾਰੂ ਪੀ ਕੇ ਰੌਲਾ ਰੱਪਾ ਪਾਉਣ ਵਾਲੇ ਆ। ਤੇ ਹੁਣ ਉਹ ਕਹਿੰਦੇ ਕਿ ਜਦੋਂ ਉਸ ਬੰਦੇ ਨੇ ਦੱਸਿਆ ਕਿ ਪੰਜਾਬੀ ਕੀ ਆ, ਕਹਿੰਦੇ ਕਿ ਪੰਜਾਬੀ ਤਾਂ ਰੱਬ ਦਾ ਰੂਪ ਆ, ਤੇ ਨਾਲ ਹੀ ਜੀ ਉਹਨਾਂ ਨੇ ਸ਼ੁਰੂਆਤ ਕੀਤੀ ਆ ਲੱਚਰ ਪੰਜਾਬੀ ਗਾਣਿਆਂ ਦੇ ਖਿਲਾਫ ਮੁਹਿੰਮ ਦਾ ਆਗਾਜ਼। ਸੋ ਕੀ ਕਹੋਗੇ ਜੀ ਇਸ ਬਾਰੇ?
ਦੇਖੋ ਜੀ, ਪੰਡਿਤ ਧਨੇਸ਼ਵਰ ਰਾਓ ਆ ਜੀ, ਪਿਛਲੇ ਤਕਰੀਬਨ 7-8 ਸਾਲਾਂ ਤੋਂ ਜੁਟਿਆ ਹੋਇਆ ਇਸ ਕੰਮ ਦੇ ਉੱਤੇ। ਖੁਦ ਕੇਰਲਾ ਤੋਂ ਹੋਣ ਕਰਕੇ, ਸਾਊਥ ਤੋਂ ਹੋਣ ਕਰਕੇ, ਤੇ ਉਹਨਾਂ ਨੇ ਇੱਥੇ ਪੰਜਾਬੀ ਇੱਥੇ ਆ ਕੇ ਚੰਡੀਗੜ੍ਹ ਦੇ ਵਿੱਚ ਪ੍ਰੋਫੈਸਰ ਦੀ ਜਦੋਂ ਪਾਰੀ ਸ਼ੁਰੂ ਕੀਤੀ ਆ ਉਦੋਂ
ਹਾਂਜੀ
ਜਿਹੜੀ ਕਾਫੀ ਕੀਤੀ ਆ ਇਸ ਪੰਜਾਬੀ ਦੇ ਮਾਮਲੇ ਦੇ ਵਿੱਚ, ਤੇ ਉਹ ਦਿਨ ਰਾਤ ਉਹਨਾਂ ਨੇ ਇੱਕ ਕਰਕੇ ਤੇ ਉਹ ਲੱਗੇ ਹੋਏ ਆ ਪੰਜਾਬੀ ਮਾਂ ਬੋਲੀ ਨੂੰ ਬਣਦਾ ਥਾਂ ਦਵਾਉਣ ਲਈ, ਚਾਹੇ ਉਹ ਦਫ਼ਤਰਾਂ ਦੇ ਵਿੱਚ ਬੋਰਡ ਹੋਣ, ਚਾਹੇ ਉਹ ਸਕੂਲਾਂ ਦੇ ਵਿੱਚ ਅਣਗੌਲੀ ਹੋਵੇ, ਚਾਹੇ ਉਹਨਾਂ ਦੀ ਜਿੱਥੇ ਕਿਤੇ ਗਲਤ ਥਾਂ ਦੇ ਉੱਤੇ ਗਲਤ ਬੋਰਡ ਲੱਗੇ ਹੋਣ, ਨਿੱਕੀਆਂ ਨਿੱਕੀਆਂ ਗੱਲਾਂ ਉਹ ਅਕਸਰ ਸਾਰਾ ਸਫ਼ਰ ਸਾਈਕਲ ਤੇ ਵੀ ਤੈਅ ਕਰਦੇ ਆ, ਬੱਸਾਂ ਗੱਡੀਆਂ ਤੇ ਤੈਅ ਕਰਦੇ ਆ। ਮੈਨੂੰ ਬਹੁਤ ਵਾਰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ, ਤੇ ਜਨੂੰਨੀ ਇਨਸਾਨ ਆ ਜੀ, ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਆਪਣੀ ਭਾਸ਼ਾ ਦੇ ਵਿੱਚ ਤਰਜਮਾ ਵੀ ਕੀਤਾ, ਤੇ ਉਹ ਲੋਕ ਕਈ ਉਹਨਾਂ ਨੂੰ ਕਹਿ ਦਿੰਦੇ ਆ ਵੀ ਹਾਂ ਉਹ ਥੋੜਾ ਜਿਹਾ ਜਿਹੜਾ ਉਹਨਾਂ ਨੂੰ ਜਿਹੜਾ ਕਹਿ ਨਹੀਂ ਸਕਦੇ ਇੱਕ ਸੈਂਟਰ ਆਫ ਅਟ੍ਰੈਕਸ਼ਨ ਰਹਿਣ ਦੀ ਜਿਹੜਾ ਕੀੜਾ ਉਹਨਾਂ ਚ, ਪਰ ਜੋ ਵੀ ਹੈ ਕੀੜਾ, ਦੇਖੋ ਕੀੜੇ ਕਿਹਦੇ ਚ ਨਹੀਂ ਹੁੰਦੇ, ਕੀੜੇ ਸਭ ਚ ਹੀ ਹੁੰਦੇ ਆ। ਹਰੇਕ ਬੰਦਾ ਚਾਹੁੰਦਾ ਵੀ ਮੇਰੀ ਬਹਿ ਜਾ ਹੋਵੇ, ਬੱਲੇ ਬੱਲੇ ਹੋਵੇ, ਪਰ ਜਿਹੜੀ ਬਹਿ ਜਾ ਬੱਲੇ ਬੱਲੇ, ਪਹਿਲੀ ਗੱਲ ਤਾਂ ਨਾ ਜੇ ਕਹਿੰਦੇ ਹੁੰਦੇ ਜੇ ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ ਵਾਲੀ ਗੱਲ,
ਸਲਾਮਾਂ ਹੁੰਦੀਆਂ ਹਾਂਜੀ।
ਨੰਬਰ 2 ਹੁੰਦੀ ਆ ਵੀ ਕੁਛ ਵੀ ਖੱਟਣ ਲਈ ਤੁਹਾਨੂੰ ਮਿਹਨਤ ਕਰਨੀ ਪੈਂਦੀ ਆ, ਏਦਾਂ ਨਹੀਂ ਹੁੰਦਾ ਵੀ ਤੁਸੀਂ ਸਮਾਂ ਨਾ ਲਾਓ ਤੇ ਤੁਸੀਂ ਮਿਹਨਤ ਨਾ ਕਰੋ ਤੇ ਤੁਸੀਂ ਸਭ ਕੁਛ ਖੱਟ ਲਓ। ਸੋ ਉਹ ਬੰਦਾ ਤੁਸੀਂ ਉਹਦੇ ਦੇਖੋ ਆਪਦੀ ਜੋਬ ਕਰ ਰਿਹਾ, ਆਪਦੀ ਜੋਬ ਕਰਨ ਤੋਂ ਬਾਅਦ ਉਹਨੂੰ ਬੰਦੇ ਨੂੰ ਕੋਈ ਫੰਡ ਤਾਂ ਕੋਈ ਦਿੰਦਾ ਨੀ, ਕਿਉਂਕਿ ਸਰਕਾਰਾਂ ਦੇ ਤਾਂ ਸਦਾ ਸਰਕਾਰਾਂ ਨਾਲ ਲੜਦਾ ਉਹ, ਔਰ ਸਾਰੀਆਂ ਚੀਜ਼ਾਂ ਤੇ ਉਹਨੂੰ ਫੰਡ ਕਿਸੇ ਨੇ ਦੇਣਾ ਨੀ ਹੈਗਾ, ਫਿਰ ਉਹ ਫੰਡ ਕਿਥੋਂ ਦਾ ਹੋ ਗਿਆ। ਪਰ ਅੱਜ ਮੈਨੂੰ ਇਹ ਦੱਸੋ ਵੀ ਕਿਤੇ ਕਿਸੇ ਨੇ ਫੰਡ
ਮਿੰਦੂ ਬਾਜੀ ਸੋਰੀ ਟੂ ਹਨਾ ਡਿਸਟਰਬ ਯੂ, ਤੁਹਾਡੀ ਜਿਹੜੀ ਆਵਾਜ਼ ਆ ਉਹ ਕੱਟ ਕੱਟ ਕੇ ਆ ਰਹੀ ਹੈ ਜੀ।
ਮੈਨੂੰ ਲੱਗਦਾ ਆਵਾਜ਼ ਦੇ ਵਿੱਚ ਥੋੜੀ ਬਹੁਤ ਪ੍ਰੋਬਲਮ ਆ ਰਹੀ ਆ।
ਹਾਂਜੀ ਹਾਂਜੀ
ਜੀ, ਮੈਂ ਟਰਾਈ ਕਰਦਾ ਜੀ। ਮੈਨੂੰ ਲੱਗਦਾ ਸਰਬਜੀਤ ਮੈਂ ਲਾਈਨ ਦੇ ਥਰੂ ਆਇਆ ਸੀ ਫੋਨ ਦੇ, ਪਰ ਤੁਸੀਂ ਪਿਕ ਨਹੀਂ ਕੀਤਾ, ਮੈਂ ਉਧਰ ਦੀ ਆਵਾਂ ਤਾਂ ਜ਼ਿਆਦਾ ਬੈਟਰ ਹੋਊਗਾ।
ਚਲੋ ਜੀ, ਜਿੰਨਾ ਚਿਰ ਅਸੀਂ ਤੁਹਾਡੇ ਨਾਲ ਦੁਬਾਰਾ ਤੋਂ ਰਾਬਤਾ ਕਾਇਮ ਕਰਦੇ ਹਾਂ, ਪਰ ਫਿਲਹਾਲ ਉਹਨਾਂ ਚ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ ਤੇ ਫਿਰ ਗੀਤ ਤੋਂ ਬਾਅਦ ਮਿਲਦੇ ਹਾਂ ਬਾਕੀ ਖਬਰਾਂ ਦੇ ਨਾਲ।
ਮੇਰੇ ਲਈ ਗਾਨੀ ਅੱਲਣੇ
ਜੇਬ ਵਿੱਚ ਕੀ ਲੱਭਦਾ,
ਉਹ ਲੱਭਾ ਮੇਰੇ ਲਈ ਗਾਨੀ ਅੱਲਣੇ, ਜ਼ਰੂਰੀ ਪਿਆਰ ਚ ਨਿਸ਼ਾਨੀ ਅੱਲਣੇ, ਜ਼ਰੂਰੀ ਪਿਆਰ ਚ ਨਿਸ਼ਾਨੀ ਅੱਲਣੇ। ਨਿਸ਼ਾਨੀ
ਬਗਾਨੀ ਅੱਲੜੇ ਲੱਭਾ ਤੇਰੇ ਲਈ ਗਾਨੀ ਅੱਲੜੇ ਜ਼ਰੂਰੀ ਪਿਆਰ ਚ ਨਿਸ਼ਾਨੀ ਅੱਲੜੇ
ਜੀ ਗਾਣਾ ਸੁਣ ਰਹੇ ਸੀ ਤੁਸੀਂ ਨਿੱਕਾ ਜੈਲ ਦਾ 2 ਦੇ ਵਿੱਚੋਂ ਗਾਨੀ ਹੈਨਾ ਸੋ ਗਾਣੇ ਦਾ ਇੰਜੋਏ ਤੁਸੀਂ ਕੀਤਾ ਤੇ ਹੁਣ ਖਬਰਾਂ ਦਾ ਨਾਲ ਨਾਲ ਆਪਾਂ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ ਉਹਦੇ ਲਈ ਮਾਫੀ ਚਾਹਾਂਗੇ ਪਰ ਹੁਣ ਲੱਗਦਾ ਹੁਣ ਕੋਈ ਏਦਾਂ ਦੀ ਪ੍ਰੋਬਲਮ ਨਹੀਂ ਆਊਗੀ ਸੋ ਖਬਰਾਂ ਬਾਰੇ ਗੱਲਬਾਤ ਕਰਦੇ ਹਾਂ ਮਿੱਟੂ ਭਾਜੀ ਦੇ ਨਾਲ ਤੇ ਭਾਜੀ ਆਲਰੇਡੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਹਾਂਜੀ ਭਾਜੀ ਆਪਾਂ ਗੱਲ ਕਰ ਰਹੇ ਸੀ ਜੀ ਕਰਨਾਟਕਾ ਦੀ
ਬਿਲਕੁਲ ਜੀ ਦੇਖੋ ਜਿਹੜੇ ਪੰਡਿਤ ਧਨੇਸ਼ਵਰ ਰਾਓ ਦੀ ਗੱਲ ਕਰ ਰਹੇ ਸੀ ਤੇ ਮੈਂ ਇਹੀ ਪੁੱਛ ਰਿਹਾ ਸੀ ਸਰ ਸੱਜਣਾ ਮਿੱਤਰਾਂ ਨੂੰ ਵੀ ਉਸ ਇਨਸਾਨ ਨੂੰ ਅੱਜ ਤੱਕ ਕਿਸੇ ਨੇ 5 ਸੈਂਟ ਦੀ ਹੈਲਪ ਕੀਤੀ ਆ ਨਹੀਂ ਕੀਤੀ ਮੈਂ ਦਾਅਵੇ ਨਾਲ ਕਹਿ ਸਕਦਾ ਉਹ ਇਨਸਾਨ ਕੱਲਾ ਹੀ ਆਪਦੇ ਬਿਹਾਫ ਦੇ ਉੱਤੇ ਚਾਹੇ ਉਹ ਚਲੋ ਮੰਨ ਲਓ ਉਹਨੂੰ ਸੈਂਟਰ ਆਫ ਅਟ੍ਰੈਕਸ਼ਨ ਰਹਿਣ ਦੀ ਆਦਤ ਆ ਤੇ ਪਰ ਉਹ ਬੰਦਾ ਕੁਛ ਕਰਤਾ ਰਿਹਾ ਨਾ ਜੇ ਕੁਛ ਕਰ ਰਿਹਾ ਤਾਂ ਅਸੀਂ ਉਹਨੂੰ ਨਿੰਦ ਰਹੇ ਹਾਂ ਇਹ ਸਾਡੇ ਚ ਇੱਕ ਕਮੀ ਆ ਗੈਰ ਪੰਜਾਬੀ ਹੋ ਕੇ ਪੰਜਾਬੀ ਲਈ ਉਹ ਬਹੁਤ ਕੁਛ ਕਰ ਰਿਹਾ ਸੋ ਸਾਨੂੰ ਉਹਨਾਂ ਦੀ ਹੱਲਾ ਸ਼ਰੀਫ ਕਰ ਦੇਣੀ ਚਾਹੀਦੀ ਆ ਉਹਨਾਂ ਨੂੰ ਹੈਲਪ ਕਰਨੀ ਚਾਹੀਦੀ ਆ ਉਹਨਾਂ ਦਾ ਸਾਥ ਦੇਣਾ ਚਾਹੀਦਾ ਨਾ ਕਿ ਐਵੇਂ ਇਸ ਚੀਜ਼ ਨੂੰ ਅਸੀਂ ਡਰਾਮਾ ਬਣਾ ਕੇ ਤੇ ਇੱਕ ਬਸ ਇੱਕ ਮਜ਼ਾਕ ਦਾ ਪਾਤਰ ਖਬਰਾਂ ਬਹੁਤ ਲੱਗ ਜਾਂਦੀਆਂ ਅਖਬਾਰਾਂ ਚ ਉਹਨਾਂ ਦੀਆਂ ਤਕਰੀਬਨ ਹਰ ਤੀਜੇ ਚੌਥੇ ਉਹਨਾਂ ਦੀ ਕੋਈ ਨਾ ਕੋਈ ਖਬਰ ਲੱਗ ਜਾਂਦੀ ਆ ਪਰ ਉਹ ਖਬਰਾਂ ਨਾਲ ਜਿਹੜਾ ਲੋਕਾਂ ਦੇ ਉੱਤੇ ਕੀ ਅਸਰ ਆਉਂਦਾ ਲੋਕ ਉਹਨੂੰ ਕਿਸ ਲਹਿਜੇ ਨਾਲ ਦਿੰਦੇ ਆ ਇਹ ਗੱਲ ਦੇਖਣ ਵਾਲੀ ਆ ਸੋ ਕੋਸ਼ਿਸ਼ ਕਰੀਏ ਜੀ ਜੇ ਇੱਕ ਗੈਰ ਪੰਜਾਬੀ ਇੰਨੀ ਮਿਹਨਤ ਕਰ ਲੈ ਸਾਡੀ ਪੰਜਾਬੀ ਲਈ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ
ਜੀ ਸੋ ਬਿਲਕੁਲ ਜੀ ਕੁਛ ਨਾ ਕੁਛ ਤਾਂ ਸਾਨੂੰ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਸੋ ਅੱਗੇ ਬਰਾਦ ਸਾਹਿਬ ਗੱਲ ਕਰਦੇ ਹਾਂ ਅਸੀਂ ਗੁਰਦਾਸਪੁਰ ਦੀਆਂ ਜ਼ਮਨੀ ਚੋਣਾਂ ਦੇ ਵਿੱਚ ਜਿਸ ਦੇ ਵਿੱਚ ਕਿ ਆਪ ਆ ਜਿਹੜੀ ਉਹ 17 ਨੂੰ ਤੇ ਕਾਂਗਰਸ 18 ਸਤੰਬਰ ਨੂੰ ਖੋਲੂਗੀ ਆਪਣੇ ਪੱਤੇ ਕਿ ਕੌਣ ਕੌਣ ਆ ਰਿਹਾ ਜੀ ਇਹਨਾਂ ਵੋਟਾਂ ਦੇ ਵਿੱਚ ਤੇ ਅਕਾਲੀਆਂ ਦੇ ਨਾਲ ਕਹਿੰਦੇ ਕਿ ਸ਼ਾਇਦ ਇਸ ਵਾਰੀ ਉਹ ਪ੍ਰਚਾਰ ਨਹੀਂ ਕਰ ਸਕਣਗੇ ਸੋ ਕੀ ਕਹੋਗੇ ਜੀ ਇਸ ਬਾਰੇ
ਦੇਖੋ ਜੀ ਕਾਫੀ ਜਿਹੜੀ ਬੈਕ ਐਂਡ ਦੇ ਉੱਤੇ ਜਦੋਂ ਜਹਿਦ ਕਾਫੀ ਦਿਨਾਂ ਤੋਂ ਚੱਲ ਰਹੀ ਆ ਤੇ ਅੱਡੋ ਅੱਡ ਜਿਹੜੀਆਂ ਪਾਰਟੀਆਂ ਦੇ ਵਿੱਚ ਵੀ ਖਰਲ ਵੀ ਪਈ ਹੋਈ ਆ ਵਿਨੋਦ ਖੰਨਾ ਦੀ ਜਿਹੜੀ ਧਰਮ ਪਤਨੀ ਆ ਕਵਿਤਾ ਖੰਨਾ ਉਹ ਵੀ ਕਾਫੀ ਜ਼ੋਰ ਲਾ ਰਹੀ ਆ ਤੇ ਉਧਰੋਂ ਹੋਰ ਵੀ ਜਿਹੜੀਆਂ ਬਾਜਵਾ ਫੈਮਿਲੀ ਦੇ ਵਿੱਚੋਂ ਵੀ ਟਿਕਟ ਲਈ ਜ਼ੋਰ ਲਾ ਰਹੇ ਆ ਪਰ ਚਲੋ ਜੀ ਦਿਨ 2-3 ਦਿਨ ਰਹਿ ਗਏ ਪਤਾ ਲੱਗ ਜੂਗਾ ਕੌਣ ਆਉਂਦਾ ਪਰ ਜਿਹੜੀਆਂ ਜ਼ਿਮਨੀ ਚੋਣਾਂ ਹੁੰਦੀਆਂ ਜਿਮਨੀ ਚੋਣਾਂ ਦੇ ਵਿੱਚ ਜਿਹੜਾ ਪਲੜਾ ਹਮੇਸ਼ਾ ਮੌਜੂਦਾ ਸਰਕਾਰ ਦਾ ਹੀ ਭਾਰੀ ਹੁੰਦਾ ਤੇ ਮੌਜੂਦਾ ਸਰਕਾਰ ਬਣੀ ਨੂੰ ਅਜੇ ਤੱਕ ਥੋੜਾ ਚਿਰ ਹੋਇਆ ਸਾਲ ਨਹੀਂ ਹੋਇਆ ਇਸ ਕਰਕੇ ਲੱਗਦਾ ਨਹੀਂ ਹੈ ਵੀ ਮੌਜੂਦਾ ਸਰਕਾਰ ਦੇ ਅਗੇਂਸਟ ਅਜੇ ਵੋਟ ਜਾਊਗੀ ਕਈ ਵਾਰੀ ਐਂਟੀ ਗਵਰਨਮੈਂਟ ਵੀ ਜਿਹੜੀ ਵੋਟ ਪੈਂਦੀ ਹੁੰਦੀ ਆ ਪਰ ਨਹੀਂ ਲੱਗਦਾ ਏਦਾਂ ਕੁਛ ਹੋਊਗਾ ਮੈਨੂੰ ਮਹਿਸੂਸ ਹੁੰਦਾ ਵੀ ਜਿਹੜਾ ਇਸ ਵਾਰ ਦੀ ਜਿਹੜੀਆਂ ਚੋਣਾਂ ਇਹ ਕਾਂਗਰਸ ਦਾ ਪਲੜਾ ਭਾਰੀ ਰਹੂਗਾ ਉੱਥੇ ਤੇ ਕਿਤੇ ਕਿਤੇ ਬਾਜਵਾ ਫੈਮਿਲੀ ਦੇ ਵਿੱਚੋਂ ਮੈਨੂੰ ਲੱਗਦਾ ਇਹ ਸੀਟ ਉਹਨਾਂ ਨੂੰ ਦਿੱਤੀ ਜਾਊਗੀ ਪਰ ਇਸ ਸੀਟ ਦਾ ਜਿਹੜਾ ਇਤਿਹਾਸ ਰਿਹਾ ਜੀ ਵੀ ਬਹੁਤ ਸਾਰਾ ਚਿਰ ਬੀਬੀ ਭਿੰਡਰ ਇਸ ਸੀਟ ਤੋਂ ਇਲੈਕਸ਼ਨ ਜਿੱਤਦੇ ਰਹੇ ਆ ਤੇ ਫਿਰ ਤਕਰੀਬਨ ਵਿਨੋਦ ਖੰਨਾ ਭਾਵੇਂ ਉਹਨਾਂ ਦੇ ਬਲੇਮ ਲੱਗਦਾ ਰਿਹਾ ਵੀ ਉਹ ਬਹੁਤ ਘੱਟ ਜਿਹੜੀ ਕੰਸਟੀਚੁਸੀ ਚ ਆਉਂਦੇ ਸਨ ਪਰ ਫਿਰ ਵੀ ਉਹ ਲਗਾਤਾਰ 3 ਵਾਰ ਜਿਹੜੇ ਇਲੈਕਸ਼ਨ ਜਿੱਤੇ ਆ ਤੇ ਬੀਬੀ ਭਿੰਡਰ ਜਿਹੜੀ ਕਿ ਕਾਂਗਰਸ ਸਰਕਾਰ ਦੀ ਬੜੀ ਅਹਿਮ ਅੰਗ ਹੁੰਦੀ ਸੀ ਕਿਸੇ ਜ਼ਮਾਨੇ ਚ ਇੰਦਰਾ ਗਾਂਧੀ ਦੇ ਬੜੇ ਕਲੋਜ਼ ਹੁੰਦੇ ਸੀ ਸੁਖਵੰਤ ਕੌਰ ਭਿੰਡਰ ਸੀ ਸ਼ਾਇਦ ਉਹਨਾਂ ਦਾ ਨਾਂ ਤੇ ਉਹ ਉਹਨਾਂ ਨੇ ਉਹ ਉਹਨਾਂ ਦਾ ਦੇਹਾਂਤ ਹੋਣ ਤੋਂ ਬਾਅਦ ਉਹਨਾਂ ਦਾ ਪਰਿਵਾਰ ਆ ਜਿਹੜਾ ਉਹ ਆਪਦਾ ਹੋਲਡ ਨਹੀਂ ਰੱਖ ਸਕਿਆ ਉਸ ਸੀਟ ਦੇ ਉੱਤੇ ਆਪਦਾ ਸੋ ਇਸ ਕਰਕੇ ਜਿਹੜੀ ਸੀਟ ਆ ਕਾਫੀ ਚਿਰ ਜਿਹੜੀ ਵਿਨੋਦ ਖੰਨਾ ਦੀ ਝੋਲੀ ਚ ਰਹੀ ਆ ਐਤਕੀ ਦੇਖਦੇ ਹਾਂ ਜੀ ਹੁਣ ਫਿਰ ਸੀਟ ਕਿਹਦੇ ਕੋਲੇ ਜਾਂਦੀ ਹੈ
ਜੀ ਸੋ ਅੱਗੇ ਬਰਾਦ ਸਾਹਿਬ ਸਾਡੇ ਕੁਛ ਲਿਸਨਰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਜੀ ਮਾਨਵਤਾ ਦਾ ਭਲਾ ਸਿੱਖ ਕੌਮ ਦੀ ਅਰਦਾਸ ਵਿੱਚ ਹੈ ਸਿੱਖ ਕੌਮ ਦੇ ਪਰੋਕਾਰ ਸ਼੍ਰੋਮਣੀ ਕਮੇਟੀ ਮਾਨਵਤਾ ਦਾ ਕਿੰਨਾ ਕੁ ਭਲਾ ਕਰਦੀ ਹੈ ਇਸ ਤੇ ਵਿਚਾਰ ਕਰਨਾ ਬਣਦਾ ਹੈ ਜਾਂ ਉਹ ਪ੍ਰਧਾਨਾਂ ਦੀ ਗੱਡੀ ਦੀ ਗੱਡੀ ਦਾ ਪੈਟਰੋਲ ਹੀ ਪੂਰਾ ਕਰਦੀ ਹੈ ਤੇ ਅੱਗੇ ਕਹਿ ਰਹੇ ਆ ਜੀ ਇੱਕ ਖਾਲਸਾ ਏਡ ਨਾਮ ਦੀ ਸੰਸਥਾ ਹੈ ਜੋ ਦੁਨੀਆਂ ਚੋਂ ਚਾਹੇ ਸੀਰੀਆ ਹੋਵੇ ਚਾਹੇ ਮੀਆਂਪੁਰ ਹੋਵੇ ਮੁਸੀਬਤਾਂ ਨਾਲ ਲੜ ਰਹੇ ਲੋਕਾਂ ਨਾਲ ਹਰ ਜਗ੍ਹਾ ਖੜੇ ਨਜ਼ਰ ਆਉਂਦੇ ਨੇ ਸ਼੍ਰੋਮਣੀ ਕਮੇਟੀ ਇਹਨਾਂ ਨਾਲ ਕਿੱਥੇ ਕੁ ਖੜੀ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਵਾ ਤੇ ਨਾਲ ਹੀ ਪੁੱਛ ਰਹੇ ਆ ਜੀ ਕਹਿੰਦੇ ਕਿ ਤੁਹਾਨੂੰ ਨਹੀਂ ਲੱਗਦਾ ਕਿ ਸਾਧ ਦੇ ਪਿੱਛੇ ਇੱਕ ਵੱਡੀ ਤਾਕਤ ਹੈ ਜੋ ਉਸ ਨੂੰ ਚਲਾ ਰਹੀ ਸੀ ਕਾਲੇ ਨੂੰ ਚਿੱਟਾ ਕਰਨ ਵਾਲੀ ਉਹ ਹੀ ਹੁਣ ਮਰਵਾਉਣ ਤੇ ਹੈ ਉਹ ਵਿਗੜਿਆ ਸਾਧ ਸੀ ਉਹਦੇ ਮੈਡੀਕਲ ਚੈੱਕਅਪ ਨੇ ਸਾਬਤ ਕਰ ਦਿੱਤਾ ਜਿਹੜੇ ਪੜ੍ਹੇ ਲਿਖੇ ਲੋਕ ਉਹਦੇ ਨਾਲ ਜੁੜੇ ਹੋਏ ਸੀ ਉਹਨਾਂ ਚੋਂ ਕੁਝ ਦਾ ਨਿੱਜੀ ਫਾਇਦਾ ਸੀ ਆਈ ਥਿੰਕ ਉਹਨਾਂ ਨੇ ਫਾਇਦਾ ਲਿਖਣਾ ਹੋਊਗਾ ਕੁਝ ਕੇ ਸੋਚ ਕੇ ਚੱਲ ਰਹੇ ਸੀ ਕਿ ਲੋਕਾਂ ਨੂੰ ਬਾਬੇ ਨੂੰ ਛੱਡਣ ਦਾ ਕੀ ਕਾਰਨ ਦੱਸਣਗੇ ਇਸ ਸਾਰੇ ਵਰਤਾਰੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਭਾਜੀ
ਦੇਖੋ ਕਈ ਸਵਾਲ ਇਕੱਠੇ ਹੋ ਗਏ ਆ ਤੇ ਇਹਨਾਂ ਇਕੱਠੇ ਸਵਾਲਾਂ ਦੇ ਵਿੱਚੋਂ ਮੈਂ ਇੱਕ ਇੱਕ ਕਰਕੇ ਜਿਹੜੀ ਗੱਲਬਾਤ ਕਰਨੀ ਚਾਹੂੰਗਾ ਥੋੜੀ ਬਹੁਤ। ਪਹਿਲਾ ਜਿਹੜਾ ਇਹਨਾਂ ਦਾ ਸਵਾਲ ਸੀਗਾ ਥੋੜਾ ਜਿਹਾ
ਮਾਨਵ
ਸ਼ੁਰੂਆਤ
ਮਾਨਵਤਾ
ਦੇਖੋ ਸ਼੍ਰੋਮਣੀ ਕਮੇਟੀ ਆ ਜਿਹੜੀ ਅਸੀਂ ਉਂਗਲਾਂ ਤਾਂ ਬਹੁਤ ਉਠਾ ਲਈਆਂ ਤੇ ਉਠਾਉਂਦੇ ਵੀ ਰਹਿੰਦੇ ਆ ਸ਼੍ਰੋਮਣੀ ਕਮੇਟੀ ਤੇ ਵੀ ਉਹ ਕਿਤੇ ਨਾ ਕਿਤੇ ਬਜਟ ਉਹਦਾ ਏਡਾ ਉਹ ਪਹਿਲੀ ਗੱਲ ਤਾਂ ਵਹਿਮ ਭਰਮ ਆ ਜੇ ਕਹਿੰਦੇ ਵੀ ਬਜਟ ਬਹੁਤ ਵੱਡਾ ਤੇ ਫਿਰ ਉਹ ਕੰਮ ਨੀ ਕਰਦੀ। ਕੰਮ ਤਾਂ ਦੇਖੋ ਹੁੰਦੇ ਆ ਪਰ ਊਨ ਤਾਈਆਂ ਜਿਹੜੀਆਂ ਹੈਗੀਆਂ ਵਿੱਚ ਜਿਹੜੀ ਸਿਆਸਤ ਤੋਂ ਜਿਹੜੀ ਉਹਦੇ ਤੇ ਕਾਬਜ਼ ਹੋਈ ਆ ਜਾਂ ਸਿਆਸਤ ਜਿਹੜੀ ਉਹਨੂੰ ਪ੍ਰਭਾਵਿਤ ਕਰਦੀ ਆ ਉਹ ਕਿਤੇ ਨਾ ਕਿਤੇ ਮਾੜੀ ਆ। ਬਾਕੀ ਇਹ ਗੱਲ ਨੀ ਹੈ ਵੀ ਜਿਹੜੀ ਸ਼੍ਰੋਮਣੀ ਕਮੇਟੀ ਦੇ ਮਾਮਲੇ ਚ ਜਿਹੜੇ ਕੰਮ ਨੀ ਹੋ ਰਹੇ ਕੰਮ ਹੁੰਦੇ ਆ ਥੋੜਾ ਜਿਹਾ ਸਿਆਸਤ ਚੋਂ ਬਾਹਰ ਕੱਢ ਕੇ ਜਿਹੜੇ ਲੋਕਲ ਮੈਂਬਰ ਜਿੱਤਦੇ ਆ ਉਹ ਆਪਦੇ ਆ ਰੁਤਬਾ ਇੱਕ ਮੈਂਬਰ ਪਾਰਲੀਮੈਂਟ ਬਰਾਬਰ ਸਮਝਣ ਲੱਗ ਗਏ ਜਿੱਦੇ ਤੇ ਉਹ ਆਪਦੇ ਹੱਕ ਨਾਲ ਆਪਦੇ ਏਰੀਏ ਨੂੰ ਚੀਜ਼ਾਂ ਲਿਆਉਣ ਲੱਗ ਗਏ ਮੰਗਣ ਲੱਗ ਗਏ ਵੀ ਸਾਡੇ ਆ ਸਕੂਲ ਦਿਓ ਜੀ ਸ਼੍ਰੋਮਣੀ ਕਮੇਟੀ ਦਾ
ਜੀ।
ਸਾਡੇ ਹੁਣ ਕੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣ ਜਾਂਦੇ ਆ ਜਿੱਤ ਜਾਂਦੇ ਆ ਇਲੈਕਸ਼ਨ ਉਹ ਇਲੈਕਸ਼ਨ ਚ ਕੋਈ ਵੋਟ ਪਾਉਣੀ ਜ਼ਰੂਰੀ ਨੀ ਸਮਝਦਾ 20-30% 40% ਵੋਟਾਂ ਪੈਂਦੀਆਂ ਤੇ ਉਹ ਕੋਈ ਬੰਦਾ ਜਿੱਤ ਜਾਂਦਾ ਜਿੱਤਣ ਤੋਂ ਬਾਅਦ ਉਹ ਅੰਮ੍ਰਿਤਸਰ ਪੰਜ ਚਾਰ ਜਿਹੜੀਆਂ ਮੀਟਿੰਗਾਂ ਅਟੈਂਡ ਕਰਿਆ ਹੁੰਦਾ ਹੋਰ ਇਸ ਤੋਂ ਬਾਅਦ ਕੁਛ ਨੀ ਹੁੰਦਾ। ਪਰ ਥੋੜਾ ਜਿਹਾ ਸਟਰਕਚਰ ਜਿਹੜਾ ਬਦਲਣਾ ਪੈਣਾ ਥੋੜੀ ਜਿਹੀ ਇੱਕ ਤਾਂ ਜਿਵੇਂ ਪਾਰਲੀਮੈਂਟ ਵਾਂਗੂ ਅਜਲਾਸ ਹੋਣੇ ਚਾਹੀਦੇ ਆ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਤਕਰੀਬਨ ਹਰ ਮਹੀਨੇ ਇੱਕ ਮੀਟਿੰਗ ਹੋਣੀ ਚਾਹੀਦੀ ਹੈ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਤੇ ਹਰ ਮਹੀਨੇ ਉਸ ਮੀਟਿੰਗ ਦੇ ਵਿੱਚ ਰਿਪੋਰਟ ਕਾਰਡ ਬਣਨੇ ਚਾਹੀਦੇ ਆ ਹਰ ਮੈਂਬਰ ਦਾ ਰਿਪੋਰਟ ਕਾਰਡ ਹੋਣਾ ਚਾਹੀਦਾ ਵੀ ਉਹ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ। ਜੇ ਸਾਰੇ ਮੈਂਬਰ ਸਾਰੇ ਕੁਛ ਇੰਨੇ ਐਕਟਿਵ ਹੋ ਜਾਣਗੇ ਤੇ ਕੰਮ ਹੋਣਗੇ ਕਿਉਂਕਿ ਵੱਡਾ ਕੰਮ ਹੁੰਦਾ ਬਜਟ ਦਾ ਪੈਸੇ ਦਾ ਪੈਸਾ ਪ੍ਰੋਬਲਮ ਨਹੀਂ ਹੈ ਉੱਥੇ। ਜੇ ਪੈਸਾ ਪ੍ਰੋਬਲਮ ਨਹੀਂ ਹੈ ਤਾਂ ਤੁਹਾਨੂੰ ਕੋਈ ਐਡੀ ਗੱਲ ਨਹੀਂ ਹੈ ਵੀ ਤੁਸੀਂ ਨਾ ਕਰ ਸਕੋ ਤੁਸੀਂ ਕਰ ਲਓਗੇ ਤੇ ਕੰਮ ਜਿੰਨੇ ਮਰਜ਼ੀ ਕਰ ਲਓ। ਪਰ ਅਸੀਂ ਕੀ ਆ ਥੋੜੇ ਜਿਹੇ ਬਲੇਮ ਲਾਉਣੇ ਆ ਥੋੜਾ ਜਿਹਾ ਕਿੰਤੂ ਪ੍ਰੰਤੂ ਕਰਕੇ ਤੇ ਉੱਥੇ ਛੱਡ ਦਿੰਦੇ ਆ ਉਹ ਟਿੱਚ ਕਰਕੇ ਜਾਣਦੇ ਵੀ ਇਹ ਤਾਂ ਚੱਲਦਾ ਹੀ ਰਹਿੰਦਾ ਇਹ ਨਾਲ ਸਾਡਾ ਕੀ ਵਿਗਾੜ ਲਓਗੇ ਤੁਸੀਂ। ਸੋ ਇਹ ਚੀਜ਼ਾਂ ਤੋਂ ਬਾਹਰ ਨਿਕਲ ਕੇ ਜਿਹੜਾ ਅਸਲੀ ਕੰਮ ਆ ਉਹ ਕਰਨੇ ਪੈਣੇ ਆ ਜ਼ਮੀਨੀ ਪੱਧਰ ਦੇ ਉੱਤੇ। ਦੂਜੀ ਜਿਹੜੀ ਖਾਲਸਾ ਐਡ ਦੀ ਗੱਲ ਕੀਤੀ ਹੈ ਦੇਖੋ ਖਾਲਸਾ ਐਡ ਜਦੋਂ ਸ਼ੁਰੂ ਹੋਈ ਆ ਜਾਂ ਰਵੀ ਸਿੰਘ ਦੇ ਮਾਮਲੇ ਦੀ ਜੇ ਗੱਲ ਕਰੀਏ ਤਾਂ ਲੋਕਾਂ ਨੇ ਤਾਂ ਉਹਨਾਂ ਤੇ ਵੀ ਕਿੰਤੂ ਪ੍ਰੰਤੂ ਉਠਾਇਆ ਬਹੁਤ ਉਂਗਲਾਂ ਉੱਠੀਆਂ ਉਹਨਾਂ ਦੇ ਉੱਤੇ ਬਹੁਤ ਲੋਕਾਂ ਨੇ ਕਿਹਾ ਜੀ ਵੀ ਰਵੀ ਸਿੰਘ ਦੇ ਇੱਦਾਂ ਜੀ ਉਹਨਾਂ ਨੇ ਜੇ ਕੀਤਾ ਉਹਨਾਂ ਨੇ ਬਹੁਤ ਕੀਤਾ ਉਹਨਾਂ ਦੇ ਪਿਛੋਕੜ ਜੇ ਆ ਉਹਨਾਂ ਨੇ ਲਾ ਕੇ ਇੱਕ ਨਲਕਾ ਕ੍ਰੈਡਿਟ ਲੈ ਲਿਆ ਫਲਾਣਾ। ਦੇਖੋ ਜੇ ਹੁਣ ਉਹਨਾਂ ਗੱਲਾਂ ਕਰਕੇ ਰਵੀ ਸਿੰਘ ਰੁਕ ਜਾਂਦੇ ਜਾਂ ਉਹਨਾਂ ਗੱਲਾਂ ਕਰਕੇ ਉਹ ਬੰਦਾ ਕੰਮ ਕਰਨ ਨੂੰ ਹਟ ਜਾਂਦਾ ਤੇ ਜਾਂ ਮੰਨ ਲਓ ਕੋਈ ਬੰਦਾ ਦੁੱਧ ਧੋਤਾ ਨੀ ਹੁੰਦਾ ਮੰਨ ਲਓ ਕਿਸੇ ਜੀਵਨ ਚ ਉਹਨਾਂ ਨੇ ਬਚਪਨੇ ਚ ਜਾਂ ਕੋਈ ਚੜ੍ਹਦੀ ਜਵਾਨੀ ਕੋਈ ਗਲਤੀ ਕੀਤੀ ਸੀ ਤੇ ਜੇ ਉਹ ਗਲਤੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੇ ਉਹ ਕਹਿੰਦਾ ਵੀ ਨਾ ਮੈਂ ਤਾਂ ਚੰਗਾ ਕੰਮ ਕਰ ਹੀ ਨੀ ਸਕਦਾ ਕਿਉਂਕਿ ਮੈਂ ਤਾਂ ਗਲਤੀ ਕੀਤੀ ਹੋਈ ਆ ਮੈਂ ਤਾਂ ਕੁਛ ਨੀ ਕਰਨਾ ਤੇ ਬਸ ਮੈਂ ਤਾਂ ਉਵੇਂ ਜੀ ਕੀ ਇੱਕ ਗਲਤੀ ਕੀਤੀ ਸੀ ਹੁਣ ਹੋਰ ਕਰੂੰਗਾ। ਯਾਰ ਦੇਖੋ ਵੀ ਉਸ ਬੰਦੇ ਨੇ ਚਾਹੇ ਕੁਛ ਵੀ ਸੀ ਤੋ ਜੋ ਮਰਜ਼ੀ ਮੈਨੂੰ ਨਾ ਇੰਗਲੈਂਡ ਤੋਂ ਬੜਾ ਦੁੱਖ ਵੀ ਹੋਇਆ ਇੱਕ ਵਾਰੀ ਸੁਣ ਕੇ ਮੈਂ ਇੰਗਲੈਂਡ ਤੋਂ ਕਈ ਬੰਦਿਆਂ ਨਾਲ ਸੰਪਰਕ ਕੀਤਾ ਉਹਨਾਂ ਨੇ ਕੋਈ ਚੰਗੀ ਰਿਪੋਰਟ ਨਾ ਮੈਨੂੰ ਦਿੱਤੀ ਖਾਸੀ ਸਾਲ ਪੁਰਾਣੀ ਗੱਲ ਆ ਪਰ ਮੈਨੂੰ ਇਸ ਗੱਲ ਦਾ ਦੁੱਖ ਵੀ ਹੋਇਆ ਪਰ ਮੈਨੂੰ ਮਹਿਸੂਸ ਵੀ ਹੋਇਆ ਵੀ ਉਹ ਕਿਤੇ ਨਾ ਕਿਤੇ ਨਾ ਉਹ ਲੋਕ ਆ ਜਿਹੜੇ ਆਪ ਖੁਦ ਕਰਨਾ ਨੀ ਚਾਹੁੰਦੇ ਨਾ ਖੁਦ ਕਿਤੇ ਕੁਛ ਕੀਤਾ ਤੇ ਜੇ ਕੋਈ ਕਰ ਰਿਹਾ ਤਾਂ ਉਹਨੂੰ ਭੰਡਣਾ ਉਹਨੂੰ ਕਹਿਣਾ ਵੀ ਨਹੀਂ ਇਹਨੇ ਐ ਨੀ ਕਰਨਾ ਇਹਨੇ ਉਹ ਨੀ ਕਰਤਾ ਇਹਨੇ ਐ ਨੀ ਸੀਗਾ ਜੇ ਨੀ ਸੀ। ਸੋ ਇਹ ਗੱਲਾਂ ਨੇ ਕਿਤੇ ਨਾ ਕਿਤੇ ਜਿਹੜੀ ਕਿੰਤੂ ਪ੍ਰੰਤੂ ਉਹਨਾਂ ਤੇ ਵੀ ਉਠਾਈ ਸੀ ਪਰ ਉਹ ਲੱਗੇ ਹੋਏ ਆ ਤੇ ਆਪਦਾ ਕੰਮ ਕਰੀ ਜਾਂਦੇ ਆ ਤੇ ਜਿੱਦੇ ਉਹਨਾਂ ਨੇ ਝਾਕ ਰੱਖ ਲਈ ਸ਼੍ਰੋਮਣੀ ਕਮੇਟੀ ਤੋਂ ਜਾਂ ਝਾਕ ਰੱਖ ਲਈ ਕਿਸੇ ਤੋਂ ਉਦਨ ਉਹਨਾਂ ਦਾ ਵੀ ਕੰਮ ਖੜ ਜੂਗਾ। ਸੋ ਉਹਨਾਂ ਨੂੰ ਲੋੜ ਨੀ ਹੈਗੀ ਉਹਨਾਂ ਨਾਲ ਸਿੱਧੇ ਬਹੁਤ ਸਾਰੀ ਦੁਨੀਆਂ ਜੁੜੀ ਹੋਈ ਆ ਸਿੱਧੇ ਰੂਪ ਚ ਜੁੜੇ ਹੋਣ ਕਰਕੇ ਲੋਕ ਉਹ ਆਪ ਜਿਹੜਾ ਜ਼ਮੀਨੀ ਪੱਧਰ ਦੇ ਉੱਤੇ ਜਿਹੜਾ ਇਹ ਕੰਮ ਕਰ ਰਹੇ ਆ ਤੇ ਕਰੀ ਜਾਂਦੇ ਆ। ਸੋ ਜਿਹੜੀ ਇਸ ਦੇ ਲਈ ਉਹਨਾਂ ਨੇ ਆਪਦੀ ਉਹਨਾਂ ਨੂੰ ਜਿਹੜਾ ਪ੍ਰੂਵ ਕਰਨਾ ਹੁੰਦਾ ਬੰਦੇ ਨੇ ਉਹ ਪ੍ਰੂਵ ਵੀ ਹੁਣ ਤਾਂ ਬਹੁਤ ਸਾਰੇ ਸਾਲ ਹੋ ਗਏ ਕਰ ਚੁੱਕੇ ਆਪਦੇ ਆਪ ਨੂੰ ਹੁਣ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨੀ ਬਜਟ ਦੀ ਕਮੀ ਨੀ ਕਾਸੀ ਉਹਨਾਂ ਨੇ ਲੈਣਾ ਕੀ ਹੈ ਸ਼੍ਰੋਮਣੀ ਕਮੇਟੀ ਤੋਂ ਸ਼੍ਰੋਮਣੀ ਕਮੇਟੀ ਆਊਗੀ ਵਿੱਚ ਫਿਰ ਸਿਆਸਤ ਐਡ ਆਊਗੀ ਸਿਆਸਤ ਐਡ ਆਉਣ ਹੋਊਗੀ ਤਾਂ ਜਿਹੜੀ ਖਾਲਸਾ ਐਡ ਅੱਜ ਕੰਮ ਕਰ ਰਹੀ ਆ ਉਹ ਵੀ ਨੀ ਉਹਨਾਂ ਤੋਂ ਹੋਣੇ। ਸੋ ਵਧੀਆ ਜੀ ਉਹ ਜਿਹੜੇ ਲੱਗੇ ਹੋਏ ਆ ਕੰਮ ਕਰਨ ਉਹਨਾਂ ਨੂੰ ਸਾਨੂੰ ਹੱਲਾਸ਼ੇਰੀ ਦੇਣੀ ਬਣਦੀ ਆ ਉਹਨਾਂ ਦੇ ਉਹਨਾਂ ਦੀਆਂ ਐਵੇਂ ਪੂਤੜੇ ਫਰੋਲ ਨੇ ਐਵੇਂ ਅਗਲੀਆਂ ਪਿਛਲੀਆਂ ਗੱਲਾਂ ਤੇ ਚਰਚਾਵਾਂ ਕਰਨੀਆਂ ਉਹ ਮੈਨੂੰ ਤਾਂ ਕੋਈ ਚੰਗੀਆਂ ਨੀ ਲੱਗਦੀਆਂ। ਜੇ ਕੋਈ ਬੰਦਾ ਅੱਜ ਦੀ ਘੜੀ ਜੋ ਕੁਛ ਕਰ ਰਿਹਾ ਉਹ ਬਹੁਤ ਵਧੀਆ ਕੁਛ ਕਰ ਰਿਹਾ ਤੇ ਐਡਾ ਕੋਈ ਊਨਤਾਈ ਵੀ ਨੀ ਹੈਗੀ ਜਿਹੜੀ ਜਿਹੜੀ ਕੋਈ ਗੱਲ ਕਹੀਏ ਜੇ ਮੰਨ ਲਈਏ ਹੁਣ ਕੱਲ ਨੂੰ ਸਰਸੇ ਵਾਲਾ ਬਾਬਾ ਜਿਹਦੇ ਤੇ ਇੰਨਾ ਐਕਸਪੋਜ਼ ਹੋਣ ਤੋਂ ਬਾਅਦ ਇਹ ਕੋਈ ਚੰਗੇ ਕੰਮ ਕਰਨ ਲੱਗਦਾ, ਇਹ ਗੱਲ ਵੱਖਰਾ ਕੇਸ ਆ। ਇਹਨੂੰ ਅਸੀਂ ਨਹੀਂ ਫੇਰ ਵੀ ਇੱਕ ਜਿਹੜੇ ਆਪਦੇ ਫਰੇਮ ਚ ਲਿਆਉਣ ਦੇਵਾਂਗੇ ਜਾਂ ਫਰੇਮ ਚ ਲਿਆਵਾਂਗੇ ਵੀ ਸਾਨੂੰ ਇਹ ਲੱਗੂਗਾ ਵੀ ਨਹੀਂ ਇਹ ਗਲਤ ਆ ਬੰਦਾ, ਇਹ ਗਲਤ ਆ ਤਾਂ ਗਲਤ ਹੀ ਆ। ਸੋ ਇਹ ਗੱਲ ਇੱਕ ਹੋਰ ਚੈਪਟਰ ਆ। ਪਰ ਜੇ ਹੁਣ ਇੱਕ ਬੰਦਾ ਅਸੀਂ ਆ, ਅਸੀਂ ਸਾਨੂੰ ਨਹੀਂ ਪਤਾ ਸੀ, ਅਸੀਂ ਜ਼ਿੰਦਗੀ ਚ ਬਚਪਨ ਚ ਨਹੀਂ ਪਤਾ ਸੀ ਵੀ ਅਸੀਂ ਕੀ ਕਰਾਂਗੇ, ਕਿੱਧਰ ਨੂੰ ਜਾਵਾਂਗੇ। ਜੇ ਸਾਨੂੰ ਪਹਿਲੇ ਦਿਨ ਤੋਂ ਜੰਮਦਿਆਂ ਨੂੰ ਪਤਾ ਹੁੰਦਾ ਤਾਂ ਅਸੀਂ ਆਪਦੇ ਆਪ ਨੂੰ ਬਲੈਕ ਐਂਡ ਵਾਈਟ ਰੱਖਦੇ। ਪਰ ਬਲੈਕ ਉਹ ਤਾਂ ਸੋਝੀ ਤਾਂ ਸਾਨੂੰ ਉਮਰ ਦੇ ਟਾਈਮ ਨਾਲ ਹੀ ਆਉਣੀ ਆ ਨਾ। ਸੋ ਉਮਰ ਦੇ ਟਾਈਮ ਨਾਲ ਜੇ ਸੋਝੀ ਆ ਕੇ ਜੇ ਕੋਈ ਬੰਦਾ ਕੰਮ ਕਰ ਰਿਹਾ ਤਾਂ ਉਹਦਾ ਸਾਥ ਦੇਣਾ ਬਣਦਾ, ਐਵੇਂ ਸਾਨੂੰ ਉਹਨਾਂ ਦੀ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ। ਉਸ ਤੋਂ ਬਾਅਦ ਅਗਲੀ ਖਬਰ ਦੱਸੋ ਜੀ।
ਅੱਗੇ ਜੀ ਇਹਨਾਂ ਨੇ ਕਿਹਾ ਕਿ ਤੁਹਾਨੂੰ ਨਹੀਂ ਲੱਗਦਾ ਕਿ ਸਾਧ ਦੇ ਪਿੱਛੇ ਇੱਕ ਵੱਡੀ ਤਾਕਤ ਹੈ ਜੋ ਉਹਨਾਂ ਨੂੰ ਚਲਾ ਰਹੀ ਹੈ ਕਾਲੀ ਨੂੰ ਚਿੱਟਾ ਕਰਨ ਵਾਲੀ? ਹੁਣ ਉਹ ਹੀ ਉਹਨੂੰ ਮਰਵਾਉਣ ਤੇ ਹੈ। ਉਹ ਵਿਗੜਿਆ ਸਾਧ ਸੀ, ਉਹਦੇ ਮੈਡੀਕਲ ਚੈੱਕਅਪ ਨੇ ਸਾਬਤ ਕਰ ਦਿੱਤਾ। ਜਿਹੜੇ ਪੜ੍ਹੇ ਲਿਖੇ ਲੋਕ ਉਹਦੇ ਨਾਲ ਜੁੜੇ ਹੋਏ ਸਨ ਉਹਨਾਂ ਨੂੰ ਕੁਝ ਕੁ ਨਿੱਜੀ ਫਾਇਦਾ ਸੀ, ਕੁਝ ਕੁ ਇਹ ਸੋਚ ਕੇ ਚੱਲ ਰਹੇ ਸਨ ਕਿ ਲੋਕਾਂ ਨੂੰ ਬਾਬੇ ਨੂੰ ਛੱਡਣ ਦਾ ਕੀ ਕਾਰਨ ਦੱਸਣਗੇ। ਇਹ ਸਾਰੇ ਵਰਤਾਰੇ ਬਾਰੇ ਤੁਹਾਡਾ ਕੀ ਕਹਿਣਾ ਹੈ?
ਦੇਖੋ ਸ਼ੰਕਾ ਤਾਂ ਜ਼ਾਹਰ ਹੁੰਦੀ ਆ ਵੀ ਭਾਈ ਚਲੋ ਤਾਕਤਾਂ ਤਾਂ ਸੀਗੀਆਂ ਵੀ ਮਗਰ, ਪਰ ਮੈਨੂੰ ਨੀ ਲੱਗਦਾ, ਮੈਨੂੰ ਇਹ ਲੱਗਦਾ ਵੀ ਜਿਹੜੀ ਤਾਕਤਾਂ ਤਾਂ ਉਹ ਸਿਰਫ ਤੇ ਸਿਰਫ ਉਹਦੀ ਜਿਹੜਾ ਭੀੜ ਸੀ ਉਹਦੇ ਕੋਲੇ ਜੁਟੀ ਹੋਈ, ਉਸ ਭੀੜ ਦਾ ਉਹਨੇ ਜਿਹੜਾ ਇੱਕ ਔਰਾ ਬਣਾ ਲਿਆ ਸੀ ਵੀ ਕਰੋੜਾਂ ਚ ਆ ਜੋ ਹੈ ਨੀ ਸੀ, ਉਸ ਕਰਕੇ ਸਿਆਸੀ ਲੋਕ ਜਿਹੜੇ ਉਹਨੂੰ ਜਿਹੜੀ ਸ਼ਹਿਦ ਉਹਨੂੰ ਹੱਲਾਸ਼ੇਰੀ ਦਿੰਦੇ ਸੀ, ਉਸੇ ਕਰਕੇ ਲਾਲ ਬੱਤੀਆਂ ਘੁੱਕਦੀਆਂ ਸੀ, ਉਸੇ ਕਰਕੇ ਜੈੱਡ ਸਿਕਿਉਰਟੀਆਂ ਮਿਲੀਆਂ ਹੋਈਆਂ ਸੀ, ਉਸੇ ਕਰਕੇ ਜਿਹੜੀ ਉਹਦੀ ਹਵਾ ਜਿਹੜੀ ਬਣੀ ਹੋਈ ਸੀ। ਪਰ ਜਿਹੜੀ ਅਸਲੀ ਗੱਲ ਇਹ ਆ ਵੀ ਐਡੀ ਵੀ ਕੋਈ ਗੱਲ ਨੀ, ਜੇ ਅਸੀਂ ਕਹੀਏ ਵੀ ਉਹ ਕੋਈ ਸਰਗਣ ਨੇ ਜਾਂ ਉਹਨੂੰ ਐ ਕਰ ਰਹੇ ਸੀ, ਵੱਡੀ ਗੱਲ ਇਹ ਗੱਲ ਨੀ ਹੈ। ਉਹ ਤਾਂ ਖੁਦ ਹੀ ਜਿਹੜਾ ਸਰਗਣਾ ਬਣ ਗਿਆ ਸੀ ਤੇ ਉਹ ਖੁਦ ਹੀ ਆਪਦੇ ਆਪ ਨੂੰ ਰੱਬ ਦਾ ਭਰਮ ਪਾਲ ਬੈਠਾ ਸੀ ਤੇ ਉਹ ਕਰੀ ਜਾਂਦਾ ਸੀ। ਦੂਜੀ ਗੱਲ ਜਿਹੜੀਆਂ ਮੈਡੀਕਲ ਰਿਪੋਰਟ ਦੀਆਂ ਗੱਲਾਂ ਆ ਰਹੀਆਂ ਨਾ, ਮੈਂ ਮੈਡੀਕਲ ਰਿਪੋਰਟ ਮੈਂ ਤਾਂ ਪੜ੍ਹੀ ਨੀ, ਸ਼ਾਇਦ ਕਿਸੇ ਨੇ ਪੜ੍ਹੀ ਹੋਵੇ, ਸੱਜਣ ਮਿੱਤਰ ਨੇ ਜਾਂ ਗਿੱਲ ਸਾਹਿਬ ਨੇ ਪੜ੍ਹੀ ਹੋਵੇ ਜਿਹੜੀ ਐਕਚੁਅਲੀ ਰਿਪੋਰਟ, ਤਾਂ ਆਪਾਂ ਇਸ ਵਿਸ਼ੇ ਨੂੰ ਗੱਲੇ ਤੋਰੀਏ ਜਾਂ ਗੱਲ ਕਰੀਏ। ਨਹੀਂ, ਮੇਰਾ ਮੰਨਣਾ ਜਿਹੜੀਆਂ ਮੈਡੀਕਲ ਰਿਪੋਰਟਸ ਜਿਹੜੀ ਰਿਪੋਰਟ ਦੇ ਵਿੱਚ ਊਲ ਜਲੂਲ ਲਿਖਿਆ ਗਿਆ ਜਾਂ ਊਲ ਜਲੂਲ ਗੱਲ ਕਹੀ, ਕੋਈ ਦੋਸ਼ ਲਾਇਆ ਗਿਆ, ਉਹਦਾ ਪੈਮਾਨਾ ਪੁੱਛਣਾ ਪੈਣਾ ਮੈਨੂੰ ਵੀ ਉਹ ਪੈਮਾਨਾ ਕੀ ਸੀ, ਕਿਹੜੇ ਪੈਮਾਨੇ ਨਾਲ ਉਹਨਾਂ ਨੇ ਮੈਡੀਕਲ ਰਿਪੋਰਟ ਨੂੰ ਆਧਾਰ ਬਣਾਇਆ ਜਾਂ ਕਿਹੜੇ ਪੈਮਾਨੇ ਨਾਲ ਉਹਨਾਂ ਨੇ ਮੈਡੀਕਲ ਤੇ ਰਿਪੋਰਟ ਕੱਢੀ ਆ। ਹੁਣ ਦੇਖੋ ਰਿਪੋਰਟ ਦੇ ਵਿੱਚ ਜਿਹੜਾ ਬਲੇਮ ਲਾਇਆ ਜਾ ਰਿਹਾ ਵੀ ਬਾਬਾ ਜਿਹੜਾ ਸੈਕਸ ਅਡਿਕਟਡ ਸੀ, ਦੇਖੋ ਇਹ ਕੋਈ ਮੈਨੂੰ ਤਾਂ ਕੋਈ ਮੈਡੀਕਲ ਲਾਈਨ ਦੇ ਵਿੱਚ ਕੋਈ ਇਹੋ ਜਿਹਾ ਸਿਸਟਮ ਦਿਖਦਾ ਨੀ ਵੀ ਜਿਹਦੇ ਨਾਲ ਉਹਨੂੰ ਬਾਬੇ ਨੂੰ ਪ੍ਰੂਵ ਕਰ ਲਿਆ ਹੋਵੇ ਇਹਨਾਂ ਨੇ, ਜਾਂ ਇਹ ਗੱਲ ਕਹਿਤੀ ਹੋਵੇ ਜਾਂ ਕੋਈ ਉਹਦਾ ਕਿਸੇ ਵੀ ਸਪੈਸ਼ਲ ਟੈਸਟ ਦੇ ਵਿੱਚੋਂ ਕੱਢ ਲਿਆ ਹੋਵੇ। ਪਰ ਇਹ ਨਾ ਇੱਕ ਕੁਝ ਇੱਕ ਅਖਬਾਰਾਂ ਬੰਨੀਓ, ਕੁਝ ਇੱਕ ਸ਼ਰਾਰਤੀ ਲੋਕਾਂ ਬੰਨੀਓ ਬਣਾਈਆਂ ਗਏ ਨਾ ਮਸਾਲੇਦਾਰ ਖਬਰਾਂ, ਜਦੋਂ ਖਬਰਾਂ ਮੁੱਕ ਜਾਂਦੀਆਂ ਨਾ ਉਦੋਂ ਫਿਰ ਖਬਰਾਂ ਬਣਾਈਆਂ ਜਾਂਦੀਆਂ। ਸੋ ਮੈਂ ਇਸ ਚੀਜ਼ ਨਾਲ ਪੂਰਨ ਤੌਰ ਤੇ ਸਹਿਮਤ ਨਹੀਂ ਹਾਂ, ਜਿੰਨਾ ਚਿਕ ਮੈਂ ਖੁਦ ਕੋਈ ਮੈਡੀਕਲ ਰਿਪੋਰਟ ਪੜ੍ਹ ਦੇਖ ਨਹੀਂ ਲੈਂਦਾ, ਮੈਨੂੰ ਨਹੀਂ ਲੱਗਦਾ ਵੀ ਮੈਨੂੰ ਤਸੱਲੀ ਜਾਂ ਯਕੀਨ ਆਊਗਾ ਵੀ ਇਹ ਗੱਲਾਂ ਹੈ, ਕਿਉਂਕਿ ਇਹ ਚ ਬੇਤੁਕੀ ਜੀ ਗੱਲ ਲੱਗਦੀ ਆ, ਕੋਈ ਤੁੱਕ ਨਹੀਂ ਦਿਖਾਈ ਦੇ ਰਿਹਾ। ਤੇ ਦੂਜੀ ਜਿਹੜੀ ਹੈ ਵੀ ਬਾਬੇ ਦਾ ਜਿਹੜਾ ਰਾਜਕਾਜ ਸੀ ਜਾਂ ਜਿਹੜਾ ਸਮਰਾਜ ਸੀ ਜਿਹਨੂੰ ਕਹਿ ਸਕਦੇ ਆ, ਉਹ 27 ਸਾਲ ਚੱਲ ਗਿਆ ਜੀ। ਲੋਕ ਤਾਂ ਕਹਿੰਦੇ ਵੀ ਬਹੁਤੀ ਦੇਰ ਨੀ ਚੱਲਦਾ, ਇਹ ਬਹੁਤੀ ਦੇਰ ਨੀ, ਇਹ 27 ਸਾਲ ਸਦੀ ਦਾ ਜਿਹੜਾ ਚੌਥੇ ਹਿੱਸੇ ਤੋਂ ਵੱਧ, ਤੇ ਜੇ ਉਮਰ ਦਾ ਕਹੀਏ ਤਾਂ ਅੱਧ ਤੋਂ ਵੱਧ, ਕਿਉਂਕਿ ਉਮਰ ਜਿਹੜੀ 50-60 ਦੇ ਗੇੜ ਚ ਰਹਿ ਗਈ ਹੈ ਤੇ ਅੱਧ ਦੇ ਲਾਗੇ ਜਿਹੜੀ ਬੰਦੇ ਦੀ ਜਿਹੜੀ ਉਮਰ ਆ, ਤੇ ਜੇ ਪੀੜੀ ਦੀ ਗੱਲ ਕਹੀਏ ਤਾਂ 1.5 ਪੀੜੀ, ਕਿਉਂਕਿ 20 ਸਾਲਾਂ ਦੀ ਪੀੜੀ ਹੁੰਦੀ ਆ, 1.5 ਪੀੜੀ ਜਿਹੜਾ ਉਹ ਚੱਲ ਗਿਆ ਉਹਦਾ ਜਿਹੜਾ ਪਖੰਡੀ ਦਾ ਡੇਰਾ। ਸੋ ਉਹ ਉਸੇ ਦਾ ਹੀ ਸ਼ੁਕਰ ਮਨਾਵੇ ਤੇ ਉਹੀ ਆਪਦੇ ਜਿਹੜੇ 27 ਸਾਲਾਂ ਦੇ ਜਿਹੜੇ ਤਜਰਬੇ ਆ ਖੱਟੇ ਮਿੱਠੇ ਉਹਨਾਂ ਨੂੰ ਯਾਦ ਕਰਕੇ ਜੇਲ੍ਹ ਚ ਹੁਣ ਗੁਣਗਾਨ ਕਰੇ, ਸ਼ਾਇਦ ਹੁਣ ਭਗਤੀ ਕਰਨ ਲੱਗ ਜੇ, ਭਗਤ ਜਿਹਦਾ ਉਹ ਡਰਾਮਾ ਕਰਦਾ ਸੀ ਪਹਿਲਾਂ, ਸ਼ਾਇਦ ਹੁਣ ਸੱਚੀ ਕਰ ਲੇ।
ਜੀ ਜੀ, ਸੋ ਅੱਗੇ ਗੱਲ ਕਰਦੇ ਹਾਂ ਜੀ ਕ੍ਰਿਕਟ ਬਾਰੇ। ਕਹਿੰਦੇ ਕਿ ਵਿਰਾਟ ਨੂੰ ਨਿਸ਼ਾਨੇ ਤੇ ਲੈਣਾ ਆਸਟ੍ਰੇਲੀਆ ਨੂੰ ਪਵੇਗਾ ਭਾਰੀ, ਤੂੰ ਕੀ ਕਹੋਗੇ ਜੀ?
ਦੇਖੋ ਇਹ ਆਸਟ੍ਰੇਲੀਆ ਦੀ ਜਿਹੜੀ ਇੱਕ ਨੀਤੀ ਰਹੀ ਹੈ ਜੀ, ਭੜਕਾਉਣਾ ਅਕਸਾਉਣਾ ਸ਼ਬਦੀ ਜੰਗ, ਇਹ ਆਸਟ੍ਰੇਲੀਆ ਦਾ ਅੱਜ ਦਾ ਦੌਰ ਨੀ ਜੀ। ਐਲਨ ਬਾਰਡਰ ਤੋਂ ਪਹਿਲਾਂ ਦੀਆਂ ਗੱਲਾਂ, ਜਦੋਂ ਤੋਂ ਗ੍ਰੇਗ ਚੈਪਲ ਹੋਰਾਂ ਦੇ ਵੇਲੇ ਤੋਂ, ਜਦੋਂ ਤੋਂ ਮੈਂ ਸੁਰਤ ਸੰਭਾਲੀ ਹੈ ਕ੍ਰਿਕਟ ਬਾਰੇ ਜਾਣਦਾ, ਡੈਨਿਸ ਲਿੱਲੀ ਹੋਰਾਂ ਦੀ ਬੋਲਿੰਗ ਵੇਲੇ ਤੋਂ ਲੈ ਕੇ ਉਦੋਂ ਤੋਂ ਮੈਂ ਜਾਣਦਾ ਵੀ ਆਸਟ੍ਰੇਲੀਅਨ ਪਲੇਅਰਾਂ ਦਾ ਇਹ ਹਥਕੰਡਾ ਰਿਹਾ, ਤੇ ਉਹ ਜਿਹਨੂੰ ਟੌਂਟ ਕਸਨੇ ਕਹਿੰਦੇ ਆ, ਜਿਹਨੂੰ ਬੰਦੇ ਦਾ ਧਿਆਨ ਭੰਗ ਕਰਨਾ, ਉਹ ਅਕਸਰ ਕਰਦੇ ਆ, ਤੇ ਉਹ ਉਸ ਕਰਨ ਦੇ ਨਾਲ ਅਸਰ ਵੀ ਆਉਂਦਾ ਗਾ। ਇਹ ਗੱਲ ਕਹਿ ਤੋਂ ਨੀ ਪਤਾ ਲੱਗਦਾ, ਬੰਦੇ ਜੋ ਪੈਂਦੀ ਹੈ ਨਾ ਉਦੋਂ ਪਤਾ ਲੱਗਦਾ। ਮੈਂ ਆਪਣਾ ਨਿੱਜੀ ਤਜਰਬਾ ਦੱਸ ਸਕਦਾ ਜੀ ਵੀ ਅਸੀਂ ਨਿੱਜੀ ਜਿਹੜਾ ਖੇਡਦੇ ਹੁੰਦੇ ਸੀਗੇ ਆਪਦੇ ਸਕੂਲ ਚ ਜਾਂ ਕਿਤੇ ਵੀ ਗਰਾਊਂਡ, ਜਿਵੇਂ ਦੁਨੀਆਂ ਖੇਡਦੀ ਆ ਕਲਰਾਂ ਚ ਜਾ ਕੇ ਉਵੇਂ ਅਸੀਂ ਵੀ ਖੇਡਦੇ ਹੁੰਦੇ ਸੀ, ਤੋਂ ਇੱਕ ਨਾ ਮੁੰਡਾ ਵਿਕਟ ਕੀਪਰ ਹੁੰਦਾ ਸੀ ਸਾਡੇ, ਤੇ ਜਦੋਂ ਮੈਂ ਬੈਟਿੰਗ ਕਰਨ ਆਇਆ ਤੇ ਮੇਰੇ ਪਿੱਛੇ ਖੜ ਕੇ ਮਿੰਟ ਮਿੰਟ ਤੋਂ ਨਾ ਉਹ ਮੈਨੂੰ ਕਮੈਂਟ ਕਸਣ ਲੱਗ ਗਿਆ ਜਦੋਂ ਮੈਂ ਬਾਲ ਖੇਡਣ ਲੱਗਿਆ। ਅਰੇ ਕਿਆ ਗਜਬ ਸਟਾਈਲ ਥਾ, ਜੇ ਅਲੱਗ ਬਾਤ ਹੈ ਵੀ ਬਾਲ ਪਾਸ ਨੀ ਆਈ, ਯੇ ਬੋ, ਏਦਾਂ ਕਰਕੇ ਮੈਨੂੰ ਨਾ ਕਮੈਂਟ ਜੇ ਕਸਣ ਲੱਗ ਗਿਆ। ਮੈਂ ਤਿੰਨ ਚਾਰ ਕਮੈਂਟ ਤਾਂ ਸੁਣੇ ਚੌਥੇ ਇੱਕ ਕਮੈਂਟ ਚ, ਕਿਉਂਕਿ ਉਦੋਂ ਖੇਡਦੇ ਵੀ ਇਹੋ ਜਿਹਾ ਟਾਈਮ ਸੀ, ਕਿਹੜੀਆਂ ਪੈੜਾਂ ਹੁੰਦੀਆਂ, ਚੱਪਲਾਂ ਪਾ ਕੇ ਖੇਡਦੇ ਹੁੰਦੇ ਸੀ, ਤੇ ਮੈਂ ਚੱਪਲ ਲਾ ਕੇ ਉਹਦੇ ਮਗਰ ਪੈ ਗਿਆ। ਮੈਂ ਖੜ ਜਾ ਤੈਨੂੰ ਮੈਂ ਦਿੰਦਾ ਪਤਾ। ਸੋ ਬੰਦਾ ਇਰੀਟੇਟ ਹੁੰਦਾ, ਕਹਿਣ ਦਾ ਭਾਵ ਇਹ ਆ ਜਦੋਂ ਤੁਸੀਂ ਏਦਾਂ ਤੰਗ ਕਰਦੇ ਹੋ, ਬੋਲਦੇ ਹੋ, ਟੇਢੇ ਪਿੰਗੇ ਕਮੈਂਟ ਕਰਦੇ ਹੋ, ਤਾਂ ਉਦੋਂ ਬੰਦਾ ਇਰੀਟੇਟ ਹੋ ਜਾਂਦਾ, ਉਹਦਾ ਧਿਆਨ ਭੰਗ ਹੋ ਜਾਂਦਾ। ਜਦੋਂ ਕਿਸੇ ਦਾ ਧਿਆਨ ਭੰਗ ਹੋ ਗਿਆ ਤੇ ਉਹ ਫਿਰ ਉਹਦੀ ਗੇਮ ਦੇ ਉਹਨੂੰ ਰਹਿੰਦੀ ਨੀ। ਖਾਸ ਕਰਕੇ ਵਿਰਾਟ ਵਰਗਾ ਬੰਦਾ ਜਿਹੜਾ ਕਿ ਅਗਰੈਸਿਵ ਆ, ਜਿਹਨੂੰ ਜਿਹੜਾ ਜਿਹਦੀ ਗੇਮ ਦਾ ਮੁੱਖ ਜਿਹੜਾ ਹਥਿਆਰ ਹੀ ਅਗਰੈਸ਼ਨ ਆ, ਉਹ ਇੰਨਾ ਕੁ ਅਗਰੈਸਿਵ ਆ ਵੀ ਜਦੋਂ ਗਰਾਊਂਡ ਦੇ ਵਿੱਚ ਹੁੰਦਾ ਤਾਂ ਉਹਦਾ ਬਾਡੀ ਲੈਂਗੁਏਜ ਹੀ ਦੱਸ ਦਿੰਦੀ ਆ ਵੀ ਉਹ ਕਿਵੇਂ ਜਿਹੜਾ ਐਕਸ਼ਨ ਚ ਹੁੰਦਾ। ਮੈਂ ਉਹਨੂੰ ਪਹਿਲੀ ਵਾਰ ਜਿਹੜਾ ਅੰਡਰ 19 ਵਰਲਡ ਕੱਪ ਜਿਹੜਾ ਜਿੱਤਿਆ ਸੀ ਉਦੋਂ ਖੇਡਦੇ ਦੇਖਿਆ ਸੀ, ਤੇ ਉਸੇ ਤੋਂ ਹੀ ਪਤਾ ਲੱਗ ਗਿਆ ਸੀ ਵੀ ਹੋਣਹਾਰ ਬਿਰਵਾਨ ਆ ਜਿਹੜੇ ਉਹਦੇ ਕਹਿੰਦੇ ਨੀ ਹੋਤ ਨੇ ਚਿਕਨੇ ਪਾਤ, ਉਹਦੇ ਜਿਹੜੇ ਚਿਕਨੇ ਪਾਤ ਉਹਦੇ ਬਚਪਨ ਤੋਂ ਦੇਖ ਗਏ ਸੀ। ਪਰ ਜਿੱਥੇ ਹੁਣ ਵਿਰਾਟ ਕੋਲੇ ਨਾ ਕਾਫੀ ਤਜਰਬਾ ਹੋ ਗਿਆ, ਵਿਰਾਟ ਅੱਗੇ ਵਾਲੀ ਗੱਲ ਨੀ ਰਹੀ, 9-10 ਸਾਲ ਹੋ ਗਏ ਉਹਨੂੰ ਕ੍ਰਿਕਟ ਦੇ ਵਿੱਚ, ਤੇ ਉਹ ਆਪਦੇ ਆਪ ਨੂੰ ਪ੍ਰੂਵ ਕਰ ਸਕਿਆ ਤੇ ਉਹ ਇਸ ਚੀਜ਼ ਤੇ ਵੀ ਕੰਟਰੋਲ ਕਰ ਲੂਗਾ। ਪਰ ਆਸਟ੍ਰੇਲੀਅਨ ਪਲੇਅਰਾਂ ਲਈ ਜਿਹੜੀ ਐਡਵਾਈਸ ਦਿੱਤੀ ਗਈ ਹੈ ਵੀ ਜੇ ਉਹ ਕੱਲੇ ਵਿਰਾਟ ਕੋਹਲੀ ਤੇ ਧਿਆਨ ਰੱਖ ਲੈਣਗੇ ਨਾ, ਤਾਂ ਹੋਰ ਇੰਡੀਆ ਦੇ ਵਿੱਚ ਬਹੁਤ ਸਾਰੇ ਪਲੇਅਰ ਆ ਜਿਹੜੇ ਕਿ ਉਹ ਉਹਨਾਂ ਤੇ ਧਿਆਨ ਨਾ ਕਰਨ ਤੇ ਉਹ ਆਪਦਾ ਕੰਮ ਕਰ ਜਾਣਗੇ। ਜਿਵੇਂ ਅੱਜ ਕੱਲ ਫਾਰਮ ਦੇ ਵਿੱਚ ਰੋਹਿਤ ਸ਼ਰਮਾ ਚੱਲ ਰਿਹਾ, ਲੋਕੇਸ਼ ਚੱਲ ਰਿਹਾ, ਰਹਾਇਨੇ ਨੇ ਸਦਾ ਹੀ ਰਨ ਬਣਾਏ ਆ। ਸੋ ਇਹ ਜਿਹੜੇ ਮੁੰਡੇ ਆ ਇਹਨਾਂ ਸਾਰਿਆਂ ਲਈ ਵੀ ਰਣਨੀਤੀ ਬਣਾਉਣੀ ਪਊਗੀ। ਜੇ ਆਸਟ੍ਰੇਲੀਆ ਟੀਮ ਇੱਕ ਨੂੰ ਟਾਰਗੇਟ ਕਰਕੇ ਰੱਖਦੀ ਆ ਤਾਂ ਹੋ ਸਕਦਾ ਵੀ ਆਪਣੇ ਘਰ ਦੇ ਵਿੱਚ ਇੰਡੀਆ ਨੂੰ ਹਰਾਉਣਾ ਕੋਈ ਸੌਖਾ ਨਹੀਂ ਹੁੰਦਾ, ਤੇ ਹੋ ਸਕਦਾ ਫੇਰ ਜਿਹੜਾ ਇਤਿਹਾਸ ਦੁਹਰਾਇਆ ਜਾਵੇ। ਸ਼੍ਰੀਲੰਕਾ ਵਾਂਗੂ ਨਹੀਂ ਵਾਈਟ ਵਾਸ਼ ਦਾ ਤਾਂ ਸੀਰੀਜ ਤਾਂ ਜਿੱਤੀ ਜਾ ਸਕਦੀ ਆ, ਪਲਟਾ ਇਸ ਟਾਈਮ ਜਿਹੜਾ ਇੰਡੀਆ ਦਾ ਹੀ ਭਾਰੀ ਆ
ਜੀ। ਤੇ ਬ੍ਰਦਰ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਖਬਰਸਾਰ ਸਾਂਝੀ ਕਰਨਾ ਚਾਹੋ, ਕੋਈ ਹੋਰ ਇਨਫੋਰਮੇਸ਼ਨ ਤੁਸੀਂ ਸਾਰੇ ਲਿਸਨਰ ਨਾਲ ਸਾਂਝੀ ਕਰਨਾ ਚਾਹੋ?
ਬਿਲਕੁਲ ਜੀ, ਅੱਜ ਰਿਵਰਲੈਂਡ ਦੇ ਵਿੱਚ ਬੜਾ ਖਾਸ ਦਿਹਾੜਾ ਜੀ ਤੇ ਖਾਸ ਦਿਨ ਆ, ਤੇ ਅੱਜ ਰਿਵਰਲੈਂਡ ਚ ਫੀਲਡ ਡੇ ਜਿਹਨੂੰ ਕਿਸਾਨ ਮੇਲਾ ਕਹਿੰਦੇ ਆ ਜੀ, ਹਰ ਸਾਲ ਸਤੰਬਰ ਮਹੀਨੇ ਦੀ ਜਿਹੜੀ ਇਸ ਤਰੀਕ ਨੂੰ 15-16 ਤਰੀਕ ਨੂੰ ਲੱਗਦਾ ਜੀ, ਤੇ ਜਿਹੜਾ ਸਟੂਅਰਟ ਹਾਈਵੇ ਦੇ ਉੱਤੇ ਮੋਨਿਸ਼ ਬਾਈਪਾਸ ਦੇ ਉੱਤੇ ਮੇਲਾ ਲੱਗਦਾ, ਤੇ ਸਾਡੇ ਜਿਹੜੇ ਅੱਜ ਜਿੰਨੇ ਵੀ ਪੰਜਾਬੀ ਆ ਸਭ ਨੇ ਵੀ ਹੀਰਾਂ ਘੱਤ ਲਈਆਂ ਮੇਲਿਆਂ ਬੰਨ, ਤੇ ਮੈਨੂੰ ਵੀ ਅੱਜ ਕਾਫੀ ਲੰਮੇ ਚਿਰ ਬਾਅਦ, ਮੈਨੂੰ ਲੱਗਦਾ 2007 ਦੇ ਵਿੱਚ ਇਹ ਮੇਲਾ ਅਟੈਂਡ ਕੀਤਾ ਸੀ ਜਾਂ 8 ਦੇ ਵਿੱਚ ਕੀਤਾ ਸੀ। ਤੇ
ਕੀ ਖਾਸੀਅਤ ਹੁੰਦੀ ਹੈ ਜੀ ਇਸ ਮੇਲੇ ਦੇ ਵਿੱਚ?
ਇਸ ਮੇਲੇ ਚ ਜੀ ਇਹ ਕਿਸਾਨ ਮੇਲਾ ਫੀਲਡ ਡੇ ਕਿਹਾ ਜਾਂਦਾ ਇਹਨੂੰ, ਤੇ ਇਹਦੇ ਵਿੱਚ ਲੋਕਲ ਜਿਹੜੇ ਵੀ ਗਰੋਅਰ ਆ ਉਹ ਤੇ ਲੋਕਲ ਜਿਹੜੇ ਸਪਲਾਇਰ ਆ ਉਹ ਆਪੋ ਆਪ ਦੀਆਂ ਪ੍ਰਦਰਸ਼ਨੀਆਂ ਲਾਉਂਦੇ ਆ। ਸੇਮ ਤੁਸੀਂ ਲੁਧਿਆਣੇ ਵਾਲੇ ਕਿਸਾਨ ਮੇਲੇ ਦੀ ਫੀਲਿੰਗ ਤੁਹਾਨੂੰ ਆਊਗੀ, ਜਿਵੇਂ ਲੁਧਿਆਣੇ ਜੇ ਕਿਸੇ ਨੇ ਕਿਸਾਨ ਮੇਲਾ ਅਟੈਂਡ ਕੀਤਾ ਤਾਂ ਉਹੀ ਫੀਲਿੰਗ ਆ, ਬਸ ਫਰਕ ਇੱਥੇ ਇੰਨਾ ਗਾ ਵੀ ਉੱਥੇ ਇੱਥੇ ਲੋਕ ਗੰਦ ਨੀ ਪਾਉਂਦੇ, ਇੱਥੇ ਲੋਕ ਜਿਹੜਾ ਬੜਾ ਸਿਸਟਮ ਨਾਲ ਸਾਰਾ ਕੁਛ ਹੁੰਦਾ ਤੇ ਹਰ ਚੀਜ਼ ਦਾ ਕੰਟਰੋਲ ਆ। ਮੈਂ ਮੇਰੇ ਯਾਦ ਆ ਮੈਂ 2008 ਦੇ ਵਿੱਚ ਇਸ ਦੇ ਉੱਤੇ ਇੱਕ ਆਰਟੀਕਲ ਵੀ ਲਿਖਿਆ ਸੀ ਰਿਵਰਲੈਂਡ ਫੀਲਡ ਡੇ, ਉਹ ਮੇਰੀ ਬੁੱਕ ਦੇ ਵਿੱਚ ਵੀ ਸ਼ਾਇਦ ਛਪਿਆ ਹੋਇਆ ਆਰਟੀਕਲ। ਸੋ ਉਹ ਆਰਟੀਕਲ ਅੱਜ ਕਾਫੀ 5-7 ਸਾਲਾਂ ਬਾਅਦ ਮੈਨੂੰ 8-9 ਸਾਲਾਂ ਬਾਅਦ ਹੀ ਮੈਨੂੰ ਲੱਗਦਾ ਮੇਲੇ ਚ ਜਾਣ ਦਾ ਮੌਕਾ ਮਿਲਣਾ ਜੀ ਏਦੋਂ ਬਾਅਦ, ਤੇ ਅੱਜ ਮੇਲੇ ਚ ਮਿਲਦੇ ਆ ਸੱਜਣਾ ਦੋਸਤਾਂ ਨਾਲ ਲਾਉਣੇ ਹਾਜ਼ਰੀ।
ਬਹੁਤ ਵਧੀਆ ਗੱਲ ਆ ਜੀ, ਖੂਬ ਇੰਜੋਏ ਕਰੋ, ਤੁਹਾਨੂੰ ਤਾਂ ਫਿਰ ਅੱਜ ਪੰਜਾਬ ਦੀ ਜਾਣੀ ਇੰਡੀਆ ਵਾਲੀ ਫੀਲਿੰਗ ਦੁਬਾਰਾ ਤੋਂ ਆ ਰਹੀ ਹੈ।
ਬਿਲਕੁਲ ਜੀ, ਦੇਖੋ ਇੱਕ ਜ਼ਿਮੀਦਾਰ ਜੇ ਬਣੇ ਆ ਤਾਂ ਜ਼ਿਮੀਦਾਰ ਲਈ ਇਹਦੀਆਂ ਚੀਜ਼ਾਂ ਅਟੈਂਡ ਕਰਨੀਆਂ ਵੀ ਜ਼ਰੂਰੀ ਹੁੰਦੀਆਂ, ਕਿਉਂਕਿ ਰੇਹਾਂ ਸਪਰੇਆਂ ਬੀ ਖਾਦ ਜੋ ਵੀ ਮਸ਼ੀਨਰੀ ਆਉਂਦੀ ਆ ਨਵੇਂ ਨਵੀਆਂ ਚੀਜ਼ਾਂ ਸਭ ਕੁਛ ਉੱਥੇ ਜਿਹੜਾ ਲਾਇਆ ਜਾਂਦਾ ਗਾ, ਦਿਖਾਇਆ ਜਾਂਦਾ ਲੋਕਾਂ ਨੂੰ, ਦੱਸਿਆ ਜਾਂਦਾ ਵੀ ਆਹ ਮਸ਼ੀਨਰੀ ਦੇ ਆਹ ਫਾਇਦੇ ਆ, ਲੈਂਦੇ ਆ ਇਹਦੇ, ਆ ਇਹਦੇ ਨਾਲ ਤੁਸੀਂ ਐਂ ਕੰਮ ਘਟਾ ਸਕਦੇ ਹੋ, ਉਹ ਚੀਜ਼ਾਂ ਫਿਰ ਜੇ ਤੁਸੀਂ ਚਾਹੁੰਦੇ ਹੋ ਵੀ ਚੰਗੀ ਖੇਤੀ ਕਰਨਾ ਜਾਂ ਅੱਗੇ ਵਧਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੇਲੇ ਅਟੈਂਡ ਕਰਨਾ ਮਸਟ ਹੋਣਾ ਚਾਹੀਦਾ। ਮੈਂ ਤਾਂ ਪੰਜਾਬ ਚ ਵੀ ਕਹਿਣਾ ਵੀ ਸਾਡੇ ਬਜ਼ੁਰਗ ਆ ਜਿਹੜੇ ਉਹ ਨਾ ਆਪ ਇਹੋ ਜਿਹੇ ਕਿਸਾਨ ਮੇਲਿਆਂ ਤੇ ਜਾਂਦੇ ਆ, ਉਹ ਮੱਸਿਆ ਨਹਾਉਣ ਤਾਂ ਜਾ ਵੜਦੇ ਆ, ਤੇ ਉਹ ਪਰ ਕਿਤੇ ਕਿਸਾਨ ਮੇਲੇ ਤੇ ਨਾ ਬੱਚਿਆਂ ਨੂੰ ਲੈ ਕੇ ਗਏ ਆ। ਪਰ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਹੁਣ ਜਿਹੜੇ 3 ਮੇਲੇ ਹੋ ਗਏ, ਪਹਿਲਾਂ ਕੱਲਾ ਲੁਧਿਆਣਾ ਬਹੁਤ ਵੱਡਾ ਹੋਣ ਕਰਕੇ ਲੁਧਿਆਣੇ ਦੇ ਮੇਲੇ ਤੇ ਲੋਕਾਂ ਨੂੰ ਜਾਣਾ ਔਖਾ ਜਾਂਦਾ ਸੀ, ਫਿਰ ਉਹਨਾਂ ਨੇ ਕੀ ਕੀਤਾ ਵੀ ਇੱਕ ਹੁਸ਼ਿਆਰਪੁਰ ਦੇ ਲਾਗੇ ਮੇਲਾ ਲੱਗਣ ਲੱਗ ਗਿਆ ਸੀ ਤੇ ਇੱਕ ਬਠਿੰਡੇ ਦੇ ਲਾਗੇ, ਉਹ 3 ਏਰੀਆ ਚ ਵੰਡਤਾ ਸੀਗਾ ਮੇਲਾ, ਤਾਂ ਉਹਦੇ ਨਾਲ ਏਰੀਏ ਦੇ ਲੋਕ ਆਪਦੇ ਆਪਦੇ ਏਰੀਏ ਚ ਜਾਣਾ ਸੁਖਾਲਾ। ਮੈਂ ਆਪਣੇ ਮੈਨੂੰ ਰਿਕਮੈਂਡ ਕਰੂੰਗਾ ਵੀ ਜੋ ਵੀ ਕਿਸਾਨੀ ਨਾਲ ਸੰਬੰਧਿਤ ਬੰਦਾ ਚਾਹੇ ਉਹਨੇ ਆਪਦੇ ਜਵਾਕ ਖੇਤੀ ਲਾਈਨ ਚ ਨਹੀਂ ਪਾਉਣੇ, ਫੇਰ ਵੀ ਉਹ ਨਾ ਖੇਤੀ ਜ਼ਰੂਰ ਆਪਦੇ ਬੱਚਿਆਂ ਨੂੰ ਕਿਸਾਨ ਮੇਲਾ ਜ਼ਰੂਰ ਦਿਖਾਵੇ। ਇਹ ਬਹੁਤ ਜ਼ਰੂਰੀ ਆ ਕਿਸਾਨ ਮੇਲੇ ਦਿਖਾਉਣੇ ਜੇ ਤੁਸੀਂ ਖੇਤੀ ਨਾਲ ਲਿੰਕਡ ਰਹਿਣਾ ਚਾਹੁੰਦੇ।
ਜੀ ਸੋ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ, ਤੁਸੀਂ ਕਰੋ ਜੀ ਮੇਲੇ ਦਾ ਇੰਜੋਏ ਤੇ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਫੀਡਬੈਕ ਦਿਓ ਜੀ ਕਿੱਦਾਂ ਦੀ ਇਨਫੋਰਮੇਸ਼ਨ ਤੇ ਕੀ ਕੀ ਉੱਥੇ ਨਵਾਂ ਦੇਖਣ ਨੂੰ ਮਿਲਿਆ।
ਜੀ ਬਹੁਤ ਮਿਹਰਬਾਨੀ ਬਹੁਤ
ਜੀ। ਦੋਸਤੋ ਇਹ ਸਨ ਮਿੰਟੂ ਬਰਾੜ ਜੀ ਜਿਨ੍ਹਾਂ ਨੇ ਕਿ ਕਾਫੀ ਖਬਰਾਂ ਬਾਰੇ ਗੱਲਬਾਤ ਵੀ ਕੀਤੀ ਆ ਤੇ ਕਾਫੀ ਜ਼ਿਆਦਾ ਇਨਫੋਰਮੇਸ਼ਨ ਵੀ ਹੋਰ ਮਿਲੂਗੀ ਕਿਸਾਨ ਮੇਲੇ ਬਾਰੇ ਜਿਹੜਾ ਕਿ ਅੱਜ ਉੱਥੇ ਹੋ ਹੀ ਰਿਹਾ ਵਾ। ਤੇ ਬਾਕੀ ਇਧਰ ਹੁਣ ਆਪਾਂ ਮੈਸੇਜਾਂ ਦੀ ਵੀ ਗੱਲ ਕਰਦੇ ਹਾਂ, ਗਾਣੇ ਵੀ ਜ਼ਰੂਰ ਸੁਣਾਵਾਂਗੇ ਤੇ ਸਾਨੂੰ ਰਾਜ ਮਹਿੰਦਰ ਭਾਜੀ ਨੇ ਗਾਣੇ ਦੀ ਫਰਮਾਇਸ਼ ਕੀਤੀ ਸੀ ਹੈਲਮਟਾ ਵਾਲਾ ਸ਼ਹਿਰ, ਦੀਪ ਕਰਨ ਦਾ ਗਾਇਆ ਹੋਇਆ ਗੀਤ ਆ ਜੀ ਇਹ, ਉਹਨਾਂ ਨੇ ਸੁਣਨਾ ਚਾਹਿਆ ਸੀ ਜ਼ਰੂਰ ਉਹ ਗਾਣਾ ਉਹਨਾਂ ਨੂੰ ਸੁਣਾਵਾਂਗੇ। ਸੋ ਮੈਂ ਰਿਕੁਐਸਟ ਕਰੂੰਗੀ ਸਰਬਜੀਤ ਭਾਜੀ ਨੂੰ ਕਿ ਉਹ ਇਹ ਗਾਣਾ ਮਾ ਜੀ ਜਿਹੜਾ ਉਹ ਕਿਉਂ ਕਰ ਲੈਣ, ਕਿਉਂਕਿ ਜਿੱਦਾਂ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਮੈਂ ਬਹੁਤ ਖੁਸ਼ ਹਾਂ ਜੇ ਤੇ ਤੁਹਾਨੂੰ ਸਾਡੇ ਫਰਮਾਇਸ਼ੀ ਗਾਣੇ ਆ ਜਿਹੜੇ ਜੀ ਉਹ ਆਪਾਂ ਜ਼ਰੂਰ ਸੁਣਾ ਕੇ ਜਾਵਾਂਗੇ। ਤੇ ਅੱਗੇ ਜੀ ਜਿੰਦੂ ਮੰਦਿਰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ, ਬੋਬੀ ਜੀ ਨੂੰ ਵੀ ਤੇ ਮਿੰਟੂ ਭਾਜੀ ਨੂੰ ਕਹਿੰਦੇ ਗੋਡੇ ਮਾਰਨੀ। ਲਓ ਜੀ ਉਹਨਾਂ ਦੇ ਸਤਿ ਸ਼੍ਰੀ ਅਕਾਲ ਗੋਡੇ ਮਾਰਨੀ, ਕਹਿੰਦੇ ਬਾਈ ਜੀ ਨੂੰ ਗੋਡੇ ਮਾਰਤੀ ਸਤਿ ਸ਼੍ਰੀ ਅਕਾਲ ਜੀ ਤੁਹਾਡੀ, ਉਹ ਚਲੇ ਗਏ ਤਾਂ ਹੀ ਹੋਈ। ਮੈਂ ਕਿਹਾ ਸੱਟ ਨਾ ਲੱਗ ਜਾਵੇ ਤਾਂ ਮੈਸੇਜ ਦੁਬਾਰਾ ਥੋੜਾ ਜਿਹਾ ਲੇਟ ਪੜਿਆ ਵਾ ਹਨਾ। ਤੇ ਕਹਿੰਦੇ ਕਿ ਸ਼ੈੱਡ ਵਿੱਚ ਕੰਮ ਕਰਦੇ ਆ ਜੀ ਫੈਮਿਲੀ ਦੇ ਨਾਲ ਤੇ ਰੇਡੀਓ ਵੀ ਚੱਲ ਰਿਹਾ ਵਾ। ਯੈਸਟਰਡੇ ਦਾ ਪ੍ਰੋਗਰਾਮ ਵਿੱਚ ਕਿਸੇ ਨੇ ਪੈਰਾਲਾਈਜ਼ਡ ਬਾਰੇ ਗੱਲ ਕੀਤੀ ਸੀ ਜੋ ਪੂਰੀ ਨਹੀਂ ਹੋਈ, ਜੇ ਕਿਸੇ ਨੂੰ ਏਦਾਂ ਇਲਾਜ ਦਾ ਪਤਾ ਵਾ ਤਾਂ ਉਹ ਕਹਿੰਦੇ ਕਿ ਜ਼ਰੂਰ ਦੱਸਿਓ। ਸੋ ਜ਼ਰੂਰ ਜੀ ਹਾਂਜੀ, ਉਹ ਕੱਲ ਦੇ ਪ੍ਰੋਗਰਾਮ ਦੇ ਵਿੱਚ ਗੁਰਸੇਵਕ ਭਾਜੀ ਉਹਨਾਂ ਨੇ ਗੱਲ ਕੀਤੀ ਸੀ ਤੇ ਮੇਰੇ ਖਿਆਲ ਦੇ ਵਿੱਚ ਉਹ ਇਹਦਾ ਪ੍ਰੋਪਰ ਇਲਾਜ ਕੀ ਆ ਸਾਰਾ ਕੁਝ ਮੇ ਬੀ ਉਹ ਨੈਕਸਟ ਪ੍ਰੋਗਰਾਮ ਦੇ ਵਿੱਚ ਜ਼ਰੂਰ ਲੈ ਕੇ ਆਉਣਗੇ। ਸੋ ਤੁਸੀਂ ਪਲੀਜ਼ ਅਗਲੇ ਹਫ਼ਤੇ ਉਹਨਾਂ ਦਾ ਪ੍ਰੋਗਰਾਮ ਜ਼ਰੂਰ ਸੁਣਿਓ। ਸੋ ਹੋਪਫੁਲੀ ਤੁਹਾਨੂੰ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਆ ਜੋ ਵੀ ਇਹ ਇਲਾਜ ਆ ਤੁਹਾਨੂੰ ਪਤਾ ਲੱਗ ਜਾਏਗਾ। ਤੇ ਬਾਕੀ ਜੀ ਕਹਿੰਦੇ ਕਿ ਦਾਦੀ ਤੇ ਪੋਤੇ ਦੀ ਲੜਾਈ ਹੋਈ ਆ, ਉਹਨਾਂ ਨੇ ਨਾ ਸਾਨੂੰ ਇੱਕ ਫੋਟੋ ਭੇਜੀ ਆ ਮੇਰੇ ਖਿਆਲ ਚ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਮੰਮੀ, ਦਾਦਾ ਤੇ ਪੋਤੀ, ਪੋਤਾ ਤੇ ਦਾਦੀ, ਦਾਦੀ ਪੋਤਾ ਦੋਨਾਂ ਦੀ ਆਪਸ ਚ ਲੜਾਈ ਹੋਈ ਆ। ਤੇ ਉਹ ਨਾ ਇੱਕ ਤਾਰਾਂ ਜਿਹੀਆਂ ਲੱਗੀਆਂ ਹੋਈਆਂ ਨੇ ਤੇ ਉੱਥੇ ਬੈਠੇ ਆ, ਦਾਦੀ ਆ ਜਿਹੜੀ ਉਹ ਏਦਾਂ ਸਿਰ ਜਿਹਾ ਸੁੱਤੀ ਬੈਠੀ ਆ ਤੇ ਪੋਤਾ ਉਹ ਜੰਗਲੇ ਦੇ ਨਾਲ ਏਦਾਂ ਖੜਾ ਵਾ ਦੇਖ ਰਿਹਾ ਵਾ। ਸੋ ਕਹਿੰਦੇ ਜੀ ਲੜਾਈ ਹੋਈ ਆ ਤੇ ਪੋਤਾ ਦਾਦੀ ਨੂੰ ਕਹਿੰਦਾ ਵਾ ਕਿ ਤੁਹਾਡੇ ਨਾ ਮੈਂ ਡਾਇਨਾਸੌਰ ਦੇ ਦੰਦ ਪੱਟ ਕੇ ਲਾ ਦੇਣੇ ਆ, ਕਹਿੰਦੇ ਦਿਓ ਤੇ ਕਹਿੰਦੇ ਸੁਲਾਹ ਸਫਾਈ ਕਰਾ ਦਿੰਦਾ ਮੈਂ। ਚਲੋ ਜੀ ਪਿੱਕ ਪਾਤੀ ਆ ਉਹਨਾਂ ਨੇ ਦਾਦੀ ਪੋਤੀ ਦੀ, ਦਾਦੀ ਤੇ ਪੋਤੇ ਦੀ ਲੜਾਈ ਦੀ ਤੇ ਨਾਲੇ ਹੱਸ ਰਹੇ ਆ। ਸੋ ਬਹੁਤ ਵਧੀਆ ਲੱਗਦਾ ਸੀ ਇਹ ਨਿੱਕੀਆਂ ਨਿੱਕੀਆਂ ਲੜਾਈਆਂ ਬਜ਼ੁਰਗਾਂ ਨੂੰ ਵੀ ਸਹਾਰਾ ਦਿੰਦੀਆਂ ਨੇ ਤੇ ਉਹਨਾਂ ਨੂੰ ਇੱਦਾਂ ਲੱਗਦਾ ਹੁੰਦਾ ਕਿ ਉਹ ਆਪਣੇ ਬੱਚਿਆਂ ਦਾ ਬਚਪਨ ਵੀ ਦੇਖ ਰਹੇ ਆ ਤੇ ਨਾਲ ਕਹਿੰਦੇ ਹੁੰਦਾ ਕਿ ਮੂਲ ਨਾਲ ਉਹ ਵਿਆਜ ਪਿਆਰਾ। ਸੋ ਇਹ ਨਿੱਕੀਆਂ ਨਿੱਕੀਆਂ ਸ਼ਰਾਰਤਾਂ ਤੇ ਇਹ ਨਿੱਕੀਆਂ ਨਿੱਕੀਆਂ ਗੱਲਾਂ ਵਧੀਆ ਉਹਨਾਂ ਦੀ ਵੀ, ਉਹਨਾਂ ਦਾ ਵੀ ਪਰਦੇਸਾਂ ਦੇ ਵਿੱਚ ਆ ਜੀ ਜਿਹੜਾ ਇਹ ਦਿਲ ਆ ਇਸੇ ਤਰ੍ਹਾਂ ਹੀ ਲੱਗਾ ਰਹੂਗਾ। ਤੇ ਲਓ ਜੀ ਫਿਰ ਹੁਣ ਆਪਾਂ ਮੇਰੇ ਖਿਆਲ ਦੇ ਵਿੱਚ ਬ੍ਰੇਕ ਦਾ ਟਾਈਮ ਤਾਂ ਲੰਘ ਚੁੱਕਾ ਵਾ, ਸੋ ਦੇਖਦੇ ਹਾਂ ਜੇ ਬ੍ਰੇਕ ਚਲਾ ਸਕਦੇ ਹੋਏ ਜ਼ਰੂਰ ਚਲਾਵਾਂਗੇ। ਤੇ ਨਾਲੇ ਹਾਂਜੀ ਮੈਂ ਦੱਸਿਆ ਸੀਗਾ ਕਿ ਬੱਜਰੀ ਤੇ ਰੋੜੇ ਦੇ ਵਿੱਚ ਕੀ ਫਰਕ, ਰੋੜੀ ਦੇ ਵਿੱਚ ਕੀ ਫਰਕ ਹੁੰਦਾ ਵਾ। ਸੋ ਸਾਨੂੰ ਜੇ ਇੱਕ ਜਾਂ ਦੋ ਆਂਸਰ ਆਇਆ ਕੀ ਗੱਲ ਵੀ ਕਿਸੇ ਨੇ ਘਰ ਬਣਾਉਣ ਚ ਘਰਦਿਆਂ ਦੀ ਮਦਦ ਨਹੀਂ ਕੀਤੀ ਤੁਹਾਡੇ ਨਾਲੋਂ ਚੰਗੇ ਤਾਂ ਅਸੀਂ ਰਹਿ ਗਏ ਫਿਰ ਹਨਾ, ਕਿਉਂਕਿ ਅਸੀਂ ਸਾਡੇ ਦਾਦਾ ਜੀ ਕਹਿੰਦੇ ਹੁੰਦੇ ਸੀ ਆਜੋ ਆਜੋ ਤੁਹਾਨੂੰ ਨਾ। ਫਿਰ ਸਾਡੇ ਪਿੰਡ ਨਾ ਇੱਕ ਹੱਟੀ ਹੁੰਦੀ ਸੀ, ਉਹ ਅੰਕਲ ਆ ਜਿਹੜੇ ਹੱਟੀ ਵਾਲੇ ਉਹਨਾਂ ਦਾ ਨਾਮ ਹੁੰਦਾ ਸੀ ਜੀਤਾ, ਕਹਿਣਾ ਜੀਤੇ ਦੀ ਹੱਟੀ ਤੋਂ ਨਾ ਫਿਰ ਉਹ ਹੁੰਦੇ ਸੀ ਨਾ ਦੁੱਧ ਦੇ ਵਿੱਚ ਬੱਤੇ ਪਾ ਕੇ ਦੇਦੇ ਹੁੰਦੇ ਸੀਗੇ, ਬੱਤੇ ਕਹਿੰਦੇ ਹੁੰਦੇ ਸੀ ਨਾ ਉਹ ਲਾਲ ਰੰਗ ਦੇ ਉਹ ਵਾਲੇ ਬਣਾਉਂਦੇ ਹੁੰਦੇ ਸੀ, ਕਹਿਣਾ ਅਸੀਂ ਸਾਨੂੰ ਇੰਨਾ ਚਾਅ ਹੋਣਾ ਨਾ ਅਸੀਂ ਕਹਿਣਾ ਹੁਣ, ਕਿਉਂਕਿ ਸਾਡੀ ਜੁਆਇੰਟ ਫੈਮਿਲੀ ਸੀ ਐਂ ਤਾਂ ਹੁੰਦਾ ਨੀ ਸੀਗਾ, ਫਿਰ ਉਹ ਪੂਰੀ ਬਾਲਟੀ ਭਰ ਕੇ ਬਣਦਾ ਹੁੰਦਾ ਸੀਗਾ। ਕਾਫੀ ਵੱਡੀ ਫੈਮਿਲੀ ਆ ਸਾਡੀ ਉੱਥੇ ਇੰਡੀਆ ਦੇ ਵਿੱਚ, ਸੋ ਬੜਾ ਵਧੀਆ ਲੱਗਦਾ ਹੁੰਦਾ ਸੀ ਤੇ ਅਸੀਂ ਸਾਰੇ ਸਾਡੇ ਦਾਦੇ ਨੇ ਕਹਿਣਾ ਕਿ ਜਿਹੜਾ ਜ਼ਿਆਦਾ ਰੂੜੀ ਬਣਾਊਗਾ ਨਾ ਉਹਨੂੰ ਫਿਰ ਜ਼ਿਆਦਾ ਪੀਣ ਨੂੰ ਮਿਲੂਗਾ। ਤੇ ਫਿਰ ਅਸੀਂ ਸਾਰੇ ਜਣੇ ਸਾਰਾ ਦਿਨ ਲੱਗੇ ਰਹਿੰਦੇ ਹੁੰਦੇ ਸੀਗੇ ਸਿਰਫ ਇੱਕ ਲਾਲਚ ਦੇ ਲਈ, ਹਨਾ ਕਿੱਦਾਂ ਘਰ ਦੇ ਦੇਖ ਲਓ ਲਾਲਚ ਦਿੰਦੇ ਹੁੰਦੇ ਸੀ, ਤੇ ਅੱਜ ਕੱਲ ਦੇ ਬੱਚਿਆਂ ਨੂੰ ਇਹ ਲਾਲਚ ਦੇ ਦੋਗੇ ਨੋ ਵੇ ਤੁਸੀਂ, ਹਨਾ ਜੋ ਮਰਜ਼ੀ ਕਹਿ ਲਓ ਮੈਨੂੰ ਨੀ ਲੱਗਦਾ ਕਿ ਉਹ ਆਖੇ ਲੱਗਣਗੇ ਕਿ ਇਹ ਸਾਰਾ ਕੁਛ ਹੈਲਪ ਕਰਨਗੇ। ਸੋ ਦੱਸਿਓ ਜ਼ਰੂਰ ਜੀ ਬਜਰੀ ਤੇ ਰੂੜੀ ਦੇ ਵਿੱਚ ਕੀ ਫਰਕ ਹੁੰਦਾ ਵਾ, ਤੇ ਰੂੜੀ ਆ ਜਿਹੜੀ ਕੁੱਟ ਕੇ ਫਿਰ ਕਿਹੜੇ ਕੰਮ ਆਉਂਦੀ ਆ, ਤੇ ਬਜਰੀ ਦੇ ਨਾਲ ਕੀ ਹੁੰਦਾ ਘਰ ਜਦੋਂ ਅਸੀਂ ਮਕਾਨ ਬਣਾਉਂਦੇ ਹਾਂ। ਤੇ ਲਓ ਫਿਰ ਆਪਾਂ ਫਿਰ ਬਾਅਦ ਵਿੱਚ ਗੱਲ ਕਰਦੇ ਹਾਂ ਜੀ। ਨਕਲਾਂ ਤਾਂ ਮੈਂ ਤੁਹਾਨੂੰ ਦੱਸ ਦਿੱਤੀ ਨੀ, ਬਾਕੀ ਤੁਸੀਂ ਕ੍ਰਿਕਟ ਵਾਲੀ ਖਬਰ ਤਾਂ ਹਨਾ ਸੋਹਣੀ ਲਈ ਹੋਣੀ ਆ ਕਿ ਇੰਡੀਆ ਵਾਲੇ ਆ ਰਹੇ ਆ ਜੀ ਆਸਟ੍ਰੇਲੀਆ ਦੇ ਵਿੱਚ ਤੇ ਕ੍ਰਿਕਟ ਦਾ ਖੂਬ ਮੈਦਾਨ ਭਖਣਾ ਵਾ, ਤੇ ਦੇਖਦੇ ਆ ਜੀ ਅੱਧੇ ਇੰਡੀਆ ਵਾਲੇ ਤੇ ਅੱਧੇ ਆਸਟ੍ਰੇਲੀਆ ਵਾਲੇ ਹੋਣਗੇ। ਸੋ
ਕ੍ਰਿਕਟ ਮੈਦਾਨ ਦਿਲ ਨੂੰ ਟੰਬ ਸ਼ਬੀਲਾਂ ਵਾਲਾ ਏ ਨਕਰਾ ਦਿਲ ਨੂੰ ਟੰਬਦਾ ਏ
ਗੈਲੈਕਸੀ ਮਾਈਗ੍ਰੇਸ਼ਨ ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ TRPR ਇੰਪਲੋਇਰ ਨੋਮੀਨੇਸ਼ਨ 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲਟੈਂਟ ਮਾਰਾ ਏਜੰਟ ਨੰਬਰ 1575771 ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿਚ ਮੌਜੂਦ ਹੈ ਜੀ ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755 ਯਾਨੀ ਕਿ 04054-1855 ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Nanak Bakery, Dandenong, Melbourne Valley, Harman Radio News, sponsor karde han. ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631 ਜਾਂ ਵਿਜ਼ਿਟ ਕਰੋ www.healthdrops.com.au।
ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਜ਼ ਨੈਗੋਸ਼ੀਏਟਰਜ਼ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਵਧੇਰੀ ਜਾਣਕਾਰੀ ਲਈ ਜਾਓ ਸਾਡੇ ਫੇਸਬੁੱਕ ਪੇਜ ਤੇ facebook.com ਤੇ ਹਰਮਨ ਰੇਡੀਓ ਆਸਟ੍ਰੇਲੀਆ।
ਗਲੀਆਂ ਚ ਸੁੱਤੇ ਹਜ਼ਾਰਾਂ ਹੀ ਕਿੱਸੇ, ਹਵਾਵਾਂ ਚ ਲਟਕਣ ਆਵਾਜ਼ਾਂ ਦੇ ਟੋਟੇ, ਸੋਨੇ ਦੇ ਪਾਣੀ ਚ ਨਹਾਉਂਦੀ ਸੀ ਆਥਣ, ਪਾਉਂਦੀ ਸੀ ਚਾਂਦੀ ਦੇ ਹਾਰ ਨੀ, ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਘਰਾਂ ਦੇ ਬਾਹਰ, ਆਟੇ ਦੀਆਂ ਕੋਈ ਚਿੜੀਆਂ ਨੂੰ ਆਖੋ ਉੱਡ ਕੇ ਹੀ ਆ ਜਾਓ ਇੱਕ ਵਾਰ ਨੀ। ਤੋ ਵਾਕਈ ਜੀ, ਆਟੇ ਦੀਆਂ ਚਿੜੀਆਂ ਵੀ ਕਿਤੇ ਰਹਿ ਗਈਆਂ ਤੇ ਚੁੰਨੀਆਂ ਤੇ ਚਾਦਰੇ ਤੇ ਫਿਰ ਜੱਟ ਕਹਿੰਦੇ ਹੈਲਮਟਾਂ ਵਾਲੇ ਸ਼ਹਿਰ ਦੇ ਵਿੱਚ ਚਾਦਰਾ ਤੇ ਕੁੜਤਾ ਪਜਾਮਾ ਪਾ ਕੇ ਚਾਦਰਾ ਲਾ ਕੇ ਘੁੰਮਦਾ ਵਾ। ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਜੀ ਪੰਜਾਬ ਦੇ ਵਿੱਚੋਂ ਮਿਸ ਹੁੰਦੀਆਂ ਜਾ ਰਹੀਆਂ ਸੀ, ਖਤਮ ਹੁੰਦੀਆਂ ਜਾ ਰਹੀਆਂ ਸੀ, ਪਰ ਹੁਣ ਥੋੜੀ ਜੀ ਲੋਕਾਂ ਦੇ ਵਿੱਚ ਸੋਝੀ ਆ ਗਈ ਆ, ਚਾਹੇ ਫੈਸ਼ਨ ਦੇ ਤੌਰ ਤੇ ਸਹੀ ਜਾਂ ਆਪਣਾ ਆਪ ਪਛਾਣਨ ਲੱਗ ਗਏ ਨੇ। ਸੋਹਣੇ ਲੱਗਦੇ ਨੇ ਮੁੰਡੇ ਵੀ ਕੁੜਤੇ ਪਜਾਮਿਆਂ ਦੇ ਵਿੱਚ, ਤੇ ਹਨਾ ਕੁੜੀਆਂ ਦੇ ਸਿਰ ਵੀ ਜਦੋਂ ਫੁਲਕਾਰੀ ਲਈ ਹੁੰਦੀ ਆ ਤੇ ਪਰਾਂ ਦੇ ਪਾਈ ਸਜੀਆਂ ਫਜੀਆਂ ਫੱਬੀਆਂ ਪੰਜਾਬਣਾ ਬਹੁਤ ਪਿਆਰੀਆਂ ਲੱਗਦੀਆਂ ਨੇ ਦਿਲ ਨੂੰ। ਤੇ ਲਓ ਫਿਰ ਇਹ ਮੌਜ ਬਹਾਰਾਂ ਵਾਂ ਜੋ ਇਹ ਰੁੱਤਦੇ ਆ, ਇਹ ਫਿਰ ਤੋਂ ਪੰਜਾਬੀਆਂ ਨੂੰ, ਪੰਜਾਬੀਆਂ ਦੇ ਮਾਸ਼ਾਂ ਪੰਜਾਬੀਆਂ ਨੂੰ ਮਿਲ ਜਾਣ ਜੀ, ਇਹੀ ਅਰਦਾਸ ਆ। ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਆਪਾਂ ਲਾਵਾਂਗੇ ਹੁਣ ਰੌਣਕਾਂ। ਟਾਈਮ ਜੀ 9:18 ਹੋ ਚੁੱਕੇ ਨੇ ਤੇ ਮੈਸੇਜ ਵੀ ਕਾਫੀ ਜ਼ਿਆਦਾ ਆਏ ਹੋਏ ਨੇ ਪ੍ਰੋਗਰਾਮ ਦੇ ਵਿੱਚ, ਤੇ ਲਾਉਂਦੇ ਆ ਰੌਣਕਾਂ। ਆਪਾਂ ਤੁਹਾਨੂੰ ਕਲੂ ਦੇ ਦਿੱਤਾ ਸੀ, ਗੱਲਾਂ ਬਾਤਾਂ ਦਾ ਸਿਲਸਿਲਾ ਤਾਂ ਚੱਲਦਾ ਹੀ ਰਹਿਣਾ ਵਾ, ਤੇ ਗਾਣਿਆਂ ਦੀ ਫਰਮਾਇਸ਼ਾਂ ਵੀ ਆ ਚੁੱਕੀਆਂ ਨੇ। ਸਾਨੂੰ ਕੰਪਲੇਂਟ ਆਉਂਦੀ ਆ ਜੀ ਕਿ ਗਾਣੇ ਆ ਜਿਹੜੇ ਪ੍ਰੋਗਰਾਮ ਦੇ ਵਿੱਚ ਜ਼ਿਆਦਾ ਨੀ ਹੁੰਦੇ ਹੈਗੇ, ਤੇ ਕੋਸ਼ਿਸ਼ ਤਾਂ ਕਰਦੇ ਹੁੰਦੇ ਆ ਪਰ ਨਾਲ ਦੀ ਨਾਲ ਜੀ ਪ੍ਰੋਗਰਾਮ ਦੇ ਵਿੱਚ ਕਹਿੰਦੇ ਹੁੰਦੇ ਆ ਨਾ ਕਿ ਸਾਡੀ ਗੱਲਬਾਤ ਵੀ ਕਰਨੀ ਹੁੰਦੀ ਆ ਕਿਸੇ ਨਾ ਕਿਸੇ ਨਾਲ। ਸੋ ਪ੍ਰੋਗਰਾਮ ਆ ਜੀ ਜਿਹੜਾ ਕਾਫੀ ਬਿਜ਼ੀ ਰਹਿੰਦਾ ਵਾ, ਕੋਸ਼ਿਸ਼ ਕਰਦੇ ਹੁੰਦੇ ਆ ਕਿ ਤੁਹਾਨੂੰ ਗੀਤ ਸੰਗੀਤ ਵੀ ਸੁਣਾਇਆ ਜਾਵੇ, ਪਰ ਨਾਲ ਨਾਲ ਇਨਫੋਰਮੇਸ਼ਨ ਵੀ ਜ਼ਰੂਰੀ ਹੁੰਦੀ ਆ। ਸੋ ਇਸੇ ਤਰ੍ਹਾਂ ਹੀ ਜੀ ਗੱਲਾਂ ਬਾਤਾਂ ਦਾ ਸਿਲਸਿਲਾ ਚੱਲਦਾ ਰਹੇਗਾ, ਕੋਸ਼ਿਸ਼ ਕਰਾਂਗੇ ਗੀਤ ਸੁਣਾਉਣ ਦੀ, ਨਹੀਂ ਤਾਂ ਜੀ ਸਾਡਾ ਪ੍ਰੋਗਰਾਮ ਅੱਜ ਬਹੁਤ ਬਿਜ਼ੀ ਆ, ਅਸੀਂ ਮੁਲਾਕਾਤਾਂ ਵੀ ਕਰਨੀਆਂ ਨੇ ਤੇ ਗੱਲਾਂ ਬਾਤਾਂ ਦਾ ਦੌਰ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਤੁਹਾਡੇ ਮੈਸੇਜ ਦੇ ਸੰਗ। ਸੋ ਮੈਸੇਜ ਸਾਨੂੰ ਕੀਤਾ ਜੀ ਰਵਿੰਦਰ ਰਵੀ ਭਾਜੀ, ਗੁੱਡ ਮਾਰਨਿੰਗ ਕਹਿ ਰਿਹਾ ਜੀ, ਮੈਨੂੰ ਵੀ ਸਰਬਜੀਤ ਭਾਜੀ ਨੂੰ, ਸਾਰੇ ਸੁਣਨ ਵਾਲਿਆਂ ਤੇ ਮਿੰਟੂ ਭਾਜੀ ਨੂੰ, ਤੇ ਪੁੱਛ ਰਿਹਾ ਜੀ ਹੋਰ ਕੀ ਹਾਲ ਚਾਲ ਆ। ਹਾਂਜੀ ਭਾਜੀ, ਸਾਡਾ ਹਾਲ ਚਾਲ ਬਿਲਕੁਲ ਠੀਕ ਆ, ਵਧੀਆ ਜੀ। ਹੋਰ ਤੁਸੀਂ ਦੱਸੋ, ਇੰਡੀਆ ਜਾਣ ਦੀ ਤਿਆਰੀ ਹੋ ਗਈ ਆ ਨਾ? ਕੋਈ ਰਹਿ ਨਾ ਜਾਵੇ, ਬੜੇ ਐਕਸਾਈਟਡ ਹੋਵੋਗੇ ਇੰਡੀਆ ਜਾਣ ਨੂੰ, ਆਪਣੀ ਭੈਣ ਲਈ, ਮੰਮੀ ਲਈ, ਡੈਡੀ ਲਈ, ਸਾਰਿਆਂ ਲਈ ਸੋਹਣੀਆਂ ਸੋਹਣੀਆਂ ਚੀਜ਼ਾਂ ਲੈ ਕੇ ਜਾਇਓ, ਤੇ ਉਹਨਾਂ ਨੂੰ ਵੀ ਲੱਗੇ ਕਿ ਹਾਂ ਸਾਡਾ ਪੁੱਤਰ ਆਇਆ ਵਾ ਤੇ ਹਮੇਸ਼ਾ ਸਾਡੇ ਨਾਲ ਹੀ ਸੀ ਤੇ ਦਿਲ ਦੇ ਵਿੱਚ ਉਹਨੇ ਸਾਨੂੰ ਕਦੇ ਵੀ ਭੁਲਾਇਆ ਨਹੀਂ ਸੀ। ਤੇ ਮਾਸ਼ਾਅੱਲਾ ਜੀ, ਅਸੀਂ ਇਹੀ ਵਿਸ਼ ਕਰਦੇ ਹਾਂ ਕਿ ਜਿਹੜਾ ਤੁਹਾਡਾ ਇਹ ਟੂਰ ਆ ਬਹੁਤ ਹੀ ਵਧੀਆ ਰਹੇ ਆਪਣੇ ਘਰ ਜਾਣ ਦਾ। ਤੇ ਅੱਗੇ ਜੀ ਕਹਿੰਦੇ ਕਿ ਡੀਅਰ ਗੋਡ, ਟੱਚ ਦਾ ਪੀਪਲ, ਆਈ ਲਾਈਕ ਟੂ ਕੀਪ ਦੈਮ ਹੈਪੀ ਐਂਡ ਸੇਫ, ਗਿਵ ਦੈਮ ਲਵ ਐਂਡ ਕੇਅਰ, ਬਲੈਸ ਦੈਮ ਵਿਦ ਗੁੱਡ ਹੈਲਥ, ਤੇ ਸਪੈਸ਼ਲੀ ਦਾ ਵਨ ਹੂ ਇਜ਼ ਰੀਡਿੰਗ ਦਾ ਮੈਸੇਜ। ਆਏ ਹਾਏ 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 ਹਾਏ, ਕਹਿੰਦੇ ਗੁੱਡ ਮਾਰਨਿੰਗ। ਆ ਤਾਂ ਐਂਡ ਵਾਲੀ ਲਾਈਨ ਤਾਂ ਬੜੀ ਸੋਹਣੀ ਲਿਖਤੀ ਤੁਸੀਂ, ਹੈ ਨਾ ਨਲ ਜੀ? ਦੁਆਵਾਂ ਉਹਨਾਂ ਨੇ ਸਾਰਿਆਂ ਲਈ ਭੇਜ ਦਿੱਤੀਆਂ ਨੇ, ਤੇ ਨਾਲ ਹੀ ਕਹਿੰਦੇ ਕਿ ਜਿਹੜਾ ਮੈਸੇਜ ਪੜ੍ਹ ਰਿਹਾ ਉਹਦੇ ਲਈ ਵੀ, ਤੇ ਜਿਹੜੇ ਮੈਸੇਜ ਸੁਣ ਰਹੇ ਆ ਉਹਨਾਂ ਨੂੰ ਵੀ ਦੁਆਵਾਂ ਦੇ ਵਿੱਚ ਉਹਨਾਂ ਨੇ ਚੰਗੀ ਸਿਹਤਯਾਬੀ ਲਈ ਦੁਆ ਭੇਜੀ ਆ ਜੀ। ਬਹੁਤ ਬਹੁਤ ਥੈਂਕ ਯੂ ਭਾਜੀ ਪ੍ਰੋਗਰਾਮ ਦੇ ਵਿਚ ਸ਼ਾਮਿਲ ਹੋਣ ਦੇ ਲਈ। ਤੇ ਅੱਗੇ ਜੀ ਜੋਗਾ ਲੁਬਾਣਾ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਭੇਜੀ ਆ ਜੀ। ਨਾਲ ਹੀ ਕਹਿ ਰਹੇ ਆ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ, ਤੇ ਨਾਲ ਹੀ ਸਾਰਿਆਂ ਨੂੰ ਗੁਡ ਮਾਰਨਿੰਗ ਕਹਿ ਰਹੇ ਆ। ਸੋ ਦੇਖ ਲੋ ਜੀ, ਇਹ ਜਿਹੜੇ ਗੁਰਬਾਣੀ ਦੇ ਸ਼ਬਦ ਆ ਜਾਂ ਗੁਰਬਾਣੀ ਦੇ ਅੱਖਰ ਆ, ਕਦੇ ਵੀ ਤੁਸੀਂ ਆਪਣੀ ਜ਼ੁਬਾਨ ਦੇ ਵਿੱਚੋਂ ਆਪਣੀ ਜੀਭ ਚੋਂ ਉਚਾਰਨ ਕਰੋਗੇ ਨਾ, ਹਮੇਸ਼ਾ ਦਿਲ ਨੂੰ ਸਕੂਨ ਤੇ ਸ਼ਾਂਤੀ ਹੀ ਦਿੰਦੇ ਆ। ਸੋ ਬਹੁਤ ਵਧੀਆ ਲੱਗਦਾ ਜੀ ਜਦੋਂ ਤੁਸੀਂ ਇਸ ਤਰ੍ਹਾਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦੇ ਹੋ। ਤੇ ਅੱਗੇ ਜੀ ਚਾਲ ਭਾਜੀ, ਉਹ ਵੀ ਕਹਿੰਦੇ ਕਿ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਤੇ ਨਾਲ ਹੀ ਉਹਨਾਂ ਨੇ ਜੀ ਯਾਦ ਕਰਾਵਾ ਤਾ, ਕਹਿੰਦੇ ਕਿ ਅੱਜ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ। ਕਿਆ ਭਾਵੀਏ ਸੱਚ ਸੂਚਾ ਹੋਏ, ਸੱਚ ਸ਼ਬਦ ਬਿਨ ਮੁਕ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਹਿ ਰਹੇ ਆ ਜੀ ਸਾਰਿਆਂ ਨੂੰ। ਸੋ ਬਹੁਤ ਬਹੁਤ ਸ਼ੁਕਰੀਆ ਭਾਜੀ ਸਾਨੂੰ ਯਾਦ ਕਰਾਉਣ ਦੇ ਲਈ। ਸੋ ਅੱਗੇ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਕਿ ਆਪਾਂ ਗੱਲ ਕਰਨੀ ਆ ਜੀ ਮਕਾਨ ਲੈਣ ਵੇਲੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ, ਕਿੱਦਾਂ ਤੁਸੀਂ ਆਪਦੇ ਆਪ ਨੂੰ ਤਿਆਰ ਕਰ ਸਕਦੇ ਹੋ ਪ੍ਰੀ ਮਤਲਬ ਜਿਹੜਾ ਅਰੇਂਜਮੈਂਟ ਹੁੰਦੇ ਆ ਉਹਨਾਂ ਦੇ ਲਈ। ਥੋੜਾ ਜਿਹਾ ਹਾਸਾ ਮਜ਼ਾਕ ਵੀ ਸੁਣਾਉਂਗੀ ਤੇ ਨਾਲ ਹੀ ਜੀ ਆਪਾਂ ਜੋ ਕਿ ਪਿਛਲੇ ਹਫ਼ਤੇ ਆਪਣਾ ਸਿਲਸਿਲਾ ਚੱਲਦਾ ਸੀਗਾ ਰੀਸਾਂ ਲਾਉਣ ਦਾ, ਮੈਂ ਸਾਡੇ ਦੋ ਪ੍ਰੈਜ਼ੈਂਟਰਾਂ ਦੀਆਂ ਰੀਸਾਂ ਲਾ ਚੁੱਕੀ ਹਾਂ। ਅਗਰ ਤੁਸੀਂ ਕੋਈ ਵਰਡ ਪਿਕ ਕੀਤਾ ਜਾਂ ਜ਼ਰੂਰ ਦੱਸੋ, ਜੇ ਆਪਦੀ ਪਸੰਦ ਦਾ ਗਾਣਾ ਸਾਡੇ ਵੱਲੋਂ ਸੁਣਨਾ ਚਾਹੁੰਦੇ ਹੋ ਨਾ ਡੈਡੀਕੇਟ ਕੀਤਾ ਹੋਇਆ, ਤਾਂ ਫਟਾਫਟ ਦੇਖ ਲਓ ਜੀ ਆਹ ਪ੍ਰੋਗਰਾਮ ਦੇ ਵਿੱਚ। ਗਾਣੇ ਤੋਂ ਬਾਅਦ ਹੀ ਮੇਰੇ ਖਿਆਲ ਮੈਂ ਸਾਡੇ ਦੋਨੋਂ ਜਿਹੜੇ ਪ੍ਰੈਜ਼ੈਂਟਰ ਸੀ ਉਹਨਾਂ ਦੀਆਂ ਰੀਸਾਂ ਲਾ ਚੁੱਕੀ ਹਾਂ, ਤੇ ਉਹ ਵੀ ਮੇਰੇ ਖਿਆਲ ਦੇ ਵਿੱਚ ਆਈ ਥਿੰਕ ਪ੍ਰੋਗਰਾਮ ਸੁਣਦੇ ਹੋਣਗੇ। ਸੋ ਦੇਖਦੇ ਹਾਂ ਜੀ ਕਿਹਨੇ ਕਿਹਨੇ ਉਹ ਵਰਡ ਨੂੰ ਪਿਕ ਕੀਤਾ, ਕਿਉਂਕਿ ਅੱਜ ਮੈਂ ਉਹ ਗੱਲ ਆ ਜਿਹੜੀ ਉਹ ਦੁਬਾਰਾ ਰਿਪੀਟ ਨਹੀਂ ਕਰੂੰਗੀ, ਕਿਉਂਕਿ ਅਗਰ ਮੈਂ ਰਿਪੀਟ ਕਰ ਦਿੱਤੀ ਫਿਰ ਤਾਂ ਤੁਹਾਨੂੰ ਈਜ਼ੀਲੀ ਪਤਾ ਲੱਗ ਜੂਗਾ। ਤੇ ਬਾਕੀ ਖਬਰਾਂ ਦੇ ਸਾਨੂੰ ਮੈਸੇਜ ਆ ਹੀ ਰਹੇ ਆ ਜੀ, ਖਬਰਾਂ ਬਾਰੇ ਤਾਂ ਹੁਣ ਮਿੰਟੂ ਭਾਜੀ ਜਾ ਚੁੱਕੇ ਆ, ਪਰ ਉਹ ਕਹਿੰਦੇ ਹੁੰਦੇ ਆ ਨਾ ਕਿ ਖਬਰਾਂ ਦਾ ਕੀ, ਉਹ ਕਹਿੰਦੇ ਕਿ ਖਬਰਾਂ ਬਾਰੇ ਤਾਂ ਮੈਨੂੰ ਕਹਿੰਦੇ ਚਾਹੇ ਸਾਰਾ ਦਿਨ ਹੀ ਲਾਈ ਰੱਖੋ ਤੇ ਖਬਰਾਂ ਦਾ ਕਹਿੰਦੇ ਮੋਕਰੀਆਂ ਹੀ ਨਹੀਂ ਹੈਗੀਆਂ, ਮੈਂ ਤਾਂ ਕਹਿੰਦੇ ਸੁਣਾਈ ਚੱਲੂ ਖਬਰਾਂ ਤੇ ਖਬਰਾਂ ਬਾਰੇ ਗੱਲਬਾਤ ਵੀ ਕਰੀ ਜਾਊਂਗਾ। ਸੋ ਕਾਫੀ ਨੌਲੇਜ ਹੈ ਜੀ ਉਹਨਾਂ ਨੂੰ ਇਸ ਰਾਜਨੀਤਿਕ ਵਰਤਾਰੇ ਬਾਰੇ। ਤੇ ਅੱਗੇ ਇੱਕ ਗਾਣਾ ਵੀ ਸੁਣ ਲੈਂਦੇ ਹਾਂ ਤੇ ਥੋੜੀ ਜਿਹੀ ਨਾਲ ਨਾਲ ਗੱਲਬਾਤ ਵੀ ਕਰਦੇ ਹਾਂ। ਬਜਰੀ ਅਤੇ ਜਿਹੜਾ ਮੈਂ ਰੂੜੀ ਕਿਹਾ ਸੀ ਉਹਦੇ ਬਾਰੇ ਮੈਨੂੰ ਨਹੀਂ ਲੱਗਦਾ ਸਾਰਿਆਂ ਨੂੰ ਪਤਾ ਵਾ, ਹਨਾ। ਚਲੋ ਦੇਖਦੇ ਹਾਂ ਜੀ ਹੋਰ ਕਿਹਦੇ ਕਿਹਦੇ ਮੈਸੇਜ ਆਉਂਦੇ ਆ, ਤੇ ਬੁਝਾਰਤ ਵੀ ਮੈਂ ਤੁਹਾਨੂੰ ਪਾ ਦਿੱਤੀ ਸੀ। ਕਹਿ ਤਾਂ ਦਿੰਦੇ ਹਾਂ ਆਪਾਂ ਪਿੰਡਾਂ ਵਾਲੇ ਆ, ਪਿੰਡਾਂ ਵਾਲੇ ਜੱਟ ਆ, ਇੰਨੀ ਖੇਤੀ ਕੀਤੀ ਆ, ਟਰੈਕਟਰ ਹਨਾ ਮੋਟਰਸਾਈਕਲ ਸਾਰੇ ਪਾਸੇ ਦਾ ਇੰਨਾ ਸ਼ੌਂਕ ਹੁੰਦਾ ਤਾਂ ਕੀ ਗੱਲ ਬਈ, 6-7 ਸਾਲਾਂ 'ਚ ਸਾਰਾ ਕੁਛ ਭੁੱਲ ਗਏ ਕਿ ਖੇਤੀ ਦੇ ਕਿਹੜੇ ਕਿਹੜੇ ਸੰਦ ਹੁੰਦੇ ਸੀਗੇ, ਖੇਤੀ ਦੇ ਵਿੱਚ ਕਿਹੜੀਆਂ ਕਿਹੜੀਆਂ ਟਰੈਕਟਰ ਟਰਾਲੀਆਂ ਜਾਂ ਜੋ ਵੀ ਖੇਤੀ ਦੇ ਔਜ਼ਾਰ ਹੁੰਦੇ ਸੀਗੇ ਉਹ ਕਿਹੜੇ ਕਿਹੜੇ ਹੁੰਦੇ ਸੀਗੇ, ਹਨਾ। ਤੁਸੀਂ ਤਾਂ ਬਈ ਬਾਲੇ ਭੁੱਲ ਗਏ ਲੱਗਦਾ, ਓਜੀ ਬਣ ਗਏ, ਓਜੀ ਨੂੰ ਤੁਹਾਨੂੰ ਅਸੀਂ ਵੰਡ ਦੇਣਾ। ਦੱਖਣਾ ਤਾਂ ਪੰਜਾਬੀ ਆ, ਪਰ ਹਾਂ ਜਿਹੜੇ ਕਹਿੰਦੇ ਹੁੰਦੇ ਆ ਕਿ ਜਿਹੜੇ ਦੇਸ਼ ਦੇ ਵਿੱਚ ਆਈਏ ਉਦਾਂ ਦੇ ਥੋੜੇ ਬਹੁਤੇ ਬਣਨਾ ਤਾਂ ਪੈਂਦਾ ਹੀ ਆ। ਸੋ ਉਦਾਂ ਦੇ ਬਣਨਾ ਵੀ ਜ਼ਰੂਰੀ ਆ, ਕਿਉਂਕਿ ਇਹਨਾਂ ਦੇਸ਼ਾਂ ਨੇ ਦਿੱਤਾ ਵੀ ਬਹੁਤ ਕੁਛ ਆ, ਸਿਖਾਇਆ ਵੀ ਬਹੁਤ ਕੁਛ ਆ, ਚਾਹੇ ਪ੍ਰੋਬਲਮਸ ਦਿੱਤੀਆਂ ਨੇ ਪਰ ਸਲਿਊਸ਼ਨ ਵੀ ਦਿੱਤੇ ਆ, ਤੇ ਉਹਨਾਂ ਪ੍ਰੋਬਲਮਸ ਨਾਲ ਲੜਨਾ ਵੀ ਸਿਖਾਇਆ ਵਾ। ਸੋ ਦੇਖਦੇ ਹਾਂ ਜੀ ਕਿਹਨੂੰ ਕਿਹਨੂੰ ਪਤਾ ਵਾ, ਕਿਉਂਕਿ ਜਿਹੜੀ ਮੈਂ ਬੁਝਾਰਤ ਪਾਈ ਆ ਉਹ ਵੀ ਰਿਲੇਟਡ ਖੇਤੀ ਦੇ ਨਾਲ ਹੀ ਰਿਲੇਟਡ ਆ। ਸੋ ਬੁਝਾਰਤ ਇੱਕ ਵਾਰੀ ਫੇਰ ਮੈਂ ਦੱਸ ਦਿੰਦੀ ਹਾਂ ਜੀ। ਐਡਾ ਸਾਡਾ ਕੋਠੜਾ, 80-90 ਬਾਰ, ਵਸੇ ਅੰਦਰ ਗੋਦੜਾ ਤੇ ਝੂਟੇ ਦੇਵੇ ਨਾਰ। ਮੈਂ ਤੁਹਾਨੂੰ ਖੇਤਾਂ ਚੋਂ ਨਿਕਲਣ ਨਹੀਂ ਦਿੰਦੀ, ਦੇਖ ਲਓ ਹਰ ਵਾਰੀ ਏਦਾਂ ਦੀਆਂ ਗੱਲਾਂ ਲੈ ਕੇ ਆਉਂਦੀ ਆ, ਪਰ ਤੁਸੀਂ ਉਹ ਮੈਨੂੰ ਲੱਗਦਾ ਭੁੱਲਦੇ ਜਾਂਦੇ ਹੋ। ਚਲੋ ਦੇਖਦੇ ਹਾਂ ਜੀ ਇਸ ਦੀ ਬੁਝਾਰਤ ਆ ਜਿਹੜੀ ਪਾਈ ਹੈ, ਤੁਹਾਨੂੰ ਇਸਦਾ ਜਵਾਬ ਕੌਣ ਦਊਗਾ। ਤੇ ਦੱਸ ਦਿਓ ਰੋੜੀ ਨਾਲ ਕੀ ਕਰਦੇ ਹੁੰਦੇ ਸੀ ਜਦੋਂ ਮਕਾਨ ਬਣਾਉਂਦੇ ਹੁੰਦੇ ਸੀ, ਤੇ ਘਰ ਲੈਣ ਵੇਲੇ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਸੀ ਕਿ ਅਗਰ ਤੁਸੀਂ ਕੋਈ ਵੀ ਇਨਫੋਰਮੇਸ਼ਨ ਜਾਂ ਕੋਈ ਗੱਲਬਾਤ ਕਰਨੀ ਹੈ ਤਾਂ ਰਾਜਵਿੰਦਰ ਖੱਖ ਉਹਨਾਂ ਦੇ ਨਾਲ ਵੀ ਤੁਸੀਂ ਗੱਲ ਕਰ ਸਕਦੇ ਹੋ, ਤੇ ਰੇ ਵਾਈਟ ਵਾਲਿਆਂ ਨਾਲ ਵੀ ਕੰਟੈਕਟ ਕਰ ਸਕਦੇ ਹੋ, ਤੁਹਾਨੂੰ ਵਧੀਆ ਨੌਲੇਜ ਦੇਣਗੇ। ਪਰ ਇੰਨਾ ਜ਼ਰੂਰ ਦੱਸ ਸਕਦੇ ਆ ਕਿ ਜਦੋਂ ਤੁਸੀਂ ਮਕਾਨ ਲੈਣ ਦਾ ਇੱਥੇ ਆਸਟ੍ਰੇਲੀਆ ਦੇ ਵਿੱਚ ਸੋਚਦੇ ਹੋ, ਪਹਿਲਾਂ ਆਪਣਾ ਬਜਟ ਦੇਖੋ, ਕਿਉਂਕਿ ਸਾਰਿਆਂ ਤੋਂ ਪਹਿਲਾਂ ਤਾਂ ਤੁਸੀਂ ਬੈਂਕ ਦੇ ਵਿੱਚ ਜਦੋਂ ਲੋਨ ਲੈਣ ਜਾਓਗੇ ਨਾ ਤਾਂ ਉਹਨਾਂ ਨੇ ਇਹ ਦੇਖਣਾ ਕਿ ਤੁਸੀਂ ਟੈਕਸ ਕਿੰਨਾ ਪੇ ਕਰਦੇ ਹੋ ਤੇ ਤੁਹਾਡੀ ਬੁੱਕ ਤੇ ਪੇ ਕਿੰਨੀ ਆਉਂਦੀ ਆ। ਸੋ ਜਿੰਨੀ ਤੁਹਾਡੀ ਪੇ ਆਊਗੀ ਜੀ ਉਸ ਹਿਸਾਬ ਨਾਲ ਤੁਹਾਡਾ ਟੈਕਸ ਵੀ ਕੈਲਕੂਲੇਟ ਹੋਊਗਾ, ਕਿੰਨਾ ਤੁਸੀਂ ਪੇ ਕੀਤਾ ਵਾ, ਤੇ ਉਸ ਹਿਸਾਬ ਦੇ ਨਾਲ ਹੀ ਤੁਹਾਡੇ ਡੇਲੀ ਐਕਸਪੈਂਸ ਕੱਢਣ ਤੋਂ ਬਾਅਦ ਹੀ ਬੈਂਕ ਫਾਈਨਲਾਈਜ਼ ਕਰਦੀ ਆ ਕਿ ਹਾਂ ਉਹ ਤੁਹਾਨੂੰ ਕਿੱਥੋਂ ਤੱਕ ਲੋਨ ਦੇ ਸਕਦੀ ਆ। ਸੋ ਜਿਹੜੇ ਕਹਿੰਦੇ ਆ ਨਾ ਕਿ ਕੈਸ਼ ਐਂਡ ਜੋਬ ਕਰ ਲਾਂਗੇ ਜਾਂ ਇੱਦਾਂ, ਅਗਰ ਤੁਸੀਂ ਫਿਊਚਰ ਆਪਣੀ ਲਾਈਫ ਦੇ ਵਿੱਚ ਕੁਛ ਵਧੀਆ ਕਰਨਾ ਚਾਹੁੰਦੇ ਹੋ ਤਾਂ ਆਸਟ੍ਰੇਲੀਆ ਦੇ ਰੂਲ ਤੇ ਰੈਗੂਲੇਸ਼ਨ ਦੇ ਅਕੋਰਡਿੰਗ ਹੀ ਚੱਲਣਾ ਬਹੁਤ ਵਧੀਆ ਗੱਲ ਆ, ਅੱਗੇ ਜਾ ਕੇ ਕੋਈ ਪ੍ਰੋਬਲਮ ਨਹੀਂ ਆਊ। ਹਾਂ ਥੋੜਾ ਬਹੁਤਾ ਇੱਧਰ ਉੱਧਰ ਹੁੰਦਾ ਵਾ, ਕੋਈ ਮੈਟਰ ਨਹੀਂ ਹੈਗਾ, ਪਰ ਮੇਨ ਚੀਜ਼ਾਂ ਵਾ ਜਿਹੜੀਆਂ ਜਦੋਂ ਤੁਸੀਂ ਲੋਨ ਲਈ ਬੈਂਕ ਚ ਅਪਲਾਈ ਕਰੋਗੇ ਉੱਥੋਂ ਤੁਹਾਨੂੰ ਸਾਰਾ ਕੁਛ ਕਹਿੰਦੇ ਹੁੰਦੇ ਨੇ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਵਾ। ਸੋ ਥੋੜਾ ਬਹੁਤੀ ਐਡਜਸਟਮੈਂਟ ਹੋ ਜੂਗੀ, ਪਰ ਜੇ ਆਪਾਂ ਕਹੀਏ ਕਿ ਇੰਡੀਅਨ ਸਟਾਈਲ ਦੇ ਨਾਲ ਅਸੀਂ ਕੋਈ ਐਡਜਸਟਮੈਂਟ ਕਰ ਲਾਂਗੇ ਤਾਂ ਉਹ ਨਹੀਂ ਹੋਣੀਗੀ ਜੀ, ਉਹ ਆਪਣੇ ਮਨਾਂ ਦੇ ਵਿੱਚੋਂ ਕੱਢ ਦੇਵੋ। ਤੇ ਬਾਕੀ ਹੈ ਨਾ, ਤੁਹਾਨੂੰ ਰੀਸੈਂਟ ਇੱਕ ਇੱਕ ਗੱਲ ਵੀ ਸੁਣਾਉਂਗੀ ਕਿ ਕੀ ਹੋਇਆ ਸੀਗਾ। ਅਸੀਂ ਨਾ ਪਰਸੋਂ ਘਰ ਦੇਖਣ ਗਏ, ਮੇਰੀ ਫਰੈਂਡ ਨੇ ਲੈਣਾ ਸੀ, ਮੈਂ ਨੀ ਸੀ ਲੈਣਾ ਕਿਉਂਕਿ ਮੇਰੇ ਕੋਲ ਤਾਂ ਇੰਨੇ ਪੈਸੇ ਹੈ ਨੀ ਗੇ, ਇੰਨੇ ਡਾਲਰ ਹੈ ਨੀ ਗੇ ਕਿ ਘਰ ਲੈ ਲੂੰਗੀ, ਹੈ ਨਾ। ਉਹਨੇ ਲੈਣਾ ਸੀ ਤੇ ਉਹ ਕਹਿੰਦੀ ਕਿ ਚੱਲ ਤੂੰ ਨਾ ਆਪਾਂ ਚੱਲਦੇ ਹਾਂ ਦੇਖ ਕੇ ਆ। ਪਹਿਲੇ ਦਿਨ ਅਸੀਂ ਘਰ ਦੀ ਇੰਸਪੈਕਸ਼ਨ ਕੀਤੀ, ਘਰ ਬਹੁਤ ਸੋਹਣਾ ਲੱਗਾ, ਤੇ ਮੈਂ ਵੀ ਉਹਨੂੰ ਕਿਹਾ, ਮੈਂ ਕਿਹਾ ਚੱਲ ਠੀਕ ਆ, ਇਟਸ ਆਲ ਗੁੱਡ ਆ, ਮੈਂ ਕਿਹਾ ਤੂੰ ਲੈ ਲਾ, ਹੈ ਨਾ। ਤੇ ਫੇਰ ਕਹਿੰਦੇ ਤੇ ਅਸੀਂ ਚਲੇ ਗਏ ਹਾਂ ਘਰ ਦੇਖ ਕੇ ਆਂਦਾ। ਤੇ ਜਦੋਂ ਅਸੀਂ ਸੈਕਿੰਡ ਟਾਈਮ ਗਏ ਹੈ ਨਾ, ਤਾਂ ਚਲੋ ਉਹਨਾਂ ਨੂੰ ਪੇਪਰ ਵਰਕ, ਉਸ ਤੋਂ ਬਾਅਦ ਬੈਂਕ ਅਪਰੂਵਲ, ਉਹਨਾਂ ਨੂੰ ਪ੍ਰੀ ਅਪਰੂਵਲ ਮਿਲ ਚੁੱਕੀ ਸੀਗੀ, ਤੇ ਉਹਨਾਂ ਨੇ ਕੰਟਰੈਕਟ ਆ ਜਿਹੜਾ ਸਾਈਨ ਕਰਤਾ। ਪਤਾ ਹੀ ਆ, ਪਹਿਲਾਂ ਜਿਹੜਾ ਕੰਟਰੈਕਟ ਆ ਉਹ 14 ਕੁ ਦਿਨਾਂ ਦਾ ਹੁੰਦਾ ਵਾ, ਅਨਕੰਡੀਸ਼ਨਲ ਹੁੰਦਾ ਵਾ, ਤੇ ਉਸ ਤੋਂ ਬਾਅਦ ਚੋ ਕੰਡੀਸ਼ਨਲ ਹੁੰਦਾ, ਫਿਰ ਅਨਕੰਡੀਸ਼ਨਲ ਹੋ ਜਾਂਦਾ ਵਾ, ਤੇ ਉਸ ਤੋਂ ਬਾਅਦ ਚੋ ਸੈਟਲਮੈਂਟ ਦੀ ਡੇਟ ਰੱਖਦੇ ਆ ਕਿ ਇੱਕ ਮਹੀਨੇ ਦੀ ਆਲਮੋਸਟ ਹੁੰਦੀ ਆ, ਜਿਹਦੇ ਵਿੱਚ ਬੈਂਕ ਨੇ ਤੇ ਵਕੀਲ ਨੇ ਆਪਸ ਦੇ ਵਿੱਚ ਰਲ ਕੇ ਜੋ ਵੀ ਕੌਂਸਲ ਦਾ ਰੇਟਸ ਹੁੰਦੇ, ਜੋ ਕੌਂਸਲ ਦੀ ਇਨਫੋਰਮੇਸ਼ਨ ਹੁੰਦੀ ਆ, ਕੌਂਸਲ ਵਾਲਾ ਸਾਰਾ ਕੁਛ ਚੈੱਕ ਕਰਨਾ, ਲੈਂਡ ਵਗੈਰਾ ਦਾ ਸਭ ਕੁਛ ਚੈੱਕ ਕਰਕੇ, ਸੋ ਪ੍ਰੀ ਜਿਹੜੀ ਸੈਟਲਮੈਂਟ ਆ ਉਹ ਇੱਕ ਮਹੀਨੇ ਦੇ ਵਿੱਚ ਹੋ ਜਾਂਦੀ ਆ, ਹਨਾ। ਤੇ ਤੁਹਾਨੂੰ ਚਾਬੀਆਂ ਵੀ ਮਿਲ ਜਾਂਦੀਆਂ। ਸੋ ਅਸੀਂ ਉਸ ਘਰ ਦੇ ਲਈ, ਪਰ ਹਾਂਜੀ, ਜਿੰਨਾ ਚਿਰ ਤੁਸੀਂ 14 ਦਿਨ ਆ ਨਾ ਜਿਹੜੇ ਤੁਹਾਨੂੰ ਦਿੱਤੇ, ਉਹਦੇ ਵਿੱਚ ਤੁਸੀਂ ਬਿਲਡਿੰਗ ਇੰਸਪੈਕਸ਼ਨ, ਪੇਸ ਕੰਟਰੋਲ ਤੇ ਇਲੈਕਟ੍ਰੀਸ਼ੀਅਨ ਵਰਗਾ ਤੁਸੀਂ ਚੈੱਕ ਕਰਵਾਉਣਾ ਹੁੰਦਾ ਵਾ। ਸੋ ਉਹਨੂੰ ਮੈਂ ਇਹੀ ਕਹਿ ਦਿੱਤਾ, ਮੈਂ ਕਿਹਾ ਵੀ 14 ਦਿਨਾਂ ਤੋਂ ਬਾਅਦ ਤਾਂ ਫਿਰ ਇਹਨਾਂ ਨੇ ਰੌਲਾ ਪਾ ਲੈਣਾ ਵਾ, ਅਗਰ ਘਰ ਦੇ ਵਿੱਚ ਥੋੜੀ ਬਹੁਤੀ ਕੋਈ ਮਾਈਨਰ ਹੋਈ ਤਾਂ ਮਤਲਬ ਕਿ ਆਪਾਂ ਉਹਨਾਂ ਨੂੰ ਨਹੀਂ ਕਹਿ ਸਕਦੇ, ਕਿਉਂਕਿ ਜਿਹੜਾ ਤੁਹਾਡਾ ਅਨਕੰਡੀਸ਼ਨਲ ਹੋ ਜਾਂਦਾ ਵਾ, ਜਿਹੜਾ ਤੁਸੀਂ ਕੰਟਰੈਕਟ ਸਾਈਨ ਕਰਕੇ ਆਏ ਹੁੰਦੇ ਆ, ਤੇ ਵੀ 14 ਦਿਨਾਂ ਦੇ ਵਿੱਚ ਵਿੱਚ ਹੀ ਅਗਰ ਤੁਸੀਂ ਇੱਦਾਂ ਇਹਨੂੰ ਫਾਇੰਡ ਆਊਟ ਕਰ ਲਓਗੇ ਤਾਂ ਉਹਨਾਂ ਨੂੰ ਫਿਕਸ ਕਰਾਉਣਾ ਹੀ ਪੈਂਦਾ ਵਾ, ਜਿਹੜੀ ਕਿ ਜੋ ਵੀ ਰਿਪੋਰਟਸ ਆ ਜਾਊਗੀ। ਕਹਿੰਦੇ ਚਲੋ ਠੀਕ ਆ, ਉਹਨਾਂ ਨੇ ਬਿਲਡਿੰਗ ਇੰਸਪੈਕਸ਼ਨ ਕਰਾਈ, ਤੇ ਬਿਲਡਿੰਗ ਇੰਸਪੈਕਸ਼ਨ ਕਰਾਉਣ ਜਦੋਂ ਅਸੀਂ ਗਏ ਤਾਂ ਪਤਾ ਕੀ ਲੱਗਾ ਕਿ ਜਿਹੜੀ ਉਹ ਪ੍ਰੋਪਰਟੀ ਆ ਉਹ ਸਾਡੇ ਹੀ ਕਿਸੇ ਭਰਾ ਦੀ ਆ, ਮਤਲਬ ਕਿ ਇੰਡੀਅਨ ਦੀ ਆ। ਤੇ ਉਹਨੂੰ ਮੈਂ ਪਹਿਲਾਂ ਹੀ ਹੱਸ ਵੀ, ਮੈਂ ਕਿਹਾ ਵੀ ਪ੍ਰੋਪਰਟੀ ਇੰਡੀਅਨ ਦੀ ਆ, ਧਿਆਨ ਨਾ, ਬਿਕੋਜ਼ ਇੰਡੀਅਨ ਆ ਜਿਹੜੇ ਆਪਣੇ ਹਰ ਕੋਈ ਹੈਂਡੀਮੈਨ ਹੁੰਦਾ ਵਾ, ਤੇ ਆਪਣੇ ਹਿਸਾਬ ਦੇ ਨਾਲ ਉਹਨਾਂ ਨੇ ਇੱਧਰੋਂ ਉੱਧਰੋਂ ਜੋ ਵੀ ਕਰਨਾ ਵਾ, ਮੋੜ ਮੜਿਆ, ਹੈ ਨਾ, ਜੋ ਮਾੜਾ ਮੋਟਾ ਹੁੰਦਾ ਵਾ, ਇਹ ਨਹੀਂ ਸੋਚਦੇ ਹੁੰਦੇ ਕਿ ਪ੍ਰੋਫੈਸ਼ਨਲ ਆ ਜਿਹੜੀ ਚੀਜ਼, ਉਹ ਪ੍ਰੋਫੈਸ਼ਨਲ ਹੀ ਆ। ਅਗਰ ਤੁਸੀਂ ਕੋਈ ਚੀਜ਼ ਆ ਕਰ ਲੈਂਦੇ ਹੋ ਜਾਂ ਕੁਛ ਵੀ ਕਰਦੇ ਹੋ ਜਾਂ ਵੇਚਣਾ ਵੀ ਹੈਗਾ ਕੋਈ ਚੀਜ਼ ਲੈਂਦੇ ਹੋ, ਤਾਂ ਇੱਥੇ ਆਸਟ੍ਰੇਲੀਆ ਦੇ ਵਿੱਚ ਤਾਂ ਐਵਰੀਥਿੰਗ ਚੈੱਕ ਹੁੰਦਾ ਵਾ, ਤੇ ਉਸ ਤੋਂ ਬਾਅਦ ਵਿੱਚ ਜਿਹੜੀ ਰਿਪੋਰਟ ਆਉਂਦੀ ਆ ਉਸ ਤੋਂ ਬਾਅਦ ਚ ਹੀ ਤੁਸੀਂ ਉਸ ਚੀਜ਼ ਨੂੰ ਲੈ ਜਾਂ ਵੇਚ ਸਕਦੇ ਹੋ, ਹਨਾ। ਤੇ ਪਰ ਆਪਣੇ ਵਾਲੇ ਨਾ ਸ਼ਾਰਟਕੱਟ ਮਾਰਨ ਚ ਜ਼ਿਆਦਾ ਬਿਲੀਵ ਕਰਦੇ ਆ, ਹਨਾ। ਚਲੋ ਫਿਰ ਦੱਸੂਗੀ ਜੀ ਉਸ ਘਰ ਦੇ ਵਿੱਚ ਕੀ ਨਿਕਲਿਆ ਸੀਗਾ, ਪਰ ਫਿਲਹਾਲ ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ, ਤੇ ਗਾਣੇ ਤੋਂ ਬਾਅਦ ਇੱਧਰ ਮੈਸੇਜ ਬਹੁਤ ਆ ਚੁੱਕੇ ਆ, ਉਹ ਵੀ ਮੈਂ ਪੜੂੰਗੀ, ਤੇ ਮੈਨੂੰ ਲੱਗਦਾ ਸਾਰੇ ਕਹਿੰਦੇ ਹੋਣਗੇ ਐਵੇਂ ਖੇਤਾਂ ਚ ਵਾਧੂ ਕੰਮ ਕੀਤਾ ਅਸੀਂ ਬਾਪੂ ਦੇ ਨਾਲ ਤੇ ਆਪਣੇ ਵੱਡੇ ਭਰਾਵਾਂ ਦੇ ਨਾਲ, ਛੋਟੇ ਭਰਾਵਾਂ ਨਾਲ ਮਿਲ ਕੇ, ਹਨਾ। ਸੋ ਨਹੀਂ ਜੀ, ਤੁਸੀਂ ਮੈਨੂੰ ਝੂਠਾ ਕਰ ਹੀ ਦਿੰਦੇ ਹੋ, ਪਰ ਲਾਸਟ ਟਾਈਮ ਵੀ ਥੈਂਕ ਯੂ, ਤੁਸੀਂ ਮੇਰਾ ਬਹੁਤ ਸਾਥ ਦਿੰਦੇ ਹੋ, ਤੇ ਹਜੇ ਤੱਕ ਤੁਸੀਂ ਮੈਨੂੰ ਇਹ ਨੀ ਦੱਸਿਆ ਕਿ ਮੈਂ ਰੀਸ ਕਿਹਦੀ ਕਿਹਦੀ ਲਾ ਦਿੱਤੀ। ਮੈਨੂੰ ਲੱਗਦਾ ਜਿਨ੍ਹਾਂ ਦੀ ਰੀਸ ਲਾਈ ਆ ਉਹਨਾਂ ਨੇ ਸੁਣ ਲਿਆ, ਉਹਨਾਂ ਨੇ ਮੈਨੂੰ ਮੈਸੇਜ ਕਰ ਵੀ ਦਿੱਤਾ ਵਾ, ਤੇ ਤੁਸੀਂ ਦੱਸ ਨਹੀਂ ਰਹੇ ਕਿ ਮੈਂ ਰੀਸ ਕਿਹਦੀ ਲਾਈ ਆ। ਚਲੋ ਦੇਖਦੇ ਹਾਂ ਜੀ ਕਿਹਨੂੰ ਕਿਹਨੂੰ ਹੋਰ ਫਾਇੰਡ ਆਊਟ ਹੁੰਦਾ ਵਾ, ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ।
Kamal Khan ji upar gir ke soot tera kala kala jaan kad da maskara jinni chupa ke tuldi patya tu dilli sara soot tera kala kala jaan kad da maskara jinni chupa ke tuldi patya tu dilli sara hai ni tera jinni tu ਬੜੀ ਸੋਹਣੀ ਲੱਗਦੀ ਤੂੰ, ਆਈ ਨੀ ਤੇਰਾ ਜਿੰਨੀ ਤੂੰ, ਬੜੀ ਸੋਹਣੀ ਲੱਗਦੀ ਤੂੰ, ਜਦ ਤੁਰਦੀ ਲੱਗ ਲਚਕਾਉਣੀ ਐ। ਸਾਰਾ
ਵੀ ਬਾਤ ਤੇ ਇਹ ਕਲ ਕੀ ਹੈ ਸਭ ਕੁਛ ਸੁਣ ਹੁਆ ਪੜਾ ਮਾਇੰਡ ਕੰਮ ਕਰਦਾ ਨੀ ਜਦੋਂ ਦੀ ਮੈਂ ਦੇਖੀ ਤੇਰੀ ਚਲ ਕੀ ਹੈ ਤੁਰਦੀਆਂ ਹਿੱਲੇ ਕਲੀ ਵਾਂਗੂ ਲੱਕ ਕਈ ਮੁੰਡਿਆਂ ਦੇ ਦਿਲ ਹੋਏ ਉਂਝ ਦਿੱਲੀ ਚ ਮੈਂ ਵੀ ਕਿੰਨੇ ਪਟਾਕੇ ਫੜੇ ਪਰ ਤੇਰੇ ਅੱਗੇ ਸਾਰੀ ਲੜਕੀਆਂ ਹਲਕੀਆਂ ਪਾਈ ਜਾਂਦੀ ਹੈ ਤਬਾਈ ਇੱਕ ਨੰਬਰ ਦੀ ਲੁੱਕ ਜੀ ਕਰੇ ਮੈਂ ਕਰਾਵਾਂ ਤੇਰੇ ਨਾਲ ਵਰਲਡ ਟੂਰ ਬੁੱਕ ਜੇ ਤੂੰ ਗੱਡੀ ਛੱਤੀ ਦੀ ਯਕੀਨ ਵੀ ਮਰ ਰੱਖੀ ਤੇਰੇ ਯਾਰ ਮੇਰੀ ਆਲਾ ਚਾ ਵੀ ਚੁੱਕ ਹਰ ਪਾਸੇ ਚਰਚੇ ਨੇ ਤੇਰੇ ਯਾਰ ਦੇ ਜਾ ਕੇ ਕੁਛ ਨਾ ਕੋ ਫੁੱਕੀ ਫੜਾ ਮਾਰ ਦੇ ਮੇਰੇ ਤੁਹਾਨੂੰ ਆ ਗਈ ਪਸੰਦ ਸੋਹਣੀਏ ਨੇ ਇੱਕ ਇੱਕ ਕੁੱਟੂ ਜਿਹੜੇ ਜਿਹੜੇ ਤੈਨੂੰ ਤਾਰ ਦੇ
ਹਾਏ ਨੀ ਤੇਰੀ ਚਾਲ ਨਵਾਬੀ ਟਾਊਨ ਵੀ ਹੋਇਆ ਸ਼ਰਾਬੀ ਹਾਏ ਨੀ ਤੇਰੀ ਚਾਲ ਨਵਾਬੀ ਟਾਊਨ ਵੀ ਹੋਇਆ ਸ਼ਰਾਬੀ ਥੋੜੀ ਦਿਲ ਕਾਲਾ ਚੱਜਦਾ ਏ ਬਾਲਾ ਥੋੜੀ ਦਿਲ ਕਾਲਾ ਚੱਜਦਾ ਏ ਬਾਲਾ
ਰਾਜਗੀਰ ਲਾਵੇ ਸ਼ਰਤਾਂ ਕਾਲ ਨਾ ਵਗਦਾ ਹਾਰਾ
ਲੋ ਜੀ ਗਾਣਾ ਸੁਣ ਰਹੇ ਸੀ ਤੁਸੀਂ ਦਿੱਲੀ ਸਾਰਾ ਕਮਲ ਖਾਨ ਦੀ ਆਵਾਜ਼ ਦੇ ਵਿੱਚ ਗਾਣਾ ਸੁਣਿਆ ਤੁਸੀਂ ਸਾਰਿਆਂ ਨੇ ਹਨਾ ਉਹਦੇ ਵਿੱਚ ਇੱਕ ਵਰਡ ਬੋਲਿਆ ਸੀ ਜਿੰਮੀ ਚੂ ਉਹ ਕੀ ਹੁੰਦਾ ਵਾ ਪਤਾ ਕਿਸੇ ਨੂੰ ਮੈਨੂੰ ਤਾਂ ਆਪ ਨੀ ਪਤਾ ਗਾ ਦੱਸ ਦੋ ਜੇ ਨਾ ਪਤਾ ਹੋਇਆ ਫਿਰ ਜਾਂਦੇ ਜਾਂਦੇ ਜਰੂਰ ਦੱਸ ਦਾਂਗੇ ਜਿੰਮੀ ਚੂ ਕੀ ਹੁੰਦਾ ਵਾ ਤੇ ਅੱਗੇ ਸੀ ਇੱਧਰ ਗੁਰਿੰਦਰ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਗਾਣਾ ਸੁਣਨਾ ਚਾਹਿਆ ਸੀ ਉਹਨਾਂ ਨੇ ਗੁਰਦਾਸ ਮਾਨ ਦਾ ਦਿਲ ਸਾਫ ਹੋਣਾ ਚਾਹੀਦਾ ਸੋ ਜ਼ਰੂਰ ਮੇਰੇ ਖਿਆਲ ਚ ਅਗਲਾ ਗਾਣਾ ਸਰਜੀਤ ਪਾਜੀ ਇਹੀ ਸੁਣਾ ਰਹੇ ਆ ਜੀ ਦਿਲ ਸਾਫ ਹੋਣਾ ਚਾਹੀਦਾ ਪਰ ਉਹ ਕਹਿੰਦੇ ਸਾਡਾ ਦਿਲ ਸਾਫ ਆ ਹਨਾ ਬਹੁਤ ਵਧੀਆ ਗੱਲ ਆ ਜੀ ਅੱਗੇ ਦਲਜੀਤ ਮਹਿਤਾ ਚੌਂਕ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਬਜਰੀ ਪੱਥਰਾਂ ਦੀ ਬਣਦੀ ਆ ਤੇ ਰੋੜੀ ਟੁੱਟੀਆਂ ਇੱਟਾਂ ਦੀ ਬਣਦੀ ਆ ਹਾਂਜੀ ਬਿਲਕੁਲ ਇਹਨਾਂ ਨੇ ਕਿਹਾ ਤੇ ਇਹੀ ਗੱਲ ਸਾਨੂੰ ਰਾਜ ਮਹਿੰਦਰ ਭਾਜੀ ਨੇ ਵੀ ਏਦਾਂ ਭੇਜੀ ਸੀ ਤੇ ਇਹ ਹੋਰ ਕਿਹੜੇ ਕਿਹੜੇ ਕੰਮ ਆਉਂਦੀ ਆ ਉਹ ਦੇਖ ਲਓ ਹਨਾ ਕਹਿੰਦੇ ਹੁੰਦੇ ਆ ਨਾ ਵੀ ਪਤਾ ਤਾਂ ਲੱਗ ਹੀ ਜਾਂਦਾ ਤੁਸੀਂ ਇੱਕ ਵਾਰੀ ਗੱਲ ਦੀ ਸ਼ੁਰੂਆਤ ਕਰੋ ਲਾਈਨ ਟੂ ਲਾਈਨ ਜਿੱਦਾਂ ਕਹਿੰਦੇ ਆ ਨਾ ਕਿ ਕੜੀ ਨਾ ਕੜੀ ਜੁੜਦੀ ਰਹਿੰਦੀ ਆ ਸੋ ਦੱਸ ਦਿੱਤਾ ਜੀ ਬਜਰੀ ਕੀ ਹੁੰਦੀ ਆ ਤੇ ਰੂੜੀ ਕੀ ਹੁੰਦੀ ਆ ਤੇ ਉਧਰੋਂ ਅਮਰਦੀਪ ਦੀਦੀ ਉਹਨਾਂ ਨੇ ਦੱਸ ਦਿੱਤਾ ਕਿ ਕਿਹੜੇ ਕਿਹੜੇ ਕੰਮ ਆਉਂਦੀ ਉਹੀ ਸਵਾਲ ਤਾਂ ਮੈਂ ਚਾਹੁੰਦੀ ਸੀ ਉਹੀ ਜਵਾਬ ਮੈਂ ਚਾਹੁੰਦੀ ਸੀ ਕਿ ਹਾਏ ਇਹ ਕੌਣ ਦੱਸੂਗਾ ਸੋ ਦੱਸ ਦਿੱਤਾ ਜੀ ਮੇਰੀ ਵੱਡੀ ਭੈਣ ਅਮਰਦੀਪ ਨੇ ਜਿਹਨਾਂ ਦਾ ਕਿ ਪ੍ਰੋਗਰਾਮ ਹੁੰਦਾ ਵਾ ਜੀ ਟਿਊਜ਼ਡੇ ਵੈਸੇ ਮੈਂ ਗੱਲਾਂ ਗੱਲਾਂ ਚ ਉਹਨਾਂ ਦੀ ਰੀਸ ਲਾ ਚੁੱਕੀ ਹਾਂ ਤੁਹਾਨੂੰ ਕਿਸੇ ਨੂੰ ਪਤਾ ਨੀ ਲੱਗਾ ਤੇ ਰੀਸ ਮੈਂ ਸਾਡੇ ਇੱਕ ਹੋਰ ਪ੍ਰੈਜੈਂਟਰ ਦੀ ਵੀ ਲਾ ਚੁੱਕੀ ਹਾਂ ਦੱਸ ਦਿਓ ਜੇ ਕਿਸੇ ਨੇ ਆਪਦੇ ਆਪ ਨੂੰ ਗਾਣਾ ਡੈਡੀਕੇਟ ਕਰਾਉਣਾ ਸਾਡੇ ਵੱਲੋਂ ਤੇ ਬਾਕੀ ਜੇ ਤੁਸੀਂ ਨਹੀਂ ਕਰਵਾ ਸਕਦੇ ਹੁਣ ਮੈਂ ਤੁਹਾਨੂੰ ਇਹ ਤਾਂ ਦੱਸ ਦਿੱਤਾ ਕਿ ਮੈਂ ਦੀਦੀ ਦੀ ਰੀਸ ਲਾ ਚੁੱਕੀ ਹਾਂ ਹੁਣ ਤੁਸੀਂ ਮੈਨੂੰ ਇਹ ਦੱਸਣਾ ਕਿ ਮੈਂ ਰੀਸ ਲਾਈ ਕਿਹੜੀ ਸੀ ਹਨਾ ਬੁੱਝ ਲਿਓ ਜੀ ਕਿਉਂਕਿ ਹੁਣ ਇਹ ਤਾਂ ਤੁਸੀਂ ਕਹਿ ਨਹੀਂ ਸਕਦੇ ਵੀ ਹਾਂਜੀ ਤੁਸੀਂ ਇਹਨਾਂ ਦੀ ਤੇ ਅਮਰਦੀਪ ਉਹਨਾਂ ਦੀ ਰੀਸ ਲਾਈ ਸੀ ਹੁਣ ਤੁਸੀਂ ਮੈਨੂੰ ਇਹ ਦੱਸਣਾ ਕਿ ਮੈਂ ਅਮਰਦੀਪ ਦੀਦੀ ਦੀ ਕਿੱਦਾਂ ਰੀਸ ਲਾਈ ਸੀ ਤੇ ਜੇ ਤੁਸੀਂ ਦੱਸ ਦਿੱਤਾ ਤਾਂ ਇੱਕ ਬੜਾ ਸੋਹਣਾ ਗਾਣਾ ਡੈਡੀਕੇਟ ਕਰੂੰਗੀ ਤੁਹਾਨੂੰ ਹਨਾ ਦੇਣੇ ਬਣ ਜੂਗਾ ਵਧੀਆ ਗੱਲ ਆ ਨਾ ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਸਨੀ ਸਿੰਘ ਤੇ ਕਹਿੰਦੇ ਕਿ ਬਜਰੀ ਮੇਡ ਬਾਏ ਰੌਕਸ ਐਂਡ ਰੋੜੀ ਮੇਡ ਬਾਏ ਪ੍ਰੈਕਸ ਥੈਂਕ ਯੂ ਫਰੋਮ ਸਨੀ ਦੀ ਸੋਨੂ ਫਰੋਮ ਸਿਡਨੀ ਤੋਂ ਆ ਜੀ ਲਓ ਜੀ ਫਿਰ ਸਿਡਨੀ ਵਾਲਿਆਂ ਨੇ ਵੀ ਦੱਸ ਦਿੱਤਾ ਕਿ ਬਜਰੀ ਤੇ ਰੋੜੀ ਦੇ ਵਿੱਚ ਕੀ ਫਰਕ ਹੁੰਦਾ ਵਾ ਰੋੜੀ ਦੀ ਗੱਲ ਦੱਸਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਨਾ ਕਿ ਸਾਡੇ ਘਰ ਦੇ ਸਾਨੂੰ ਏਦਾਂ ਲਾ ਲੈਂਦੇ ਹੁੰਦੇ ਸੀ ਛੋਟੇ ਛੋਟੇ ਹੁੰਦੇ ਸੀ ਅਸੀਂ ਕਿੰਨੇ ਜਾਣੇ ਸੀਗੇ ਸਾਰੀ ਸਾਡੀ ਜਿੱਦਾਂ ਪਹਿਲਾਂ ਹੀ ਦੱਸ ਚੁੱਕੇ ਹਾਂ ਜੁਆਇੰਟ ਫੈਮਿਲੀ ਹੁੰਦੀ ਸੀ ਤਾਂ ਮੈਂ ਤੇ ਸਾਰੇ ਜਾਣੇ ਅਸੀਂ ਬੈਠੇ ਨਾ ਰੋੜੀ ਕੁੱਟੀ ਜਾਂਦੇ ਸੀਗੇ ਘਰ ਪਾਉਂਦੇ ਸੀ ਜਦੋਂ ਲਾਲਚ ਜੋ ਸੀਗਾ ਕਿ ਉਹ ਕਹਿੰਦੇ ਸੀ ਸਕੈਸ਼ ਕਹਿੰਦੇ ਹੁੰਦੇ ਸੀ ਆਈ ਥਿੰਕ ਦੁੱਧ ਦੇ ਵਿੱਚ ਉਹ ਬੱਤਾ ਏਦਾਂ ਪਾਉਣ ਨੂੰ ਹੁਣ ਮੈਨੂੰ ਨਾਂ ਭੁੱਲ ਗਿਆ ਉਹਦਾ ਉਹਨੂੰ ਕੀ ਕਹਿੰਦੇ ਹੁੰਦੇ ਸੀਗੇ ਮੇਰੇ ਖਿਆਲ ਚ ਸ਼ਾਇਦ ਸਕੈਸ਼ ਨੀ ਸੀ ਕਹਿੰਦੇ ਹੁੰਦੇ ਸ਼ੋਰ ਨੀ ਹੈਗਾ ਪਤਾ ਨੀ ਹਨਾ ਤੇ ਉਹ ਨਾ ਏਦਾਂ ਕਰੀ ਜਾਏ ਉਹ ਮੇਰਾ ਛੋਟਾ ਭਰਾ ਨਾ ਮੈਨੂੰ ਕਿਸੇ ਗੱਲ ਤੋਂ ਖਜਾਈ ਜਾਂਦਾ ਸੀ ਹਾਂਜੀ ਤੇ ਉਹ ਨਾ ਮੈਨੂੰ ਖਿਜਾਈ ਜਾਂਦਾ ਸੀ ਕਿਸੇ ਨਾ ਕਿਸੇ ਗੱਲ ਤੋਂ। ਮੈਂ ਪਹਿਲਾਂ ਹੀ ਖਿਜੀ ਬੈਠੀ ਸੀ, ਮੈਂ ਕੀ ਕੀਤਾ ਨਾ, ਉੱਥੇ ਛੋਟੀ ਜਿਹੀ ਰੋੜੀ ਚੱਕੀ, ਚੱਕ ਕੇ ਨਾ ਉਹਦੇ ਵੱਲ ਮਾਰੀ ਤੇ ਉਹਦੇ ਕੰਮ ਤੇ ਵੱਜੀ, ਉਹਦੇ ਨਾਲ ਗੜੀ ਹੋ ਗਈ। ਛੋਟੀ ਰੋੜੀ ਨੀ ਸੀ, ਵਾਹਵਾ ਸੀਗੀ, ਉਹ ਮੇਰੇ ਵੱਲ ਸੁੱਟਦਾ ਸੀ, ਉਹਨੇ ਤਾਂ ਬੇਚਾਰੇ ਨੇ ਹੌਲੀ ਦੇ ਕੇ ਸੁੱਟੀ, ਮੈਂ ਜ਼ੋਰ ਦੀ ਮਾਰੀ ਤੇ ਉਹਦੇ ਵੱਜੀ ਸੀ, ਉਹਦੇ ਨਾਲ ਇੱਥੇ ਕੰਨ ਕੋਲੇ ਤੇ ਗੜੀ ਹੋ ਗਈ। ਤੇ ਉਦੋਂ ਬਾਅਦ ਚ ਕੀ ਸੀ, ਉਹਦੇ ਲਹੂ ਹੀ ਲਹੂ ਨਿਕਲ ਪਿਆ ਤੇ ਮੈਂ ਡਰ ਗਈ। ਮੈਂ ਨਾ ਉੱਥੋਂ ਉੱਠ ਕੇ ਭੱਜ ਗਈ, ਸਾਰੇ ਤੋਂ ਉਹਨੂੰ ਸਾਂਭਣ ਲੱਗ ਗਏ, ਆਪਾਂ ਮੌਕਾ ਸਾਂਭਿਆ, ਭੱਜ ਗਏ ਉੱਧਰ ਤਾਇਆ ਜੀ ਕੇ ਘਰੇ। ਜਾ ਕੇ ਨਾ ਮੈਂ ਲੁਕ ਗਈ, ਮੇਰੀ ਤਾਈ ਨੂੰ ਵੀ ਨੀ ਪਤਾ ਲੱਗਾ ਕਿ ਲੁਕੀ ਕਿੱਥੇ ਆ, ਮੈਨੂੰ ਇਹ ਪਤਾ ਸੀ ਹੁਣ ਸੇਵਾ ਬਹੁਤ ਹੋਣੀ ਆ। ਤੇ ਜਦੋਂ ਫਿਰ ਘਰਦਿਆਂ ਨੇ ਦੇਖਿਆ ਵੀ ਠੀਕ ਆ ਬਈ, ਚਲੋ ਹੁਣ ਮੁੰਡੇ ਦੇ ਸੱਟ ਲੱਗ ਗਈ ਆ, ਖੂਨ ਨਿਕਲ ਜਾਂਦਾ ਸੀਗਾ ਉਹਦੇ, ਪੱਟੀ ਪੁੱਟੀ ਕਰਾਈ ਸਾਰਾ, ਚਲੋ ਠੀਕ ਹੋਇਆ, ਡਾਕਟਰ ਨੂੰ ਸੱਦਿਆ। ਫਿਰ ਕਹਿੰਦੇ ਵੀ ਹੁਣ ਬੋਵੀ ਕਿੱਥੇ ਗਈ, ਇਹਨੂੰ ਲੱਭੋ ਜਿਹੜਾ ਤਾਂ ਨਾ। ਮੈਂ ਤਾਂ ਕਿੱਥੇ ਲੱਭਣਾ ਸੀ, ਉਹਨਾਂ ਨੇ ਥੋੜਾ ਬਹੁਤਾ ਦੇਖਿਆ ਵੀ ਜਿੱਥੇ ਜਿੱਥੇ ਮੈਂ ਹੋ ਸਕਦੀ ਸੀਗੀ, ਤੇ ਮੈਨੂੰ ਵੀ ਪਤਾ ਸੀ ਜੇ ਫੜੀ ਗਈ ਤਾਂ ਕੋਟੈਕ ਤੋਂ ਨੀ ਪੈਣੀ, ਸਾਰਿਆਂ ਤੋਂ ਪੈਣੀ ਆ। ਤਾਂ ਫਿਰ ਕੀ ਕੀਤਾ, ਆਪਾਂ ਉੱਥੇ ਲੁਕੇ ਰਹੇ, ਦੋ ਤਿੰਨ ਘੰਟੇ ਲੁਕੇ ਰਹੇ। ਜਦੋਂ ਸਾਰਾ ਕੁਛ ਠੀਕ ਹੋ ਗਿਆ ਵੀ ਹੁਣ ਚੱਲ ਠੀਕ ਆ, ਗੁੱਸਾ ਗੁੱਸਾ ਸਾਰਿਆਂ ਦਾ ਝਾੜਾ ਹੋ ਗਿਆ, ਫਿਰ ਮੈਂ ਹੌਲੀ ਕਿਤੇ ਕੇ ਬਾਹਰ ਆਈ ਤਾਂ ਮੇਰੀ ਤਾਈ ਤੂੰ ਕਿੱਥੇ ਲੁਕੀ ਹੋਈ ਸੀ? ਮੈਂ ਕਿਹਾ ਉੱਥੇ, ਮੈਂ ਕਿਹਾ ਤਾਈ ਕੋਟ ਦੇ ਤਾਂ ਨੀ ਹੈਗੀ ਵੀ ਵੀਰਾ ਠੀਕ ਆ? ਉਹ ਤਾਈ ਮੇਰੀ ਹੱਸ ਪਈ ਜਦੋਂ ਮੈਂ ਇੱਦਾਂ ਗਿਆ। ਤੇ ਫਿਰ ਮੈਨੂੰ ਲੈ ਆਈ ਤੇ ਮੈਨੂੰ ਘਰੇ ਲੈ ਆਈ, ਉਹ ਕਹਿੰਦੀ ਨਾ ਵੀ ਇਹ ਕੁੜੀ ਪਹਿਲਾਂ ਹੀ ਉੱਥੇ ਗਰਮੀ ਦੇ ਵਿੱਚ ਇੱਦਾਂ ਹਾਕਲ ਬਾਕਲ ਹੋਈ ਬੈਠੀ ਆ, ਵੀ ਤੁਸੀਂ ਹੁਣ ਇਹਨੂੰ ਕਿਉਂ ਡਰੀ ਹੋਈ ਸੀਗੀ? ਮੈਂ ਵੀ ਕਹਿੰਦੇ ਚੱਲ ਹੁਣ ਤਾਂ ਠੀਕ ਆ ਵੀ ਜ਼ਿਆਦਾ ਸੈਟ ਨੀ ਸੀ ਮੁੰਡੇ ਦੇ, ਬੰਦਾ ਵੀ ਜੇ ਜ਼ਿਆਦਾ ਵੱਜਦੀ ਫਿਰ ਕੀ ਹੁੰਦਾ ਹਨਾ, ਵੀ ਇਹ ਹਮੇਸ਼ਾ ਆਈ ਹਰਕਤਾਂ ਕਰਦੀ ਆ, ਇਲਤਾਂ ਕਰਦੀ ਆ ਭੁੱਖੀਆਂ। ਤਾਂ ਫਿਰ ਕੀ ਹੋਇਆ, ਤੇ ਜਦੋਂ ਉਹਨੇ ਮੇਰੇ ਨਾਲ ਲੜਨਾ ਨਾ ਬਾਅਦ ਚ, ਮੈਂ ਕਹਿਣਾ ਕਿਉਂ ਬਿਨਾਂ ਤੇਰਾ ਕੰਨ ਦੁਬਾਰਾ। ਉਹਨੂੰ ਮੈਂ ਕਿੱਡੇ ਵੱਡੇ ਹੁੰਦੇ ਤੱਕ ਨਾ ਮੈਂ ਇਹਨੂੰ ਆਹੀ ਡਰਾਵਾ ਦੇ ਦਿੰਦੀ ਹੁੰਦੀ ਸੀ, ਕਿਉਂ ਬਿਨਾਂ ਤੇਰਾ ਕੰਨ ਦੁਬਾਰਾ। ਸੋ ਵੀ ਏਦਾਂ ਦੀਆਂ ਗੱਲਾਂ ਹੁੰਦੀਆਂ। ਤੇ ਰੋੜੀ ਯੂਜ਼ ਕਿੱਦਾਂ ਹੁੰਦੀ ਆ, ਜਿਹੜਾ ਆਪਾਂ ਫਰਸ਼ ਲਾਉਂਦੇ ਆ ਉਹਦੇ ਥੱਲੇ ਦੀ ਜਿਹੜੀ ਮਿੱਟੀ ਹੁੰਦੀ, ਮਿੱਟੀ ਦੇ ਉੱਪਰ ਰੋੜੀ ਪਾ ਕੇ ਨਾ ਫਿਰ ਉਹਨੂੰ ਉੱਪਰੋਂ ਕੁੱਟਦੇ ਆ, ਤਾਂ ਜੋ ਜਿਹੜੀ ਰੋੜੀ ਆ ਉਹ ਮਿੱਟੀ ਦੇ ਵਿੱਚ ਪ੍ਰੋਪਰ ਵੇ ਨਾਲ ਧਸ ਜਾਵੇ, ਤਾਂ ਜੋ ਜਿਹੜਾ ਫਰਸ਼ ਆ ਬਾਅਦ ਚ ਹਿੱਲੇ ਨਾ। ਇੱਟਾਂ ਵਾਲਾ ਨੀ, ਜਿਹੜਾ ਪਲੇਨ ਸੀਮੈਂਟ ਵਾਲਾ ਬਣਾਉਂਦੇ ਹੁੰਦੇ ਆ, ਸੀਮੈਂਟ ਦਾ ਨਾਰਮਲ ਵੀ ਹੁੰਦਾ, ਕਈ ਵਿੱਚ ਉਹਦੇ ਰੰਗ ਵਗੈਰਾ ਪਾ ਦਿੰਦੇ ਆ ਹਨਾ, ਤੇ ਉਹ ਜਿਹੜੇ ਨਾਰਮਲ ਸੀਮੈਂਟ ਵਾਲਾ ਜਿਹੜਾ ਫਰਸ਼ ਬਣਦੇ ਆ ਉਹਦੇ ਵਿੱਚ ਵੀ ਰੋੜੀ ਯੂਜ਼ ਹੁੰਦੀ ਆ। ਤੇ ਨਾਲ ਹੀ ਮੈਨੂੰ ਅਮਰਦੀਪ ਦੀਦੀ ਨੇ ਵੀ ਪਰਚੀ ਦੇ ਦਿੱਤੀ ਸੀਗੀ, ਕਹਿੰਦੇ ਕਿੱਥੇ ਹੋਰ ਰੋੜੀ ਯੂਜ਼ ਹੁੰਦੀ ਆ ਉਹ ਆਪਾਂ ਤੁਹਾਨੂੰ ਜ਼ਰੂਰ ਦੱਸ ਦੇਵਾਂਗੇ ਹਨਾ, ਬਾਅਦ ਚ ਦੱਸੂਗੀ, ਹਾਲੇ ਨੀ ਦੱਸਦੀ ਗੀ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਹੋਰ ਕੌਣ ਕੌਣ ਆਇਆ ਆਪਾਂ ਦੱਸ ਦਈਏ, ਕਿਉਂਕਿ ਗੱਲ ਆਪਣੀ ਦੂਸਰੀ ਵੀ ਨਾਲ ਨਾਲ ਚੱਲ ਰਹੀ ਆ ਘਰ ਵਾਲੀ ਹਨਾ ਹਜੇ ਤੱਕ। ਤੇ ਅੱਗੇ ਈਮੇਲ ਦੇ ਜ਼ਰੀਏ ਸਾਡੇ ਨਾਲ ਦੀਪ ਰਾਨੂ, ਸਤਿ ਸ਼੍ਰੀ ਅਕਾਲ, ਬੁਲਾ ਰਹੇ ਆ। ਕਹਿੰਦੇ ਕਿ ਰੋੜੀ ਇੱਟਾਂ ਨੂੰ ਕੁੱਟ ਕੇ ਜੇ ਤੋੜ ਕੇ ਬਣਾਈ ਜਾਂਦੀ ਹੈ, ਜਿਹੜੀ ਇੱਟਾਂ ਕੰਧ ਦੀ ਚਿਣਾਈ ਵਿੱਚ ਵਰਤੋਂ ਨਹੀਂ ਕਰ ਸਕਦੇ, ਰੋੜੀ ਫਲੋਰ ਦੀ ਫਾਊਂਡੇਸ਼ਨ ਜਾਂ ਕੰਧ ਦੀ ਨੀਂਹ ਵਿੱਚ ਪਾਈ ਜਾਂਦੀ ਹੈ। ਬੱਜਰੀ ਪੱਥਰਾਂ ਨੂੰ ਕਰਸ਼ ਕਰਕੇ ਬਣਾਈ ਜਾਂਦੀ ਹੈ। ਇਹ ਫਰਸ਼ ਜਾਂ ਹਾਈਵੇ ਰੋਡ ਐਕਸੈਕਟਰਾ ਬਣਾਉਣ ਲਈ ਵਰਤੋਂ ਕਰਦੇ ਹਾਂ। ਗੁਰਦੀਪ ਸਿੰਘ ਲੰਗੇਰੀ ਪਾਂਗਾ, ਉਹ ਵਾਹ ਜੀ ਵਾਹ, ਆਹ ਬਿਲਕੁਲ ਸਹੀ ਜਵਾਬ ਭੇਜਿਆ ਜੀ ਤੁਸੀਂ। ਵਾਕਈ ਜੀ ਹੁਣ ਤੁਸੀਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਏਗਾ ਜੀ ਰੋੜੀ ਤੇ ਹਨਾ ਬਜਰੀ ਦੇ ਵਿੱਚ ਕੀ ਫਰਕ ਆ। ਸੋ ਬਜਰੀ ਦੇ ਨਾਲ ਲੈਂਟਰ ਵੀ ਬਣਾਉਂਦੇ ਆ ਨਾ, ਜਿਹੜੇ ਘਰਾਂ ਦੀਆਂ ਛੱਤਾਂ ਨੂੰ ਲੈਂਟਰ ਪਾਉਂਦੇ ਆ, ਉਹਦੇ ਵਿੱਚ ਵੀ ਬਜਰੀ ਦੀ ਯੂਜ਼ ਹੁੰਦੀ ਆ, ਸੀਮੈਂਟ ਤੇ ਬਜਰੀ ਨੂੰ ਰਲਾ ਕੇ ਸਾਰਾ ਹਨਾ ਉਹਦੇ ਵਿੱਚ ਵੀ ਯੂਜ਼ ਕਰਦੇ ਆ। ਸੋ ਵਧੀਆ ਲੱਗਦਾ ਜੀ, ਕਿੰਨੀਆਂ ਗੱਲਾਂ ਦਾ ਪਤਾ ਲੱਗਦਾ ਵਾ। ਅੱਗੇ ਜਸਪਾਲ ਸਿੰਨੀ ਕਹਿੰਦੇ, ਸਤਿ ਸ਼੍ਰੀ ਅਕਾਲ ਜੀ, ਡਰਾਈਵਿੰਗ ਕਰਦੇ ਕਰਦੇ ਸੁਣਦੇ ਆ ਰੋੜੀ ਨੀਹਾਂ ਵਿੱਚ ਪੈਂਦੀ ਆ, ਮਿਸਤਰੀ ਜੀ ਬਹੁਤ ਸੋਹਣਾ ਜੀ। ਠੀਕ ਆ ਜੀ, ਠੀਕ ਆ, ਨਵੇਂ ਨਵੇਂ ਨਾਂ ਦਿੰਦੇ ਹੋ ਤੁਸੀਂ ਮੈਨੂੰ ਹਨਾ। ਅੱਗੇ ਸੀ ਗੁਰਦੀਪ ਰਾਣੀ, ਸਤਿ ਸ਼੍ਰੀ ਅਕਾਲ, ਇਹਨਾਂ ਦਾ ਮੈਂ ਪੜ੍ਹ ਚੁੱਕੀ ਹਾਂ, ਸੋ ਸ਼ਾਇਦ ਇਹਨਾਂ ਨੇ ਜਿਹੜਾ ਮੈਸੇਜ ਸਾਨੂੰ ਦੁਬਾਰਾ ਸੈਂਡ ਕਰ ਦਿੱਤਾ। ਤੇ ਅੱਗੇ ਰਵਿੰਦਰ ਰਵੀ ਕਹਿੰਦੇ ਕਿ ਹਾਂਜੀ ਭੈਣ ਜੀ, ਰੋੜੀ ਤੇ ਬਜਰੀ ਵਿੱਚ ਥੋੜਾ ਫਰਕ ਹੈ ਜੀ। ਰੋੜੀ ਆਪਾਂ ਜਦੋਂ ਫਰਸ਼ ਬੰਨਣ ਵੇਲੇ ਖੁਦ ਇੱਟਾਂ ਨੂੰ ਕੁੱਟ ਕੇ ਕਹਿੰਦੇ ਬਣਾਉਂਦੇ ਹਾਂ, ਤੇ ਜਿਹੜੀ ਬਜਰੀ ਆ ਬਜਰੀ ਪੱਥਰ ਦਾ ਇੱਕ ਛੋਟਾ ਰੂਪ ਹੈ, ਤੇ ਬਜਰੀ ਲੈਂਟਰ ਪਾਉਣ ਦੇ ਕੰਮ ਵਿੱਚ ਆਉਂਦੀ ਹੈ। ਬਾਕੀ ਜੀ ਇੰਡੀਆ ਜਾਣ ਲਈ ਤਿਆਰੀ ਚੱਲ ਰਹੀ ਹੈ। ਕਿਆ ਬਾਤ ਆ ਜੀ, ਬਹੁਤ ਵਧੀਆ ਗੱਲ ਆ ਹਨਾ, ਤੁਸੀਂ ਸਾਰੇ ਏਦਾਂ ਮੈਸੇਜ ਭੇਜਦੇ ਹੋ। ਤੇ ਕਹਿੰਦੇ ਹਾਂਜੀ ਬੋਬੀ ਭੈਣ ਜੀ, ਆਪਣੇ ਵੀਰ ਲਈ ਕੋਈ ਆਪਣੀ ਪਸੰਦ ਦਾ ਸੌਂਗ ਸੁਣਾ ਦੇਣਾ। ਤੇ ਹਾਂਜੀ ਇੱਕ ਹੋਰ ਗੱਲ ਆ, ਭੈਣ ਦਾ ਵਿਆਹ ਆ ਰਿਹਾ ਹੈ ਆਈ ਥਿੰਕ ਨਵੰਬਰ ਦੇ ਵਿੱਚ। ਬਸ ਭਾਜੀ ਫਿਰ ਟੈਨਸ਼ਨ ਨਾ ਲਓ, ਲੱਡੂ ਲੁੱਡੂ ਜ਼ਿਆਦਾ ਬਣਾ ਲਿਓ, ਕਿਉਂਕਿ ਘਰ ਦੀ ਬਣਾਈ ਹੋਈ ਨਾ ਮਠਿਆਈ ਮੈਨੂੰ ਤਾਂ ਬਹੁਤ ਪਸੰਦ ਆ। ਹੋ ਸਕਦਾ ਵਾ ਆਪਾਂ ਉੱਥੇ ਨਾ ਨਵੰਬਰ ਦੇ ਵਿੱਚ ਇੰਡੀਆ ਤੁਹਾਡੀ ਭੈਣ ਦੇ ਵਿਆਹ ਤੇ ਆਈ ਜਾਈਏ, ਸਾਰੇ ਆਵਾਂਗੇ ਹਰਮਨ ਰੇਡੀਓ ਵਾਲੇ, ਚੰਗੋ ਏਦਾਂ ਨਾ ਸੋਚਿਓ ਕਿ ਇਕੱਲੇ ਇਕੱਲੇ ਆਵਾਂਗੇ, ਸਾਰੇ ਆਵਾਂਗੇ ਜੀ, ਸਾਡੇ ਲਈ ਸਾਰੀ ਟੀਮ ਲਈ ਏਦਾਂ ਹੀ ਰੱਖਿਓ। ਤੇ ਅੱਗੇ ਜੀ ਅਮਰਦੀਪ ਦੀਦੀ ਤੇ ਕਹਿੰਦੇ ਕਿ ਮੇਰੀ ਰੀਸ ਲਾਈ ਨੀ ਹੈਗੀ। ਲਾਈ ਕਿਉਂ ਨੀ, ਰੀਸ ਤਾਂ ਮੈਂ ਲਾ ਦਿੱਤੀ ਆ, ਏਦਾਂ ਕਿੱਦਾਂ ਹੋ ਸਕਦਾ? ਤੁਸੀਂ ਸਾਰੇ ਦੀਦੀ ਮੈਨੂੰ ਇਜਾਜ਼ਤ ਦੇਵੋ ਕਿ ਚੱਲ ਕੁੜੀਏ ਲਾ ਲਾ ਰੀਸਾਂ, ਤੇ ਮੈਂ ਰੀਸ ਨਾ ਲਾ ਤੇ ਬਾਕੀ ਜੀ ਉਹਨਾਂ ਨੇ ਦੱਸ ਦਿੱਤਾ ਕਹਿੰਦੇ ਕਿ ਰੂੜੀ ਫਰਸ਼ ਪਾਉਣ ਲਈ ਯੂਜ਼ ਹੁੰਦੀ ਆ ਤੇ ਕਹਿੰਦੇ ਨੀਹਾਂ ਦੇ ਵਿੱਚ ਵੀ ਪਾਈ ਜਾਂਦੀ ਆ ਤੇ ਬਾਕੀ ਉਹਨਾਂ ਨੇ ਦੱਸਿਆ ਜਿਹੜਾ ਦੁੱਧ ਦੇ ਵਿੱਚ ਨਾ ਉਹ ਲਾਲ ਬੱਤਾ ਮਿਲਾ ਕੇ ਪਾਉਂਦੇ ਹੁੰਦੇ ਸੀ ਨਾ ਕਹਿੰਦੇ ਉਹਨੂੰ ਕਹਿੰਦੇ ਸੋਡਾ ਕਹਿੰਦੇ ਹੁੰਦੇ ਸੀ ਦੁੱਧ ਸੋਡਾ ਥੈਂਕ ਯੂ ਦੀਦੀ ਹਾਂਜੀ ਉਹਨੂੰ ਦੁੱਧ ਸੋਡਾ ਕਹਿੰਦੇ ਹੁੰਦੇ ਸੀਗੇ ਤੇ ਬੜਾ ਹੀ ਬਹੁਤ ਟੇਸਟੀ ਹੁੰਦਾ ਸੀ ਦੇਖ ਲਓ ਉਹਦੇ ਚੱਕਰ ਦੇ ਵਿੱਚ ਸਾਰਾ 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 ਦਿਨ ਨਾ ਸਾਨੂੰ ਰੋੜੀ ਕੁੱਟਣੀ ਪੈਂਦੀ ਹੁੰਦੀ ਸੀ ਜਿੱਦੇ ਛੁੱਟੀ ਹੁੰਦੀ ਸੀ ਕਈ ਵਾਰੀ ਤਾਂ ਸਾਨੂੰ ਚਾਹ ਹੁੰਦਾ ਸੀ ਵੀ ਹੁਣ ਐਂ ਦੁਬਾਰਾ ਛੁੱਟੀ ਆ ਕਈ ਵਾਰੀ ਜਦੋਂ ਫਿਰ ਘਰ ਪਾਉਣ ਲੱਗ ਜਾਂਦੇ ਸੀ ਨਾ ਘਰ ਪਾਉਂਦੇ ਸੀ ਉਦੋਂ ਅਸੀਂ ਕਹਿਣਾ ਹੋਏ ਬਾਪੂ ਨੇ ਹੁਣ ਰੋੜੀ ਘਟਾਊਗਾ ਸਵੇਰੇ ਸਾਰਾ ਦਿਨ ਹੀ ਤੇ ਉਦੋਂ ਫਿਰ ਸਾਡਾ ਚਾਹ ਜਿਹੜਾ ਉਹ ਭੱਜ ਜਾਂਦਾ ਸੀ ਕਿਤੇ ਨਾ ਕਿਤੇ ਜਾਂ ਫਿਰ ਉਦੋਂ ਕਿਸੇ ਨਾ ਕਿਸੇ ਦਾ ਢਿੱਡ ਕਿਸੇ ਦਾ ਸਿਰ ਦੁਖਣ ਲੱਗ ਜਾਂਦਾ ਹੁੰਦਾ ਸੀ ਪਰ ਘਰ ਦੇ ਕਿੱਥੋਂ ਮੰਨਦੇ ਆ ਪਤਾ ਹੁੰਦਾ ਨਾ ਉਹਨਾਂ ਨੂੰ ਵੀ ਇਹਨਾਂ ਦੇ ਕਿਹੜੇ ਸਿਰ ਦੁਖਦੇ ਆ ਅੱਗੇ ਜੀ ਹਰਪ੍ਰੀਤ ਸਿੰਘ ਕੋਹਲੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਉਹਨਾਂ ਨੇ ਵੀ ਦੱਸ ਦਿੱਤਾ ਕਹਿੰਦੇ ਦੁੱਧ ਸੋਡਾ ਜਾਂ ਰੂਹ ਅਫਜ਼ਾ ਆਏ ਹਾਏ ਰੂਹ ਅਫਜ਼ਾ ਕੀ ਬਾਤ ਆ ਜੀ ਥੈਂਕ ਯੂ ਜੀ ਤੇ ਅੱਗੇ ਧਾਨੀ ਸਾਹਿਬ ਪਹੁੰਚ ਗਏ ਆ ਕਹਿੰਦੇ ਕਿ ਵਧੀਆ ਗੱਲਬਾਤ ਚੱਲ ਰਹੀ ਆ ਕਹਿੰਦੇ ਪਰ ਮੈਂ ਪੀਤੀ ਦੀ ਰਸੌਲੀ ਬਾਰੇ ਕਿਹਾ ਸੀ ਨਾਲੇ ਪੂਰੇ ਹਨੀ ਬਾਬਾ ਰਾਮ ਰਹੀਮ ਕੋਲ ਹੀ ਆ ਭਾਜੀ ਨਾਲੇ ਪੂਰੇ ਹਨੀ ਬਾਬਾ ਰਾਮ ਰਹੀਮ ਕੋਲ ਹੀ ਆ ਮੈਂ ਸਹੁੰ ਖਾਂਦਾ ਵੱਡੇ ਮਹਾਰਾਜ ਦੀ ਮੈਂ ਪਿੱਤੇ ਬਾਰੇ ਹੀ ਗੱਲ ਕੀਤੀ ਸੀ ਡਾਕਟਰ ਸਾਹਿਬ ਵਾਹ ਜੀ ਵਾਹ ਹੁਣ ਇਹ ਪਤਾ ਨੀ ਮੇਰੇ ਖਿਆਲ ਚ ਇਹਨਾਂ ਨੇ ਨਾ ਮੇਰੇ ਤੋਂ ਅੱਗੇ ਕਹਿ ਰਹੇ ਸੀ ਬਜਰੀ ਤੇ ਰੋੜੀ ਉਦੋਂ ਕੰਮ ਆਉਂਦੀ ਸੀ ਜਦੋਂ ਗੁਆਂਢੀਆਂ ਨਾਲ ਲੜਾਈ ਹੁੰਦੀ ਸੀ ਨਹੀਂ ਉਦੋਂ ਵੀ ਕੰਮ ਆਉਂਦੀ ਸੀ ਜਦੋਂ ਕਾਲੇ ਕੱਛੇ ਵਾਲੇ ਆਉਂਦੇ ਹੁੰਦੇ ਸੀਗੇ ਉਦੋਂ ਵੀ ਪਿੰਡਾਂ ਦੇ ਵਿੱਚ ਉੱਤੇ ਛੱਤ ਤੇ ਰੋੜੇ ਰੱਖੇ ਹੁੰਦੇ ਸੀ ਨਾ ਸਾਡੇ ਇੱਧਰ ਸਾਡਾ ਜਿਹੜਾ ਘਰ ਆ ਉਹ ਇੱਦਾਂ ਸੜਕ ਦੇ ਜਮਾ ਨਾਲ ਹੁੰਦਾ ਸੀਗਾ ਫਿਰਨੀ ਦੇ ਵਿੱਚ ਫਿਰਨੀ ਦੇ ਨਾਲ ਤੇ ਜਦੋਂ ਉੱਥੇ ਰੱਖੇ ਹੁੰਦੇ ਸੀਗੇ ਵੀ ਜਦੋਂ ਸਾਰੇ ਨੇ ਕਹਿਣਾ ਨਾ ਕਾਲੇ ਕੱਛੇ ਵਾਲੇ ਆ ਗਏ ਜਦੋਂ ਕਿਤੇ ਇੱਦਾਂ ਰੋਲਾ ਪੈਂਦਾ ਹੁੰਦਾ ਸੀ ਨਾ ਘਰਦਿਆਂ ਨੂੰ ਤਾਂ ਵੈਤਾ ਪੈਂਦੀ ਹੋਣੀ ਵੀ ਸਾਨੂੰ ਚਾਹ ਚੜ ਜਾਣਾ ਅਸੀਂ ਸਾਰਿਆਂ ਨੇ ਭੱਜ ਲੈਣਾ ਭੱਜ ਲਓ ਅਸੀਂ ਐਵੇਂ ਜਾ ਕੇ ਕੋਠੇ ਤੋਂ ਰੋੜੇ ਸੁੱਟੀ ਜਾਣੇ ਤੇ ਬਾਅਦ ਚ ਫਿਰ ਸਾਡਾ ਚਾਹ ਘਰ ਤੇ ਲਾ ਦਿੰਦੇ ਹੁੰਦੇ ਸੀਗੇ ਵੀ ਤੁਸੀਂ ਕਿਸੇ ਦੇ ਮਾਰੋਗੇ ਕਿਸੇ ਦੇ ਗਲੀ ਹੋਗੀ ਤਾਂ ਫੇਰ ਅਸੀਂ ਕਿਸੇ ਨੇ ਇੱਕ ਦੂਜੇ ਨੂੰ ਨਾ ਦੇਖਣਾ ਸੀ ਪੌੜੀਆਂ ਚੜ੍ਹ ਕੇ ਕੋਠੇ ਤੇ ਪਹੁੰਚ ਜਾਣਾ ਵੀ ਚਲੋ ਰੋੜੇ ਸੁੱਟੀਏ ਤੇ ਉਹ ਕੰਮ ਵੀ ਆਉਂਦੇ ਹੁੰਦੇ ਸੀ ਵਧੀਆ ਗੱਲ ਆ ਜੀ ਲੜਾਈ ਦੇ ਵੇਲੇ ਤਾਂ ਖਾਸ ਤੌਰ ਤੇ ਕੰਮ ਆਉਂਦੇ ਹੁੰਦੇ ਸੀਗੇ ਤੇ ਲਓ ਫਿਰ ਗੱਲਾਂ ਬਾਤਾਂ ਮੇਰੀਆਂ ਇਸੇ ਤਰ੍ਹਾਂ ਚੱਲੀ ਜਾਣੀਆਂ ਗਾਣੇ ਸੁਣਦੇ ਆ ਇੱਕ ਪਿਆਰਾ ਜਿਹਾ ਗੁਰਦਾਸ ਮਾਨ ਦੇ ਆਵਾਜ਼ ਦੇ ਵਿੱਚ ਤੇ ਫਿਰ ਕਰਦੇ ਆ ਜੀ ਬਾਕੀ ਗੱਲਾਂ ਤੁਹਾਡੇ ਸਾਰਿਆਂ ਦੇ ਨਾਲ ਤੁਸੀਂ ਨਾ ਜਾਇਓ ਕਿਤੇ ਸੁਣਦੇ ਰਹੋ ਹਰਮਨ ਰੇਡੀਓ
ਸੁਣੋ ਸੁਣਾਵਾ ਸੱਜਣ ਬੇਲੀਓ ਅੱਜ ਕੱਲ ਦੇ ਹਾਲਾਤ ਆਪਣੇ ਪੇਟੋਂ ਜੰਮਣ ਵਾਲੇ ਓਏ ਹੁਣ ਪੁੱਛਦੇ ਨੀ ਬਾਤ ਮਾਂ ਪਿਓ ਸੁਬਾ ਸਵੇਰੇ ਸ਼ਾਮੀ ਕਰਦੇ ਪੂਜਾ ਪਾਠ ਮਾਂ ਪਿਓ ਸੁਬਾ ਸਵੇਰੇ ਸ਼ਾਮੀ ਕਰਦੇ ਪੂਜਾ ਪਾਠ ਪਰ ਅੱਜ ਕੱਲ ਦੇ ਮੁੰਡੇ ਕੁੜੀਆਂ ਆਖਣੀਏ ਓ ਬਾਤ ਬਾਤ ਵਿੱਚ ਬਾਤ ਬਾਤ ਵਿੱਚ ਬਾਤ ਬਾਕੀ ਦੀਆਂ ਗੱਲਾਂ ਛੱਡੋ ਦਿਲ ਸਾਫ਼ ਹੋਣਾ ਚਾਹੀਦਾ ਬਾਕੀ ਦੀਆਂ ਗੱਲਾਂ ਛੱਡੋ ਦਿਲ ਸਾਫ਼ ਹੋਣਾ ਚਾਹੀਦਾ ਅੱਜ ਕੱਲ ਮੁੰਡੇ ਕੁੜੀਆਂ ਨੂੰ ਸਭ ਮਾਫ ਹੋਣਾ ਚਾਹੀਦਾ 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 ਬਾਕੀ ਦੀਆਂ ਗੱਲਾਂ ਛੱਡੋ ਦਿਲ ਸਾਫ਼ ਹੋਣਾ ਚਾਹੀਦਾ ਬਾਕੀ ਦੀਆਂ ਗੱਲਾਂ ਛੱਡੋ ਦਿਲ ਸਾਫ਼ ਹੋਣਾ ਚਾਹੀਦਾ ਤਰੱਕੀ ਕਰਕੇ ਦੁਨੀਆਂ ਚੰਤੇ ਚੜ ਗਈ ਤੇਰੀ ਅਕਲ ਤਾਂ ਸਾਰੀ ਬਾਪੂ ਪੂਜਾ ਪਾਠ ਚ ਵੜ ਗਈ ਕਿਸੇ ਤਾਂ ਮੁੰਡਾ ਕਿਸੇ ਦੀ ਧੀ ਨਾਲ ਅੱਖ ਕਿਸੇ ਦੀ ਲੜ ਗਈ ਤੇਰੇ ਬਲੱਟ ਪਰ ਸ਼ਿਰ ਦੀ ਬਿਨ ਗੱਲ ਤੋਂ ਸੂਈ ਚੜ ਗਈ ਐਵੇਂ ਸੋਚ ਸੋਚ ਨਾ ਮਰਿਆ ਕਰ ਪੁੱਛ ਆਪਣਾ ਫਿਕਰ ਵੀ ਕਰਿਆ ਕਰ ਮੁੰਡੇ ਕੁੜੀਆਂ ਇਕੱਠੇ ਫਿਰਦੇ ਵੇਖ ਵੇਖ ਨਾ ਸੜਿਆ ਕਰ ਬਹੁਤੀ ਨਾ ਪੋਥੀ ਪੜਿਆ ਕਰ ਬਹੁਤੀ ਨਾ ਪੋਥੀ ਪੜਿਆ ਕਰ ਨਵੀਂ ਪਨੀਰੀ ਕੁਛ ਨਹੀਂ ਵੇਂਦੀ ਮਾਂ ਪਿਓ ਨੂੰ ਵੀ ਮੱਤਾਂ ਦੇਂਦੀ ਓਏ ਨਵੀਂ ਪਨੀਰੀ ਕੁਛ ਨਹੀਂ ਵੇਂਦੀ ਮਾਂ ਪਿਓ ਨੂੰ ਵੀ ਮੱਤਾਂ ਦੇਂਦੀ ਹੁਣ ਧੋਤੀ ਪੋਥੀ ਛੱਡੋ ਦਿਲ ਸਾਫ਼ ਹੋਣਾ ਚਾਹੀਦਾ ਬਾਕੀ ਦੀਆਂ ਗੱਲਾਂ ਛੱਡੋ ਦਿਲ ਸਾਫ਼ ਹੋਣਾ ਚਾਹੀਦਾ ਅੱਜ ਕੱਲ ਮੁੰਡੇ ਕੁੜੀਆਂ ਨੂੰ ਸਭ ਮਾਫ਼ ਹੋਣਾ ਚਾਹੀਦਾ 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 ਬਾਕੀ ਦੀਆਂ ਗੱਲਾਂ
ਬਾਕੀ ਦੀਆਂ ਗੱਲਾਂ ਛੱਡੋ ਦਿਲ ਸਾਫ ਹੋਣਾ ਚਾਹੀਦਾ ਬਾਕੀ ਦੀਆਂ ਗੱਲਾਂ ਛੱਡੋ ਦਿਲ ਸਾਫ ਹੋਣਾ ਚਾਹੀਦਾ
ਲਓ ਜੀ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਕਿ ਬਾਕੀ ਦੀਆਂ ਗੱਲਾਂ ਛੱਡੋ ਦਿਲ ਸਾਫ ਹੋਣਾ ਚਾਹੀਦਾ ਸੋ ਵਾਕਈ ਜੀ ਸਾਰੇ ਮਸਲੇ ਹੀ ਦਿਲ ਦੇ ਆ ਜੇ ਦਿਲ ਸਾਫ ਆ ਤਾਂ ਸਭ ਕੁਛ ਆ ਜੇ ਦਿਲ ਹੀ ਨਹੀਂ ਸਾਫ ਹੈਗਾ ਤਾਂ ਫਿਰ ਕੀ ਕਹਿ ਸਕਦੇ ਹੋ ਕਹਿੰਦੇ ਹੁੰਦੇ ਆ ਨਾ ਕਿ ਵੱਜੀ ਤੇਰੇ ਜੇ ਕਲੇਜੇ ਛੁਰੀ ਨਹੀਂ ਵੱਜੀ ਤੇਰੇ ਜੇ ਕਲੇਜੇ ਛੁਰੀ ਨਹੀਂ ਸਮਝੀ ਨਾ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਸੋ ਦਿਲ ਦੀਆਂ ਲੱਗੀਆਂ ਦਿਲ ਹੀ ਜਾਣੇ ਤੇ ਜਿਸ ਤਰ੍ਹਾਂ ਲੱਗਦੀਆਂ ਨੇ ਉਹਨੂੰ ਹੀ ਪਤਾ ਹੁੰਦਾ ਕੋਈ ਵੀ ਪੜਾ ਜਿਹੜੀ ਪੀੜ ਆ ਜੀ ਉਹ ਬੁਰਾਈ ਕੋਈ ਨਹੀਂ ਜਾਣਦਾ ਤੇ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸੁਰਿੰਦਰ ਸਿੰਘ ਇੰਦਰ ਤੇ ਉਹਨਾਂ ਨੇ ਵੀ ਜੀ ਪ੍ਰੋਗਰਾਮ ਦੇ ਵਿੱਚ ਮੇਰੇ ਖਿਆਲ ਪਹਿਲੀ ਵਾਰ ਆਏ ਆ ਸੋ ਬਹੁਤ ਬਹੁਤ ਸਵਾਗਤ ਆ ਜੀ ਤੁਹਾਡਾ ਵੀ ਅੱਜ ਦੇ ਇਸ ਸ਼ੋਅ ਦੇ ਵਿੱਚ ਤੇ ਉਹਨਾਂ ਨੇ ਦੱਸਿਆ ਜੀ ਕਹਿੰਦੇ ਕਿ ਬਜਰੀ ਪੱਥਰ ਦੀ ਹੁੰਦੀ ਆ ਰੈਡੀਮੇਡ ਹੁੰਦੀ ਆ ਘਰ ਦੇ ਡਰਾਈਵੇ ਵੀ ਬਣਦਾ ਵਾ ਤੇ ਜਾਂ ਫਿਰ ਕਾਰ ਪਾਰਕ ਵੀ ਬਜਰੀ ਦੀ ਬਣੀ ਹੁੰਦੀ ਆ ਕਹਿੰਦੇ ਘਰ ਦਾ ਲੈਂਟਰ ਵੀ ਪੈਂਦਾ ਵਾ ਇੰਡੀਆ ਬਜਰੀ ਦਾ ਤੇ ਰੂੜੀ ਆ ਜੀ ਜਿਹੜੀ ਇੱਟਾਂ ਨੂੰ ਕੁੱਟ ਕੇ ਬਣਾਈ ਜਾਂਦੀ ਆ ਜੋ ਘਰ ਦੀਆਂ ਨੀਹਾਂ ਦੇ ਵਿੱਚ ਪਾਈ ਜਾਂਦੀ ਆ ਸੌਂਗ ਇਹਨਾਂ ਨੇ ਸੁਣਨਾ ਚਾਹਿਆ ਸੀ ਜੀ ਗਾਨੀ ਨਿੱਕਾ ਚੈਲਦਾਰ ਦਾ ਲਓ ਜੀ ਦੇਖ ਲਓ ਤੁਹਾਡੀ ਜਿਹੜੀ ਫਰਮਾਇਸ਼ ਆ ਤੁਹਾਡੇ ਬਿਨਾਂ ਕਹੇ ਹੀ ਅਸੀਂ ਪੂਰੀ ਕਰ ਦਿੱਤੀ ਆ ਤੇ ਤੁਸੀਂ ਬਸ ਇਸੇ ਤਰ੍ਹਾਂ ਸੁਣਦੇ ਰਹੋ ਜੀ ਹਰਮਨ ਰੇਡੀਓ ਤੇ ਅੱਗੇ ਇਹਨਾਂ ਨੇ ਸਾਨੂੰ ਬੜੀ ਪਿਆਰੀ ਜੀ ਲਿਖ ਕੇ ਵੀ ਭੇਜਿਆ ਵਾ ਕਹਿੰਦੇ ਕਿ ਜਿਹੜਾ ਚੁੱਪ ਵਿੱਚ ਹੀ ਮਰ ਜਾਵੇ ਉਹਨੂੰ ਮੂੰਹ ਲਾਉਣ ਦਾ ਕੀ ਫਾਇਦਾ ਜਿਹੜੀ ਰੋਕ ਨਾ ਸਕੇ ਮੱਛਰਾਂ ਨੂੰ ਐਸੀ ਮੱਛਰਦਾਨੀ ਲਾਉਣ ਦਾ ਕੀ ਫਾਇਦਾ ਚੰਗੀ ਗੱਲ ਸੁਣ ਕੇ ਜੋ ਮੂੰਹ ਵੱਟ ਲਵੇ ਉਹਨੂੰ ਵਾਰ ਵਾਰ ਸਮਝਾਉਣ ਦਾ ਕੀ ਫਾਇਦਾ ਘਰ ਮਾਂ ਪਿਓ ਦੀ ਜੋ ਨਾ ਕਰੇ ਸੇਵਾ ਉਹਦਾ ਗੁਰੂ ਘਰ ਬਰਤਨ ਧੋਣ ਦਾ ਕੀ ਫਾਇਦਾ ਜੇ ਕਰੀਏ ਮਦਦ ਕਿਸੇ ਦੀ ਗੁਰੂ ਘਰ ਜਾ ਕੇ ਪਿੱਛੋਂ ਹਰ ਇੱਕ ਨੂੰ ਸੁਣਾਉਣ ਦਾ ਕੀ ਫਾਇਦਾ ਜੋ ਦੋਸਤ ਦੋਸਤੀ ਨਹੀਂ ਨਿਭਾ ਸਕਦਾ ਉੱਥੇ ਦਿਲ ਵਟਾਉਣ ਦਾ ਕੀ ਫਾਇਦਾ ਇੱਕ ਵਾਰ ਜੋ ਪੱਗ ਵੱਟ ਭਰਾ ਬਣ ਕੇ ਫੇਰ ਗਦਾਰੀ ਕਰ ਜੇ ਐਸਾ ਭਰਾ ਬਣਾਉਣ ਦਾ ਕੀ ਫਾਇਦਾ ਸੋ ਬਹੁਤ ਵਧੀਆ ਵਾ ਜੀ ਵਾਕਈ ਜੀ ਇਨਸਾਨ ਨੂੰ ਆਪਣੀ ਇਨਸਾਨੀਅਤ ਕਦੇ ਨੀ ਗਵਾਉਣੀ ਚਾਹੀਦੀ ਇਨਸਾਨ ਤੇ ਚੰਗਾ ਮਾੜਾ ਵਕਤ ਆ ਜੀ ਜਿਹੜਾ ਉਹ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਵਾ ਤੇ ਅੱਗੇ ਜੀ ਜੋਗਾ ਲੁਭਾਣਾ ਉਹਨਾਂ ਦੀ ਫੋਟੋ ਮੈਂ ਆਲਰੇਡੀ ਸ਼ੇਅਰ ਕਰ ਚੁੱਕੀ ਹਾਂ ਪ੍ਰੋਗਰਾਮ ਦੇ ਵਿੱਚ ਤੇ ਆਪਾਂ ਗੱਲ ਕਰ ਰਹੇ ਸੀ ਜੀ ਘਰ ਦੀ ਸੋ ਅੱਗੇ ਜਗਤਾਰ ਸਿੰਘ ਰਵਿੰਦਰ ਰਵੀ ਤੇ ਗੁਰਿੰਦਰ ਸਿੰਘ ਤੇ ਈਮੇਲ ਦੇ ਜ਼ਰੀਏ ਵੀ ਸਾਡੇ ਬਹੁਤ ਸਾਰੇ ਦੋਸਤ ਪ੍ਰੋਗਰਾਮ ਚ ਸ਼ਾਮਿਲ ਹੋ ਚੁੱਕੇ ਆ ਤੇ ਕਹਿੰਦੇ ਹੁੰਦੇ ਨਾ ਜਦੋਂ ਜ਼ਿਆਦਾ ਬੋਲਣ ਲੱਗ ਜਾਂ ਤਾਂ ਮੇਰੀ ਜ਼ਬਾਨ ਤਤਲਾਉਣ ਲੱਗ ਜਾਂਦੀ ਆ ਹੁਣ ਮੇਰੀ ਜੀਵ ਤਤਲਾਉਣ ਲੱਗ ਗਈ ਆ ਤੇ ਤਾਂ ਕਰਕੇ ਨਾ ਮੈਂ ਮੈਸੇਜ ਥੋੜੇ ਜਿਹੇ ਰੁਕ ਕੇ ਪੜ੍ਹਦੀ ਆ ਮੈਸੇਜ ਬਹੁਤ ਆਏ ਪਏ ਆ ਤੇ ਉਹਨਾਂ ਚਿਰ ਆਪਾਂ ਗੱਲਾਂ ਬਾਤਾਂ ਸੁਣਾਉਣੀਆਂ ਗੱਲਾਂ ਏਦਾਂ ਵਾ ਜੀ ਆਪਾਂ ਘਰ ਦੀ ਗੱਲ ਕਰਦੇ ਸੀ ਸੋ ਘਰ ਦੇਖਣ ਗਏ ਜਦੋਂ ਨਾ ਬਿਲਡਿੰਗ ਇੰਸਪੈਕਸ਼ਨ ਹੋਈ ਤਾਂ ਉਹਨਾਂ ਦੀ ਜਿਹੜੀ ਰਿਪੋਰਟ ਆਈ ਅਸੀਂ ਦੇਖ ਦੇਖ ਕੇ ਪੜ੍ਹ ਕੇ ਉਹ ਮੈਨੂੰ ਕਹਿੰਦੇ ਹੁਣ ਕੀ ਕਰਾਂ ਮੈਂ ਕਿਹਾ ਮੈਂ ਤਾਂ ਤੈਨੂੰ ਪਹਿਲਾਂ ਹੀ ਕਹਿਤਾ ਸੀ ਕਿ ਮਾਲਕ ਇੰਡੀਆ ਨਾ ਬੀ ਕੇਅਰਫੁਲ ਸੋ ਉਹਨਾਂ ਨੇ ਕੀ ਕੀਤਾ ਹੋਇਆ ਸੀਗਾ ਜੀ ਤੁਹਾਨੂੰ ਆਪਾਂ ਦੱਸ ਦਿੰਨੇ ਆ ਉਹਨਾਂ ਨੇ ਨਾ ਇੱਕ ਤਾਂ ਆਪਦੀ ਮਰਜ਼ੀ ਨਾਲ ਹੀ ਪਿੱਛੇ ਜਿਹੜਾ ਬਾਹਰ ਬੈਠਣ ਇੱਕ ਹੱਟ ਜੀ ਬਣਾਈ ਹੋਈ ਸੀਗੀ ਜਿਵੇਂ ਇੰਡੀਆ ਚ ਨਹੀਂ ਹੁੰਦਾ ਪੁਰਾਣੇ ਟਾਈਮ ਦੇ ਵਿੱਚ ਘਰ ਖੁੱਲੇ ਹੁੰਦੇ ਸੀ ਲੋਕਾਂ ਦੇ ਜਿੱਥੇ ਜੀ ਕੀਤਾ ਪਸ਼ੂਆਂ ਵਾਲਾ ਬਰਾਂਡਾ ਪਾ ਲਿਆ ਜਿੱਥੇ ਜੀ ਕੀਤਾ ਟੋਇਲਟ ਸ਼ਾਵਰ ਪਾਸੇ ਨੂੰ ਕਰ ਲਏ ਚਲੋ ਇੱਥੇ ਤਾਂ ਹੈਗਾ ਇੱਥੇ ਤੂੜੀ ਵਾਲਾ ਕੁੱਪ ਬਣਾ ਲੈਂਦੇ ਆ ਆਈ ਕਰਦੇ ਹੁੰਦੇ ਸੀ ਨਾ ਸੋ ਹੁਣ ਤਾਂ ਚਲੋ ਟਾਈਮ ਬਦਲ ਗਿਆ ਸੀ ਕੋਠੀਆਂ ਬਿਲਕੁਲ ਨਕਸ਼ੇ ਬਣ ਗਏ ਆ ਕੋਠੀਆਂ ਉਸ ਹਿਸਾਬ ਨਾਲ ਪੈਂਦੀਆਂ ਘਰ ਵੀ ਕਿਸੇ ਤਰਤੀਬ ਦੇ ਵਿੱਚ ਪੈਂਦੇ ਆ ਪਰ ਪਹਿਲਾਂ ਜਿੱਦਾਂ ਹੁੰਦਾ ਸੀ ਕਿ ਖੁੱਲ ਬਹਾਰੇ ਹੁੰਦੇ ਸੀ ਇੱਥੇ ਕਿ ਥਾਂ ਬਚਿਆ ਚਲ ਇੱਥੇ ਕਿ ਨਲਕਾ ਲਾ ਲੈਣੇ ਜਾਂ ਮੱਛੀ ਮੋਟਰ ਪਾ ਲੈਣੇ ਆ ਆਈ ਕਰਦੇ ਹੁੰਦੇ ਸੀ ਨਾ ਸੋ ਪਤਾ ਹੀ ਆ ਜੀ ਘਰ ਦੇ ਵਿੱਚ ਜਿਹੜਾ ਮੇਨ ਬੈਡਰੂਮ ਹੁੰਦਾ ਸੀ ਜਾਣੀ ਕਿ ਕਮਰਾ ਹੁੰਦਾ ਸੀ ਉੱਥੋਂ ਟੋਇਲਟ ਤੇ ਸ਼ਾਵਰ ਕਿੰਨੀ ਦੂਰੀ ਤੇ ਹੁੰਦਾ ਸੀ ਤੇ ਨਲਕਾ ਕਿੱਥੇ ਹੁੰਦਾ ਸੀਗਾ ਹਨਾ ਸਾਰਿਆਂ ਨੂੰ ਪਤਾ ਹੀ ਆ ਹੁਣ ਜਿਹੜੇ ਟਾਈਮ ਆ ਉਹ ਚੇਂਜ ਹੋ ਗਿਆ ਸੋ ਮੈਂ ਤਾਂ ਹਾਲੇ ਵੀ ਬਹੁਤ ਟਾਈਮ ਹੋ ਗਿਆ ਇੰਡੀਆ ਗਈ ਨੂੰ ਜਦੋਂ ਮੈਂ ਇੰਡੀਆ ਤੋਂ ਆਈ ਸੀ ਉਦੋਂ ਸਾਡੇ ਘਰ ਨਲਕਾ ਹੁੰਦਾ ਸੀ ਚੱਲਦਾ ਹੁੰਦਾ ਸੀਗਾ ਉਹ ਤਾਂ ਮੰਮੀ ਹੁਣੀ ਆਏ ਉਹਨਾਂ ਨੇ ਦੱਸਿਆ ਕਿ ਨਹੀਂ ਹੁਣ ਤਾਂ ਟੂਟੀਆਂ ਲੱਗੀਆਂ ਹੋਈਆਂ ਨੇ ਤੇ ਨਲਕਿਆਂ 'ਚ ਤਾਂ ਪਾਣੀ ਨਹੀਂ ਆਉਂਦਾ ਮੈਂ ਬੜੀ ਸੁਣ ਕੇ ਹੈਰਾਨ ਹੋਈ ਸੋ ਮੈਂ ਬੜੀ ਐਕਸਾਈਟਡ ਆ ਜਾ ਕੇ ਦੇਖਣ ਨੂੰ ਕਿ ਹਾਈ ਉਹ ਕਿੱਦਾਂ ਦਾ ਸਾਰਾ ਕੁਛ ਨਹੀਂ ਮੈਂ ਮੰਮੀ ਨੂੰ ਕਿਹਾ ਵੀ ਮੈਂ ਕਿਹਾ ਵੀ ਦਰਖਤ ਦਰੁਖਤ ਤਾਂ ਲਾਏ ਆ ਨਾ ਆਪਣੇ ਘਰੇ ਕਿ ਉਹ ਵੀ ਪੱਟ ਤੇ ਕਹਿੰਦੇ ਨਹੀਂ ਇੱਕ ਹੈਗਾ ਵਾ ਮੈਂ ਕਿਹਾ ਨਹੀਂ ਇੱਕ ਨਹੀਂ ਹੋਰ ਵੀ ਲਾ ਲਓ ਸੋ ਇੱਦਾਂ ਦਾ ਗੱਲ ਹੈ ਜੀ ਖੁੱਲੇ ਘਰ ਹੁੰਦੇ ਸੀ ਖੁੱਲ ਬਹਾਰੇ ਹੁੰਦੇ ਸੀ ਜਿੱਥੇ ਜਿਹਦਾ ਜੀ ਕਰਦਾ ਸੀ ਮੰਜਾ ਡਾ ਕੇ ਬਹਿ ਜਾਂਦਾ ਸੀ ਸੋ ਕਿਤੇ ਨਾ ਕਿਤੇ ਉਹੀ ਭਾਵਨਾ ਨਾ ਜਿਹੜੀ ਇੱਥੇ ਵੀ ਲੋਕਾਂ ਦੇ ਦਿਲਾਂ 'ਚ ਘਰ ਕਰ ਹੀ ਜਾਂਦੀ ਆ ਸੋ ਉਸ ਬੰਦੇ ਨੇ ਨਾ ਆਪਦੀ ਮਰਜ਼ੀ ਦੇ ਨਾਲ ਹੀ ਉੱਥੇ ਇੱਕ ਝੌਂਪੜੀ ਜੀ ਬਣਾਈ ਹੋਈ ਜਿੱਥੇ ਕਿ ਬਾਰਬੀਕਿਊ ਕਰਦਾ ਹੋਊਗਾ ਬੈਠ ਕੇ ਹਨਾ ਇੱਦਾਂ ਪਰ ਉਹ ਮਹਾਂਪੁਰਸ਼ ਨੇ ਪਤਾ ਕੀ ਕੀਤਾ ਹੋਇਆ ਵਾ ਉਹਦੇ ਵਿੱਚ ਪਾਣੀ ਆਉਣ ਜਾਣ ਦਾ ਜਿਹੜਾ ਪਾਣੀ ਦਾ ਨਿਕਾਸ ਹੁੰਦਾ ਉਹ ਕੁਛ ਵੀ ਨੀ ਕੀਤਾ ਹੋਇਆ ਤੇ ਉਹਨੂੰ ਨਾ ਉੱਥੇ ਸਿਉਂਕ ਲੱਗੀ ਹੋਈ ਚਲੋ ਪਹਿਲੀ ਗੱਲ ਤਾਂ ਉਹ ਗਈ ਦੂਸਰੀ ਗੱਲ ਹੈ ਜੀ ਇੱਥੋਂ ਦੇ ਜਿਹੜੇ ਘਰ ਹੁੰਦੇ ਆ ਤੁਸੀਂ ਖਿਆਲ ਰੱਖਿਓ ਜਿਹੜੇ ਨਾ ਇੱਥੇ ਘਰ ਬਣਦੇ ਆ ਇੱਟਾਂ ਦੇ ਉਹਨਾਂ ਦੇ ਵਿੱਚ ਨਾ ਜਦੋਂ ਨੀਂਹ ਭਰਦੇ ਆ ਉਦੋਂ ਥੋੜਾ ਜਿਹਾ ਉੱਪਰ ਉਹ ਥੋੜੇ ਜਿਹੇ ਸਰਾਖ ਛੱਡਦੇ ਆ ਇੱਟਾਂ ਦੇ ਵਿੱਚ ਨਾ ਵਿਰਲ ਛੱਡਦੇ ਆ ਤਾਂ ਜੋ ਜਿਹੜਾ ਮੋਇਸਚਰਾਈਜ਼ਰ ਆ ਕਿਉਂਕਿ ਪਤਾ ਹੀ ਆ ਵੀ ਜਿਹੜੀਆਂ ਇੱਥੇ ਕੰਧਾਂ ਹੁੰਦੀਆਂ ਉਹ ਲੱਕੜ ਦੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਮੋਇਸਚਰਾਈਜ਼ਰ ਆ ਉਹਦੀ ਸੈਟਲਮੈਂਟ ਸੇਮ ਰਹੇ ਵੀ ਵਧੀਆ ਰਹੇ ਨਾ ਉਹਦੇ ਵਿੱਚ ਸਲਾਬ ਹੋਵੇ ਤੇ ਨਾ ਹੀ ਜ਼ਿਆਦਾ ਉਹ ਡਰਾਈ ਹੋਵੇ ਉਹ ਹਵਾ ਕਰੋਸ ਕਰਦੀ ਜਦੋਂ ਹਵਾ ਜਾਂਦੀ ਆ ਉਹਨਾਂ ਮਕਾਨਾਂ ਦੇ ਵਿੱਚ ਅੰਦਰ ਜਿਹੜੀ ਕੰਧ ਬਣੀ ਹੁੰਦੀ ਆ ਕਿਉਂਕਿ ਉਹ ਲੱਕੜ ਦੀ ਹੁੰਦੀ ਆ ਸੋ ਉਹਨੇ ਕੀ ਕੀਤਾ ਉਹ ਸਾਰੇ ਸੁਰਾਖ ਵੀ ਬੰਦ ਕਰ ਦਿੱਤੇ ਤੇ ਪਲਸਤਰ ਆਪਦੇ ਹਿਸਾਬ ਨਾਲ ਫੇਰ ਕੇ ਉੱਤੇ ਗੰਦਾ ਜਿਹਾ ਪੇਂਟ ਫੇਰਿਆ ਹੋਇਆ ਉਹਨੂੰ ਮੈਂ ਚੱਲ ਪੇਂਟ ਪੂੰਟ ਨੂੰ ਤਾਂ ਤੂੰ ਛੱਡ ਪਰੇ ਪੇਂਟ ਤਾਂ ਵੀ ਬਾਅਦ ਵਿੱਚ ਆਪ ਵੀ ਕਰ ਲਈ ਤੇ ਆਪ ਵੀ ਹੋਜੂਗਾ ਇਹ ਤਾਂ ਕੋਈ ਮੈਟਰ ਨੀ ਹੈਗਾ ਤੇ ਜਦੋਂ ਬਿਲਡਿੰਗ ਇੰਸਪੈਕਸ਼ਨ ਕੀਤੀ ਤਾਂ ਉਹਦੇ ਵਿੱਚ ਇਹ ਵੀ ਆ ਗਿਆ ਕਿ ਵੀ ਇਹ ਜਿਹੜਾ ਉਹਨੇ ਸੁਰਾਖ ਬੰਦ ਕੀਤੇ ਆ ਇਹ ਵੀ ਨੈਕਸਟ ਪੁਆਇੰਟ ਆ ਔਰ ਸਭ ਤੋਂ ਵੱਡੀ ਕਾਰੀਗਰੀ ਉਹਨੇ ਪਤਾ ਕੀ ਕੀਤੀ ਹੋਈ ਸੀ ਜਿਹੜਾ ਹੌਟ ਵਾਟਰ ਹੁੰਦਾ ਨਾ ਹੌਟ ਵਾਟਰ ਲੱਗਾ ਉਹ ਪਿੱਛੇ ਪਿਛਲੀ ਸਾਈਡ ਉਹਦੇ ਵਿੱਚ ਜਦੋਂ ਆਪਾਂ ਪਾਣੀ ਆਨ ਕਰਦੇ ਆ ਤਾਂ ਉਹ ਚੋਂ ਪਾਣੀ ਨਿਕਲਦਾ ਹੁੰਦਾ ਵਾ ਉਹ ਪਾਣੀ ਉਹਨੇ ਪਾਈਪ ਲਜਾਣ ਦੀ ਵਾ ਨਾ ਕੰਧ ਦੇ ਵਿੱਚ ਹੀ ਮੋਰੀ ਕੀਤੀ ਹੋਈ ਆ ਸੋ ਕੰਧ ਦੇ ਵਿੱਚ ਜਦੋਂ ਉਹਨੂੰ ਹੌਟ ਵਾਟਰ ਨੂੰ ਆਨ ਕਰਦੇ ਆ ਉਹ ਜਿਹੜਾ ਪਾਣੀ ਆ ਉਹ ਪਾਣੀ ਰਿਲੀਜ਼ ਹੁੰਦਾ ਹੌਟ ਵਾਟਰ ਚ ਉਹ ਰਿਲੀਜ਼ ਪਾਈਪ ਵਿੱਚ ਹੋਣ ਦੀ ਬਜਾਏ ਉਹ ਕੰਧ ਵਿੱਚ ਦੀ ਆਉਂਦਾ ਵਾ ਸੋ ਉਹਦੇ ਕਰਕੇ ਜਿਹੜੀ ਸੈੱਲ ਆ ਜਿਹੜੀ ਸਲਾਬ ਆ ਉਹ ਸਾਰੇ ਉਸ ਸਾਈਡ ਕੰਧ ਨੂੰ ਹੋਈ ਹੋਈ ਸੀਗੀ ਸੋ ਦੇਖੋ ਜੀ ਆਪਣੇ ਵਾਲੇ ਕਿੱਦਾਂ ਕਿਹੜੇ ਹਿਸਾਬ ਨਾਲ ਕੀ ਕੀ ਕੁਛ ਕਰਦੇ ਆ ਸੋ ਤੁਸੀਂ ਇੱਥੇ ਰਹਿੰਦੇ ਹੋ ਮੈਂ ਕਿਸੇ ਦਾ ਮਜ਼ਾਕ ਨਹੀਂ ਉਡਾ ਰਹੀ ਪਰ ਮੈਨੂੰ ਉਦਾਂ ਹਾਸਾ ਆਉਂਦਾ ਸੀ ਕਿ ਆਪਣੇ ਵਾਲੇ ਹਟਦੇ ਨੀ ਕਿਉਂਕਿ ਉਹ ਬੰਦਾ ਥੋੜਾ ਬਹੁਤਾ ਹੈਂਡੀਮੈਨ ਆ ਤੇ ਹੈਂਡੀਮੈਨ ਹੋਣ ਕਰਕੇ ਫਿਰ ਉਹਨੇ ਆਪਣਾ ਹੀ ਦਿਮਾਗ ਵਰਤਿਆ ਕਿ ਇੱਥੋਂ ਆਏ ਨੀ ਤਾਂ ਇਸ ਤਰੀਕੇ ਨਾਲ ਕਰ ਲੈਂਦੇ ਆ ਪਰ ਆਪਾਂ ਕਿਤੇ ਨਾ ਕਿਤੇ ਭੁੱਲ ਜਾਂਦੇ ਹਾਂ ਕਿ ਜੀ ਇਹ ਆਸਟ੍ਰੇਲੀਆ ਵਾ ਤੇ ਆਸਟ੍ਰੇਲੀਆ ਦੇ ਵਿੱਚ ਸਭ ਕੁਛ ਪੇਪਰ ਵਰਕ ਤੇ ਸਿਸਟਮੈਟਿਕਲੀ ਤੇ ਲੀਗਲੀ ਹੋਣਾ ਵਾ ਸੋ ਅਕੋਰਡਿੰਗ ਟੂ ਕੌਂਸਲ ਉਹ ਜਿਹੜੀ ਉਹਨੇ ਹੱਟ ਬਣਾਈ ਹੋਈ ਸੀ ਉਹਨੇ ਉਹਦੀ ਕੋਈ ਪਰਮਿਸ਼ਨ ਨਹੀਂ ਸੀ ਲਈ ਤੇ ਉਹਨੂੰ ਉਹ ਵੀ ਉਹ ਰਿਮੂਵ ਕਰਨੀ ਪੈਣੀ ਆ ਬਿਕੋਜ਼ ਇਟਸ ਇਲੀਗਲ ਤੇ ਦੂਸਰੀ ਗੱਲ ਉਹਨੇ ਜਿਹੜੇ ਗੈਸ ਸਿਲੰਡਰ ਸੀ ਉਹ ਵੀ ਚੱਕ ਲਏ ਉਹ ਵੀ ਉੱਥੇ ਹੈ ਨਹੀਂ ਸੀ ਕਿ ਅਗਰ ਕੋਈ ਘਰ ਦੇ ਵਿੱਚ ਮੂਵ ਹੁੰਦਾ ਵਾ ਤਾਂ ਉਹਨਾਂ ਕੋਲੇ ਨਾ ਤਾਂ ਪਾਵਰ ਇਲੈਕਟ੍ਰੀਸਿਟੀ ਪਾਵਰ ਸੀ ਕਿਉਂਕਿ ਜਿਹੜੇ ਗੈਸ ਆ ਕਿਚਨ ਆ ਉਹ ਇਲੈਕਟ੍ਰੀਸਿਟੀ ਮਤਲਬ ਬਿਜਲੀ ਤੇ ਨਹੀਂ ਸੀ ਉਹ ਗੈਸ ਤੇ ਸੀ ਹੁਣ ਬੰਦਾ ਪਹਿਲਾਂ ਗੈਸ ਆ ਜਿਹੜੀ ਉੱਥੇ ਉਹਦਾ ਅਰੇਂਜ ਕਰੂ ਕਿਉਂਕਿ ਉੱਥੇ ਗੈਸ ਪਾਈਪ ਲਾਈਨ ਨਹੀਂ ਹੈਗੀਆਂ ਹਾਲੇ ਉਹ ਬੋਰੋ ਕਰਦੇ ਆ ਉਸੇ ਤਰ੍ਹਾਂ ਰੈਂਟ ਤੇ ਵੱਡੇ ਵੱਡੇ ਸਿਲੰਡਰ ਤੇ ਚਲੋ ਉਹ ਵੀ ਮੈਟਰ ਖਤਮ ਹੋ ਗਿਆ ਸੋ ਇੰਨਾ ਕੁਛ ਉਸ ਘਰ ਦੇ ਵਿੱਚੋਂ ਨਿਕਲਿਆ ਤੇ ਹੁਣ ਦੇਖੋ ਜੀ ਉਹਨਾਂ ਦਾ ਕੀ ਬਣੂ ਕਿਉਂਕਿ ਜਿਹੜੇ ਬਿਲਡਿੰਗ ਇੰਸਪੈਕਸ਼ਨ ਵਾਲੇ ਆ ਉਹਨਾਂ ਨੇ ਮੈਂਸ਼ਨ ਕਰ ਦਿੱਤਾ ਕਿ ਅਗਰ ਇਹ ਚੀਜ਼ਾਂ ਫਿਕਸ ਨਹੀਂ ਹੁੰਦੀਆਂ ਤਾਂ ਦਿਸ ਹਾਊਸ ਇਜ਼ ਔਨ ਅ ਹਾਈ ਰਿਸਕ ਸੋ ਜਿਹੜਾ ਘਰ ਆ ਉਹ ਹਾਈ ਰਿਸਕ ਤੇ ਆ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਆਪਾਂ ਘਰ ਲੈਂਦੇ ਹਾਂ ਮਕਾਨ ਲੈਂਦੇ ਹਾਂ ਤਾਂ ਪਹਿਲਾਂ ਸਾਰਿਆਂ ਤੋਂ 14 ਡੇਜ਼ ਦੇ ਅੰਡਰ ਬਿਲਡਿੰਗ ਇੰਸਪੈਕਸ਼ਨ ਪੇਸ ਕੰਟਰੋਲ ਤੇ ਇਲੈਕਟ੍ਰੀਸ਼ਨ ਵਰਕ ਮਸਟ ਆ ਜੀ ਚੈੱਕ ਕਰਵਾ ਲਿਆ ਕਰੋ ਕਿਉਂਕਿ ਵੈਸੇ 14 ਦਿਨਾਂ ਤੋਂ ਬਾਅਦ ਜਦੋਂ ਤੁਹਾਡਾ ਕੰਟਰੈਕਟ ਅਨਕੰਡੀਸ਼ਨਲ ਹੋ ਜਾਂਦਾ ਫੋਰਸ ਤਾਂ ਉਹ ਤੁਹਾਨੂੰ ਉਦੋਂ ਵੀ ਨਹੀਂ ਕਰ ਸਕਦੇ ਅਗਰ ਉਹ ਘਰ ਤੁਹਾਡੇ ਰਹਿਣ ਦੇ ਲਾਇਕ ਨਹੀਂ ਹੈਗਾ ਤਾਂ ਬਟ ਨੋਰਮਲ ਸਟਾਫ ਆ ਜਿਹੜਾ ਥੋੜਾ ਬਹੁਤਾ ਵਾ ਉਹਦੇ ਲਈ ਤੁਸੀਂ ਉਹਨਾਂ ਨੂੰ ਚੈਲੰਜ ਨਹੀਂ ਕਰ ਸਕਦੇ ਦੋ ਮਸਟ ਆ ਜੀ ਇਹ ਜਿਹੜੀਆਂ ਚੀਜ਼ਾਂ ਇੰਸਪੈਕਸ਼ਨ ਅਗਰ ਇਹ 14 ਡੇਜ਼ ਦੇ ਅੰਡਰ ਹੋ ਜਾਣ ਤਾਂ ਜ਼ਿਆਦਾ ਬੈਸਟ ਆ ਸੋ ਉਸ ਤੋਂ ਬਾਅਦ ਚ ਹੁੰਦਾ ਵਾ ਜੀ ਬੈਂਕ ਦਾ ਜਿਵੇਂ ਮੈਂ ਦੱਸਿਆ ਬੈਂਕ ਤੇ ਵਕੀਲ ਨੇ ਆਪਸੀ ਸੈਟਲਮੈਂਟ ਕਰਨੀ ਆ ਤੁਹਾਨੂੰ ਸਟੈਂਪ ਡਿਊਟੀ ਅਗਰ ਤੁਹਾਡਾ ਪਹਿਲਾ ਘਰ ਆ ਤਾਂ ਸਟੈਂਪ ਡਿਊਟੀ ਨਹੀਂ ਮਿਲੂਗੀ ਮਤਲਬ ਕਿ ਨਹੀਂ ਭਰਨੀ ਪਊਗੀ ਅਗਰ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਲੈ ਰਹੇ ਹੋ ਤਾਂ ਉਹਦੇ ਲਈ ਤੁਹਾਨੂੰ ਸਟੈਂਪ ਡਿਊਟੀ ਭਰਨੀ ਪਊਗੀ ਤੇ ਉਹ ਸਾਰਾ ਕੁਛ ਕਰਨ ਤੋਂ ਬਾਅਦ ਘਰ ਦੀਆਂ ਚਾਬੀਆਂ ਮਿਲਦੀਆਂ ਨੇ ਤੇ ਘਰ ਆ ਜਿਹੜਾ ਤੁਹਾਡਾ ਹੋ ਜਾਂਦਾ ਉਸ ਤੋਂ ਬਾਅਦ ਸ਼ੁਰੂ ਹੁੰਦਾ ਵਾ ਅਗਲਾ ਸਟਰਗਲ ਕਿਸ਼ਤ ਦਾ ਸੋ ਇੱਕ ਗੱਲ ਇਹ ਵੀ ਹੈ ਜੀ ਅਗਰ ਤੁਹਾਡੇ ਕੋਲ ਜਿੱਦਾਂ ਮੈਂ ਪਹਿਲੇ ਕਿਹਾ ਅਗਰ ਤੁਸੀਂ ਥੋੜੀ ਸੇਵਿੰਗ ਕਰ ਲਓਗੇ ਤਾਂ ਈਜ਼ੀ ਰਹਿ ਜੂਗਾ ਨਹੀਂ ਤਾਂ ਫਿਰ ਪਤਾ ਹੀ ਆ ਜੀ ਓਹੋ ਅੱਛਾ ਅੱਜ ਦਾਲ ਹੈ ਨੀ ਚੱਲ ਰਹਿੰਦੇ ਹਜੇ ਤਾਂ ਘਰ ਦੀ ਕੈਸ਼ਟ ਵੀ ਆਉਣ ਵਾਲੀ ਆ ਥੋੜੀ ਜਿਹੀ ਸੇਵਿੰਗ ਕਰਿਆ ਕਰੋ ਬਈ ਸੇਵਿੰਗ ਕਰਨ ਨਾਲੋਂ ਬੈਟਰ ਆ ਜੀ ਬਾਅਦ ਵਿੱਚ ਇਹ ਚੀਜ਼ਾਂ ਕਰਨ ਨਾਲੋਂ ਪਹਿਲਾਂ ਹੀ ਉਹ ਸੇਵਿੰਗ ਆ ਉਹ ਬੈਕਅਪ ਆ ਜਿਹੜਾ ਆਪਦੇ ਅਕਾਊਂਟ ਦੇ ਵਿੱਚ ਥੋੜਾ ਬਹੁਤਾ ਰੱਖੋ ਤਾਂ ਜੋ ਆਉਣ ਵਾਲੇ ਟਾਈਮ ਚ ਅਗਰ ਜੋਬ ਦੀ ਵੀ ਅਪ ਡਾਊਨ ਹੁੰਦੀ ਆ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ ਕਿਉਂਕਿ ਅਗਰ ਜੋਬ ਥੋੜੀ ਬਹੁਤੀ ਅਪ ਡਾਊਨ ਹੁੰਦੀ ਆ ਅਗਰ ਤੁਹਾਡੇ ਕਿਸ਼ਤ ਵੀ ਕਰਦੇ ਡਿਊ ਆ ਤਾਂ ਉਹ ਮੈਂਟਲੀ ਸਟ੍ਰੈਸ ਆ ਜਿਹੜਾ ਬਹੁਤ ਜ਼ਿਆਦਾ ਵੱਧ ਜਾਂਦਾ ਤੇ ਉਹ ਮੈਂਟਲੀ ਸਟ੍ਰੈਸ ਫਿਰ ਇਨਸਾਨ ਤੋਂ ਕਈ ਤਰ੍ਹਾਂ ਦੇ ਪੁੱਠੇ ਸਿੱਧੇ ਕੰਮ ਵੀ ਕਰਵਾਉਂਦਾ ਵਾ ਸੋ ਬੀ ਗੁੱਡ ਬੀ ਪ੍ਰਪੇਅਰ ਇਹੀ ਮੈਂ ਕਹੂੰਗੀ ਤੇ ਬਾਕੀ ਤੁਸੀਂ ਆਪਣੇ ਐਕਸਪੀਰੀਅੰਸ ਦੱਸ ਦਿਓ ਮੈਂ ਤੁਹਾਨੂੰ ਇੱਕ ਪਿਆਰਾ ਜਿਹਾ ਗੀਤ ਸੁਣਾਉਂਦੀ ਹਾਂ ਤੇ ਤੁਸੀਂ ਦੱਸ ਦਿਓ ਕਿੱਦਾਂ ਦਾ ਲੱਗਾ ਗੀਤ ਇਹ ਚੰਗਾ ਤੁਸੀਂ ਮੈਨੂੰ ਦੱਸਿਆ ਨੀ ਨਾਲੇ ਜਿਹੜਾ ਗਾਣੇ ਦੇ ਵਿੱਚ ਜਿੰਮੀ ਚੂ ਸੀਗਾ ਉਹ ਕੀ ਸੀਗਾ ਜਿੰਮੀ ਚੂ ਦੱਸ ਦਿਓ ਕੀ ਹੁੰਦਾ ਕਿੰਨੀ ਕਿੰਨੀਆਂ ਗੱਲਾਂ ਮੈਂ ਪੁੱਛ ਲੈਂਦੀ ਮੈਨੂੰ ਕੁਛ ਪਤਾ ਨੀ ਹੁੰਦਾ ਤੇ ਆਪਾਂ ਇੱਕ ਗਾਣਾ ਸੁਣਦੇ ਹਾਂ ਜੀ
ਤੂੰ ਸਦਾ ਮਨ ਆਈ ਨੀ ਪਰ ਸਾਡੇ ਕੋਲੋਂ ਜਾਵੇਂ ਨਾ ਭੁਲਾਈ ਨੀ ਭਾਵੇਂ ਕੀਤੀ ਹੈ ਤੂੰ ਸਦਾ ਮਨ ਆਈ ਨੀ ਪਰ ਸਾਡੇ ਕੋਲੋਂ ਜਾਵੇਂ ਨਾ ਭੁਲਾਈ ਨੀ ਤੇਰੇ ਸੱਦਿਆਂ ਨਾ ਪੈਰੀ ਜੁੱਤੀ ਪਾਈ ਨੀ
ਸਾਡਾ ਬੁਰਾ ਹਾਲ ਨੀ ਦਿਲ ਵਿੱਚ ਵੈਰ ਨੇ ਸੀ ਤੇਰੇ ਹਾਰ ਨੀ ਤੇਰੇ ਹਾਰ ਨੀ ਉਹ ਤਾਨੇ ਮਾਰ ਮਾਰ ਕੀਤਾ ਸਾਡਾ ਬੁਰਾ ਹਾਲ ਨੀ ਦਿਲ ਵਿੱਚ ਵੈਰ ਨੇ ਸੀ ਤੇਰੇ ਹਾਰ ਨੀ ਜਿਹੜੀ ਸਾਡੇ ਨਾਲ ਲੱਗੀ ਨਾ ਨਿਭਾਈ ਨੀ ਤਾਂ ਵੀ ਦਿਲ ਕਰੇ ਮਰਾਂ ਤੇਰੀ ਆਈ ਨੀ ਤੇਰੇ ਸੱਦਿਆਂ ਨਾ ਪੈਰੀ ਜੁੱਤੀ ਪਾਈ ਨੀ ਤੂੰ ਭਾਵੇਂ ਸਾਡੇ ਕੋਲ ਨਾ ਬਹੀ ਨੀ ਤੂੰ ਪੈਰ ਕਮਾਏਗੀ ਸੇਵਾ ਬਣ ਮੇਰੇ ਦੇ ਦੇ ਤੀਰ ਕਮਾਏਗੀ ਇਹ ਨਾ ਸੋਚਿਆ ਸੀ ਇਹਨਾਂ ਨੀ ਤੂੰ ਪੈਰ ਕਮਾਏਗੀ ਹਾਏ ਸੇਵਾ ਬਣ ਮੇਰੇ ਦੇ ਦੇ ਤੀਰ ਤੁੜਾਏਗੀ ਤੇਰੇ ਹੱਥ ਵਿੱਚ ਦੇਂਦੇ ਰਹੇ ਗਵਾਹੀ ਨੀ ਬੋਲੀ ਕੌਡੀਆਂ ਦੇ ਭਾ ਸਾਡੀ ਲਾਈ ਜੁੱਤੀ ਪਾਈ ਨੀ ਤੂੰ ਭਾਵੇਂ ਸਾਡੇ ਕੋਲ ਨਾ ਬਹੀ ਸੱਚੀਆਂ ਸੁਣਾ ਕੇ ਰਹੂਗਾ ਨੀਂਦਾਂ ਤੇਰੀਆਂ ਵੀ ਅੱਜ ਤੋਂ ਉਡਾ ਕੇ ਰਹੂਗਾ ਸ਼ੀਰਾ ਹੇਰਾਂ ਦਾ ਤਾਂ ਸੱਚੀਆਂ ਸੁਣਾ ਕੇ ਰਹੂਗਾ ਨੀਂਦਾਂ ਤੇਰੀਆਂ ਵੀ ਅੱਜ ਤੋਂ ਉਡਾ ਕੇ ਰਹੂਗਾ ਜਾ ਕੇ ਤਾਂ ਤੈਨੂੰ ਅੱਜ ਤੋਂ ਪਰਾਈ ਨਹੀਂ ਚੇਤੇ ਅਸੀਂ ਵੀ ਨਾ ਰੱਖਣੀ ਜੁਦਾਈ ਪਾਈ ਨੀ ਨੀ ਹੁਣ ਜਿੱਥੇ ਮਰਜ਼ੀ ਰਹੀ
ਕਰ ਲੋ ਮਨ ਆਈਆਂ ਹਨਾ ਮੈਂ ਨੀ ਕਹਿੰਦੀ ਫਿਰੋਜ਼ ਖਾਨ ਨੇ ਕਿਹਾ ਗਾਣੇ ਦਾ ਨਾਮ ਅਸੀਂ ਮਨ ਆਈਆਂ ਉਹ ਕਹਿੰਦੇ ਆ ਨਾ ਕਿ ਇਸ਼ਟ ਹੱਦ ਤੇ ਗੁਜ਼ਰ ਗਿਆ ਆਖਿਰ ਉਹੀ ਦਿਲ ਤੋਂ ਉਤਰ ਗਿਆ ਆਖਿਰ ਦੂਰ ਹੋਇਆ ਉਹਦਾ ਕਸੂਰ ਨਹੀਂ ਛੋਟਾ ਭਾਂਡਾ ਸੀ ਭਰ ਗਿਆ ਆਖਿਰ ਵਕਤ ਵਿਛੜਨ ਦਾ ਜਾਣ ਲੇਵਾ ਸੀ ਉਹ ਵੀ ਦਿਲ ਤੋਂ ਗੁਜ਼ਰ ਗਿਆ ਆਖਿਰ ਦਿਲ ਦਾ ਮੌਸਮ ਬਹੁਤ ਖਰਾਬ ਸੀ ਰਾਤ ਸੁਬਾਹ ਤੀਕਰ ਨਿਖਰ ਗਿਆ ਆਖਿਰ ਤੇ ਲਓ ਫਿਰ ਦੱਸ ਦਿੱਤਾ ਸੀ ਰਾਤ ਤੋਂ ਬਾਅਦ ਦਿਨ ਦਾ ਹੋਣਾ ਜ਼ਰੂਰੀ ਆ ਤੇ ਰਾਤੀ ਜੇਕਰ ਫਿਰ ਮੌਸਮ ਖਰਾਬ ਸੀ ਦਿਲ ਪਾਰਾ ਪਾਰਾ ਸੀ ਤਾਂ ਸੁਬਾਹ ਹੋਣ ਤੱਕ ਸਭ ਕੁਛ ਠੀਕ ਹੋ ਗਿਆ ਤੇ ਇੱਧਰ ਜੀ ਈਮੇਲ ਦੇ ਜ਼ਰੀਏ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸੁਖਪ੍ਰੀਤ ਸਿੱਧੂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਔਕਲੈਂਡ ਤੋਂ ਤੇ ਅੱਗੇ ਕੁਲਜੀਤ ਸਿੰਘ ਸਤਿ ਸ਼੍ਰੀ ਅਕਾਲ ਕਹਿ ਰਹੇ ਆ ਕਹਿੰਦੇ ਰੋੜੀ ਨੂੰ ਪਸ਼ ਬਣਾਉਣ ਲਈ ਅਤੇ ਬਜਰੀ ਨੂੰ ਲੈਂਟਰ ਲਈ ਯੂਜ ਕਰਦੇ ਹਾਂ ਸੋ ਬਹੁਤ ਬਹੁਤ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਤੇ ਅੱਗੇ ਜੀ ਕੁਲਜੀਤ ਸਿੰਘ ਕਹਿੰਦੇ ਆਪਣਾ ਵੀ ਜਗਰਾਉਂ ਆਪਾਂ ਵੀ ਜਗਰਾਉਂ ਤੋਂ ਹੀ ਆ ਜਿੰਦਾਬਾਦ ਆਏ ਹਾਏ ਆ ਤਾਂ ਬਹੁਤ ਵਧੀਆ ਕਹਿਤਾ ਆਪਾਂ ਵੀ ਜਗਰਾਉਂ ਤੋਂ ਹੀ ਆ ਹਨਾ ਤੁਸੀਂ ਤਾਂ ਜੀ ਫਿਰ ਆਪਣੇ ਕੀ ਕਹਿੰਦੇ ਹੁੰਦੇ ਹਮਸ਼ਹਿਰੀ ਆ ਹਮਸ਼ਹਿਰੀ ਕਹਿੰਦੇ ਹੁੰਦੇ ਆ ਨਾ ਤੇ ਜਗਰਾਉਂ ਤੋਂ ਬਹੁਤ ਵਧੀਆ ਗੱਲ ਆ ਜੀ ਵਧੀਆ ਲੱਗਦਾ ਜਦੋਂ ਕੋਈ ਆਪਣੇ ਏਰੀਏ ਦਾ ਆਪਣੇ ਪਿੰਡ ਦਾ ਮਿਲਦਾ ਵਾ ਨਾ ਤਾਂ ਇੱਦਾਂ ਲੱਗਦਾ ਹੁੰਦਾ ਵਾ ਜਿੱਦਾਂ ਆਪਾਂ ਨੀ ਜਾਂਦੇ ਹੁੰਦੇ ਨਾਲ ਕੀ ਘਰੇ ਭੂਆ ਦੇ ਘਰੇ ਜਾਂ ਮਾਸੀਆਂ ਦੇ ਘਰੇ ਇੰਨਾ ਚਾਹ ਚੜ ਜਾਂਦਾ ਦੇਖ ਲੋ ਹੁਣ ਸੁਣ ਕੇ ਮੈਨੂੰ ਇੰਨਾ ਚਾਹ ਚੜ ਗਿਆ ਅੱਗੇ ਜੀ ਸੁਖਦੇਵ ਸਿੰਘ ਕਹਿੰਦੇ ਕਿ ਰੋੜੀ ਪਿੰਡਾਂ ਵਿੱਚ ਲੜਾਈ ਵੇਲੇ ਸੁਖਦੇਵ ਸਿੰਘ ਕਹਿੰਦੇ ਡਾਕਟਰ ਸੁਖਦੇਵ ਸਿੰਘ ਕਹਿੰਦੇ ਆ ਕਿ ਜੀ ਰੋੜੀ ਪਿੰਡਾਂ ਵੇਲੇ ਲੜਾਈ ਦੇ ਟਾਈਮ ਤੇ ਬਹੁਤ ਜਿਆਦਾ ਕੰਮ ਆਉਂਦੀ ਆ। ਹਾਂਜੀ ਬਹੁਤ ਜਿਆਦਾ ਕੰਮ ਆਉਂਦੀ ਆ ਲੜਾਈ। ਚਲੋ ਬਹੁਤ ਵਧੀਆ ਗੱਲ ਆ ਜੀ, ਏਦਾਂ ਥੋੜਾ ਬਹੁਤਾ ਹੈ ਨਾ ਹਾਸਾ ਮਜ਼ਾਕ ਵੀ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਹੀ ਚਾਹੀਦਾ ਵਾ। ਤੇ ਅੱਗੇ ਜੀ ਰਵਿੰਦਰ ਰਵੀ ਉਹਨਾਂ ਨੇ ਮਨਜ਼ੂਰੀ ਦੇ ਦਿੱਤੀ ਆ, ਕਹਿੰਦੇ ਹਰਮਨ ਰੇਡੀਓ ਦੀ ਪੂਰੀ ਟੀਮ ਇਨਵਾਈਟਡ ਆ ਜੀ ਉਹਨਾਂ ਦੀ ਭੈਣ ਦੇ ਵਿਆਹ ਦੇ ਵਿੱਚ। ਚਲੋ ਫਿਰ ਆਉਂਦੇ ਹਾਂ ਜੀ, ਗਾਣੇ ਗੁਣੇ ਉੱਥੇ ਹੀ ਕਰਾਂਗੇ ਹੈ ਨਾ, ਪ੍ਰੋਗਰਾਮ ਉੱਥੇ ਹੀ ਹਰਮਨ ਰੇਡੀਓ ਤੇ ਲਾਵਾਂਗੇ ਰੌਣਕਾਂ ਪੂਰੀਆਂ। ਤੇ ਅੱਗੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਕਹਿੰਦੇ ਕਿ ਆਪਣਾ ਗੀਤ ਸੁਣਾ ਦੇ ਕੁੜੀ। ਹਾਂਜੀ ਭਾਜੀ ਆਪਣਾ ਗੀਤ ਆਪਾਂ ਹੁਣ ਪੱਕਾ ਸੁਣਾਵਾਂਗੇ। ਤੇ ਬਾਕੀ ਕਹਿੰਦੇ ਕਿ ਰੋੜੀ ਬੋਬੀ ਰੋੜੀ ਸਕੂਲ ਪੜ੍ਹਦੇ ਸਮੇਂ ਜਮਾਤ ਵਿੱਚ ਪਿਛਲੀ ਲਾਈਨ ਬੈਠ ਕੇ ਅਗਲੀ ਲਾਈਨ ਵਾਲਿਆਂ ਦੇ ਮਾਰਨ ਦੇ ਕੰਮ ਆਉਂਦੀ ਸੀ। ਬਜਰੀ ਛੱਡ ਕੇ ਕਿਨਾਰੇ ਪਏ ਢੇਰ ਵਿੱਚ ਬੁੱਕ ਭਰ ਭਰ ਕੇ ਤਾਂ ਉਹਨੂੰ ਸੁੱਟਣ ਦੇ ਕੰਮ ਆਉਂਦੀ ਸੀ। ਮੈਨੂੰ ਲੱਗਦਾ ਭਾਜੀ ਸ਼ਰਾਰਤਾਂ ਤੁਸੀਂ ਵੀ ਬਹੁਤ ਕੀਤੀਆਂ ਹੋਈਆਂ ਹਨਾ ਆਪਣੇ ਟਾਈਮ ਦੇ ਵਿੱਚ। ਕਹਿੰਦੇ ਇੱਕ ਦਾ ਵਾਸਾ ਵਾਸਾ ਦੀ ਨੀਂਹ ਹੈ ਤੇ ਇੱਕ ਦਾ ਰਹਿਣ ਬਸੇਰਾ ਛੱਤ ਹੈ। ਕਿਆ ਬਾਤ ਆ ਜੀ, ਬੜੇ ਸੋਹਣੇ ਤਰੀਕੇ ਨਾਲ ਜਵਾਬ ਦਿੱਤਾ। ਕਹਿੰਦੇ ਖੇਤੀ ਬਹੁਤ ਸਾਲ ਕੀਤੀ ਹੈ, ਬੁਝਾਰਤ ਕੁੜੀਏ ਸਿਰ ਤੋਂ ਲੰਘ ਗਈ। ਬਸ ਠੀਕ ਆ ਜੀ, ਸਾਰਿਆਂ ਦੀ ਸਿਰ ਤੋਂ ਲੰਘ ਗਈ ਅੱਜ। ਪਰ ਬੜੇ ਹੀ ਸੌਖਾ ਜਿਹਾ ਜਵਾਬ ਆ, ਜਦੋਂ ਮੈਂ ਤੁਹਾਨੂੰ ਦੱਸੂਗੀ ਤੁਸੀਂ ਕਹਿਣਾ ਓਹੋ ਇਹ ਤਾਂ ਸਾਰਿਆਂ ਦੇ ਘਰ ਹੁੰਦਾ ਸੀ। ਚਲੋ ਕੋਈ ਗੱਲ ਨੀ ਜੀ, ਕਦੇ ਕਦੇ ਹੀ ਨਾ ਦਿਮਾਗ ਦੇ ਵਿੱਚ ਨਹੀਂ ਐਟ ਏ ਟਾਈਮ ਕੋਈ ਗੱਲ ਯਾਦ ਆਉਂਦੀ। ਤੇ ਅੱਗੇ ਜੀ ਇੱਧਰ ਹਰਮਨ ਰੇਡੀਓ ਤੋਂ ਮੇਰੀ ਦੀਦੀ ਅਮਰਦੀਪ ਆ, ਕਹਿੰਦੇ ਕਿ ਬਹੁਤੇ ਲੋਕ ਪੈਸਾ ਨਹੀਂ ਖਰਚਣਾ ਚਾਹੁੰਦੇ, ਆਪ ਹੀ ਧੱਕੇ ਦੇ ਨਾਲ ਤੁੱਕੇ ਦੇ ਨਾਲ ਕਹਿੰਦੇ ਸਾਰੀ ਜਾਂਦੇ ਨੇ, ਜਿਸ ਕਾਰਨ ਫਿਊਚਰ ਰਿਸਕ ਮੁੱਲ ਲੈ ਲੈਂਦੇ ਨੇ। ਹਾਂਜੀ ਇਹ ਤਾਂ ਹੈਗਾ ਹੀ ਆ ਨਾ, ਕਿਉਂਕਿ ਹੁਣ ਇਹ ਨੀ ਹੈਗਾ ਕਿ ਚਲੋ ਇਹ ਪ੍ਰੋਪਰਟੀ ਜੋ ਵੀ ਕੋਈ ਖਰੀਦੂਗਾ, ਇਟਸ ਦਾ ਸੇਮ ਪ੍ਰੋਬਲਮ ਸਾਰਿਆਂ ਨੂੰ, ਉਹ ਪ੍ਰੋਬਲਮ ਆ ਜਿਹੜੀ ਉਹ ਫੇਸ ਕਰਨੀ ਹੀ ਪੈਣੀ ਆ। ਤੇ ਉਹ ਘਰ ਬਹੁਤ ਸੋਹਣਾ ਸੀ, ਮਤਲਬ ਬਹੁਤ ਸੋਹਣਾ, ਬਲੋਕ ਵੀ ਬਹੁਤ ਸੋਹਣਾ ਵਾ, ਪਰ ਸਿਰਫ ਇਸ ਰੀਜ਼ਨ ਕਰਕੇ ਮਾਈਟ ਵੀ ਜਿਹੜੀ ਉਹਦੀ ਐਕਚੁਅਲ ਪ੍ਰਾਈਸ ਆ ਹੁਣ ਉਹਦੇ ਤੋਂ ਉਹਨੂੰ ਘੱਟ ਮਿਲੂਗੀ, ਕਿਉਂਕਿ ਅਗਰ ਉਹਨੂੰ ਸਾਰੇ ਕਿਸੇ ਨੂੰ ਫਿਕਸ ਕਰੂਗਾ ਦੈਨ ਇਟਸ ਓਕੇ, ਬਿਕੋਜ਼ ਹਜੇ ਇਹ ਨਹੀਂ ਪਤਾ ਕਿ ਉਹ ਪਾਣੀ ਦੇ ਕਾਰਨ ਜਿਹੜੀ ਸੈੱਲ ਆ ਉਹ ਘਰ ਦੇ ਵਿੱਚ ਕਿੱਥੇ ਤੱਕ ਜਾ ਚੁੱਕੀ ਆ। ਸੋ ਕਿਤੇ ਨਾ ਕਿਤੇ ਉਹ ਕਹਾਵਤ ਨਹੀਂ ਪਾਉਂਦੇ ਹੁੰਦੇ ਕਿ ਅੱਗਾ ਦੌੜ ਤੇ ਪਿੱਛਾ ਚੌੜ, ਉਹ ਸਾਰਾ ਹਿਸਾਬ ਕਿਤਾਬ ਹੁੰਦਾ ਕਿ ਅਸੀਂ ਸੋਚ ਲੈਂਦੇ ਹਾਂ ਕਿ ਚੱਲ ਆਪ ਹੀ ਕਰ ਦਿੰਦੇ ਹਾਂ, ਇੰਨਾ ਕੀ ਕੰਮ ਆ। ਸੋ ਇੰਡੀਆ ਵਾਲੇ ਕੰਮ ਇੰਡੀਆ ਚ ਹੀ ਛੱਡ ਦਿਆ ਕਰੋ, ਇੱਥੇ ਇੰਡੀਆ ਵਾਲੇ ਕੰਮ ਨਹੀਂ ਚੱਲਣੇ। ਇੱਥੇ ਤਾਂ ਜੋ ਵੀ ਚੀਜ਼ ਆ ਸਿਸਟੇਮੈਟਿਕਲੀ ਤੇ ਲੀਗਲੀ ਚਾਹੀਦੀ ਆ। ਸੋ ਜੇ ਅਗਰ ਐਵਰੀਥਿੰਗ ਲੀਗਲ ਆ ਤਾਂ ਅਗਲਾ ਕੋਈ ਪ੍ਰੋਬਲਮ ਨਹੀਂ ਆਊਗੀ ਪੇਪਰ ਵਰਕ ਦੇ ਵਿੱਚ ਵੀ, ਬਿਕੋਜ਼ ਆਫਟਰ ਦੈਟ ਰਿਪੋਰਟ ਮੇਰੇ ਖਿਆਲ ਦੇ ਵਿੱਚ ਨਾ ਉਹ ਘਰ ਖਰੀਦਣਾ ਜਿੰਨਾ ਚਿਰ ਉਹ ਫਿਕਸ ਨਹੀਂ ਹੁੰਦਾ, ਇਟਸ ਟੂ ਰਿਸਕੀ ਹੈ ਨਾ। ਤੇ ਅੱਗੇ ਜੀ ਧਾਨੀ ਸਾਹਿਬ ਨੇ ਇੱਕ ਰਿਕਾਰਡਿੰਗ ਭੇਜ ਦਿੱਤੀ ਆ, ਤੇ ਮੈਨੂੰ ਨਾ ਇੱਕ ਗੁਰਵਿੰਦਰ ਸਿੰਘ ਉਹਨਾਂ ਨੇ ਪੁੱਛਿਆ ਸੀ, ਕਹਿੰਦੇ ਘਣ ਕੀ ਹੁੰਦਾ ਵਾ। ਘਣ ਦੱਸ ਦੋ ਵੀ, ਮੈਨੂੰ ਨੀ ਪੁੱਛਿਆ ਗਾ, ਤੁਹਾਨੂੰ ਪੁੱਛਿਆ ਕਿ ਦੱਸ ਦੋ ਘਣ ਕੀ ਹੁੰਦਾ ਵਾ, ਨਾਲੇ ਤੁਸੀਂ ਇਹ ਦੱਸ ਦੋ ਘਣ ਕੀ ਹੁੰਦਾ ਵਾ, ਤੇ ਨਾਲੇ ਤੁਸੀਂ ਇਹ ਦੱਸ ਦਿਓ ਵੀ ਜਦੋਂ ਫਰਸ਼ ਬਣਾਉਣ ਦੇ ਲਈ ਰੂੜੀ ਏਦਾਂ ਜ਼ਮੀਨ ਤੇ ਪਾਈ ਜਾਂਦੀ ਆ ਤੇ ਉਸ ਤੋਂ ਬਾਅਦ ਚ ਨਾ ਉਹਨੂੰ ਕੁੱਟਿਆ ਜਾਂਦਾ ਹੁੰਦਾ, ਮਤਲਬ ਕਿ ਉਹ ਚੰਗੀ ਤਰ੍ਹਾਂ ਸੈਟਲ ਹੋ ਜਾਏ ਕਿਸੇ ਹੈਵੀ ਚੀਜ਼ ਦੇ ਨਾਲ। ਤੇ ਮੈਨੂੰ ਤਾਂ ਪਤਾ ਉਹ ਚੀਜ਼ ਕੀ ਆ, ਮੈਨੂੰ ਪਰਚ ਮਿਲ ਗਿਆ, ਤੁਸੀਂ ਦੱਸੋ ਕੀ ਚੀਜ਼ ਹੁੰਦੀ ਆ ਜਿਹਦੇ ਨਾਲ ਉਹ ਬੱਜਰੀ ਨੂੰ ਏਦਾਂ ਏਦਾਂ ਕਰਕੇ ਕੁੱਟਦੇ ਆ ਤਾਂ ਜੋ ਜ਼ਮੀਨ ਦੇ ਵਿੱਚ ਪ੍ਰੋਪਰ ਵੇ ਦੇ ਨਾਲ ਸੈਟਲ ਹੋ ਜਾਵੇ, ਕਿਉਂਕਿ ਫਿਰ ਉਹਦੇ ਤੇ ਸੀਮੈਂਟ ਪੈਣਾ ਹੁੰਦਾ ਵਾ, ਨਹੀਂ ਤਾਂ ਉਹ ਖਿਸਕ ਜਾਂਦੀ ਆ। ਸੋ ਦੱਸ ਦੋ ਜੀ ਨਾਲੇ ਘਣ ਦੱਸ ਦੋ ਕੀ ਹੁੰਦਾ ਵਾ। ਗੁਰਿੰਦਰ ਸਿੰਘ ਉਹਨਾਂ ਨੇ ਪੁੱਛਿਆ ਵਾ, ਮੈਨੂੰ ਪਤਾ ਤੁਸੀਂ ਦੱਸਣਾ ਵਾ, ਮੈਂ ਤੁਹਾਨੂੰ ਉਹਨਾਂ ਚਿਰ ਇੱਕ ਗਾਣਾ ਸੁਣਾ ਦਿੰਦੀ ਹਾਂ ਜਗਤਾਰ ਭਾਜੀ ਦੀ ਫਰਮਾਇਸ਼ ਤੇ, ਦੇਖਦੇ ਹਾਂ ਜੀ ਕਿੱਦਾਂ ਦਾ ਗਾਣਾ। ਮੈਂ ਉਹਨਾਂ ਦੀ ਫਰਮਾਇਸ਼ ਦਾ ਪਤਾ ਹੀ ਆ ਤੁਹਾਨੂੰ ਸਾਰਿਆਂ ਨੂੰ, ਇੱਕੋ ਸੌਂਗ ਹੈ ਉਹਨਾਂ ਦਾ ਫੇਵਰੇਟ, ਕਿੱਥੇ ਚੱਲਣੀਆਂ ਸਾਰਿਆਂ ਦਾ ਫੁੱਲ ਬਣ ਕੇ, ਹਵਾ ਮੈਂ ਤੈਨੂੰ ਪੁੱਛਣਗੀਆਂ ਹਨਾ। ਇਹਨਾਂ ਨੂੰ ਅੱਜ ਤੱਕ ਹਵਾ ਨੇ ਕੁਛ ਦੱਸਿਆ ਹੀ ਨਹੀਂ, ਵਿਚਾਰੇ ਪੁੱਛਦੇ ਹੀ ਰਹਿੰਦੇ ਆ ਹਨਾ। ਮੈਨੂੰ ਲੱਗਦਾ ਇਹਨਾਂ ਦੀ ਹੈਲਪ ਕਰਨੀ ਪੈਣੀ ਆ ਆਪਾਂ ਨੂੰ ਸਾਰਿਆਂ ਨੂੰ। ਚਲੋ ਫਿਰ ਮਜ਼ਾਕ ਕਰਦੇ ਹਾਂ, ਸੁਣਦੇ ਹਾਂ ਪਿਆਰਾ ਜਿਹਾ ਗੀਤ।
ਕੋਰੇ ਉੱਡੂ ਉੱਡੂ ਚਤਨੀ, ਚੁੰਨੀ ਸੱਤ ਰੰਗੀ ਉੱਡੇ ਅੰਬਰਾਂ ਦੇ ਵਿੱਚ ਨੀ, ਉਹ ਤੇਰਾ ਕਰਦਾ ਏ ਕੋਰੇ ਉੱਡੂ ਉੱਡੂ ਚਤਨੀ, ਚੁੰਨੀ ਸੱਤ ਰੰਗੀ ਉੱਡੇ ਅੰਬਰਾਂ ਦੇ ਵਿੱਚ ਨੀ। ਗੱਲਾਂ ਲੜਪੁੜੇ ਜੋ ਤੁਰੀਆਂ ਨੀ ਦੱਸ ਕਿੱਥੇ ਰੁਕਣਗੀਆਂ, ਕਿੱਥੇ ਜਾਨੀ ਏ ਕੱਟੇ ਦੀ ਧੁੱਪ ਬਣ ਕੇ ਹਵਾ ਵਾ ਤੈਨੂੰ ਪੁੱਛਣਗੀਆਂ, ਜਾਨੀ ਇੱਕ ਤੇਰੀ ਧੁੱਪ ਬਣ ਕੇ ਹਵਾ ਮੈਂ ਤੈਨੂੰ ਪੁੱਛਣਗੀਆਂ। ਜੀ ਤੂੰ ਮਾਲਵੇ ਤੇ ਟਿੱਬਿਆਂ ਦੀ ਰੇਤ ਵਰਗੀ, ਤਾਂਬੇ ਜੱਟ ਨੂੰ ਪਿਆਰੀ ਲੱਗੇ ਖੇਤ ਵਰਗੀ, ਨੀ ਤੂੰ ਮਾਲਵੇ ਤੇ ਟਿੱਬਿਆਂ
तेरी काली गुत
दा सा रुक जाता सिद्धुआ दे पुत दा
जदों सप्प बन जाता तेरी काली गुत दा उदो सा रुक जाता सिद्धुआ दे पुत दा
ਲਓ ਜੀ ਫਿਰ ਜਗਤਾਰ ਭਾਜੀ ਦੀ ਫਰਮਾਇਸ਼ ਤੇ ਗਾਣਾ ਆਪਾਂ ਸੁਣ ਲਿਆ ਕਿੱਥੇ ਚੱਲੀ ਹੈ ਸਰੋਂ ਦਾ ਫੁੱਲ ਬਣ ਕੇ ਹਵਾਵਾਂ ਤੈਨੂੰ ਪੁੱਛਣਗੀਆਂ ਸੋ ਵਾਕਈ ਜੀ ਜਦੋਂ ਕੁੜੀ ਸਰੋਂ ਦਾ ਫੁੱਲ ਬਣ ਕੇ ਸੱਚ ਸਵਰ ਕੇ ਜਾਂਦੀ ਆ ਤਾਂ ਹਵਾਵਾਂ ਕੀ ਜੀ ਸਭ ਕੁਛ ਹੀ ਸਾਰੀ ਪੁੱਛਦੇ ਆ ਰਾਹ ਜਾਂਦੇ ਕਿ ਕਿੱਥੇ ਚੱਲੀ ਆ ਨਾ ਕਿਉਂਕਿ ਸੋਹਣੀ ਸੁਨੱਖੀ ਮੁਟਿਆਰ ਸਭ ਦੇ ਦਿਲ ਨੂੰ ਭਾਉਂਦੀ ਆ ਤੇ ਇੱਧਰ ਤਾਂ ਨੀ ਇੱਧਰ ਜੀ ਜੋਗਿੰਦਰ ਸਿੰਘ ਸੋਹੀ ਕਹਿੰਦੇ ਕਿ ਗੁੱਡ ਮਾਰਨਿੰਗ ਬੋਬੀ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਸਾਰੇ ਹਰਮਨ ਪਰਿਵਾਰ ਨੂੰ ਤੇ ਕਹਿੰਦੇ ਆਮ ਆਲਸੋ ਫਰੋਮ ਜਗਰਾਓਂ ਟੂ ਕਿਆ ਬਾਤ ਆ ਜੀ ਅੱਛਾ ਜਗਰਾਓਂ ਵਾਲਿਆਂ ਦੀ ਬੱਲੇ ਬੱਲੇ ਹੋਈ ਜਾਂਦੀ ਆ ਤੇ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਦਾ ਵਾ ਜਦੋਂ ਹਨਾ ਕੋਈ ਆਪਣੇ ਪਿੰਡ ਦਾ ਸ਼ਹਿਰ ਦਾ ਪ੍ਰੋਗਰਾਮ ਦੇ ਵਿੱਚ ਵੀ ਆਉਂਦਾ ਤੇ ਏਦਾਂ ਵੀ ਜਾਣ ਪਛਾਣ ਹੁੰਦੀ ਆ ਆਈ ਥਿੰਕ ਭਾਜੀ ਜੋਗਿੰਦਰ ਸਿੰਘ ਜੇ ਅਗਰ ਤੁਸੀਂ ਮਾਇੰਡ ਨਾ ਕਰੋ ਤਾਂ ਮੈਨੂੰ ਇਹ ਜ਼ਰੂਰ ਦੱਸਿਓ ਕਿ ਜਦੋਂ ਤੁਸੀਂ ਜਗਰਾਓਂ ਸੀਗੇ ਜਦੋਂ ਉੱਥੇ ਰਹਿੰਦੇ ਸੀ ਤਾਂ ਕੀ ਤੁਹਾਡਾ ਕੋਈ ਮੈਡੀਕਲ ਸਟੋਰ ਸੀ ਅਗਰ ਤੁਹਾਡਾ ਮੈਡੀਕਲ ਸਟੋਰ ਸੀ ਤਾਂ ਜੀ ਡੈਫੀਨੇਟਲੀ ਮੈਂ ਤੁਹਾਨੂੰ ਜਾਣਦੀ ਹਾਂ ਤੇ ਨਾਲ ਹੀ ਜੀ ਇਹਨਾਂ ਨੇ ਇੱਕ ਬੜਾ ਪਿਆਰਾ ਚੁਟਕਲਾ ਇਹ ਜਿਹਾ ਵਾ ਕਹਿੰਦੇ ਤੁਹਾਡੇ ਸਾਰਿਆਂ ਲਈ ਡੈਡੀਕੇਟ ਕੀਤਾ ਵਾ ਮੇਰੇ ਲਈ ਨਹੀਂ ਹੈਗਾ ਤੇ ਕਹਿੰਦੇ ਕਿ ਮੁਝੇ ਤੋਂ ਪਤਨੀ ਸੇ ਬੜਾ ਕੋਈ ਤਿਉਹਾਰ ਨਹੀਂ ਲੱਗਦਾ ਹੁਣ ਤੁਸੀਂ ਪੁੱਛੋਗੇ ਉਹ ਕਿਉਂ ਕਹਿੰਦੇ ਕਿ ਮੁਝੇ ਤੋਂ ਪਤਨੀ ਸੇ ਬੜਾ ਕੋਈ ਤਿਉਹਾਰ ਨਹੀਂ ਲੱਗਦਾ ਹਰ ਦੋ ਚਾਰ ਦਿਨ ਕੇ ਬਾਅਦ ਮਨਾਨਾ ਹੀ ਪੜਤਾ ਹੈ ਵਧੀਆ ਗੱਲ ਹੈ ਨਾ ਤੇ ਅੱਗੇ ਜੀ ਧਾਨੀ ਸਾਹਿਬ ਨੇ ਸਾਨੂੰ ਵੋਇਸ ਮੈਸੇਜ ਭੇਜਿਆ ਵਾ ਆਪਾਂ ਉਹ ਵੀ ਸੁਣਦੇ ਹਾਂ ਤੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਉਹਨਾਂ ਨੇ ਜੀ ਦੱਸ ਦਿੱਤਾ ਕਿ ਜਿਹਦੇ ਨਾਲ ਜਿਹੜੀ ਉਹ ਰੋੜੀ ਆ ਉਹ ਕੁੱਟੀ ਜਾਂਦੀ ਆ ਮਤਲਬ ਕਿ ਜਦੋਂ ਫਰਸ਼ ਬਣਾਉਣ ਦੇ ਲਈ ਫਰਸ਼ ਤੇ ਏਦਾਂ ਰੋੜੀ ਵਿਛਾ ਕੇ ਜ਼ਮੀਨ ਤੇ ਕੁੱਟੀ ਜਾਂਦੀ ਆ ਤਾਂ ਉਹ ਕੀ ਹੁੰਦਾ ਆਪਾਂ ਥੋੜੀ ਜਿਹੀ ਵੇਟ ਕਰ ਲੈਂਦੇ ਹਾਂ ਪਰ ਮੈਨੂੰ ਇਹ ਨੀ ਪਤਾ ਕਿ ਸ਼ਾਇਦ ਉਹਦੇ ਇੱਕ ਤੋਂ ਜ਼ਿਆਦਾ ਨਾ ਹੁੰਦੇ ਹੋਣ ਪਰ ਜੋ ਸਹੀ ਜਵਾਬ ਆ ਉਹ ਗੁਰਿੰਦਰ ਸਿੰਘ ਉਹਨਾਂ ਨੇ ਦੇ ਦਿੱਤਾ ਵਾ ਕਹਿੰਦੇ ਰੋੜੀ ਨੂੰ ਇੱਕੋ ਚਹੀ ਕਰਨ ਲਈ ਬਾਅਦ ਚ ਦੱਸੂਗਾ ਦੀ ਵਰਤੋਂ ਹੁੰਦੀ ਆ ਹਨਾ ਹਜੇ ਫਿਲਮ ਦਾ ਬਲੈਂਕ ਸੀ ਰੱਖਦੇ ਆ ਬਾਕੀ ਫਿਰ ਲੱਗ ਜੂਗਾ ਪਤਾ ਹਨਾ ਕਹਿੰਦੇ ਜੀ ਜਗਤਾਰ ਚੌਹਲ ਕਹਿੰਦੇ ਘਰ ਵਾਲੇ ਬਾਈ ਤੇ ਅੱਗਾ ਦੌੜ ਪਿੱਛਾ ਚੌੜ ਵਾਲੀ ਕਹਾਵਤ ਢੁਕਦੀ ਨੀ ਉਹ ਮੈਨੂੰ ਆਈ ਨੀ ਮੇਰੇ ਨਾ ਦਿਮਾਗ ਚ ਨਿਕਲ ਗਈ ਸੀਗੀ ਵੀ ਕੀ ਆ ਅੱਗਾ ਦੌੜ ਪਿੱਛਾ ਚੌੜ ਤਾਂ ਉਹੀ ਹੁੰਦਾ ਹਨਾ ਵੀ ਜਦੋਂ ਆਪਾਂ ਅੱਗੇ ਨੂੰ ਭੱਜੀ ਜਾਂਦੇ ਆ ਪਰ ਪਿੱਛੇ ਵਾਲਾ ਸਾਰਾ ਸੈੱਟ ਨੀ ਕਰਦੇ ਪਰ ਕਿਤੇ ਨਾ ਕਿਤੇ ਥੋੜੀ ਢੁਕ ਵੀ ਜਾਂਦੀ ਆ ਕਿਉਂਕਿ ਜਦੋਂ ਤੁਸੀਂ ਉਹਦੇ ਘਰ ਦੀ ਹਾਲਤ ਜਾ ਕੇ ਦੇਖੋਗੇ ਵੀ ਦੱਸ ਵੀ ਆਹ ਜਿਹੜੀ ਹੱਟ ਬਣਾਈ ਆ ਇਹਦੇ ਤੇ ਇੰਨਾ ਪੈਸਾ ਖਰਾਬ ਕਰਨ ਦੀ ਕੀ ਲੋੜ ਸੀਗੀ ਉਹੀ ਜਿਹੜਾ ਪੈਸਾ ਉਹਦੇ ਤੇ ਲੱਕੜਾਂ ਲਿਆ ਕੇ ਤੁਹਾਨੂੰ ਪਤਾ ਇੱਥੇ ਜਿਹੜੀ ਉਹ ਜਿਹੜੀਆਂ ਫੱਟੀਆਂ ਉਹਨੇ ਲਾਈਆਂ ਹੋਈਆਂ ਸੀ ਇਸ ਟੂ ਐਕਸਪੈਂਸਿਵ ਇੱਕ ਫੱਟੀ ਮੈਨੂੰ ਲੱਗਦਾ $5 to $6 ਦੀ ਮਿਲਦੀ ਆ ਬਰੀ ਤੋਂ ਸੋ ਉਹ ਜਿਹੜੀਆਂ ਉਹਨੇ ਇੰਨੀਆਂ ਫੱਟੀਆਂ ਉੱਤੇ ਲਾਈਆਂ ਹੋਈਆਂ ਸੀਗੀਆਂ ਨਾ ਉਹ ਵਾਲੀ ਕੋਸਟ ਦੇ ਨਾਲ ਅਗਰ ਉਹ ਪਲੰਬਰ ਸੱਦ ਕੇ ਉਹ ਜਿਹੜਾ ਹੋਟ ਵਾਟਰ ਸਿਸਟਮ ਵਾਲਾ ਪਾਣੀ ਆ ਨਾ ਉਹਨੂੰ ਹੀ ਪ੍ਰੋਪਰ ਵੇ ਨਾਲ ਕਰਵਾ ਦਿੰਦਾ ਤਾਂ ਆਈ ਥਿੰਕ ਦੈਟਸ ਦਾ ਬੈਟਰ ਵੇ ਹਨਾ ਬਹੁਤ ਵਧੀਆ ਗੱਲ ਸੀ ਤੇ ਨਾਲ ਹੀ ਜੀ ਕਹਿੰਦੇ ਉਹਦੇ ਤੇ ਤਾਂ ਇਹ ਚੱਲੂ ਸਰਫਾ ਕਰਕੇ ਸੁੱਤੀ ਤੇ ਆਟਾ ਖਾ ਕੇ ਕੁੱਤੀ ਹਾਂਜੀ ਆਹ ਵਾਲੀ ਬਿਲਕੁਲ ਢੁਕਦੀ ਆ ਸੋ ਵਧੀਆ ਲੱਗਦਾ ਜੀ ਜਦੋਂ ਤੁਸੀਂ ਏਦਾਂ ਹਨਾ ਸਾਰੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਵੀ ਕਰਦੇ ਹੋ ਤੇ ਇਸ ਤਰ੍ਹਾਂ ਸਾਥ ਦਿੰਦੇ ਹੋ ਕਿਉਂਕਿ ਬਹੁਤ ਸਾਰੀਆਂ ਗੱਲਾਂ ਮੈਨੂੰ ਨਹੀਂ ਪਤਾ ਲੱਗਦੀਆਂ ਕਿਉਂਕਿ ਮੈਂ ਕਿਹੜਾ ਕੋਈ ਤਿਆਰੀ ਕਰਕੇ ਬੋਲਦੀ ਆ ਜਿਸ ਤਰ੍ਹਾਂ ਮੇਰੇ ਮਾਇੰਡ ਦੇ ਵਿੱਚ ਗੱਲਾਂ ਆਈ ਜਾਂਦੀਆਂ ਉਸ ਤਰ੍ਹਾਂ ਮੈਂ ਤੁਹਾਨੂੰ ਸੁਣਾਉਂਦੀ ਰਹਿੰਦੀ ਹਾਂ ਸੋ ਬਾਕੀ ਜੀ ਇਹੀ ਕਹਾਵਤ ਆ ਜਿਹੜੀ ਉਹਨਾਂ ਦੇ ਢੁਕਦੀ ਆ ਕਿ ਸਰਫਾ ਕਰਕੇ ਸੁੱਤੀ ਤੇ ਆਟਾ ਗਾ ਗਈ ਗੁੱਤੀ ਕਹਿੰਦੇ ਹੁਣ ਪੰਜਾਬ ਵਿੱਚ ਹੀ ਹਾਂ ਓ ਹੋ ਤੁਸੀਂ ਅੱਛਾ ਪੰਜਾਬ ਗਏ ਹੋਏ ਹੋ ਸੋ ਕਿੱਦਾਂ ਦਾ ਵਧੀਆ ਰਿਹਾ ਸੀ ਟੂਰ ਘਰ ਪਰਿਵਾਰ ਸਭ ਰਿਸ਼ਤੇਦਾਰ ਸਭ ਠੀਕ ਠਾਕ ਹੈ ਵਧੀਆ ਜੀ ਲੱਗਾ ਹੋਇਆ ਭਾਜੀ ਜ਼ਰੂਰ ਦੱਸਿਓ ਤੇ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਥੈਂਕ ਯੂ ਜੀ ਤੇ ਅੱਗੇ ਜੀ ਮਾਨੀ ਐਡੀਲੇਟ ਤੋਂ ਕਹਿੰਦੇ ਕਿ ਆਨਸਰ ਦਿੱਤਾ ਇਹਨਾਂ ਨੇ ਵੀ ਇਹਨਾਂ ਨੇ ਆਂਸਰ ਦੇ ਦਿੱਤਾ ਵਾ ਤੇ ਆਂਸਰ ਆਪਾਂ ਬਾਅਦ ਚ ਪੜਦੇ ਆ। ਪਹਿਲਾਂ ਘਾਣੀ ਸਾਹਿਬ ਨੇ ਸਾਨੂੰ ਨਾ ਕਿਹੜਾ ਵੋਇਸ ਮੈਸੇਜ ਭੇਜਿਆ ਉਹ ਵੀ ਸੁਣ ਲਈਏ ਤੇ ਨਾਲੇ ਮੈਂ ਇਹਨਾਂ ਦਾ ਜਿਹੜਾ ਮਾਨੀ ਐਡੀਲੇਡ ਉਹਨਾਂ ਨੇ ਜੋ ਵੀ ਮੈਨੂੰ ਭੇਜਿਆ ਵਾ ਜੀ ਲਿਖ ਕੇ ਉਹ ਵੀ ਮੈਂ ਪੜ ਲੈਣੀ ਆ, ਪਰ ਪਹਿਲਾਂ ਆਪਾਂ ਇਹ ਵੋਇਸ ਮੈਸੇਜ ਸੁਣ ਲੈਣੇ ਆ।
ਸਤਿ ਸ੍ਰੀ ਅਕਾਲ ਜੀ ਦੁਬਾਰਾ। ਇੱਕ ਨਾ ਗੱਲ ਚੇਤੇ ਆ ਗਈ ਮੈਨੂੰ, ਸੁਣਾ ਹੀ ਦਿੰਨੇ ਆ ਜੀ। ਇੱਕ ਵਾਰੀ ਨਾ ਇੱਕ ਮੁੰਡਾ ਹੁੰਦਾ ਤੇ ਉਹ ਨਾ ਆਸਟ੍ਰੇਲੀਆ ਤੋਂ ਗਿਆ ਹੁੰਦਾ, ਕਹਿੰਦਾ ਵੀ ਘਰ ਦੇ ਇੰਡੀਆ ਗਿਆ ਹੁੰਦਾ ਤੇ ਘਰ ਜਾ ਕੇ ਨਾ ਜਦੋਂ ਘਰ ਚਲੇ ਜਾਂਦਾ ਉੱਥੇ ਨਾ ਘਰਦੇ ਉਹਨੂੰ ਜ਼ੋਰ ਪਾਉਂਦੇ ਵੀ ਕਾਕਾ ਤੇਰਾ ਹੀ ਨਾ ਵਿਆਹ ਕਰ ਦੇਣਾ, ਵੀ ਚੱਲ ਕੁੜੀ ਵੇਖਣ ਚਲੀਏ। ਲਓ ਜੀ ਤਿਆਰ ਤਿਉਰ ਹੋ ਗਏ ਸਾਰੇ ਜਾਣੇ ਚਲੇ ਜਾਂਦੇ ਕੁੜੀ ਦੇਖਣ ਵਾਸਤੇ ਤੇ ਕੁੜੀ ਵਾਲੇ ਦੇ ਘਰ ਚਲੇ ਜਾਂਦੇ ਸਾਰੇ ਜਾਣੇ ਇੱਕ ਦੂਜੇ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਸਾਰੇ ਜਾਣੇ ਆ ਗਏ ਜੀ ਹਾਲ ਚਾਲ ਪੁੱਛ ਕੇ ਜੱਫੀਆਂ ਜੁੱਫੀਆਂ ਪੈ ਜਾਂਦੀਆਂ ਜੀ। ਤੇ ਥੋੜੀ ਦੇਰ ਬਾਅਦ ਕਹਿੰਦੇ ਜਦੋਂ ਕੁੜੀ ਨੂੰ ਬੁਲਾਓ ਜੀ, ਕੁੜੀ ਆਈ ਨੀ ਸਿਰ ਤੇ ਚੁੰਨੀ ਲਈ ਉੱਚੀ ਲੰਮੀ ਹਾਂ ਆ ਜਾਂਦੀ ਤੇ ਚਾਰ ਕੇ ਕੱਪ ਫੜੇ ਹੁੰਦੇ ਆ ਚਾਹ ਦੇ ਤੇ ਬਹਿ ਜਾਂਦੀ ਆਣ ਕੇ ਜੀ ਸਾਹਮਣੇ ਤੇ ਬਹਿ ਜਾਂਦੀ ਆਣ ਕੇ ਸਾਹਮਣੇ ਤੇ ਉਹ ਕਹਿੰਦੇ ਵੀ ਪੁੱਛ ਲੋ ਜੋ ਪੁੱਛਣਾ ਉਹਨੂੰ ਕੁੜੀ ਨੂੰ। ਕਹਿੰਦੇ ਕੋਈ ਚੱਕਰ ਨੀ ਜੀ ਤੇ ਮੁੰਡੇ ਨੂੰ ਕਹਿੰਦੇ ਕਾਕਾ ਪੁੱਛ ਲਾ ਪੁੱਛਣਾ। ਕਹਿੰਦੇ ਹਾਂ ਪੁੱਛਦਾ ਵੀ ਹਾਂ ਵੀ ਕੀ ਕੀਤਾ ਤੁਸੀਂ, ਦੱਸੋ ਮੈਨੂੰ ਕੀ ਕੀਤਾ ਤੁਸੀਂ। ਤੇ ਸਾਰੇ ਜਾਣੇ ਇੱਕ ਦੂਜੇ ਮੂੰਹ ਵੱਲ ਦੇਖਣ ਲੱਗ ਪਏ। ਜਿਹੜਾ ਛੋਟਾ ਭਰਾ ਹੁੰਦਾ ਫੋਟਾ ਫੋਟੀ ਬੋਲਦਾ ਕਹਿੰਦਾ ਨੱਕ ਚ ਦਮ ਕੀਤਾ ਇਹਨੇ
ਨੱਕ ਚ ਦਮ ਕੀਤਾ ਇਹਨੇ ਮਾਨੀ ਐਡੀਲੇਡ ਤੋਂ ਤੇ ਕਹਿ ਰਹੇ ਜੀ ਆਂਸਰ ਉਹਨਾਂ ਨੇ ਦੱਸਿਆ ਦਮੂਸਾ। ਕਹਿੰਦੇ ਗੰਨ ਨਾਲ ਵੱਡੇ ਪੱਥਰ ਤੋੜਨ ਲਈ ਮਿੰਨੀ ਹੈਂਡ ਕੱਟ ਖੜੇ ਤੇ ਜਿਮੀ ਚ ਉਹਨਾਂ ਨੇ ਦੱਸ ਦਿੱਤਾ ਕਹਿੰਦੇ ਕਿ ਵੋਮਨ ਅਸੈਸਰੀ ਸਟੋਰ। ਕਿਆ ਬਾਤ ਆ ਜੀ, ਤੁਹਾਨੂੰ ਤਾਂ ਜ਼ਿਆਦਾ ਹੀ ਪਤਾ, ਮੈਨੂੰ ਲੱਗਦਾ ਨਾਲ ਦੀ ਦੇ ਜ਼ਿਆਦਾ ਹੀ ਕੱਪੜੇ ਕੁਪੜੇ ਉੱਥੋਂ ਲੈ ਕੇ ਆਉਂਦੇ ਲੱਗਦੇ ਹੋ ਹਨਾ, ਬਾਕੀ ਤੁਹਾਡੇ ਨੱਕ ਚ ਦਮ ਆਇਆ ਲੱਗਦਾ ਵਾ ਹੈਨਾ। ਮੈਂ ਚੈੱਕ ਕਰਦੀ ਹਾਂ ਤੇ ਬਹੁਤ ਵਧੀਆ ਲੱਗਦਾ ਜੀ ਜਦੋਂ ਤੁਸੀਂ ਜਿੱਦਾਂ ਦੀ ਵੀ ਕੋਈ ਗੱਲ ਹੁੰਦੀ ਆ ਉਹਦੇ ਵਿੱਚ ਤੁਸੀਂ ਸਾਥ ਦਿੰਦੇ ਹੋ ਤੇ ਇਨਫੋਰਮੇਸ਼ਨ ਦੇ ਵਿੱਚ ਸਾਡੇ ਵੀ ਵਾਧਾ ਕਰਦੇ ਹੋ। ਤੇ ਅੱਗੇ ਜੀ ਗੁਰਦੀਪ ਰਾਣੂ ਕਹਿੰਦੇ ਘਣ ਵੱਡੇ ਹਥੌੜੇ ਨੂੰ ਕਿਹਾ ਜਾਂਦਾ ਵਾ। ਹਾਏ ਹਾਏ ਥੈਂਕ ਯੂ ਜੀ, ਹਨਾ ਸੱਚੀ ਕਹਿੰਦੇ ਆ ਤੁਸੀਂ ਤੁਸੀਂ ਬਚਾ ਲਿਆ ਗੁਰਵਿੰਦਰ ਸਿੰਘ ਕੋਲੋਂ ਹਨਾ, ਨਹੀਂ ਤਾਂ ਉਹਨਾਂ ਨੇ ਕਹਿਣਾ ਸੀ ਸਾਨੂੰ ਸਵਾਲ ਕੁੜੀ ਪੁੱਛਦੀ ਰਹਿੰਦੀ ਆ, ਆਪ ਸਵਾਲ ਦਾ ਜਵਾਬ ਨੀ ਦਿੰਦੀ, ਪੁੱਛਿਆ ਉਹਨਾਂ ਨੇ ਮੈਨੂੰ ਸੀ ਵੈਸੇ ਆਪਾਂ ਨਾ ਕਹਿੰਦੇ ਹੁੰਦੇ ਹਨਾ, ਤੁਹਾਡੀ ਸਾਰਿਆਂ ਦੀ ਹੈਲਪ ਲੈ ਲਈ। ਤੇ ਲਓ ਜੀ ਕਹਿੰਦੇ ਘਣ ਵੱਡੇ ਹਥੌੜੇ ਨੂੰ ਕਿਹਾ ਜਾਂਦਾ ਵਾ, ਐਂਡ ਚਲੋ ਜੀ ਉਹ ਵੀ ਦੱਸ ਦਿੱਤਾ ਇਹਨਾਂ ਨੇ ਕਹਿੰਦੇ ਦੁਰਮਟ ਅਰੋੜੀ ਨੂੰ ਲੈਵਲ ਕਰਨ ਲਈ ਹੈ, ਅਰੋੜੇ ਦੀ ਘਰ ਵਾਲੀ ਨੂੰ ਵੀ ਰੋੜੀ ਕਹਿੰਦੇ। ਆ ਰੋੜੀ ਨੇ ਮੈਂ ਪੁੱਛਿਆ ਸੀਗਾ, ਮੈਂ ਤਾਂ ਦੂਜੀ ਰੋੜੀ ਇੱਟਾਂ ਕੇ ਬਚਿਆ ਸੀ, ਤੁਸੀਂ ਨਾ ਬੜੇ ਮਜ਼ਾਕੀ ਆ। ਅੱਗੇ ਦੀ ਗੁਰਿੰਦਰ ਸਿੰਘ ਸੋਹੀ ਕਹਿੰਦੇ ਬੋਬੀ I left India 30 year ago. My cousin used to have medical store near Coach Ground. ਹਾਂਜੀ ਹਾਂਜੀ ਬਸ ਠੀਕ ਆ ਜੀ, ਉਹ ਮੈਡੀਕਲ ਸਟੋਰ ਆ ਜਿਹੜਾ, ਮੈਂ ਉਹਨਾਂ ਦੀ ਗੱਲ ਕਰਦੀ ਹਾਂ ਕਿ ਉੱਥੇ ਮੋਸਟਲੀ ਆਉਣਾ ਜਾਣਾ ਲੱਗਾ ਹੀ ਰਹਿੰਦਾ ਸੀ, ਦਵਾਈ ਵਗੈਰਾ ਜਦੋਂ ਲੈਣ ਜਾਂਦੇ ਹੁੰਦੇ ਸੀ ਕਿਉਂਕਿ ਘਰ ਚ ਕੋਈ ਨਾ ਕੋਈ ਬਿਮਾਰੀ ਰਹਿੰਦਾ ਸੀਗਾ, ਤੇ ਜਦੋਂ ਕੋਈ ਮੈਡੀਸਨ ਵਗੈਰਾ ਲੈਣ ਜਾਂਦੇ ਸੀ ਤਾਂ ਅਸੀਂ ਉਹੀ ਮੈਡੀਕਲ ਸਟੋਰ ਤੇ ਜਾਂਦੇ ਹੁੰਦੇ ਸੀਗੇ, ਤਾਂ ਕਰਕੇ ਮੈਨੂੰ ਲੱਗਾ ਸੀਗਾ ਜੀ ਮੈਂ ਜਾਣਦੀ ਹਾਂ। ਸੋ ਚਲੋ ਫਿਰ ਆਪਾਂ ਤਾਂ ਜਾਣ ਪਛਾਣ ਵਾਲੇ ਹੀ ਨਿਕਲ ਆਏ। ਹਾਂਜੀ ਤੁਹਾਡਾ ਕਜ਼ਨ ਆ ਉਹ ਮੈਡੀਕਲ ਸਟੋਰ ਕਹਿੰਦੇ ਕਿ ਚਲਾ ਰਿਹਾ ਵਾ ਨੀਅਰ ਕੋਟ ਚਗਰਾਉਂ। ਹਾਂਜੀ ਬਿਲਕੁਲ ਜੀ, ਇਸ ਟਾਈਮ ਗਏ ਤਾਂ ਜ਼ਰੂਰ ਤੁਹਾਡੇ ਉੱਥੇ ਮਿਲ ਕੇ ਆਵਾਂਗੇ, ਵੈਸੇ ਅਜੇ ਤੁਸੀਂ ਇਨਵਾਈਟ ਨਹੀਂ ਕੀਤਾ ਪਰ ਮੈਂ ਆਪ ਹੀ ਚਲ ਜੂੰਗੀ। ਤੇ ਅੱਗੇ ਜੀ ਪਾਲਾ ਬੈਸ ਕੋਬਰਮ ਵਾਲੀ ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ, ਦੁਰਮਟ ਕਹਿੰਦੇ ਨੇ ਜੀ ਤੇ ਗੰਨ 3-4 ਕਿਲੋ ਦਾ ਹੁੰਦਾ ਵਾ, ਘਣ 3-4 ਕਿਲੋ ਦਾ ਹੁੰਦਾ ਵਾ। ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਆਉਣ ਲਈ ਤੇ ਮੇਰੀ ਜਾਨ ਬਚਾਉਣ ਲਈ, ਕਿਉਂਕਿ ਘਣ ਮੈਨੂੰ ਪਤਾ ਨਹੀਂ ਸੀਗਾ ਤੇ ਘਣ ਕਹਿੰਦੇ ਜੀ 3-4 ਕਿਲੋ ਦਾ ਹੁੰਦਾ ਵਾ ਤੇ ਦੁਰਮਟ ਆ ਜੀ ਜਿਹੜਾ, ਬਾਕੀ ਪਤਾ ਲੱਗ ਗਿਆ ਜੀ ਜਿਹੜਾ ਫਲੋਰ ਆ ਫਰਸ਼ ਆ ਤੇ ਜਿਹੜੀ ਰੋੜੀ ਪਾਉਂਦੇ ਆ ਉਹਨੂੰ ਸੈੱਟ ਕਰਨ ਦੇ ਲਈ ਹੁੰਦਾ ਵਾ। ਤੇ ਅੱਗੇ ਧਾਨੀ ਸਾਹਿਬ ਕਹਿੰਦੇ ਕਿ ਰਿਸ਼ਤੇਦਾਰੀ ਨਿਕਲ ਆਈ। ਹਾਂਜੀ ਰਿਸ਼ਤੇਦਾਰੀ ਅੱਜ ਮਧੂ ਨਿਕਲੀਆਂ ਨੇ, ਅੱਜ ਤਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਅੱਜ ਮੈਂ ਬਹੁਤ ਖੁਸ਼ ਹਾਂ ਹਨਾ, ਤੇ ਤੁਸੀਂ ਅੱਜ ਜਿੰਨੇ ਵੀ ਗਾਣਿਆਂ ਦੀ ਫਰਮਾਇਸ਼ ਕਰੋਗੇ ਨਾ ਸਾਰੇ ਗਾਣੇ ਪੂਰੇ ਹੋਣਗੇ। ਤੇ ਅੱਜ ਦੇਖ ਲਓ ਮੈਂ ਕਿਸੇ ਵੀ ਗਾਣੇ ਨੂੰ ਛੱਡ ਕੇ ਨਹੀਂ ਚੱਲੀ, ਪਰ ਹਾਂ ਮੈਂ ਆਪਦੀ ਪਸੰਦ ਦਾ ਗਾਣਾ ਅੱਜ 1-2 ਹੀ ਲਾਏ ਆ ਹਨਾ, ਚੱਲ ਕੋਈ ਗੱਲ ਨੀ। ਤੇ ਅੱਗੇ ਜੀ ਈਮੇਲ ਦੇ ਜ਼ਰੀਏ ਇੱਧਰ ਪਰਮਜੀਤ ਸੰਧੂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ, ਤੇ ਬਹੁਤ ਵਧੀਆ ਲੱਗਦਾ ਜੀ। ਅੱਗੇ ਪਰਦੀਪ ਕੌਰ ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ, ਫਸਟ ਟਾਈਮ ਮੈਸੇਜ ਕਰ ਰਹੀ ਹਾਂ, ਫਾਰਮ ਚ ਕੰਮ ਕਰ ਰਹੇ ਹਾਂ ਤੇ ਰੇਡੀਓ ਵੀ ਸੁਣ ਰਹੇ ਹਾਂ, ਬੁਝਾਰਤ ਦਾ ਆਂਸਰ ਸੱਜ ਲੱਗਦਾ ਪ੍ਰਦੀਪ ਕੌਰ। ਹਾਈ ਪ੍ਰਦੀਪ, ਕੀ ਹਾਲ ਚਾਲ ਹੈ ਤੁਹਾਡਾ? ਕੰਮ ਕਰ ਰਹੇ ਹੋ? ਬਹੁਤ ਬਹੁਤ ਥੈਂਕ ਯੂ, ਕੰਮ ਦਾ ਵੀ ਇੰਜੋਏ ਕਰੋ ਤੇ ਬਹੁਤ ਬਹੁਤ ਥੈਂਕ ਯੂ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ। ਇਸੇ ਤਰ੍ਹਾਂ ਹੀ ਸਾਥ ਦਿੰਦੇ ਰਿਹਾ ਕਰੋ, ਕਿਉਂਕਿ ਮੈਂ ਵੀ ਚਾਹੁੰਦੀ ਹਾਂ ਕਿ ਮੇਰੀਆਂ ਭੈਣਾਂ ਵੀ ਵੱਧ ਤੋਂ ਵੱਧ ਇਸ ਪ੍ਰੋਗਰਾਮ ਦੇ ਵਿੱਚ ਆਉਣ, ਤਾਂ ਜੋ ਆਪਾਂ ਉਸ ਤਰ੍ਹਾਂ ਦੇ ਟੌਪਿਕ ਵੀ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਈਏ, ਹਨਾ। ਤੇ ਵਧੀਆ ਲੱਗਦਾ ਵਾ ਕਿ ਜਦੋਂ ਤੁਸੀਂ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਵੀ ਦਿੰਦੇ ਹੋ ਤੇ ਪ੍ਰੋਗਰਾਮ ਦੇ ਵਿੱਚ ਆਪਣੇ ਵਿਚਾਰ ਵੀ ਰੱਖਦੇ ਹੋ। ਤੁਸੀਂ ਨਾ ਜਿਹੜਾ ਵਜ਼ਾਰਤ ਦਾ ਜਵਾਬ ਦਿੱਤਾ ਵਾ, ਉਹ ਨੇੜੇ ਤੇੜੇ ਹੋ, ਬਸ ਤੁਸੀਂ ਨਜ਼ਦੀਕ ਤੋਂ ਹੈਗੇ ਆ ਪਰ ਉਹ ਜ਼ਿਆਦਾ ਨੇੜੇ ਨਹੀਂ ਹੈਗੇ, ਥੋੜੀ ਜਿਹੀ ਗਲਤੀ ਹੋ ਗਈ। ਤੇ ਅੱਗੇ ਕਹਿੰਦੇ ਧਾਨੀ ਸਾਹਿਬ ਕਹਿੰਦੇ ਚਮਕੀਲਾ ਲਾ ਦਿਓ, ਫਿਰ ਇਹ ਰਹਿੰਦਾ ਕਿੱਥੇ ਆ? ਪਹਿਲਾਂ ਤਾਂ ਇਹ ਪਤਾ ਕਰਨਾ ਮੈਲਬੋਰਨ ਵਾਲੇ, ਉਹ ਜੇ ਧਾਨੀ ਸਾਹਿਬ ਮੈਲਬੋਰਨ ਰਹਿੰਦੇ ਮਾੜਾ ਜਿਹਾ ਪੁੱਛਿਓ ਜਾ ਕੇ ਇਹਨਾਂ ਨੂੰ, ਹਨਾ। ਤੇ ਕੋਈ ਗੱਲ ਨੀ, ਦੇਖਦੇ ਆ ਚਮਕੀਲੇ ਦਾ ਗਾਣਾ ਲਾ ਦਾਂਗੇ, ਸੱਤੋ ਬਾਬਾ ਖੋਲਿਆ ਤੇਰਾ ਨਨਕਾਣਾ, ਅੱਜ ਕਿਹੜੀ ਗੱਲ ਹੈ ਨਾ। ਤੇ ਗਾਣਾ ਸਾਨੂੰ ਚਮਕੀਲੇ ਦਾ ਆਪਾਂ ਜ਼ਰੂਰ ਸੁਣਾ ਕੇ ਜਾਵਾਂਗੇ। ਆਪਾਂ ਪ੍ਰੋਮਿਸ ਕੀਤਾ ਵਾ ਕਿ ਅੱਜ ਤੁਹਾਡੇ ਗੀਤਾਂ ਦੀ ਜਿਹੜੀ ਫਰਮਾਇਸ਼ ਆ ਉਹ ਪੂਰੀ ਜ਼ਰੂਰ ਹੋਊਗੀ। ਤੇ ਗੁਰਿੰਦਰ ਸਿੰਘ ਉਹਨਾਂ ਨੂੰ ਆਪਾਂ ਘਣ ਦਾ ਜਵਾਬ ਉਹਨਾਂ ਨੂੰ ਮਿਲ ਗਿਆ, ਤੇ ਰੂੜੀ ਉਹਨਾਂ ਨੇ ਦੱਸ ਹੀ ਦਿੱਤਾ ਸੀ ਕਿ ਉਹਨੂੰ ਦੁਰਮਟ ਕਹਿੰਦੇ ਆ, ਵੀ ਜਿਹੜਾ ਰੂੜੀ ਨੂੰ ਇੱਕੋ ਜਿਹੀ ਕਰਨ ਲਈ ਦੁਰਮਟ ਦੀ ਵਰਤੋਂ ਹੁੰਦੀ ਆ। ਸੋ ਬਹੁਤ ਵਧੀਆ ਲੱਗਦਾ, ਇੱਧਰ ਪ੍ਰੋਗਰਾਮ ਦਾ ਟਾਈਮ ਲੰਘ ਚੁੱਕਾ ਵਾ। ਗੌਰਵ ਸ਼ਰਮਾ, ਓਏ ਹੋਏ ਹੋਏ, ਇਹ ਥੋੜੇ ਅੱਜ ਲੇਟ ਹੋ ਗਏ, ਕੀ ਗੱਲ ਹੋ ਗਈ ਅੱਜ? ਮੈਨੂੰ ਲੱਗਦਾ ਇਹ ਵੀ ਅੱਜ ਤਿਉਹਾਰ ਮਨਾ ਰਹੇ ਸੀਗੇ ਕੋਈ, ਹਨਾ, ਘਰ ਵਾਲੀ ਨੂੰ ਰੁੱਸੀ ਮਨਾਉਣ ਦਾ। ਚਲੋ ਕੋਈ ਗੱਲ ਨੀ, ਹਨਾ। ਕਹਿੰਦੇ ਕਿ ਇਸਤਰੀ ਕੋ ਆਪਣੇ ਪਤੀ ਕੇ ਪਾਵ ਕਿਉਂ ਦਬਾਨਾ ਚਾਹੀਏ, ਇਸਕੇ ਪਿੱਛੇ ਗ੍ਰਹਿਓ ਕਾ ਕਾਰਨ ਵੀ ਛੁਪਾ ਹੈ। ਪੁਰਸ਼ ਕੇ ਘੁਟਨੇ ਸੇ ਲੇਕਰ ਪੰਡਲੀ ਤੱਕ ਕਾ ਬਾਗ ਸ਼ਨੀ ਕਾ ਹੋਤਾ ਹੈ, ਤਥਾ ਇਸਤਰੀ ਕੇ ਕਲਾਈ ਸੇ ਲੇਕਰ ਉਂਗਲੀ ਤੱਕ ਕਾ ਬਾਗ ਸ਼ੁਕਰ ਕਾ ਹੋਤਾ ਹੈ, ਜਬ ਵੀ ਸ਼ਨੀ ਪਰ ਸ਼ੁਕਰ ਕਾ ਪ੍ਰਭਾਵ ਪੜਤਾ ਹੈ ਤੋ ਧਨ ਪ੍ਰਾਪਤੀ ਕਾ ਯੋਗ ਬਣਤਾ ਹੈ। ਅੰਤ ਇਸਤਰੀ ਕੋ ਆਪਣੇ ਪਤੀ ਕੇ ਪੈਰ ਦਬਾਨੇ ਚਾਹੀਏ, ਯੇ ਮੈਸੇਜ ਆਪਣੇ ਪਤੀ ਕੋ ਭੇਜਨੇ ਵਾਲਾ ਤੀਨ ਮਹੀਨੇ ਸੇ ਹਸਪਤਾਲ ਮੇ ਭਰਤੀ ਹੈ। ਅਸੀਂ ਤਾਂ ਮੈਸੇਜ ਪੜਿਆ ਹੀ ਨੀ, ਨਾ ਕਿਸੇ ਨੇ ਸੁਣਿਆ, ਹਨਾ ਬਾਈ, ਆਪਾਂ ਨੀ ਪੜਿਆ ਮੈਸੇਜ, ਹਨਾ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਧਾਨੀ ਸਾਹਿਬ ਕਹਿੰਦੇ ਮੈਂ ਤਾਂ ਕੀ ਕਹਿੰਦੇ ਆ ਕੁੱਕੜ ਦਾਰੂ ਵਾਲਾ ਬੰਦਾ, ਕਹਿੰਦੇ ਮੈਂ ਤਾਂ ਕੁੱਕੜ ਦਾਰੂ ਵਾਲਾ ਬੰਦਾ ਵਾ, ਧਾਰਮਿਕ ਨਹੀਂ ਚੱਲਣਾ। ਅੱਛਾ, ਕੁੱਕੜ ਦਾਰੂ ਵਾਲੇ, ਕੁੱਕੜ, ਅੱਛਾ, ਉਹ ਕਹਿੰਦੇ ਹੁੰਦੇ ਨਾ ਜਿਸਕੀ ਖੋਈ ਕੁੱਕੜੀ ਆਨ ਖੜਾ ਦਰਬਾਰ, ਦੱਬ ਕੇ ਢੱਕਣ ਲਾ ਦਿਓ ਭਾਫ ਨਾ ਨਿਕਲੇ ਬਾਹਰ, ਉਹ ਚੱਕਰ ਹੀ ਆ, ਹਨਾ। ਕੋਈ ਗੱਲ ਨੀ ਜੀ, ਪ੍ਰੋਮਿਸ ਤਾਂ ਪ੍ਰੋਮਿਸ ਹੀ ਹੁੰਦਾ ਵਾ, ਗਾਣਾ ਤੁਹਾਨੂੰ ਅਜੇ ਜਰੂਰ ਸੁਣਾ ਕੇ ਦੇਵਾਂਗੇ। ਉਹ ਹੁਣ ਸਾਡੀ ਮਰਜ਼ੀ ਆ, ਕਿਉਂਕਿ ਆਪਾਂ ਇਹ ਕਿਹਾ ਸੀ ਕਿ ਤੁਹਾਡੀ ਫਰਮਾਇਸ਼ ਪੂਰੀ ਹੋਊਗੀ। ਮੈਂ ਆਏ ਥੋੜੋ ਕਿਹਾ ਸੀ ਵੀ ਏਦਾਂ ਦੀ ਫਰਮਾਇਸ਼ ਜਾਂ ਉਦਾਂ ਦੀ ਫਰਮਾਇਸ਼ ਪੂਰੀ ਹੋਊਗੀ, ਫਰਮਾਇਸ਼ ਪੂਰੀ ਹੋਊ। ਤੁਸੀਂ ਕਿਹਾ ਸੀ ਕਿ ਚਮਕੀਲੇ ਦਾ ਗਾਣਾ ਸੁਣਾ ਦਿਓ, ਚਮਕੀਲੇ ਦਾ ਗਾਣਾ ਤੁਹਾਨੂੰ ਜ਼ਰੂਰ ਸੁਣਾ ਕੇ ਜਾਵਾਂਗੇ, ਕੋਈ ਚੱਕਰ ਹੀ ਨਹੀਂ ਹੈਗਾ। ਤੇ ਲਓ ਜੀ, ਹੁਣ ਪ੍ਰੋਗਰਾਮ ਦੇ ਵਿੱਚ ਟਾਈਮ ਆ ਜਿਹੜਾ ਹੱਥੋਂ ਨਿਕਲ ਚੁੱਕਾ ਵਾ, ਤੇ ਮੈਂ ਤੁਹਾਨੂੰ ਬਜ਼ਾਰਤ ਵੀ ਪਾਈ ਸੀ, ਅਗਰ ਕਿਸੇ ਦਾ ਮੈਸੇਜ ਪੜਨ ਵਾਲਾ ਰਹਿ ਗਿਆ ਹੋਵੇ ਤਾਂ ਉਹਦੇ ਲਈ ਮਾਫੀ ਚਾਹੂੰਗੀ। ਵੈਸੇ ਤਾਂ ਮੈਨੂੰ ਲੱਗਦਾ ਕਹਿੰਦੇ ਲਾਰਾ, ਨਾ 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 ਨਾ, ਲਾਰਾ ਨੀ ਲਾਉਂਦੇ ਅਸੀਂ, ਲਾਰੇ ਵਾਲੇ ਤਾਂ ਹੈ ਹੀ ਨੀ, ਅਸੀਂ ਤਾਂ ਕਹਿ ਕੇ ਪਕਾਉਣ ਵਾਲੇ ਆ, ਹੈ ਨਾ, ਲਾਰਾ ਨੀ ਲਾਉਂਦੇ। ਗਾਣਾ ਤੁਹਾਨੂੰ ਜ਼ਰੂਰ ਸੁਣਾ ਕੇ ਜਾਵਾਂਗੇ, ਤੇ ਆਪਾਂ ਇੱਕ ਬਜ਼ਾਰਤ ਪਾਈ ਸੀਗੀ ਜਿਸ ਦਾ ਕਿ ਜਵਾਬ ਆ ਮੇ ਵੀ ਨਹੀਂ ਪਤਾ ਲੱਗਾ। ਚਲੋ ਕੋਈ ਗੱਲ ਨੀ ਜੀ, ਚੱਲਦਾ ਰਹਿੰਦਾ ਵਾ। ਤੋ ਅੱਜ ਮੈਂ ਦੋ ਰੀਸਾਂ ਲਾਈਆਂ ਸੀ, ਇੱਕ ਤਾਂ ਕ੍ਰਿਕਟ, ਮਤਲਬ ਕਿ ਮਿੰਟੂ ਭਾਜੀ ਦੀ ਰੀਸ ਲਾਈ ਸੀ ਕਿ ਜਿਹੜੇ ਹੁਣ ਕ੍ਰਿਕਟ ਦੀ ਟੀਮ ਆ ਆਸਟ੍ਰੇਲੀਆ ਆਉਣ ਵਾਲੀ ਆ, ਤੇ ਆਸਟ੍ਰੇਲੀਆ ਵਾਲੇ ਉਹਨਾਂ ਨੂੰ ਪੁੱਠੇ ਪੁੱਠੇ ਕਮੈਂਟਸ ਕਰ ਰਹੇ ਆ, ਤੇ ਜਿਹੜੀ ਸਾਡੀ ਕ੍ਰਿਕਟ ਦੀ ਟੀਮ ਆ ਉਹਦੇ ਤੋਂ ਸਾਨੂੰ ਬਹੁਤ ਜ਼ਿਆਦਾ ਆਸਾਂ ਤੇ ਉਮੀਦਾਂ ਨੇ। ਸੋ ਤੁਸੀਂ ਕਿਸੇ ਨੇ ਵੀ ਇਸ ਗੱਲ ਨੂੰ ਪਿੱਕ ਨਹੀਂ ਕੀਤਾ ਗਾ ਕਿ ਕ੍ਰਿਕਟ ਆ ਜਿਹੜੇ ਮਿੰਟੂ ਭਾਜੀ ਕਹਿੰਦੇ ਆ, ਮਿੰਟੂ ਭਾਜੀ ਕ੍ਰਿਕਟ ਨਹੀਂ ਕਹਿੰਦੇ, ਹਮੇਸ਼ਾ ਕ੍ਰਿਕਟ ਹੀ ਕਹਿੰਦੇ, ਜਿੰਨਾ ਮਰਜ਼ੀ ਕਹਿ ਲਓ ਉਹਨਾਂ ਨੂੰ, ਉਹ ਕਹਿੰਦੇ ਹੁੰਦੇ ਆ ਕ੍ਰਿਕਟ ਹੀ ਆ। ਵੀ ਮੈਂ ਤਾਂ ਕਹਿੰਦੇ ਹੁੰਦੇ ਆ ਕਿ ਪੇਂਡੂ ਬੰਦਾ, ਦੇਸੀ ਬੰਦਾ, ਮੇਰੇ ਲਈ ਤਾਂ ਕ੍ਰਿਕਟ ਹੀ ਆ, ਮੈਂ ਨੀ ਕਹਿੰਦੇ ਕ੍ਰਿਕਟ ਕਹਿ ਸਕਦਾ। ਤੇ ਦੂਸਰੀ ਗੱਲ ਰੀਸ ਲਾਈ ਸੀਗੀ ਮੈਂ ਅਮਰਦੀਪ ਦੀਦੀ, ਕਿਉਂਕਿ ਉਹਨਾਂ ਦੇ ਪ੍ਰੋਗਰਾਮ ਬਹੁਤ ਬਿਜ਼ੀ ਹੁੰਦਾ, ਜਿੱਦਾਂ ਕਿ ਉਹਨਾਂ ਦੀ ਜਾਣ ਪਛਾਣ ਆ, ਮੈਲਬੋਰਨ ਬਹੁਤ ਵੱਡਾ ਸ਼ਹਿਰ ਆ ਤੇ ਉਹ ਕਾਫੀ ਫੇਮਸ ਨੇ, ਤੇ ਉਹਨਾਂ ਦੇ ਕੋਲ ਮੈਲਬੋਰਨ ਦੇ ਵਿੱਚ ਕੋਈ ਵੀ ਐਕਟੀਵਿਟੀ ਹੁੰਦੀ ਆ ਤਾਂ ਉਹਨਾਂ ਨੂੰ ਪਹਿਲਾਂ ਫਰਮਾਇਸ਼ ਆ ਜਾਂਦੀ ਆ ਇੰਟਰਵਿਊ ਦੀ। ਤੇ ਮੋਸਟਲੀ ਜਿਹੜੇ ਸਾਡੇ ਲਿਸਨਰ ਆ ਉਹ ਫਿਰ ਕੰਪਲੇਂਟ ਕਰਦੇ ਵੀ ਹੁੰਦੇ ਆ, ਕਈ ਵਾਰੀ ਰੋਸਾ, ਉਹ ਰੋਸਾ ਨੀ ਜਿਹੜਾ ਗੁੱਸੇ ਵਾਲਾ, ਪਿਆਰ ਵਾਲਾ ਰੋਸਾ ਕਰਦੇ ਹੁੰਦੇ ਆ ਕਿ ਤੁਸੀਂ ਗਾਣਾ ਨੀ ਚਲਾਉਂਦੇ। ਤਾਂ ਫਿਰ ਦੀਦੀ ਪਤਾ ਕੀ ਕਹਿੰਦੇ ਹੁੰਦੇ ਆ, ਕਹਿੰਦੇ ਹੁੰਦੇ ਆ ਕਿ ਅਸੀਂ ਕੋਸ਼ਿਸ਼ ਕਰਦੇ ਹੁੰਦੇ ਆ ਗੀਤ ਚਲਾਉਣ ਦੀ, ਪਰ ਜਿਹੜੇ ਗਾਣੇ ਆ ਨਾ ਉਹ ਹੁਣ ਸਾਡੇ ਕੋਲ ਪ੍ਰੋਗਰਾਮ ਦੇ ਵਿੱਚ ਇੰਨਾ ਟਾਈਮ ਨੀ ਹੁੰਦਾ, ਪ੍ਰੋਗਰਾਮ ਬਹੁਤ ਬਿਜ਼ੀ ਹੁੰਦਾ, ਤੇ ਅਸੀਂ ਨਾ ਇੰਟਰਵਿਊਜ਼ ਵਗੈਰਾ ਵੀ ਕਰਨੀਆਂ ਹੁੰਦੀਆਂ, ਲੋਕਾਂ ਨੂੰ ਇਨਫੋਰਮੇਸ਼ਨ ਵੀ ਦੇਣੀ, ਹੁਣ ਲੋਕ ਗੁੱਸੇ ਥੋੜੋ ਨਾ ਕਰਨੇ ਹੁੰਦੇ ਆ। ਇੱਕ ਤਾਂ ਬੰਦਾ ਕੋਈ ਟਾਈਮ ਕੱਢ ਕੇ ਤੁਹਾਡੇ ਲਈ ਇੰਨੀ ਐਕਟੀਵਿਟੀਜ਼ ਕਰਾ ਰਿਹਾ ਵਾ, ਤੇ ਜੇ ਅਗਰ ਤੁਸੀਂ ਉਹਨੂੰ ਆਪਣੇ ਰੇਡੀਓ ਤੇ ਟਾਈਮ ਨਹੀਂ ਦਿਓਗੇ ਤਾਂ ਦੈਟਸ ਨਾਟ ਫੇਅਰ, ਹਨਾ। ਤੇ ਉਹ ਵਿਚਾਰੇ ਇੱਦਾਂ ਕਹਿ ਕੇ ਨਿਕਲ ਜਾਂਦੇ ਆ ਵੀ ਅਸੀਂ ਇੰਟਰਵਿਊ ਵੀ ਕਰਨੀ ਆ, ਤੇ ਗਾਣੇ ਆ ਜਿਹੜੇ ਉਹ ਅਸੀਂ ਜੇ ਟਾਈਮ ਹੋਇਆ ਤਾਂ ਜ਼ਰੂਰ ਸੁਣਾਵਾਂਗੇ। ਤੋ ਮੈਂ ਅੱਜ ਐਵੇਂ ਕਰਦੀ ਆ, ਮਜ਼ਾਕ ਕਰਦੀ ਆ, ਸੀਰੀਅਸ ਨਾ ਲੈ ਚੋ ਲਓ ਫਿਰ ਹੁਣ ਪ੍ਰੋਗਰਾਮ ਦਾ ਜਿਹੜਾ ਟਾਈਮ ਆ ਉਹ ਤਾਂ ਜੀ ਹੱਥੋਂ ਕਹਿੰਦੇ ਹੁੰਦੇ ਨਾ ਨਿਕਲ ਚੁੱਕਾ ਵਾ, ਸੋ ਕਾਫੀ ਟਾਈਮ ਹੋ ਚੁੱਕਾ ਵਾ ਤੇ ਹੁਣ ਮੈਨੂੰ ਵੀ ਜਾਣਾ ਚਾਹੀਦਾ ਵਾ, ਜਾਣਾ ਤਾਂ ਪੈਣਾ ਹੀ ਆ ਜੀ ਕਿਉਂਕਿ ਮਨ ਤਾਂ ਕਰਦਾ ਨੀ, ਪਰ ਅਗਲੇ ਹਫਤੇ ਫਰਾਈਡੇ ਦੇ ਦਿਨ ਆਪਾਂ ਫਿਰ ਜ਼ਰੂਰ ਤੁਹਾਡੇ ਰੂਬਰੂ ਹੋਵਾਂਗੇ। ਉਹ ਕਹਿੰਦੇ ਹੁੰਦੇ ਆ ਨਾ ਕਿ ਅਲਵਿਦਾ ਦੋਸਤੋ, ਸਲਾਮ ਮੇਰੇ ਦੋਸਤੋ, ਆਖਰੀ ਵੇਲੇ ਦਾ ਇੱਕ ਪੈਗਾਮ ਮੇਰੇ ਦੋਸਤੋ, ਗਲਤੀਆਂ ਨੂੰ ਮਾਫ, ਚੰਗਿਆਈ ਯਾਦ ਰੱਖਿਓ, ਇੰਨਾ ਹੀ ਸੀ ਸਫ਼ਰ ਤੁਹਾਡੇ ਨਾਮ ਮੇਰੇ ਦੋਸਤੋ। ਸੋ ਜਿਹੜਾ ਅੱਜ ਦਾ ਸਫ਼ਰ ਆ ਜੀ ਉਹ ਆ ਜਿਹੜਾ ਇੰਨਾ ਹੀ ਰਹਿ ਗਿਆ ਅੱਜ ਦਾ ਸਫ਼ਰ, ਤੇ ਅੱਜ ਦਾ ਸਫ਼ਰ ਮੇਰਾ ਤੁਹਾਡੇ ਨਾਲ ਇੱਥੇ ਹੀ ਖਤਮ ਹੁੰਦਾ ਵਾ, ਤੇ ਅਗਲੇ ਹਫ਼ਤੇ ਆਪਾਂ ਫਿਰ ਜ਼ਰੂਰ ਮਿਲਾਂਗੇ। ਤੇ ਜਿਹੜੀ ਮੈਂ ਬਜ਼ਾਰਤ ਪਾਈ ਸੀ ਜਾਂਦੇ ਜਾਂਦੇ ਦੱਸ ਦਿੰਦੀ ਹਾਂ ਸੀ, ਉਹ ਸੀਗੀ ਕਿ ਐਡਾ ਸਾਡਾ ਕੋਠੜਾ 80-90 ਬਾਰ ਅਸਰ ਅੰਦਰ ਵਸੇ ਗੋਠੜਾ ਝੂਟੇ ਦੇਵੇ ਨਾਰ, ਤੇ ਇਸ ਦਾ ਜਵਾਬ ਆ ਜੀ ਛਾਣਨਾ। ਛਾਣਨੇ ਦੇ ਵਿੱਚ ਕਿੰਨੇ ਛੇਦ ਹੁੰਦੇ ਆ, ਠੀਕ ਹੈ ਨਾ, ਉਹ ਚ ਜਦੋਂ ਤੂੜੀ ਜਾਂ ਕੁਛ ਏਦਾਂ ਛਾਣਦੇ ਆ ਤਾਂ ਤੁਹਾਨੂੰ ਪਤਾ ਹੀ ਆ ਕਿ ਉਹ ਥੋੜਾ ਬਹੁਤ ਹਿਲਦਾ, ਤੇ ਝੂਟੀ ਦੇਵੇ ਨਾਲ ਜਦੋਂ ਆਪਾਂ ਉਹਦੇ ਵਿੱਚ ਕੋਈ ਵੀ ਚੀਜ਼ ਨੂੰ ਛਾਣਦੇ ਆ। ਤੇ ਲਓ ਫਿਰ ਆਪਾਂ ਤੁਹਾਨੂੰ ਦੱਸ ਦਿੱਤਾ ਵਾ ਇਸ ਬਜ਼ਾਰਤ ਦਾ ਜਵਾਬ, ਤੇ ਅੱਗੇ ਫਿਰ ਜਾਣਾ ਹੀ ਪੈਣਾ ਜੀ ਹੁਣ। ਤੁਸੀਂ ਹੱਸਦੇ ਵੱਸਦੇ ਰਹੋ, ਕੰਮਾਂ ਕਾਰਾਂ ਨੂੰ ਇੰਜੋਏ ਕਰੋ, ਤੇ ਇੱਕ ਰਿਕੁਐਸਟ ਜਿਹੜੀ ਸਾਨੂੰ ਗਾਣੇ ਦੀ ਆਈ ਹੋਈ ਆ ਆਪਾਂ ਉਹ ਪਲੇ ਕਰਕੇ ਚਾਹਾਂਗੇ। ਤੁਸੀਂ ਕਿਤੇ ਨਾ ਜਾਇਓ, ਗਾਣੇ ਸੁਣਦੇ ਰਹੋ, ਤੇ ਹਰਮਨ ਰੇਡੀਓ ਤੇ ਹੋਰ ਵੀ ਬਹੁਤ ਸੋਹਣੇ ਸੋਹਣੇ ਪ੍ਰੋਗਰਾਮ ਚੱਲਦੇ ਰਹਿਣਗੇ। ਅਗਲੀ ਵਾਰੀ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਲੱਭ ਲਿਓ, ਆਪਾਂ ਲਾਵਾਂਗੇ ਸਾਂਗ ਸਿੱਧੂ ਭਾਜੀ ਦੀ। ਨਾਮ ਮੈਂ ਤਾਂ ਦੱਸ ਦਿੱਤਾ ਵਾ, ਤਾਂ ਦੱਸ ਦਿੱਤਾ ਕਿ ਉਹਨਾਂ ਦੇ ਵਰਡ ਕਿਹੜੇ ਕਿਹੜੇ ਹੁੰਦੇ ਆ, ਕਿੱਦਾਂ ਰੀਸ ਲਾਉਂਗੇ, ਤੁਸੀਂ ਲਾਉਂਗੇ, ਮੈਂ ਨੀ ਲਾਉਂਗੀ ਕਿਉਂਕਿ ਮੈਂ ਆਪਦੇ ਸਾਇਦ ਥੋੜਾ ਰਹਿਣਾ, ਮੈਂ ਕਹੂੰਗੀ ਤੁਸੀਂ ਰੀਸ ਲਾਈ ਸੀ, ਮੈਂ ਥੋੜਾ ਲਾਈ ਸੀ, ਤੇ ਬਾਕੀਆਂ ਦੀ ਰੀਸ ਫਿਰ ਆਪਾਂ ਅਗਲੇ ਹਫ਼ਤੇ ਲਾਉਂਦੇ ਹਾਂ ਥੋੜੀ ਥੋੜੀ ਨਾਲ ਨਾਲ। ਤੇ ਗੱਲ ਚੱਲਦੀ ਸੀ ਆਪਣੀ ਘਰ ਵਾਲੀ ਵੀ, ਸੋ ਘਰ ਖਰੀਦਣ ਵੇਲੇ ਵੀ ਪ੍ਰਪੇਅਰ ਚੰਗੀ ਸਲਾਹ ਲਿਓ, ਤੇ ਜੋ ਵੀ ਕਰਨਾ ਵਾ ਐਵਰੀਥਿੰਗ ਲੀਗਲੀ, ਤੇ ਕੋਈ ਵੀ ਏਦਾਂ ਨਾ ਕਰਿਓ ਕਿ ਉਸ ਕਾ ਹਫ਼ਤ ਵਾਂਗੂ ਕੇ ਆਟਾ ਖਾ ਕੇ ਸੁੱਤੀ ਵਾਲੀ ਗੱਲ ਹੋ ਜਾਵੇ। ਸੋ ਜੋ ਵੀ ਆ, ਕਿਉਂਕਿ ਸਾਰੀ ਲਾਈਫ ਦੀ ਇਨਵੈਸਟਮੈਂਟ ਹੁੰਦੀ ਆ, ਬੜੇ ਔਖੇ ਹੋ ਕੇ ਇੱਥੇ ਪੈਸੇ ਕਮਾ ਹੁੰਦੇ ਆ, ਸੋ ਸਾਰਾ ਕੁਛ ਸੋਚ ਵਿਚਾਰ ਕੇ ਚੰਗੇ ਤਰੀਕੇ ਨਾਲ, ਅਗਰ ਤੁਸੀਂ ਕੋਈ ਚੀਜ਼, ਅਗਰ ਕੋਈ ਘਰ ਆ ਜਾਂ ਪ੍ਰੋਪਰਟੀ ਬਾਈ ਕਰ ਰਹੇ ਹੋ ਤਾਂ ਵੀ, ਤੇ ਅਗਰ ਤੁਸੀਂ ਉਸਨੂੰ ਵੇਚ ਰਹੇ ਹੋ ਤਾਂ ਵੀ ਪ੍ਰੋਪਰ ਵੇ ਨਾਲ, ਲੀਗਲ ਵੇ ਦੇ ਨਾਲ, ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਏਦਾਂ ਦੀ ਪ੍ਰੋਬਲਮ ਨਾ ਹੋਵੇ। ਤੇ ਲਓ ਜੀ ਫਿਰ ਮਿਲਦੇ ਹਾਂ ਅਗਲੇ ਹਫ਼ਤੇ, ਤਦ ਤੱਕ ਦੇ ਲਈ ਰੱਬ ਰੱਖਾ।
ਕਦੇ ਲੈ ਬਾਜਾਂ ਰੱਬ ਵਾਂਗੂ ਸਾਡੇ ਨਾ ਨੀ ਪਾਈ ਲੋਕੀ ਫਿਰ ਨੀ ਲਿਹਾਜਾਂ ਪੁੱਤ ਧਰਤੀ ਮਾਤਾ ਜੇ ਕਿਸੇ ਮਾਰਦਾ ਰੰਗ ਰੰਗੀਲਾ ਨਾਰੇ ਜੋ ਦੁਨੀਆਂ ਤੇ ਨੀਚੇ ਛੁੱਪ ਗਿਆ ਚੰਨ ਚਮਕੀਲਾ ਨਾਰੇ ਜੋ ਦੁਨੀਆਂ ਤੇ ਜੇ ਮਾਰਦਾ ਪੁੱਤ ਚਮਕੀਲਾ ਲੈਣੇ ਕਾਹਨੂੰ ਹੱਸਦੇ ਪੱਸਦਿਆਂ ਨੂੰ ਪਾਉਂਦੀ ਮੌਤ ਮੌਤ ਦੇ ਮੂੰਹ ਵਿੱਚ ਡੈਣੇ ਹਾਏ ਮੌਤ ਦੇ ਮੂੰਹ ਵਿੱਚ ਡੈਣੇ ਹਾਏ ਜੇ ਮਰ ਗਏ ਆਪਾਂ ਨੀ ਦੇਖੀ ਉਲਟੀ ਪਗਦੀ ਹੀ ਲੀਲਾ ਨਾ ਰਹਿ ਜੋ ਦੁਨੀਆ ਤੇ ਨੀਚੇ ਛੁਪ ਗਿਆ ਚੱਲ ਜਿਵੇਂ ਕੀਲਾ ਨਾ ਰਹਿ ਜੋ ਦੁਨੀਆ ਤੇ ਹਾਏ ਜੇ ਮਾਰਦਾ ਪੁੱਤ ਜਿਵੇਂ ਕੀਲਾ ਪੱਥਰ ਭਰ ਕਾ ਜੇਰਾ ਉਹ ਕਲਚਰ ਲੋਕਾਂ ਦਾ ਹੱਥੀ ਆਪਣੇ ਘਰੂ ਨਬੇੜਾ ਜੇਰਾ ਆਪਣੇ ਘਰੂ ਨਬੇੜਾ ਰਹੂ ਅਮਰ ਆਵਾਜ਼ਾਂ ਨੀ ਜੇ ਜਿੰਦ ਕਰਦੀ ਦਿਲਾ ਦਿਲਦਾ ਨਾਰੇ ਜੋ ਦੁਨੀਆ ਤੇ ਹਾਏ ਜੇ ਮਰ ਗਿਆ ਚੰਨ ਜਿਵੇਂ ਕੀਲਾ ਨਾਰੇ ਜੋ ਦੁਨੀਆ ਤੇ ਨੀਚੇ ਛੁਪ ਗਿਆ ਚੰਨ ਜਿਵੇਂ ਕੀਲਾ
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 Robinson Street, Dandenong, Melbourne. Phone number 0387590629.
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ।
लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस आईएसटी पीटीई प्रिपरेशन क्लासेस तो इलावा तुसी ऑनलाइन पीटीई क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.